सब खल्क सयानी मैं बोला
मेरे बाबा मेरे बाबा
मेरे बाबा मेरे बाबा
mere baba
mere
baba
जितनी भी संगत महीनावारी समागम नूं मुख रखदे होया गुरुद्वारा परमेश्वर द्वार से पहुंच रहे हो, भावें कि बहुत संगत अपने घरां दे विच इंटरनेट के माध्यम राही लाइव लाहा प्राप्त कर रही है। सो आओ थोड़े समय तक भाई साहब ने भी सतगुरु की हजूरी विच पहुंच जाना है। जिहड़ी संगत अजे तक बाहर है प्रशादा पानी छक रहे हैं, प्रशादा पानी छक के आओ पंडाल में सजो। जिहड़ी संगत बाहर किते पार्कां च बैठी है जां फुटपाथ ते बैठी है धुप सेक रहे है, उन्हां नूं भी बेनती भी आओ आके पंडाल में सजो। आओ जिहड़ा भाई भाई साहब ने जिहड़ा शब्द पढ़िया है बाबा कबीर साहब जी दा, इहनूं समझिए आपां फतेह नाल सांझ पाओ। वाहिगुरु जी का खालसा वाहिगुरु जी की फतेह। भाई गुरतेज सिंह जी शब्द पढ़ रहे सी, मेरे बाबा मैं बौरा सब खलक सियानी मैं बौरा। एक गल याद रखियो, जरूरी नहीं भी बहुमत का फैसला जिहड़ा वो सही होवे, यह जरूरी नहीं होता। मतलब जिधर ज्यादा गिनती है, भीड़ है, बहुमत है, उन्हां दा लिया होया फैसला भी वध लोक ने इधर ज्यादा है भी सही होए, जरूरी नहीं। क्योंकि जदों इन्हां पैंतियां दी विचार नूं पढ़दे हां, पैंतियां दी सोच नूं समझदे हां भी बाबा कबीर साहिब कीड़ी सोच दे मालक है। ਆਪਾਂ ਸਟੇਟਮੈਂਟ ਵਿੱਚ ਵੀ ਪੜ੍ਹਦੇ ਹਾਂ ਜਿਹੜੀ ਆਪਣੀ ਪਰਮੇਸ਼ਰ ਦੁਆਰ ਦੀ ਸਟੇਟਮੈਂਟ ਹੈ, ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ। ਕਿਹੜੇ ਇਨਕਲਾਬੀ ਵਿਚਾਰਧਾਰਾ? ਜਿਵੇਂ ਕੱਲ ਭਾਈ ਸਾਹਿਬ ਬੇਨਤੀ ਕਰ ਰਹੇ ਸੀ ਨਾ, ਸਾਡੇ ਦਿਮਾਗ ਵਿੱਚ ਪਿਕਚਰ ਹੀ ਇਹ ਫਿੱਟ ਕੀਤੀ ਹੋਈ ਹੈ ਵੀ ਸ਼ਾਇਦ ਗੁਰੂ ਨਾਨਕ ਸਾਹਿਬ ਇੱਦਾਂ ਦੇ ਹੋਣਗੇ ਵੀ 6-6 ਘੰਟੇ 7-7 ਘੰਟੇ ਸਵੇਰੇ ਚੌਂਕੜਾ ਮਾਰ ਕੇ ਬੈਠਦੇ ਹੈ, ਫਿਰ ਕਿਸੇ ਖਾਸ ਜੇ ਰੂਪ ਦੇ ਵਿੱਚ ਆਪਣੇ ਕਮਰੇ ਚੋਂ ਬਾਹਰ ਆਉਂਦੇ ਹੋਣਗੇ ਜਿੱਦਾਂ ਅੱਜ ਕੱਲ੍ਹ ਦੇ ਸਾਧ ਬਾਬੇ ਕਰਦੇ, ਫਿਰ ਆ ਕੇ ਸਿੰਘਾਸਣ ਤੇ ਬੈਠਦੇ ਹੋਣਗੇ, ਫਿਰ ਸੰਗਤਾਂ ਨੂੰ ਆਸ਼ੀਰਵਾਦ ਦਿੰਦੇ ਹੋਣਗੇ। ਸਾਡੇ ਦਿਮਾਗ ਵਿੱਚ ਪਿਕਚਰ ਇੱਦਾਂ ਦੀ ਫਿੱਟ ਕੀਤੀ ਹੈ, ਸਾਨੂੰ ਗੁਰੂ ਨਾਨਕ ਸਾਹਿਬ ਦੀ ਫੋਟੋ ਵਿਖਾਈ ਹੀ ਇੱਦਾਂ ਦੀ ਗਈ ਹੈ। ਪਰ ਜਦੋਂ ਉਹਨਾਂ ਦੀ ਸੋਚ ਨੂੰ ਵੇਖਦੇ ਹਾਂ ਤੇ ਇੱਦਾਂ ਲੱਗਦਾ ਹੈ ਵੀ ਉਹ ਇੱਦਾਂ ਐਸ਼ਪ੍ਰਸਤੀ ਕਰਨ ਵਾਲੇ ਨਹੀਂ ਹੋਣਗੇ, ਲੋਕਾਂ ਤੇ ਬੋਝ ਪਾਉਣ ਵਾਲੇ ਨਹੀਂ ਹੋਣਗੇ, ਆਪਣੇ ਆਪ ਨੂੰ ਉਹਨਾਂ ਦੇ ਸਿਰਾਂ ਤੇ ਬਿਠਾਉਣ ਵਾਲੇ ਨਹੀਂ ਹੋਣਗੇ। ਉਹ ਗੱਲ ਵੱਖਰੀ ਹੈ ਜਿਨ੍ਹਾਂ ਨੇ ਗੁਰੂ ਨਾਨਕ ਦੀ ਸੋਚ ਨੂੰ ਸਮਝਿਆ, ਉਹਨਾਂ ਨੇ ਆਪਣੇ ਦਿਲ ਵਿੱਚ ਭਾਵ ਆਪਣੀਆਂ ਵਿਚਾਰਾਂ ਵਿੱਚ ਗੁਰੂ ਨਾਨਕ ਨੂੰ ਜਗ੍ਹਾ ਜ਼ਰੂਰ ਦਿੱਤੀ ਹੈ, ਇਹਦੇ ਵਿੱਚ ਸ਼ੱਕ ਕੋਈ ਨਹੀਂ। ਪਰ ਹੈ ਉਹ ਕ੍ਰਾਂਤੀਕਾਰੀ, ਤੁਸੀਂ ਸੋਚ ਕੇ ਵੇਖੋ ਜੇ ਅੱਜ ਦੇ ਸਮੇਂ ਵਿੱਚ ਕੋਈ ਕ੍ਰਾਂਤੀਕਾਰੀ ਗੱਲਾਂ ਕਰਦਾ ਹੈ, ਸੋਚ ਬਦਲਣ ਦੀ ਗੱਲ ਕਰਦਾ ਹੈ, ਤੇ ਉਹਦਾ ਕਿੰਨਾ ਵਿਰੋਧ ਹੁੰਦਾ ਹੈ? ਦੀਵਾਨ ਰੋਕਦੇ ਹੈ, ਛਬੀਲਾਂ ਲਾਉਂਦੇ, ਕਿੰਨਾ ਕੁਛ ਕਰਦੇ ਹੈ। ਹਾਲਾਂਕਿ ਅੱਜ ਡੈਮੋਕ੍ਰੇਸੀ ਹੈ, ਡਿਕਟੇਟਰਸ਼ਿਪ ਨਹੀਂ। ਆਪਾਂ ਕਹਿੰਦੇ ਹਾਂ ਵੀ ਲੋਕਤੰਤਰ ਹੈ, ਤਾਨਾਸ਼ਾਹੀ ਰਾਜ ਨਹੀਂ। ਪਰ ਜਿਹੜੇ ਵੇਲੇ ਦੇ ਵਿੱਚ ਬਾਬਾ ਕਬੀਰ ਸਾਹਿਬ ਜੀ ਵਰਗੇ ਹੋਏ, ਜਿਹੜੇ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਵਰਗੇ ਹੋਏ ਹੈ, ਜਿਹੜੇ ਸਮੇਂ ਦੇ ਵਿੱਚ ਭਗਤ ਨਾਮਦੇਵ ਜੀ ਵਰਗੇ ਹੋਏ ਹੈ, ਉਦੋਂ ਤੇ ਤਾਨਾਸ਼ਾਹੀ ਰਾਜ ਚੱਲਦਾ ਸੀ, ਉਦੋਂ ਤੇ ਇੱਕ ਬੰਦੇ ਦਾ ਰਾਜ ਚੱਲਦਾ ਸੀ, ਆਪਣੀ ਗੱਲ ਕਹਿਣ ਦਾ ਅਧਿਕਾਰ ਨਹੀਂ ਸੀ ਹੁੰਦਾ। ਪਰ ਹੈਰਾਨ ਹੋਣ ਵਾਲੀ ਗੱਲ ਇਹ ਹੈ ਵੀ ਸਾਡਿਆਂ ਭਗਤਾਂ ਨੇ, ਸਾਡਿਆਂ ਮਹਾਂਪੁਰਖਾਂ ਨੇ ਉਹਨਾਂ ਵੇਲਿਆਂ ਦੇ ਵਿੱਚ ਵੀ ਆਪਣੀ ਗੱਲ ਖੁੱਲ੍ਹ ਕੇ ਕਹੀ, ਤੇ ਇਦਾਂ ਲੱਗਦਾ ਬਾਬਾ ਕਬੀਰ ਸਾਹਿਬ ਜੀ ਤੋਂ ਵੀ ਵੱਡਾ ਕੋਈ ਸੂਰਮਾ ਨਹੀਂ ਹੋਣਾ। ਜੇ ਆਪਾਂ ਸ਼ਹੀਦੀ ਦੀ ਪਰਿਭਾਸ਼ਾ ਵੇਖੀਏ, ਸ਼ਹਾਦਤ ਦੀ ਡੈਫੀਨੇਸ਼ਨ ਵੇਖੀਏ, ਤੇ ਸਾਡੇ ਵਿੱਚ ਅੱਜ ਕੱਲ੍ਹ ਜਣੇ ਖਣੇ ਨੂੰ ਸ਼ਹੀਦ ਬਣਾ ਦਿੰਦੇ, ਕੋਈ ਰੋਡ ਐਕਸੀਡੈਂਟ ਦੇ ਵਿੱਚ ਮਰ ਗਿਆ, ਸ਼ਹੀਦ ਹੋ ਗਿਆ, ਕੋਈ ਗੋਲੀ ਲੱਗਣ ਕਰਕੇ ਨੱਚ ਰਿਹਾ ਸੀ, ਕੋਈ ਆਰਕੈਸਟਰਾ ਵਾਲੀ ਬੀਬੀ ਪਿੱਛੇ ਜੇ ਆਇਆ ਨਹੀਂ ਸੀ, ਉਹਦੇ ਨਾਮ ਨਾਲ ਵੀ ਅਖਬਾਰ ਵਾਲਿਆਂ ਨੇ ਸ਼ਹੀਦ ਸ਼ਬਦ ਵਰਤ ਦਿੱਤਾ। ਹਾਲਾਂਕਿ ਸਾਡੇ ਵਿੱਚ ਪ੍ਰਚਾਰਿਆ ਇਹ ਜਾਂਦਾ ਵੀ ਜਿਹੜਾ ਕਿਸੇ ਮੁਹਿੰਮ ਦੇ ਪ੍ਰਤੀ ਆਪਣੇ ਆਪ ਦੀ ਬਲੀਦਾਨ ਦੇ ਦੇਵੇ ਉਹ ਸ਼ਹੀਦ ਹੈ। ਠੀਕ ਹੈ, ਪਰ ਚੇਤਾ ਰੱਖਿਓ ਇੱਕ ਤੇ ਹੁੰਦਾ ਸ਼ਹੀਦ ਹੋਣਾ ਵੀ ਬੰਦੇ ਨੇ ਆਪਣਾ ਸਰੀਰ ਕੁਰਬਾਨ ਕਰ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ ਧੜ ਤੋਂ ਜੁਦਾ ਹੋ ਗਿਆ। ਗੁਰੂ ਅਰਜਨ ਸਾਹਿਬ ਮਹਾਰਾਜ ਇੱਕ ਸੋਚ ਲਈ, ਇੱਕ ਵਿਚਾਰ ਲਈ ਤੱਤੀ ਤਵੀ ਤੇ ਬਹਿਣ ਲਈ ਤਿਆਰ ਹੈ। ਪਰ ਜਿਹੜਾ ਇਹ ਸੋਚ ਲੈ ਕੇ ਤੁਰਿਆ ਹੋਇਆ, ਗੁਰੂ ਨਾਨਕ ਸਾਹਿਬ ਵੀ ਸ਼ਹੀਦ ਹੈ, ਗੁਰੂ ਨਾਨਕ ਸਾਹਿਬ ਨੂੰ ਵੀ ਸਾਨੂੰ ਸ਼ਹੀਦ ਮੰਨਣਾ ਪੈਣਾ, ਕਿਉਂਕਿ ਉਹ ਅੰਦਰੋਂ ਸ਼ਹੀਦ ਹੋ ਚੁੱਕੇ ਹਨ, ਉਹ ਤੇ ਅੰਦਰੋਂ ਤਿਆਰ ਹੈ। ਬਾਬਾ ਕਬੀਰ ਸਾਹਿਬ ਜੀ ਤੇ ਅੰਦਰੋਂ ਤਿਆਰ ਹੋ ਚੁੱਕੇ ਹੈ, ਹਾਲਾਂਕਿ ਗੁਰੂ ਅਰਜਨ ਸਾਹਿਬ ਵੀ ਅੰਦਰੋਂ ਤੁਰੇ ਹੋਏ ਹੈ। ਉਹ ਗੱਲ ਵੱਖਰੀ ਹੈ ਵੀ ਇੱਕ ਵਕਤ ਏਦਾਂ ਦਾ ਆਇਆ ਵੀ ਉਹਨਾਂ ਨੂੰ ਸਰੀਰ ਕਰਕੇ ਵੀ ਕੁਰਬਾਨ ਹੋਣਾ ਪਿਆ, ਉਹ ਗੱਲ ਵੱਖਰੀ ਹੈ। ਪਰ ਜਿਨ੍ਹਾਂ ਨੇ ਇਹ ਫੈਸਲਾ ਕਰ ਲਿਆ ਵੀ ਮੈਂ ਸੱਚ ਦੀ ਆਵਾਜ਼ ਬੁਲੰਦ ਕਰਨੀ ਹੈ, ਭਾਵੇਂ ਉਹਨਾਂ ਦੇ ਬੰਦ ਬੰਦ ਨਹੀਂ ਕੱਟੇ ਗਏ, ਭਾਵੇਂ ਉਹਨਾਂ ਨੂੰ ਚਰਖੀਆਂ ਤੇ ਨਹੀਂ ਚਾੜਿਆ ਗਿਆ, ਭਾਵੇਂ ਉਹਨਾਂ ਨੂੰ ਤੱਤੀਆਂ ਤਵੀਆਂ ਤੇ ਨਹੀਂ ਬਿਠਾਇਆ ਗਿਆ, ਪਰ ਜਿਨ੍ਹਾਂ ਨੇ ਆਪਣੇ ਅੰਦਰ ਇਹ ਹਿੰਮਤ ਪੈਦਾ ਕੀਤੀ ਵੀ ਮੈਂ ਇਹ ਆਵਾਜ਼ ਬੁਲੰਦ ਕਰਨੀ ਹੈ, ਅਸਲ 'ਚ ਉਹ ਸ਼ਹੀਦ ਹੀ ਨੇ। ਕਿਉਂਕਿ ਲੋਕਾਂ ਵਾਲੀ ਵਿਚਾਰ ਤੇ ਮਾਰ ਹੀ ਦਿੱਤੀ ਆਪਣੇ ਅੰਦਰ। ਹੁਣ ਆਪਾਂ ਗੱਲ ਕਰਦੇ ਹਾਂ, ਤੁਸੀਂ ਨਾ ਕਿਤੇ ਮੰਦਰ ਦੇ ਵਿੱਚ ਜਾ ਕੇ ਇੱਦਾਂ ਕਹਿਓ ਵੀ ਜਿਹਨੂੰ ਤੁਸੀਂ ਭਗਵਾਨ ਮੰਨਦੇ ਹੋ, ਗੱਲ ਸਹੀ ਹੈ, ਭਾਵੇਂ ਕਿਸੇ ਦੇ ਗਿੱਟੇ ਲੱਗੇ ਭਾਵੇਂ ਕਿਸੇ ਦੇ ਗੋਡੇ ਲੱਗੇ, ਅੱਜ ਦੇ ਸਮੇਂ ਵਿੱਚ ਤੁਸੀਂ ਮੰਦਰ ਵਿੱਚ ਜਾ ਕੇ ਇੱਦਾਂ ਆ ਸ਼ਬਦ ਵਰਤਿਓ ਵੀ ਇਹ ਤੇ ਪੱਥਰ ਹੈ, ਇਹਨੂੰ ਤੁਸੀਂ ਭਗਵਾਨ ਕਿਵੇਂ ਮੰਨੀ ਜਾਂਦੇ? ਸੱਚ ਇਹ ਹੈ ਲੋਕ ਤੁਹਾਡੇ ਮਗਰ ਪੈਣਗੇ, ਤੁਹਾਨੂੰ ਨਾਸਤਕ ਕਹਿਣਗੇ, ਤੁਹਾਨੂੰ ਅਸ਼ਰਧਕ ਕਹਿਣਗੇ ਅੱਜ 2021 ਦੇ ਵਿੱਚ, ਹਾਲਾਂਕਿ ਲੋਕਤੰਤਰ ਹੈ। ਪਰ ਹੈਰਾਨ ਹੋਈ ਤੇ ਭਗਤ ਨਾਮਦੇਵ ਤੇ ਉਹ ਕਿਹੜਿਆਂ ਵੇਲਿਆਂ ਦੇ ਵਿੱਚ ਹੋਇਆ? ਉਦੋਂ ਕਹਿੰਦੇ ਆ ਇੱਕੈ ਪਾਥਰ ਕੀਜੈ ਭਾਓ, ਕਹਿੰਦੇ ਇੱਕ ਹੈ ਉਹ ਵੀ ਪੱਥਰ ਹੀ ਹੈ, ਉਹਨੇ ਨੂੰ ਤੁਸੀਂ ਪਿਆਰ ਕਰਦੇ ਹੋ, ਭਾਵਨਾ ਬਣਾਉਂਦੇ ਹੋ, ਸ਼ਰਧਾ ਰੱਖਦੇ ਉਹਦੇ ਪ੍ਰਤੀ, ਹੈ ਪੱਥਰ। ਇੱਕੈ ਪਾਥਰ ਕੀਜੈ ਭਾਓ, ਦੂਜੇ ਪਾਥਰ ਧਰੀਏ ਪਾਓ, ਇੱਕ ਰਾਹ ਦੇ ਵਿੱਚ ਪਿਆ ਹੋਇਆ ਪੱਥਰ ਹੈ, ਉਹਦੇ ਤੇ ਪੈਰ ਰੱਖ ਕੇ ਲੰਘ ਕੇ ਜਾਂਦੇ ਹੋ, ਇੱਕ ਘੜ ਦਿੱਤਾ ਗਿਆ ਪੱਥਰ ਹੈ, ਤਰਾਸ਼ ਦਿੱਤਾ ਗਿਆ ਪੱਥਰ ਹੈ, ਉਹਨੂੰ ਤੁਸੀਂ ਭਗਵਾਨ ਕਹਿੰਦੇ ਹੋ, ਹੈ ਤੇ ਪੱਥਰ ਹੀ ਨਹੀਂ ਦੋਵੇਂ? ਇੱਕੈ ਪਾਥਰ ਕੀਜੈ ਭਾਓ, ਦੂਜੇ ਪਾਥਰ ਧਰੀਏ ਪਾਓ, ਜੇ ਇਹ ਦਿਓ ਤਾਂ ਉਹ ਵੀ ਦੇ। ਇੰਨਾ ਆਪਣੇ ਅੰਦਰ ਆ ਕੌਨਫੀਡੈਂਸ ਪੈਦਾ ਕਰਨਾ, ਇੰਨੀ ਆਪਣੇ ਅੰਦਰ ਹਿੰਮਤ ਪੈਦਾ ਕਰਨੀ ਵੀ ਮੈਨੂੰ ਆਹ ਗੱਲ ਸਹੀ ਲੱਗਦੀ ਹੈ, ਜਿੱਦਾਂ ਤੁਸੀਂ ਸੋਚਦੇ ਹੋ, ਜਿੱਦਾਂ ਤੁਸੀਂ ਸਮਝਦੇ ਹੋ। ਮੈਂ ਹਾਲਾਂਕਿ ਭੀੜ ਬਹੁਤੀ ਉੱਧਰ ਹੈ, ਜਿਹੜੀ ਮੈਂ ਆਰੰਭਤਾ ਵਿੱਚ ਗੱਲ ਕਹੀ ਸੀ ਨਾ ਵੀ ਜ਼ਰੂਰੀ ਨਹੀਂ ਵੀ ਬਹੁਮਤ ਦਾ ਫੈਸਲਾ ਸਹੀ ਹੋਏਗਾ, ਜ਼ਰੂਰੀ ਨਹੀਂ। ਹਾਲਾਂਕਿ ਬਹੁਤੇ ਲੋਕੀ ਪੱਥਰ ਪੂਜਕ, ਬਹੁਤੇ ਲੋਕੀ ਉਸ ਵਿਚਾਰਧਾਰਾ ਨੂੰ ਮੰਨਣ ਵਾਲੇ ਹੈ, ਪਰ ਭਗਤ ਨਾਮਦੇਵ ਜੀ ਕਹਿੰਦੇ ਕੀ ਹੋਇਆ ਜੇ ਤੁਸੀਂ ਬਹੁਤੇ ਹੋ ਪਰ ਮੈਨੂੰ ਤੁਹਾਡਾ ਇਹ ਫੈਸਲਾ ਸਹੀ ਨਹੀਂ ਲੱਗਦਾ, ਮੈਨੂੰ ਇਹ ਤੁਹਾਡੇ ਵਿਚਾਰ ਸਹੀ ਨਹੀਂ ਲੱਗਦੀ। ਵੇਖਿਓ ਨਾ ਬਾਬਾ ਕਬੀਰ ਸਾਹਿਬ, ਭਾਈ ਗੁਰੂ ਤੇਜ ਸਿੰਘ ਨੇ ਸ਼ਬਦ ਪੜ੍ਹੇ ਹੈ, ਇਹਦੇ ਵਿੱਚ ਬਾਬਾ ਕਬੀਰ ਸਾਹਿਬ ਨੇ ਇੱਕ ਸ਼ਬਦ ਵਰਤੇ ਹੈ, ਆਪ ਨਾ ਬੌਰਾ ਰਾਮ ਕੀਓ ਬੌਰਾ। ਹੁਣ ਇਹਦੇ ਸਿੱਧੇ ਜੇ ਅਰਥ ਕਰੋ ਵੀ ਮੈਂ ਆਪ ਬੌਰਾ ਨਹੀਂ ਹੋਇਆ, ਮਤਲਬ ਆਹ ਗੱਲਾਂ ਮੈਂ ਆਪ ਨਹੀਂ ਕਰਨ ਲੱਗਿਆ, ਮੈਨੂੰ ਰਾਮ ਨੇ ਕੀਤਾ ਬੌਰਾ। ਹੁਣ ਸਵਾਲ ਪੈਦਾ ਹੁੰਦਾ ਵੀ ਕਿਹੜੇ ਰਾਮ? ਹਾਲਾਂਕਿ ਸਾਡੇ ਜਿਹੜੇ ਇਹ ਮਹਾਂਪੁਰਖ ਨੇ ਇਹ ਤੇ ਕੁਦਰਤ ਨੂੰ ਰੱਬ ਮੰਨਦੇ ਆ, ਇਹ ਤੇ ਕੁਦਰਤ ਨੂੰ ਹੀ ਰੱਬ ਮੰਨਦੇ ਆ। ਹੁਣ ਇਹਨੂੰ ਸਮਝਿਓ ਵੀ ਰਾਮ ਨੇ ਬੌਰਾ ਕਿੱਦਾਂ ਕੀਤਾ, ਮਤਲਬ ਵੇਖਿਓ ਕੁਦਰਤ ਦਾ ਨਿਯਮ ਹੈ, ਮਾਂ ਕੀ ਰਕਤ ਪਿਤਾ ਬਿੰਦ ਤਾਰਾ, ਕੁਦਰਤ ਦਾ ਨਿਯਮ ਹੈ, ਉਹ ਚਾਹੇ ਹਿੰਦੂ ਹੈ, ਉਹ ਚਾਹੇ ਸਿੱਖ ਹੈ, ਉਹ ਚਾਹੇ ਈਸਾਈ ਹੈ, ਚਾਹੇ ਜੈਨੀ ਹੈ, ਚਾਹੇ ਬੁੱਧੀ ਹੈ, ਚਾਹੇ ਕੋਈ ਵੀ ਹੈ, ਮਾਂ ਦੇ ਪੇਟ ਵਿੱਚ ਜਿਹੜੀ ਪਰਵਰਿਸ਼ ਦੀ ਪ੍ਰਕਿਰਿਆ ਹੈ 9 ਮਹੀਨਿਆਂ ਦੀ, ਉਹ ਹਰ ਇੱਕ ਦੀ ਇੱਕੋ ਤਰ੍ਹਾਂ ਦੀ ਹੋਣੀ ਹੈ। ਇਹ ਕੁਦਰਤ ਦਾ ਨਿਯਮ ਹੈ, ਭਾਵ ਇਹ ਰੱਬ ਦਾ ਕਾਨੂੰਨ ਹੈ। ਹੁਣ ਬਾਬਾ ਕਬੀਰ ਸਾਹਿਬ ਜੀ ਨੇ ਇਹਨੂੰ ਸਮਝਿਆ, ਇਹਨੂੰ ਕਹਿੰਦੇ ਵੀ ਮੈਨੂੰ ਰਾਮ ਨੇ ਬੌਰਾ ਕੀਤਾ ਵੀ ਜਦੋਂ ਮੈਂ ਇੱਧਰ ਵੇਖਦਾ ਤੇ ਮੈਨੂੰ ਤੁਰਨਾ ਪੈਂਦਾ ਵੀ ਸੱਚਾ ਹੈ। ਤੁਸੀਂ ਭੇਦਭਾਵ ਰੱਖਦੇ ਹੋ, ਵਿਤਕਰਾ ਕਰਦੇ ਹੋ। ਪਾਵਨ ਸ਼ਬਦ ਆਉਂਦਾ ਨਾ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਵੀ ਜੇ ਮੰਨ ਲੈ ਵੀ ਮੈਂ ਸ਼ੂਦਰ ਹਾਂ, ਮੈਂ ਵੀ ਮਾਂ ਦੀ ਕੁੱਖ ਵਿੱਚੋਂ ਜੰਮਿਆ, ਪਿਤਾ ਦੇ ਘਰ ਵਿੱਚ ਮੇਰਾ ਜਨਮ ਹੋਇਆ। ਹਾਲਾਂਕਿ ਬੜੇ ਸਾਧ ਬਾਬੇ ਏਦਾਂ ਦੀਆਂ ਸਾਖੀਆਂ ਸੁਣਾਉਂਦੇ ਹੈ, ਕਹਿੰਦੇ ਮਾਤਾ ਲੋਈ ਜੀ ਵਾਹਿਗੁਰੂ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇਹਨਾਂ ਦੀ ਮਾਂ ਨੂੰ ਕਹਿੰਦੇ ਕਮਲ ਦੇ ਫੁੱਲ ਤੇ ਬੈਠੇ ਹੋਏ ਮਿਲੇ। ਬੜੇ ਸੁਣਾਉਂਦੇ ਤੇ ਸੋਚ ਕੇ ਹੈਰਾਨ ਹੋਈਦਾ ਵੀ ਘੱਟ ਤੋਂ ਘੱਟ ਜੰਮਦੇ ਬੱਚੇ ਦਾ 3 ਕਿਲੋ ਤੋਂ 5 ਕਿਲੋ ਦੇ ਵਿੱਚ ਵਿੱਚ ਤੇ ਵੇਟ ਹੁੰਦਾ ਹੀ ਹੈ, ਘੱਟ ਤੋਂ ਘੱਟ 5 ਕਿਲੋ ਦਾ ਵੇਟ ਤੇ ਹੁੰਦਾ ਹੀ ਹੈ ਬੱਚੇ ਦਾ। ਤੇ ਐਡਾ ਕਿੱਡਾ ਕੋਈ ਵੱਡਾ ਫੁੱਲ ਸੀ ਜਿਹੜਾ 5 ਕਿਲੋ ਦਾ ਵੇਟ ਸੰਭਾਲ ਗਿਆ, ਟੁੱਟਿਆ ਹੀ ਨਹੀਂ, ਸਾਡੇ ਦਿਮਾਗ ਵਿੱਚ ਸਵਾਲ ਹੀ ਨਹੀਂ ਆਇਆ। ਤੇ ਜਿਹੜੇ ਅੱਗੇ ਡੈਡ ਮਾਈਂਡ ਬੈਠੇ ਹੁੰਦੇ ਨੇ ਜਦੋਂ ਇੰਨੀ ਗੱਲ ਸੁਣਦੇ ਨੇ ਵਾਹਿਗੁਰੂ ਵਾਹਿਗੁਰੂ ਏਦਾਂ ਕਿਵੇਂ ਹੋ। ਕਬੀਰ ਸਾਹਿਬ ਮਹਾਰਾਜ ਕਹਿੰਦੇ ਹੈ ਵੀ ਜਿੱਦਾਂ ਮੈਂ ਜੰਮਿਆ ਤੂੰ ਆਪਣੇ ਆਪ ਨੂੰ ਉੱਚੀ ਸ਼੍ਰੇਣੀ ਦਾ ਸਮਝਦਾ, ਉਦਾਂ ਹੀ ਤੂੰ ਜੰਮਿਆ। ਜੇ ਮੰਨ ਲੈ ਵੀ ਤੂੰ ਉੱਚਾ ਮੈਂ ਨੀਵਾਂ। ਹੁਣ ਵੱਡੇ ਬੰਦਿਆਂ ਵਾਸਤੇ ਕਈ ਥਾਵਾਂ ਤੇ ਤੁਸੀਂ ਵੇਖੋ VIP ਰਸਤੇ ਹੁੰਦੇ ਆ ਨਾ, VIP ਪਾਰਕਿੰਗ ਹੁੰਦੀ ਹੈ ਮੌਲਾਂ ਦੇ ਵਿੱਚ, ਵੱਡਿਆਂ ਲਈ, ਵੱਡੀਆਂ ਗੱਡੀਆਂ ਵਾਲਿਆਂ ਲਈ VIP ਪਾਰਕਿੰਗ। ਹੁਣ ਕਹਿੰਦੇ ਜੇ ਤੂੰ ਵੱਡਾ ਹੈ ਫਿਰ ਤੇਰੇ ਵਾਸਤੇ ਕੋਈ VIP ਰਾਹ ਹੋਣਾ ਚਾਹੀਦਾ ਸੀ, ਕੋਈ ਵੱਖਰਾ ਰਾਹ ਹੋਣਾ ਚਾਹੀਦਾ ਸੀ। ਜਿੱਦਾਂ ਮੈਂ ਜੰਮਿਆ ਮੈਂ ਵੀ ਮਾਂ ਦੇ ਪੇਟ ਵਿੱਚ 9 ਮਹੀਨੇ ਰਿਹਾ, ਤੂੰ ਕਿੰਨੇ ਮਹੀਨੇ ਰਿਹਾ, ਕਹਿੰਦਾ ਮੈਂ ਵੀ 9 ਮਹੀਨੇ। ਫਿਰ ਜੰਮੇ ਤੇ ਆਪਾਂ ਇੱਕੋ ਜਿਹੀ ਹਾਂ, ਫਿਰ ਵੱਡੇ ਛੋਟੇ ਕਿਵੇਂ ਹੋਏ। ਵੀ ਜਦੋਂ ਮੈਂ ਇਹ ਰਾਮ ਕੀਓ ਬੌਰਾ ਦਾ ਮਤਲਬ ਹੈ ਵੀ ਜਦੋਂ ਮੈਂ ਨਿਜਮਾਂ ਵੱਲ ਵੇਖਦਾ ਤੇ ਮੈਨੂੰ ਤਸੱਲੀ ਜੀ ਹੁੰਦੀ ਹੈ ਵੀ ਸੱਚ ਆ ਹੈ, ਅਸਲੀਅਤ ਆ ਹੈ, ਦੱਸਿਆ ਕੁਝ ਹੋਰ ਗਿਆ, ਵਿਖਾਇਆ ਕੁਝ ਹੋਰ ਗਿਆ, ਪਰ ਇਹ ਅਸਲੀਅਤ ਨਹੀਂ ਜੋ ਦੱਸਿਆ ਜਾ ਰਿਹਾ। ਏਦਾਂ ਹੀ ਭਗਤ ਨਾਮ ਦੇਵ ਜੀ ਵੀ ਜਦੋਂ ਮੈਂ ਇੱਦਾਂ ਕੁਦਰਤ ਵੱਲ ਵੇਖਦਾ ਵੀ ਇੱਕ ਪੱਥਰ ਨੂੰ ਤੂੰ ਸਿਰ ਤੇ ਬਿਠਾਈ ਬੈਠੇ ਹੋ, ਭਗਵਾਨ ਕਹਿੰਦੇ ਹੋ, ਕਿੰਨਾ ਕੁਛ ਕੀਤਾ ਜਾਂਦਾ, ਦੁੱਧ ਨਾਲ ਲਵਾਇਆ ਜਾਂਦਾ, ਇੱਕ ਉਹ ਪੱਥਰ ਹੈ ਜਿਹਦੇ ਤੁਸੀਂ ਪੈਰ ਰੱਖ ਕੇ ਲੰਘ ਜਾਂਦੇ। ਤੇ ਮੇਰੇ ਦਿਮਾਗ ਵਿੱਚ ਸਵਾਲ ਪੈਦਾ ਹੋ ਗਿਆ, ਭਗਤ ਨਾਮ ਦੇਵ ਜੀ ਕਹਿੰਦੇ ਇੱਕ ਪੱਥਰ ਕੀਜੇ ਪਾਓ, ਦੂਜੇ ਪੱਥਰ ਧਰੀਏ ਪਾਓ, ਜੇ ਉਹ ਦਿਓ ਤਾਂ ਇਹ ਵੀ ਦੇਵਾ, ਕਹੇ ਨਾਮ ਦਿਓ ਹਮ ਹਰ ਕੀ ਸੇਵਾ। ਸੋ ਜਦੋਂ ਏਦਾਂ ਦੀਆਂ ਗੱਲਾਂ ਕੀਤੀਆਂ ਸਾਡੇ ਮਹਾਂਪੁਰਖਾਂ ਨੇ, ਕ੍ਰਾਂਤੀਕਾਰੀ ਵਿਚਾਰਾਂ ਜਿਹੜੀਆਂ ਸਮਾਜ ਤੋਂ ਵੱਖਰਾ ਹੋ ਕੇ ਸੋਚਦੀਆਂ, ਇਸੇ ਨੂੰ ਤੇ ਬਾਬਾ ਕਬੀਰ ਸਾਹਿਬ ਪਾਤਸ਼ਾਹ ਕਹਿੰਦੇ ਹੈ, ਕਬੀਰ ਜਿਹੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀ, ਜਿੱਧਰ ਕਹਿੰਦੇ ਪੁਜਾਰੀ ਸ਼੍ਰੇਣੀ ਗਈ ਹੈ ਉੱਧਰ ਨੂੰ ਭੀੜ ਪੈ ਗਈ, ਕਿਉਂਕਿ ਪੁਜਾਰੀ ਸ਼੍ਰੇਣੀ ਜਿਹੜੀ ਹੈ ਨਾ ਉਹ ਲੋਕਾਂ ਨੂੰ ਇਹ ਕਹਿੰਦੀ ਹੈ ਵੀ ਇੱਕ ਰੱਬ ਹੈ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ, ਉਹ ਰੱਬ ਆਪੇ ਸਾਰਾ ਕੁਛ ਕਰਦਾ, ਉਹ ਆਪੇ ਸਜ਼ਾ ਦੇ ਦਿੰਦਾ, ਉਹ ਆਪੇ ਚੰਗਾ ਮੰਦਾ ਸਭ ਕੁਛ ਵੇਖਦਾ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ। ਤੁਸੀਂ ਵੇਖਿਓ ਨਾ, ਧਿਆਨ ਨਾਲ ਸਮਝਿਓ, ਮੈਂ ਕਈ ਵਾਰੀ ਲਾਈਵ ਵਿੱਚ ਵੀ ਇਹ ਗੱਲ ਕੀਤੀ ਹੈ ਵੀ ਮੰਨ ਲਓ MBBS ਦੀ ਇੱਕ ਡਿਗਰੀ ਹੈ ਡਾਕਟਰ ਦੇ ਮਹਿਕਮੇ ਦੇ ਵਿੱਚ, ਦੋ ਤਰੀਕਿਆਂ ਨਾਲ ਮਿਲਦੀ ਹੈ। ਇੱਕ ਤਰੀਕਾ ਉਹ ਹੈ ਵੀ ਬੇਟਾ ਤੈਨੂੰ ਪੜ੍ਹਨਾ ਪੈਣਾ, ਤੈਨੂੰ ਮਿਹਨਤ ਕਰਨੀ ਪੈਣੀ, ਤੈਨੂੰ ਐਗਜ਼ਾਮ ਦੇ ਵਿੱਚੋਂ ਪਰਸੈਂਟੇਜ ਚੰਗੀ ਲੈਣੀ ਪੈਣੀ ਹੈ, ਜੇ ਤੇਰੀ ਘੱਟ ਤੋਂ ਘੱਟ ਮੈਰਿਟ ਦੇ ਵਿੱਚ ਤੇਰੀ ਪਰਸੈਂਟੇਜ ਹੋਏਗੀ ਤਾਂ ਤੈਨੂੰ ਇਹ MBBS ਦੀ ਜਿਹੜੀ ਡਿਗਰੀ ਹੈ ਉਹ ਮਿਲੇਗੀ। ਇੱਕ ਰਸਤਾ ਉਹ ਹੈ ਵੀ ਤੈਨੂੰ ਪੜ੍ਹਨ ਦੀ ਕੋਈ ਲੋੜ ਨਹੀਂ, ਬਸ ਥੋੜ੍ਹੇ ਜਿਹੇ ਮੁੱਠੀ ਭਾਰੀ ਕਰ ਦੀ ਥੋੜ੍ਹੀ ਜਿਹੀ, ਤੂੰ ਪੇਪਰ ਵੀ ਨਾ ਦੇਣ ਆਈ, ਅਸੀਂ ਤੇਰੀ ਹਮਸ਼ਕਲ ਹੀ ਕੋਈ ਬਿਠਾ ਦੇਵਾਂਗੇ ਵੀ 19-21 ਦਾ ਨਕਸ਼ਾ ਮਿਲਦਾ ਹੋਏਗਾ, ਤੂੰ ਪੇਪਰ ਵੀ ਭਾਵੇਂ ਨਾ ਦੇਣਾ ਹੀ, ਤੂੰ ਪੈਸੇ ਦੇ ਦੀ, ਪੈਸੇ ਦੇ ਦੀ, 1,00,000, 2,50,000, 3,00,000 ਦੇ ਦੀ, ਤੈਨੂੰ ਡਿਗਰੀ ਤੇਰੇ ਨਾਂ ਦੀ ਬਣਾ ਕੇ ਦੇ ਦਿਆਂਗੇ। ਤੇ ਦੱਸੋ ਇੱਧਰ ਬਹੁਤੇ ਲੋਕੀ ਨਹੀਂ ਜਾਣਗੇ ਵੀ ਤੇ ਸੌਖਾ ਕੰਮ ਹੈ, ਇਹ ਤੇ ਕੰਮ ਹੀ ਬੜਾ ਸੌਖਾ ਹੈ, ਅੱਧੀ ਅੱਧੀ ਰਾਤ ਤੱਕ ਬਹਿ ਕੇ ਪੜ੍ਹਨ ਦਾ ਤੇ ਸਿਆਪਾ ਹੀ ਖਤਮ ਹੋ ਗਿਆ, ਪੜ੍ਹਾਈ ਵਿੱਚ ਖੁੱਭਣ ਦਾ ਤੇ ਸਿਆਪਾ ਹੀ ਖਤਮ ਹੋ ਗਿਆ, ਇਹ ਤੇ ਸੌਖਾ ਹੀ ਬਹੁਤ ਹੈ, ਬਸ ਪੈਸੇ ਦਿਓ ਤੇ ਡਿਗਰੀ ਲਓ, ਇੱਧਰ ਬਹੁਤੇ ਲੋਕ ਨਹੀਂ ਜਾਣਗੇ। ਏਦਾਂ ਹੀ ਪੁਜਾਰੀ ਕਰਦਾ ਸੀ, ਭੇਟਾ ਦਿਓ ਤੇ ਕਿਰਪਾ ਲੈ ਜਾਓ। ਇਸੇ ਕਰਕੇ ਕਬੀਰ ਸਾਹਿਬ ਮਹਾਰਾਜ ਕਹਿੰਦੇ ਵੀ ਉੱਧਰ ਬਹੁਤੀ ਭੀੜ ਤੁਰੀ ਹੋਈ ਹੈ। ਕਬੀਰ ਜਿਹ ਮਾਰਗ ਪੰਡਿਤ ਗਏ ਪਾਛੈ ਪਰੀ ਵੀਰ, ਇੱਕ ਅਵਘਟ ਘਾਟੀ ਰਾਮ ਕੀ। ਇੱਕ ਕਹਿੰਦੇ ਸੱਚੀ ਸੱਚ ਦੇ ਰਾਹ ਤੇ ਚੱਲਣ ਵਾਲੀ ਔਖੀ ਹੈ ਘਾਟੀ, ਇਹਦੇ ਵਿੱਚ ਲੋਕੀ ਬੇਤਾਲਾ ਵੀ ਕਹਿਣਗੇ, ਇਹਦੇ ਵਿੱਚ ਲੋਕੀ ਭੂਤਨਾ ਵੀ ਕਹਿਣਗੇ, ਇਹਦੇ ਵਿੱਚ ਲੋਕੀ ਕਮਲਾ ਵੀ ਕਹਿਣਗੇ, ਵੀ ਤੇ ਪਾਗਲ ਹੈ। ਸੋਚ ਕੇ ਵੇਖੋ ਨਾ, ਜਿਸ ਵੇਲੇ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਵਾਰੀ ਏਦਾਂ ਪਾਂਧੇ ਦਾ ਹੱਥ ਫੜਿਆ ਹੋਏਗਾ ਵੀ ਆਹ ਕੀ ਕਰਨ ਲੱਗਾ, ਕਹਿੰਦਾ ਮੈਂ ਜਨੇਊ ਪਾਉਣ ਲੱਗਾ, ਇਹ ਜਨੇਊ ਪਾ ਕੇ ਮੈਂ ਕੀ ਬਣਾਂਗਾ, ਕਹਿੰਦਾ ਤੂੰ ਧਰਮੀ ਬਣ ਜਾਏਗਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੈ ਪੰਡਿਤ ਜੀ ਇਹ ਜਨੇਊ ਮੇਰੀ ਮਾਂ ਨੇ ਤੇ ਪਾਇਆ ਨੀ, ਉਹ ਸਾਹਮਣੇ ਮੇਰੀ ਭੈਣ ਨਾਨਕੀ ਖੜੀ ਹੈ ਉਹਨੇ ਵੀ ਨੀ ਪਾਇਆ। ਉਹ ਕਹਿੰਦਾ ਨਹੀਂ, ਇਹ ਇਸਤਰੀ ਨੂੰ ਪਾਉਣ ਦਾ ਅਧਿਕਾਰ ਨਹੀਂ, ਇਹਦਾ ਮਤਲਬ ਫਿਰ ਮੇਰੀ ਮਾਂ ਅਧਰਮੀ ਹੈ, ਮੇਰੀ ਭੈਣ ਅਧਰਮੀ ਹੈ, ਜਿਹਦੀ ਕੁੱਖ ਵਿੱਚੋਂ ਮੇਰਾ ਜਨਮ ਹੋਇਆ ਉਹ ਅਧਰਮੀ, ਜਾਂ ਲੈ ਜਾ ਏਦਾਂ ਦੇ ਧਰਮ ਦੀ ਮੈਨੂੰ ਲੋੜ ਨਹੀਂ ਜਿਹੜਾ ਮਾਂ ਤੇ ਪੁੱਤ ਦੇ ਰਿਸ਼ਤੇ ਵਿੱਚ ਵੰਡ ਪਾਉਂਦਾ ਹੋਵੇ, ਲੈ ਜਾ ਆਪਣਾ ਜਨੇਊ ਵਾਪਸ, ਮੈਨੂੰ ਆਹ ਧਰਮ ਦੀ ਲੋੜ ਨਹੀਂ ਜਿਹੜਾ ਭੈਣ ਤੇ ਭਰਾ ਦੇ ਰਿਸ਼ਤੇ ਵਿੱਚ ਫਰਕ ਪੈਦਾ ਕਰਦਾ ਹੋਵੇ, ਲੈ ਜਾ ਆਪਣਾ ਵਾਪਸ, ਉਹ ਮੇਰਾ ਯਾਰ ਮਰਦਾਨਾ ਬੈਠਾ ਉਹਦੇ ਗਲਬੇ ਜਨੇਊ ਵਿਖਾ, ਇਹਦਾ ਮਤਲਬ ਉਹ ਵੀ ਅਧਰਮੀ ਹੈ, ਜਾਂ ਲੈ ਜਾ ਜਿਹੜੀ ਮੇਰੀ ਤੇ ਮਰਦਾਨੇ ਦੀ ਯਾਰੀ ਵਿੱਚ ਫਿੱਕ ਪਾਉਂਦਾ ਹੋਵੇ, ਮੈਨੂੰ ਇਹ ਤੇਰਾ ਧਰਮ ਹੀ ਨਹੀਂ ਚਾਹੀਦਾ। ਤੇ ਸੋਚ ਕੇ ਵੇਖੋ ਉੱਥੇ ਖੜੇ ਹੋਏ ਲੋਕਾਂ ਨੇ ਇਹ ਜ਼ਰੂਰ ਕਿਹਾ ਹੋਣਾ ਵੀ ਕਲਿਆਣ ਦਾ ਤਾਂ ਪੁੱਤ ਤੇ ਕਹਿੰਦੇ ਨਾਸਤਕ ਹੋ ਗਿਆ, ਕਮਲਾ ਹੋ ਗਿਆ, ਇਹ ਕਿੱਦਾਂ ਦੀਆਂ ਗੱਲਾਂ ਕਰਦਾ, ਮੈਂ ਤਾਂ ਕਾਲੂ ਜੀ ਵੀ ਕਹਿੰਦੇ ਹੋਣਗੇ ਪੁੱਤ ਮਾਰ ਦੇਣਗੇ, ਰੋਟੀ ਪਾਣੀ ਬੰਦ ਕਰ ਦੇਣਗੇ ਆਪਣੇ, ਸਾਰੇ ਪਿੰਡ ਨੇ ਫੈਸਲਾ ਕਰ ਲੈਣਾ ਵੀ ਆਹ ਘਰ ਨਾਲ ਨੀ ਵਰਤਣਾ, ਤੇ ਵੱਖਰਾ ਹੀ ਸੋਚ ਕੇ ਚੱਲਦੇ ਆ। ਪਾਤਸ਼ਾਹ ਕਹਿੰਦੇ ਜੋ ਹੋਣਾ ਹੋ ਲੈਣ ਦਿਓ, ਪਰ ਮੈਂ ਕਹਿਣਾ ਉਹ ਹੈ ਜੋ ਮੈਨੂੰ ਸਹੀ ਲੱਗਦਾ। ਤੇ ਕੀ ਕਿਹਾ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਤ, ਜੇ ਹੈਗਾ ਤੇਰੇ ਕੋਲ ਤੇ ਦੇ ਦੇ, ਨਹੀਂ ਤੇ ਦਫਾ ਹੋ ਜਾ, ਮੈਨੂੰ ਇੱਦਾਂ ਦੇ ਧਰਮ ਦੀ ਕੋਈ ਲੋੜ ਨਹੀਂ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਜਦੋਂ ਕ੍ਰਾਂਤੀਕਾਰੀ ਗੱਲਾਂ ਕਰੋਗੇ, ਜਦੋਂ ਕੁਛ ਵੱਖਰਾ ਸੋਚੋਗੇ, ਤੇ ਉਸ ਵੇਲੇ ਭੀੜ ਨੇ ਇਹ ਕਹਿਣਾ ਵੀ ਇਹ ਤੇ ਕਮਲੇ ਹੈ, ਇਹ ਤੇ ਨਾਸਤਕ ਹੈ, ਇਹ ਤੇ ਅਸ਼ਰਧਕ ਨੇ, ਇਹ ਤੇ ਭੇਡਾਂ ਨੇ, ਕਿੰਨੇ ਕਿੰਨੇ ਸ਼ਬਦ ਵਰਤਦੇ ਹੈ। ਇਸ ਕਰਕੇ ਬਾਬਾ ਕਬੀਰ ਸਾਹਿਬ ਕਹਿੰਦੇ ਆ ਵੀ ਪਰਵਾਹ ਨਹੀਂ ਕਰਨੀ ਚਾਹੀਦੀ, ਮੇਰੇ ਬਾਬਾ ਮੈਂ ਬਾਬਾ ਸਭ ਖਲਕ ਸਿਆਣਾ, ਮੈਂ ਬਾਬਾ ਮੈਂ ਵਿਗੜਿਓ ਵਿਗੜੇ ਮਤ ਔਰਾ, ਕਹਿੰਦੇ ਹਾਂ ਮੈਂ ਨਾਲ ਸਲਾਹ ਦਿੰਦਾ ਵੀ ਜਿਹੜੇ ਰਾਹ ਤੇ ਮੈਂ ਚੱਲਿਆ ਨਾ, ਜਿੱਦਾਂ ਮੈਂ ਸੋਚਦਾ, ਜਿੱਦਾਂ ਮੈਂ ਸਮਝਦਾ, ਇਸ ਰਾਹ ਤੇ ਚੱਲਣਾ ਸੌਖਾ ਨਹੀਂ, ਇਸ ਰਾਹ ਤੇ ਮੁਸ਼ਕਲਾਂ ਬਹੁਤ ਨੇ, ਪ੍ਰੋਬਲਮ ਬਹੁਤ ਨੇ, ਤੁਹਾਡਾ ਵਿਰੋਧ ਹੋਏਗਾ, ਹਾਂ ਜੇ ਤੁਹਾਡੀਆਂ ਲੱਤਾਂ ਭਾਰ ਝੱਲਦੀਆਂ ਤੇ ਤਾਂ ਆਏ। ਨਾਲ ਕਬੀਰ ਸਾਹਿਬ ਮਹਾਰਾਜ ਇਹ ਫੈਸਲਾ ਵੀ ਦਿੰਦੇ, ਇਹ ਹਦਾਇਤ ਦਿੰਦੇ ਹੈ, ਮੈਂ ਵਿਗੜਿਓ ਵਿਗੜੈ ਮਤ ਔਰਾ, ਵੀ ਮੇਰੇ ਵਾਂਗੂ ਹੋਰ ਨਾ ਕੋਈ ਵਿਗੜ ਜਾਓ ਕਿਤੇ, ਜੇ ਲੱਤਾਂ ਭਾਰ ਚੱਲਦੀਆਂ ਲੋਕਾਂ ਭਾਣੇ ਵਿਗੜੇ ਹੀ ਹੈ, ਜੇ ਲੱਤਾਂ ਭਾਰ ਚੱਲਦੀਆਂ ਤਾਂ ਵਿਗੜਿਓ। ਤੇ ਅੱਗੇ ਕਹਿੰਦੇ ਹੈ ਵਿਦਿਆ ਨਾ ਪਰੋਂ ਬਾਦ ਨਹੀਂ ਜਾਣੋ, ਹਰ ਗੁਣ ਕਥਿਤ ਸੁਣਤ ਬੋਰਨ, ਕਹਿੰਦੇ ਆ ਤੁਹਾਡੇ ਜਿਹੜੇ ਵੇਦਾਂ ਦਾ ਜਿਹੜਾ ਗਿਆਨ ਹੈ ਨਾ, ਜਿਹਦੇ ਵਿੱਚ ਲਿਖਿਆ ਹੋਇਆ ਵੀ ਇਸਤਰੀ ਪੈਰ ਦੀ ਜੁੱਤੀ ਹੈ, ਪਸ਼ੂ ਢੋਰ ਅਰ ਨਾਰੀ ਜਿਹ ਤੀਨੋ ਤਾੜਨ ਕੇ ਅਧਿਕਾਰੀ, ਉਹਨਾਂ ਵੇਲਿਆਂ ਦੇ ਕਵੀਆਂ ਨੇ ਇਹ ਕਵਿਤਾਵਾਂ ਲਿਖ ਦਿੱਤੀਆਂ, ਜਿਨ੍ਹਾਂ ਦੇ ਵਿੱਚ ਸ਼ੂਦਰ ਕਹਿੰਦੇ ਪੈਰ ਦੀ ਜੁੱਤੀ ਹੈ, ਇਸਤਰੀ ਵੀ ਪੈਰ ਦੀ ਜੁੱਤੀ ਹੈ, ਜਿਹਦੇ ਵਿੱਚ ਵਰਣ ਵੰਡ ਨੂੰ ਪ੍ਰਮੋਟ ਕੀਤਾ ਗਿਆ ਵੀ ਲੈ ਜੋ ਏਦਾਂ ਦਾ ਗਿਆਨ ਤੁਹਾਡਾ ਮੈਨੂੰ ਨਹੀਂ ਚਾਹੀਦਾ, ਆ ਤੁਹਾਡੇ ਇਸ ਗਿਆਨ ਦੇ ਆ ਕੁੱਤ ਕਲੇਸ਼ ਵਿੱਚ ਕਹਿੰਦੇ ਮੈਂ ਨਹੀਂ ਪੈਂਦਾ, ਉੱਚੀ ਨੀਵੇਂ ਦੇ ਭੇਦਭਾਵ ਵਿੱਚ ਮੈਂ ਨਹੀਂ ਪੈਂਦਾ, ਵੱਡੇ ਛੋਟੇ ਦੇ ਵਿਤਕਰੇ ਵਿੱਚ ਮੈਂ ਨਹੀਂ ਪੈਂਦਾ, ਇਹਨਾਂ ਗੱਲਾਂ ਵਿੱਚ। ਇਸ ਕਰਕੇ ਕਹਿੰਦੇ ਵਿਦਿਆ ਨਾ ਪਰੋਂ ਬਾਦ ਨਹੀਂ ਜਾਂਦਾ। ਆ ਜਿਹੜੇ ਤੁਸੀਂ ਬ੍ਰਹਮਦਾਸ ਵਰਗੇ ਗੁਰੂ ਨਾਨਕ ਪਾਤਸ਼ਾਹ ਨੂੰ ਮਿਲੇ ਆ ਨਾ, ਗੱਡਿਆਂ ਦੇ ਗੱਡੇ ਗ੍ਰੰਥਾਂ ਦੇ ਲੱਦੀ ਫਿਰਦੇ ਸੀ ਵੀ ਸਾਨੂੰ ਤੇ ਗਿਆਨ ਹੀ ਬਹੁਤ ਹੈ। ਅੱਜ ਕੱਲ੍ਹ ਵਾਲੇ ਵੀ ਕੀ ਕਹਿੰਦੇ ਆ, ਆਪਣੀਆਂ ਡਿਗਰੀਆਂ ਵਿਖਾਉਂਦੇ ਆ, ਆਪਣੀਆਂ PhD ਵਿਖਾਉਂਦੇ ਆ, ਸੀ ਆਹ ਇਹਦੇ ਤੇ ਵੀ PhD ਕੀਤੀ, ਇਹਦੇ ਤੇ ਵੀ PhD ਕੀਤੀ ਹੈ, ਇਹ ਤੇ ਅੱਠ ਪੜੇ, ਇਹਨੂੰ ਕੀ ਪਤਾ, ਇਹ ਤੇ ਸਾਰੇ ਵਿਹਲੜ ਇਕੱਠੇ ਕੀਤੇ, ਇਹਨਾਂ ਨੂੰ ਕੀ ਪਤਾ। ਤੇ ਕਬੀਰ ਸਾਹਿਬ ਮਾਰਨ ਨੂੰ ਵੀ ਇੱਦਾਂ ਹੀ ਕਹਿੰਦੇ ਹੋਣਗੇ ਵੀ, ਕਿਉਂਕਿ ਉਹਨਾਂ ਵੇਲਿਆਂ ਦੇ ਵਿੱਚ ਸ਼ੂਦਰ ਨੂੰ ਪੜਨ ਦਾ ਅਧਿਕਾਰ ਹੀ ਹੈ ਨਹੀਂ ਸੀ। ਕਹਿੰਦੇ ਜੇ ਸ਼ੂਦਰ ਕਿਤੇ ਗਿਆਨ ਲੈਂਦਾ ਮਿਲ ਜਾਵੇ ਨਾ, ਉਹਦੇ ਕੰਨਾਂ ਦੇ ਵਿੱਚ ਸਿੱਕਾ ਟਾਲ ਕੇ ਪਾ ਦਿਓ। ਜੇ ਕਿਤੇ ਸ਼ੂਦਰ ਕਹਿੰਦੇ ਨਾਮ ਜਪਦਾ ਮਿਲ ਜਾਏ ਜੀਭ ਕੱਟ ਦਿਓ। ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਅਧਿਕਾਰ ਹੀ ਕੋਈ ਨਹੀਂ ਸੀ ਹੁੰਦਾ, ਤੇ ਉਹ ਵੀ ਉਹਨਾਂ ਵੇਲਿਆਂ ਦੇ ਵੀ ਆਪਣੇ ਆਪ ਨੂੰ ਧੜਾਟ ਹੁੰਦੇ ਸੀ, ਜਿਹੜੇ ਉਹ ਵੀ ਕਹਿੰਦੇ ਹੋਣਗੇ ਵੀ ਇਹ ਧਿਆਨ ਪੜੇ, ਇਹਨੂੰ ਕੀ ਪਤਾ, ਇਹਦੇ ਪਿੱਛੇ ਨਾ ਲੱਗਿਓ ਤੇ ਕਮਲਾ ਹੈ, ਇਹ ਤੇ ਬੇੜਾ ਬਣਾ ਪਾ ਦੇਗਾ ਤੁਹਾਡਾ ਫੜ ਕੇ। ਤੇ ਉਸ ਵੇਲੇ ਕਬੀਰ ਸਾਹਿਬ ਮਹਾਰਾਜ ਕਹਿੰਦੇ ਵੀ ਲੈ ਜਾਓ ਆਪਣੇ ਗ੍ਰੰਥ, ਮੈਨੂੰ ਇਹਨਾਂ ਦੀ ਕੋਈ ਲੋੜ ਨਹੀਂ, ਜਿਹੜੇ ਸਮਾਜ ਨੂੰ ਵੰਡ ਰਹੇ ਹੈ ਨਾ, ਮੈਨੂੰ ਇਹਨਾਂ ਦੀ ਕੋਈ ਲੋੜ ਨਹੀਂ, ਲੈ ਜਾਓ ਆਪਣੀਆਂ ਸਿਮਰਤੀਆਂ, ਚੱਕੋ ਕੰਮ ਕਰੋ ਆਪਣਾ। ਮੈਂ ਕੀ ਕਰਦਾ, ਮੈਂ ਕੀ ਕਰਦਾ, ਹਰ ਗੁਣ ਕਥਿਤ ਸੁਨਤ ਬੋਰਾ, ਮੈਂ ਤੇ ਕਹਿੰਦੇ ਆ ਰੱਬ ਦੇ ਰੰਗਾਂ ਨੂੰ ਵੇਖਦਾ, ਮਤਲਬ ਕੁਦਰਤ ਦੇ ਨਿਜਮਾਂ ਨੂੰ ਵੇਖਦਾ, ਇਹਨੂੰ ਸਮਝਦਾ। ਕਿਉਂਕਿ ਕਬੀਰ ਸਾਹਿਬ ਮਹਾਰਾਜ ਕਹਿੰਦੇ ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਕਾ ਨਾਉ ਬਿਬੇਕੂ, ਮੇਰਾ ਤੇ ਕਹਿੰਦੇ ਗੁਰੂ ਗਿਆਨ ਹੈ, ਮੈਂ ਤੇ ਕਹਿੰਦੇ ਖੇਤ ਤੋਂ ਵੀ ਸਿੱਖਣ ਦੀ ਗੱਲ ਕਰਦਾ, ਮੈਂ ਤੇ ਕਹਿੰਦੇ ਗਲੀ ਵਿੱਚ ਪਏ ਹੋਏ ਰੋੜੇ ਤੋਂ ਵੀ ਸਿੱਖਣ ਦੀ ਗੱਲ ਕਰਦਾ, ਮੈਂ ਤੇ ਆਲੇ ਦੁਆਲੇ ਵਿੱਚੋਂ ਸਿੱਖ ਰਿਹਾ, ਲੈ ਜਾਓ ਆਪਣੇ ਵੱਡੇ ਵੱਡੇ ਗ੍ਰੰਥ, ਮੈਨੂੰ ਇਹਨਾਂ ਦੀ ਲੋੜ ਨਹੀਂ। ਜੇ ਤੁਹਾਡੇ ਇਹ ਗ੍ਰੰਥ ਵਿਤਕਰਾ ਪੈਦਾ ਕਰਦੇ, ਇਸ ਵਿਤਕਰੇ ਨੂੰ ਤੁਸੀਂ ਬ੍ਰਹਮ ਗਿਆਨ ਕਹਿੰਦੇ ਹੋ, ਤੇ ਇੱਦਾਂ ਦੇ ਬ੍ਰਹਮ ਗਿਆਨ ਦੀ ਮੈਨੂੰ ਕੋਈ ਲੋੜ ਨਹੀਂ, ਚੱਕੋ ਦਫਾ ਹੋਵੋ ਇੱਥੋਂ, ਮੈਂ ਤੇ ਆਲੇ ਦੁਆਲੇ ਵਿੱਚੋਂ ਸਿੱਖਣ ਦੀ ਗੱਲ ਕਰਦਾ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਬਿਬੇਕੂ, ਸਿੱਖਣ ਦੇ ਮੇਰੇ ਵਿੱਚ ਇੱਛਾ ਹੈ, ਮੈਂ ਰੁੱਖ ਤੋਂ ਟੁੱਟਦੇ ਹੋਏ ਪੱਤੇ ਨੂੰ ਵੇਖ ਕੇ ਵੀ ਸਿੱਖ ਰਿਹਾ। ਕਬੀਰ ਮਾਨਸ ਜਨਮ, ਸੰਗਤ ਵਿੱਚ ਜਿਨ੍ਹਾਂ ਨੂੰ ਯਾਦ ਹੋਵੇ ਨਾਲ ਬੋਲੋ, ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੇ ਜਿਉਂ ਬਨ ਫਲ ਪਾਕੇ, ਮੈਂ ਤੇ ਕਹਿੰਦੇ ਇੱਕ ਰੁੱਖ ਤੋਂ ਟੁੱਟਦੇ ਹੋਏ ਫਲ ਵੱਲ ਵੀ ਵੇਖ ਕੇ ਸਿੱਖ ਰਿਹਾ, ਬਹੁਤ ਨਾ ਲੱਗ ਹੈ ਡਾਰ। ਮੈਂ ਤੇ ਕਹਿੰਦੇ ਗਲੀ ਦੇ ਰੋੜੇ ਤੋਂ ਵੀ ਸਿੱਖਣ ਦੀ ਗੱਲ ਕਰਦਾ, ਮੈਨੂੰ ਤੁਹਾਡੇ ਗ੍ਰੰਥਾਂ ਦੀ ਕੋਈ ਲੋੜ ਨਹੀਂ, ਮੈਂ ਤੇ ਖੇਤ ਤੋਂ ਵੀ ਸਿੱਖ ਲਉ, ਮੈਂ ਤੇ ਗਰਮ ਪਾਣੀ ਤੋਂ ਵੀ ਸਿੱਖ ਲਉ। ਜਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਆ ਨਾ, ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨਿਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਖਾਣੇ। ਇਸ ਕਰਕੇ ਹਰ ਗੁਣ ਕਥਿਤ ਸੁਨਤ ਬੋਰਾਂ, ਫਿਰ ਕਹਿੰਦੇ ਮੇਰੇ ਬਾਬਾ ਮੈਂ ਬਾਬਾ, ਜਦੋਂ ਵੀ ਮੈਂ ਆ ਕ੍ਰਾਂਤੀਕਾਰੀ ਗੱਲਾਂ ਕਰਦਾ, ਜਦੋਂ ਮੈਂ ਇੱਦਾਂ ਕਹਿੰਦਾ ਵੀ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੀ ਨਹੀਂ ਆਇਆ, ਜਦੋਂ ਮੈਂ ਇੱਦਾਂ ਕਹਿੰਦਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ, ਜਦੋਂ ਮੈਂ ਇੱਦਾਂ ਕਹਿੰਦਾ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਬਿਰਥਾ ਹੋਵੇ, ਸਿਵ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ, ਜਦੋਂ ਮੈਂ ਇੱਦਾਂ ਕਹਿੰਦਾ ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸਰਾਧ ਕਰਾਹੀ, ਤੇ ਕਹਿੰਦੇ ਮੈਨੂੰ ਕਮਲਾ ਕਹਿੰਦੇ ਹੈ ਵੀ ਬਾਬਾ ਤੇ ਪੁੱਠੀਆਂ ਜਿਹੀਆਂ ਗੱਲਾਂ ਕਰਦਾ। ਸਾਡੇ ਤੇ ਹੁਣ ਤੱਕ ਏਦਾਂ ਹੀ ਹੁੰਦਾ ਆਇਆ, ਅਸੀਂ ਤੇ ਹੁਣ ਤੱਕ ਏਦਾਂ ਹੀ ਵਹਿੰਦੇ ਆ ਰਹੇ। ਪਿਆਰਿਓ ਸੋਚ ਕੇ ਵੇਖੋ ਨਾ, ਜਿਸ ਵੇਲੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸਤੀ ਪ੍ਰਥਾ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਹੋਏਗੀ ਤੇ ਕਿੰਨਾ ਪਾਤਸ਼ਾਹ ਨੂੰ ਵਿਰੋਧ ਦਾ ਸਾਹਮਣਾ ਝੱਲਣਾ ਪਿਆ ਹੋਏਗਾ, ਕਿਉਂਕਿ ਉਸ ਵੇਲੇ ਦੇ ਸਮਾਜ ਵਿੱਚ ਇੱਕ ਰੀਤ ਬਣੀ ਹੋਈ ਸੀ, ਇੱਕ ਰਸਮ ਬਣੀ ਹੋਈ ਸੀ ਵੀ ਜਿਹੜੀ ਬੀਬੀ ਦਾ ਘਰ ਵਾਲਾ ਮਰ ਜਾਂਦਾ ਉਸ ਵਿਧਵਾ ਨੂੰ ਜਿਉਣ ਦਾ ਕੋਈ ਹੱਕ ਨਹੀਂ, ਕੋਈ ਅਧਿਕਾਰ ਨਹੀਂ। ਤੇ ਸਤੀ ਕਿੱਦਾਂ ਕਰਦੇ ਸੀ, ਜਿਉਂਦੀ ਬੀਬੀ ਨੂੰ ਬਾਹਾਂ ਤੋਂ ਫੜ ਕੇ ਪਰਿਵਾਰ ਵਾਲੇ ਹੀ ਪਤੀ ਦੀ ਬਲਦੀ ਹੋਈ ਚਿਖਾ ਦੇ ਉੱਪਰ ਸੁੱਟ ਦਿੰਦੇ, ਇਹਨੂੰ ਕਹਿੰਦੇ ਸੀ ਸਤੀ ਪ੍ਰਥਾ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਵਿਰੁੱਧ ਆਵਾਜ਼ ਬੁਲਾਈ, ਬੁਲੰਦ ਕੀਤੀ, ਤੇ ਜਦੋਂ ਬੁਲੰਦ ਕੀਤੀ ਹੋਏਗੀ ਉਦੋਂ ਕਿੰਨਾ ਵਿਰੋਧ ਚੱਲਣਾ ਪਿਆ ਹੋਏਗਾ। ਉਦੋਂ ਕਹਿੰਦੇ ਹੋਣਗੇ ਵੀ ਆ ਬਾਬਾ, ਆ ਬਜ਼ੁਰਗ ਬਾਬਾ, ਚਿੱਟੀ ਦਾੜੀ ਵਾਲਾ ਬਜ਼ੁਰਗ ਬਾਬਾ। ਸੱਚ ਇਹ ਕਈਆਂ ਨੇ ਬੁੱਢਾ ਸ਼ਬਦ ਵੀ ਵਰਤਿਆ ਹੋਊਗਾ ਵੀ ਬੁੱਢਾ ਤੇ ਕਮਲਾ ਹੋ ਗਿਆ, ਇਹ ਤੇ ਗਲਤ ਪਾਸੇ ਤੁਰ ਰਿਹਾ। ਇਸ ਕਰਕੇ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ ਮੈਂ ਬੌਰਾ ਮੈਂ ਬਿਗੜਿਓ ਬਿਗੜੇ ਮਤ ਔਰਾ। ਇਸ ਰਾਹ ਤੇ ਚੱਲਣਾ ਔਖਾ ਬਹੁਤ ਹੈ, ਜਿਹਦੇ ਲੱਤਾਂ ਭਾਰ ਚੱਲਦੀਆਂ ਉਹ ਚੱਲੇ। ਆਓ ਹੁਣ ਅਗਲੇ ਦਾ ਸਮਾਂ ਭਾਈ ਗੁਰਪ੍ਰੀਤ ਸਿੰਘ ਜੀ ਤੋਂ ਸਰਵਣ ਕਰੀਏ। ਫਤਿਹ ਨਾਲ ਸਾਂਝ ਪਾਓ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸ਼੍ਰੋਮਣਦੀਪ ਸਿੰਘ ਜੀ ਉਹਨਾਂ ਪਾਸੋਂ ਆਪਾਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕੀਤੀਆਂ। ਸੋ ਆਓ, ਸੋ ਭਾਈ ਸੁਰਿੰਦਰ ਸਿੰਘ ਜੀ ਕੁਝ ਸਮਾਂ ਜਿੰਨਾ ਚਿਰ ਭਾਈ ਸਾਹਿਬ ਨਹੀਂ ਪਹੁੰਚਦੇ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਸੋ ਭਾਈ ਸਾਹਿਬ ਵੀ ਥੋੜੇ ਸਮੇਂ ਤੱਕ ਪਹੁੰਚਣ ਵਾਲੇ ਨੇ। ਜਿਹੜੀਆਂ ਸੰਗਤਾਂ ਪੰਡਾਲ ਤੋਂ ਬਾਹਰ ਨੇ ਉਹਨਾਂ ਨੂੰ ਬੇਨਤੀ, ਜਲਦੀ ਜਲਦੀ ਸਾਰੇ ਪੰਡਾਲ ਵਿੱਚ ਆ ਕੇ ਬੈਠੋ। ਸੋ ਆਓ ਆਪਾਂ ਭਾਈ ਸੁਰਿੰਦਰ ਸਿੰਘ ਜੀ ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਵਾਹਿਗੁਰੂ ਜਿਨਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰਿਆ ਸਾਡੇ ਸੇਈ ਹੋ ਟੁੰਡੇਂਦੀ ਜਗ ਸਵਾਇਆ ਹੋ ਟੁੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲ ਕਈ ਹੋਂ ਟੁੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲ ਕੇਈ ਜਿਨ੍ਹਾਂ ਨ ਵਿਸਰੇ ਨਾ ਸੇਕ ਨੇਹਿਆ ਸੇਕ ਨੇਹਿਆ ਜਿਨ੍ਹਾਂ ਨ ਵਿਸਰੇ ਨਾ ਸੇਕ ਨੇਹਿਆ ਸੇਕ ਨੇਹਿਆ ਜਿਨ੍ਹਾਂ ਨ ਇਹਨਾਂ ਵਿਸਰੇ ਨਾਮ ਸੇਖ ਨੇ ਸੇਖ ਨੇ ਜਿਨ੍ਹਾਂ ਦਾ ਵਿਸਰੇ ਨਾਮ ਸੇਖ ਨੇ ਸੇਖ ਨੇ ਨਾਮ ਸੇਖ ਨੇ ਸੇਖ ਨੇ ਭੇਦ ਨਾ ਜਾਣੋ ਮੂ 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 ਭੇਦ
ਭੇਦ ਨਾ ਜਾਣੋ
ਜੀ ਭੇਦ ਨਾ ਜਾਣੋ ਮੂਲ ਸਾਈਂ ਜੇ ਸਾਈਂ ਜੇ
ਭੇਦ ਨਾ ਜਾਣੋ ਮੂਲ ਸਾਈਂ ਜੇ ਸਾਈਂ ਜੇ
ਜੀ ਭੇਦ ਨਾ ਜਾਣੋ ਮੂਲ ਸਾਈਂ
ਜੇ
ਪਾਓ ਜੀ ਬੜੇ ਪਿਆਰ ਨਾਲ ਸਾਰੀ ਸੰਗਤ ਹਰ ਮਹੀਨੇ ਦੀ ਤਰ੍ਹਾਂ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਜੋ ਮਹੀਨਾਵਾਰੀ ਸਮਾਗਮ ਦੁਬਾਰਾ ਸ਼ੁਰੂ ਕੀਤੇ ਗਏ ਹੈ ਉਸੇ ਲੜੀ ਦੇ ਤਹਿਤ ਅੱਜ ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਜੋ ਆਪਾਂ ਸਾਰੇ ਸ਼ਮੂਲੀਅਤ ਕਰਨ ਵਾਸਤੇ ਗੁਰਦੁਆਰਾ ਪਰਮੇਸ਼ਵਰ ਦੁਆਰ ਵਿਖੇ ਜੁੜਦੇ ਹਾਂ ਸਾਰੀ ਸੰਗਤ ਨੂੰ ਬੇਨਤੀ ਹੈ ਜਿੰਨੀ ਵੀ ਸੰਗਤ ਹਲੇ ਲੰਗਰ ਹਾਲ ਵਿੱਚ ਹੈ ਜਾਂ ਹਲੇ ਬਾਹਰ ਹੀ ਬੈਠੇ ਹੈ ਕਿਉਂਕਿ ਅੱਜ ਤੁਹਾਨੂੰ ਪਤਾ ਵੀ ਹੈ ਅੱਜ ਪਕੌੜਿਆਂ ਦਾ ਵੀ ਲੰਗਰ ਚੱਲ ਰਿਹਾ ਤੇ ਕਈ ਪਕੌੜਿਆਂ ਦੇ ਚਾਅ ਚ ਉੱਥੇ ਪਕੌੜੇ ਹੀ ਖਾਈ ਜਾਂਦੇ ਤਕਰੀਬਨ 11:30 ਵਜੇ ਜਿਹੜੀ ਦੀਵਾਨ ਦੀ ਆਰੰਭਤਾ ਹੋਈ ਹੈ ਘੰਟਾ ਹੋ ਗਿਆ ਕੀਰਤਨ ਚੱਲਦੇ ਨੂੰ ਬਹੁਤ ਥੋੜੇ ਥੋੜੇ ਜਿਹੇ ਸਰੀਰ ਇੱਥੇ ਬੈਠੇ ਹੋਏ ਸੀ ਸੋ ਇਸ ਕਰਕੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਪਿਆਰ ਨਾਲ ਬੇਨਤੀ ਹੈ ਆਓ ਮਹੀਨੇ ਬਾਅਦ ਜੁੜਦੇ ਹਾਂ ਇਕੱਠੇ ਹੋਈਦਾ ਤੇ ਇਕੱਠੇ ਹੋ ਕੇ ਥੋੜਾ ਸਮਾਂ ਬੈਠ ਕੇ ਆਪਾਂ ਗੁਰੂ ਸਵਾਰਿਆਂ ਪਾਸੋਂ ਨੇ ਤੇ ਸੁਣ ਕੇ ਸਮਝ ਕੇ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਧਿਆਨ ਨਾਲ ਸੁਣਨਾ ਜੇ ਪਿਓ ਕਹਿੰਦਾ ਵੀ ਪੁੱਤ ਪਾਣੀ ਦਾ ਗਲਾਸ ਲਿਆ ਪਿਓ ਕਵੇ ਪਾਣੀ ਦਾ ਗਲਾਸ ਲਿਆ ਤੇ ਪੁੱਤ ਉਹਨਾਂ ਚਿਰ ਲਿਆ ਨਹੀਂ ਸਕਦਾ ਜਿੰਨਾ ਚਿਰ ਉਹ ਪਿਓ ਦੀ ਗੱਲ ਨੂੰ ਧਿਆਨ ਨਾਲ ਨਾ ਸੁਣੇ ਉਹਨੂੰ ਸਾਰੇ ਗੱਲਾਂ ਵਾਲੇ ਪਾਸਿਓਂ ਆਪਣਾ ਧਿਆਨ ਹਟਾ ਕੇ ਪਿਓ ਦੀ ਗੱਲ ਵੱਲ ਧਿਆਨ ਦੇਣਾ ਪੈਣਾ ਫਿਰ ਉਹ ਪਾਣੀ ਦਾ ਗਲਾਸ ਲਿਆਊ ਤੇ ਜੇ ਹੁਣ ਕਵੇ ਮੈਂ ਟੀਵੀ ਵੀ ਦੇਖਣਾ ਤੇ ਮੈਂ ਹੁਣ ਰੋਟੀ ਵਿੱਚ ਹੀ ਖਾਣੀ ਹੈ ਸਾਰਾ ਕੁਛ ਵਿੱਚ ਹੀ ਕਰਨਾ ਤੇ ਪਿਓ ਦੀ ਗੱਲ ਫਿਰ ਕਿੱਥੇ ਸੁਣੂਗੀ ਉਹ ਇਵੇਂ ਸਾਡਾ ਹਾਲ ਹੈ ਅਸੀਂ ਧਿਆਨ ਨਾਲ ਮਨ ਕਰਕੇ ਇਕਾਗਰਤਾ ਨਾਲ ਟਕਾ ਨਾਲ ਜਦੋਂ ਇੱਕ ਇੱਕ ਗੱਲ ਨੂੰ ਸੁਣਦੇ ਹਾਂ ਫਿਰ ਉਹ ਹੌਲੀ ਹੌਲੀ ਸਮਝ ਵੀ ਪੈਂਦੀ ਹੈ ਇਹਦੇ ਵਿੱਚ ਇਹ ਕੋਈ ਸ਼ੱਕ ਨਹੀਂ ਗੁਰਬਾਣੀ ਕੋਈ ਬਹੁਤੀ ਔਖੀ ਨਹੀਂ ਵੀਰੋ ਭਰਾਵੋ ਜੇ ਤੁਸੀਂ ਉਹਨੂੰ ਸਮਝਣਾ ਚਾਹੀਏ ਤੇ ਸਮਝ ਸਕਦੇ ਹੈ ਦੁਨੀਆਂ ਵਿੱਚ ਕੋਈ ਵੀ ਚੀਜ਼ ਮਨੁੱਖ ਦੇ ਵੱਸ ਤੋਂ ਬਾਹਰ ਨਹੀਂ ਜਿਹੜੀ ਉਹ ਜ਼ਿੰਦਗੀ ਦੇ ਵਿੱਚ ਕਰ ਨਹੀਂ ਸਕਦਾ ਦੁਨੀਆਂ ਦਾ ਹਰ ਕੰਮ ਜਿਹੜਾ ਉਹ ਇਨਸਾਨ ਕਰ ਸਕਦਾ ਹੈ ਇਸ ਕਰਕੇ ਆਓ ਸਦਾ ਹੀ ਇਸ ਗੱਲ ਨੂੰ ਧਿਆਨ ਚ ਰੱਖੀਏ ਸੁਣੀਏ ਫਿਰ ਉਹਨੂੰ ਹੌਲੀ ਹੌਲੀ ਸਮਝੀਏ ਸਮਝ ਸਮਝ ਕੇ ਜ਼ਿੰਦਗੀ ਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਤਾਂ ਹੀ ਤੇ ਪਾਤਸ਼ਾਹ ਕਹਿੰਦੇ ਆ ਸਿੱਖ ਹੁੰਦਾ ਹੀ ਉਹ ਹੈ ਜਿਹੜਾ ਸਾਰੀ ਜ਼ਿੰਦਗੀ ਸਿੱਖ ਦਾ ਰਹਿੰਦਾ ਹੈ
ਸੋ ਸਿੱਖ ਸਖਾ ਬੰਦਪ ਹੈ ਪਾਈ ਸੋ ਸਿੱਖ ਸਖਾ ਬੰਦਪ ਹੈ ਪਾਈ
ਸਿੱਖ ਸਖਾ ਬੰਦਪ ਹੈ ਪਾਈ ਸੋ ਸਿੱਖ ਸਖਾ ਬੰਦਪ ਹੈ ਪਾਈ
ਸੋ ਸਿੱਖ ਸਖਾ ਬੰਦਪ ਹੈ ਪਾਈ
ਸੋ ਸਿੱਖ ਸਖਾ ਬੰਦਪ ਹੈ ਪਾਈ
ਸੋ ਸਿੱਖ ਸਖਾ ਬੰਦਪ ਹੈ
ਸਖਾ ਹੈ ਤਾਈ ਤੋ ਸਿੱਖ ਸਖਾ ਬੰਦਪ ਹੈ ਤਾਈ ਤੋ ਸਿੱਖ ਸਖਾ ਬੰਦਪ ਹੈ ਤਾਈ ਤੋ ਸਿੱਖ ਸਖਾ ਬੰਦਪ ਹੈ ਤਾਈ
ਗੁਰ ਕੇ ਪਾਣੇ ਆਵੇ ਜੀ ਗੁਰ ਕੇ ਪਾਣੇ ਵਿੱਚ ਆਵੇ
ਪਾਣੀ ਵਿੱਚ ਆਵੇ ਜੇ ਗੁਰ ਕੇ ਪਾਣੀ ਵਿੱਚ ਆਵੇ ਗੁਰ ਕੇ ਪਾਣੀ ਵਿੱਚ ਆਵੇ ਜੇ ਗੁਰ ਕੇ ਪਾਣੀ ਵਿੱਚ ਆਵੇ ਗੁਰ ਕੇ ਪਾਣੀ ਵਿੱਚ ਆਵੇ ਜੇ ਗੁਰ ਕੇ ਪਾਣੀ ਵਿੱਚ ਆਵੇ ਗੁਰ ਕੇ ਪਾਣੀ ਵਿੱਚ ਆਵੇ ਜੇ ਗੁਰ ਕੇ ਪਾਣੀ ਵਿੱਚ ਆਵੇ
अपने पाने जो चल पाई अपने पाने जो चल पाई
अपने पाने जो चल पाई अपने पाने जो चल पाई अपने पाने जो चल पाई अपने पाने जो चल पाई
बिछड़ चोटा खावे बिछड़ चोटा खावे बिछड़ चोटा खावे बिछड़ चोटा खावे
बिछड़ चोटा खावे बिछड़ चोटा खावे बिछड़ चोटा खावे बिछड़ चोटा खावे बिछड़ चोटा खावे बिछड़ चोटा खावे बिछड़ चोटा खावे बिछड़ चोटा खावे
शो सिख सखा बंद पहे पाई शो सिख सखा बंद पहे पाई
शो सिख सखा बंद पहे पाई सिख सखा बंद पहे पाई सो सिख सखा बंद पहे पाई
आओ सिख बनिए सारी जिंदगी सिख दे रहिए सिख सिख के अपनी जिंदगी नू स्वादली बनाइए उदा आनंद माणिए सवाओ भाई साहब जी पंडाल विच पहुंच चुके है बड़े टका नाल ਸਾਰੇ ਆਪਾਂ ਉਹਨਾਂ ਪਾਸੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰਦੇ ਹਾਂ ਉਹਨਾਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜੀਆਂ ਸੰਗਤਾਂ ਪੰਡਾਲ ਤੋਂ ਬਾਹਰ ਨੇ ਉਹਨਾਂ ਨੂੰ ਬੇਨਤੀ ਸਾਰੇ ਜਲਦੀ ਜਲਦੀ ਜੋ ਪੰਡਾਲ ਵਿੱਚ ਆ ਕੇ ਅੰਦਰ ਬੈਠੋ ਸੋ ਲੰਗਰ ਵਾਲੇ ਸੇਵਾਦਾਰਾਂ ਨੂੰ ਬੇਨਤੀ ਆ ਕਿ ਹੁਣ ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ ਸੋ ਆਓ ਆਪਾਂ ਸਾਰੇ ਰਲ ਮਿਲ ਕੇ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.
ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਰ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਬਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰੱਖੋ ਕੰਧ ਉਸਾਰੋ ਨੀਵਾ ਸਾਡੇ ਤੀਨ ਹੱਥ ਤੇਰੀ ਸੀਵਾ ਬੰਕੇ ਬਾਲ ਪਾਕ ਸਿਰ ਡੇਰੀ ਇਹ ਤਨ ਹੋਏ ਗੋ ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਰੀ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਉੱਛਾ ਜਨਮ ਹਮਾਰ ਤੁਮ ਸਰਣਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ। ਆਓ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰਦੇ ਹਾਂ। ਪਿਆਰ ਨਾਲ ਇਕਾਗਰ ਚਿੱਤ ਹੋ ਕੇ ਬੈਠੋ। ਜਿਹੜੀ ਸੰਗਤ ਬਾਹਰ ਹੈ ਆਪਾਂ ਕੋਸ਼ਿਸ਼ ਕਰੀਏ ਕਿ ਮੇਰਾ ਮਨ ਸੀ 12:30 ਸ਼ੁਰੂ ਕਰੀਏ, ਪਰ ਚਲੋ 1:45 ਵਜੇ ਮੈਂ ਆ ਗਿਆ ਸੀ 1:45 ਤੱਕ। ਪਹਿਲਾਂ ਆਪਾਂ ਦੀਵਾਨ ਲਾਉਂਦੇ ਰਹੇ ਹਾਂ 2 ਵਜੇ ਤੋਂ 4 ਵਜੇ ਤੱਕ, ਹੁਣ ਹੁੰਦਾ ਹੈ ਕਿ 3 ਵਜੇ ਤੋਂ ਪਹਿਲਾਂ ਸਮਾਪਤੀ ਹੋ ਜਾਏ। ਜਲਦੀ ਜਲਦੀ ਘਰੋ ਘਰੋ ਕਰੀ ਆਪੋ ਆਪਣੇ ਪਹੁੰਚਿਆ ਜਾਏ, ਠੰਡ ਦਾ ਸਮਾਂ ਹੁੰਦਾ ਹੈ ਤਾਂ ਕਰਕੇ ਟਿਕਾ ਬਣਾ ਕੇ ਆਪਾਂ ਥੋੜ੍ਹਾ ਚਿਰ ਲਾਹਾ ਲਈਏ। ਬਹੁਤ ਸੁਣੀਏ ਨਹੀਂ, ਸੁਣ ਘੱਟ ਲਓ ਸਮਝੋ ਜ਼ਿਆਦਾ, ਸਮਝ ਭਾਵੇਂ ਘੱਟ ਲਓ ਕਮਾਓ ਜ਼ਿਆਦਾ। ਜ਼ਿੰਦਗੀ ਵਿੱਚ ਲਾਗੂ ਕੀਤੇ ਬਿਨਾਂ ਤਾਂ ਫਾਇਦਾ ਹੀ ਕੋਈ, ਜਿੰਨਾ ਮਰਜ਼ੀ ਸੁਣੀ। ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿਵੇਂ ਬਾਡੀ ਲਈ ਜਿਮ ਐਕਸਰਸਾਈਜ਼ ਕਰਨੀ ਵਾਰ ਵਾਰ ਜ਼ਰੂਰੀ ਹੈ, ਨਹੀਂ ਕਰੋਗੇ ਤਾਂ ਤਕਲੀਫ ਹੁੰਦੀ ਹੈ, ਪ੍ਰੋਬਲਮ ਪੈ ਜਾਂਦੀ ਹੈ। ਸਿਹਤ ਲਈ ਜਿਮ ਕਰਨੀ ਜਿਹੜੀ ਹੈ ਉਹ ਜ਼ਰੂਰੀ ਹੈ। ਇਸੇ ਤਰ੍ਹਾਂ ਮਾਇੰਡ ਦੀ ਐਕਸਰਸਾਈਜ਼ ਹੀ ਹੈ, ਜਦੋਂ ਆਪਾਂ ਵਾਰ ਵਾਰ ਸੁਣਦੇ ਹਾਂ। ਜੇ ਅਸੀਂ ਕਹੀਏ ਵੀ ਸਾਨੂੰ ਹੁਣ ਸਾਰਾ ਪਤਾ, ਮੈਨੂੰ ਤਾਂ ਲੋੜ ਨਹੀਂ, ਬੜਾ ਕੁਛ ਹੈ ਜਿਹੜਾ ਅਸੀਂ ਭੁੱਲ ਜਾਂਦੇ ਹਾਂ। ਬਾਕੀ ਬਹੁਤ ਕੁਝ ਆ ਰਿਹਾ ਨਾ ਅੱਗੇ, ਹੁਣ ਇੱਕ ਦੀਵਾਨ ਲੱਗਣਾ, ਮੈਨੂੰ ਚੇਤਾ ਸੀ ਇੱਕ ਧਾਰਨਾ ਸੁਣ ਲੈਣੀ, ਸਾਲ ਉਹੀ ਨਹੀਂ ਸੀ ਭੁੱਲਦੀ। ਫਲਾਣੇ ਦੀਵਾਨ ਚ ਗਏ, ਉੱਥੇ ਇੱਕ ਨਵੀਂ ਧਾਰਨਾ ਸੁਣੀ ਨਿੱਕੇ ਹੁੰਦੇ ਆ, ਤੇ ਇੱਕ ਧਾਰਨਾ ਸਾਲ ਉਹੀ ਚੱਲਦੀ ਰਹਿੰਦੀ ਸੀ, ਕਿਉਂਕਿ ਨਵਾਂ ਕੁਝ ਸੁਣਨ ਨੂੰ ਹੈ ਹੀ ਨਹੀਂ, ਕਦੀ ਨਵਾਂ ਸੁਣਦੇ ਸੀ। ਕੋਈ ਨਵੀਂ ਇੱਕ ਸਾਖੀ ਸੁਣ ਲੈਣੀ, ਭੁੱਲਣੀ ਹੋਈ ਨਾ। ਹੁਣ ਇੱਦਾਂ ਥੋੜ੍ਹਾ, ਹੁਣ ਇੱਕ ਗੀਤ ਆਉਂਦਾ ਹੈ ਉਹ ਇੱਕ ਦਿਨ ਚੱਲਦਾ, ਦੂਜੇ ਦਿਨ ਭੁੱਲ ਜਾਂਦਾ, ਇੱਕ ਦਿਨ ਦੋ ਦਿਨ। ਆਪਣੇ ਇੱਥੇ ਕਵਿਤਾ ਪੜ੍ਹਦੇ ਹਾਂ ਕਈ ਵਾਰੀ, ਉਹ ਇੱਕ ਦਿਨ ਤੁਸੀਂ ਵੇਖੋਗੇ, ਦੂਜੇ ਦਿਨ ਵੇਖੋਗੇ, ਤੀਜੇ ਦਿਨ ਖਤਮ, ਤੀਜੇ ਚੌਥੇ ਦਿਨ ਤੁਹਾਨੂੰ ਹੋਰ ਪੜ੍ਹਨੀ ਪੈਂਦੀ, ਕਿਉਂਕਿ ਨਵਾਂ ਨਵਾਂ ਬਹੁਤ ਕੁਛ ਆ ਰਿਹਾ। ਦਿਮਾਗ ਤੇ ਇੱਕੋ ਹੀ ਹੈ ਨਾ, ਬ੍ਰੇਨ ਤੇ ਉੱਡਾ ਹੀ ਹੈ ਜਿੱਡਾ ਸਾਡੇ ਦਾਦਿਆਂ ਦਾ ਸੀ, ਆਹ ਤੇ ਉੱਡਾ ਕੀ ਹੈ, ਪਰ ਨਵਾਂ ਜਿਹੜਾ ਇੰਨਾ ਉਹਦਾ ਕੀ ਕਰੀਏ, ਇੰਨਾ ਬਹੁਤ ਜ਼ਿਆਦਾ। ਤੇ ਤੁਸੀਂ ਜੇ ਇੱਕ ਪਾਸਿਓਂ ਘਟਾ ਦਿਓ ਨਾ ਵੀ ਚੱਲ ਛੱਡ ਪਰੇ ਹੁਣ ਆਪਾਂ ਸਮਝ ਹੀ ਗਏ, ਪਰ ਦੂਜਾ ਸਾਡੇ ਕੋਲ ਧੱਕੇ ਨਾਲ ਹੀ ਆਈ ਜਾਂਦਾ। ਫੋਨ ਖੋਲ ਲਓ, ਫੇਸਬੁੱਕ ਖੋਲ ਲਓ, ਯੂਟਿਊਬ ਖੋਲ ਲਓ, ਨਵਾਂ ਆਈ ਜਾਂਦਾ। ਤੇ ਇੱਧਰ ਵਾਲੇ ਪਾਸੇ ਵੀ ਸਾਨੂੰ ਅਪਡੇਟ ਕਰਨਾ ਪੈਣਾ, ਅਪਡੇਟ ਰਹਿਣਾ ਪੈਣਾ, ਨਵਾਂ ਫੀਡ ਕਰਨਾ ਪੈਣਾ, ਨਵਾਂ ਸਿੱਖਣਾ ਪੈਣਾ। ਜਿਸ ਕਰਕੇ ਮੈਂ ਆਲੇ ਦੁਆਲੇ ਨਾਲ ਕੰਪਲੀਟ ਕਰ ਸਕਾਂ। ਬਹੁਤ ਸਾਰੀਆਂ ਗੱਲਾਂ ਰਹਿ ਨਾ ਜਾਣ, ਮੈਂ ਪਿੱਛੇ ਨਾ ਰਹਿ ਜਾ, ਮੇਰੇ ਮਾਇੰਡ ਦੀ ਐਕਸਰਸਾਈਜ਼ ਹੁੰਦੀ ਰਹੇ। ਬਾਕੀ ਇੱਕ ਹੀ ਗੱਲ ਹੁੰਦੀ, ਉਹਦੇ ਤੇ ਕਿਸੇ ਦਾ ਕੋਈ ਪੁਆਇੰਟ ਆਫ ਵਿਊ ਹੁੰਦਾ, ਕਿਸੇ ਦੇ ਕੋਈ ਹੁੰਦਾ, ਹਰ ਵਿਊ ਵੇਖਣਾ ਚਾਹੀਦਾ, ਹਰ ਨਵੇਂ ਤੋਂ ਨਵਾਂ ਸਮਝਣਾ ਚਾਹੀਦਾ। ਤਾਂ ਕਰਕੇ ਜ਼ਰੂਰੀ ਹੈ, ਜਿਵੇਂ ਜਿਮ ਬਾਡੀ ਲਈ ਜ਼ਰੂਰੀ ਹੈ, ਇਸੇ ਤਰ੍ਹਾਂ ਨਵੇਂ ਨਵੇਂ ਵਿਚਾਰ ਸਾਡੇ ਮਾਇੰਡ ਲਈ ਜ਼ਰੂਰੀ ਹਨ। ਤੇ ਜਦੋਂ ਵੀ ਕਦੇ ਮੌਕਾ ਬਣਦਾ ਹੈ, ਅਸੀਂ ਸੁਣਨਾ ਹੈ, ਸੁਣਨ ਤੋਂ ਵੱਧ ਸਮਝਣਾ ਹੈ, ਸਮਝਣ ਤੋਂ ਜ਼ਿਆਦਾ ਕਮਾਉਣਾ ਹੈ। ਤੇ ਕਮਾਈ ਤੇ ਭਾਈ ਬੋਲਦੀ ਹੈ, ਜਦੋਂ ਬੰਦਾ ਕਮਾਉਂਦਾ ਹੈ ਆਪਣੀ ਜ਼ਿੰਦਗੀ ਵਿੱਚ, ਗਿਆਨ ਦੀ ਪ੍ਰੈਕਟਿਸ ਕਰਦਾ ਹੈ, ਉਹ ਤੇ ਫਿਰ ਚਮਕ ਆ ਜਾਂਦੀ ਹੈ। ਸਾਬਣ ਪਿਆ ਤੇਰੇ ਘਰ, ਤੇਰੇ ਸਵਾਹ ਚਮਕ ਲਿਆਵੇ, ਬਾਡੀ ਵਾਸ਼ ਤੇਰੇ ਘਰੇ ਪਿਆ ਤੇ ਕੀ ਚਮਕ ਲਿਆਵੇ। ਜਿਹਦੇ ਬਾਡੀ ਵਾਸ਼ ਤੇਰੇ ਲੱਗਣਾ ਹੈ, ਤੇਰੇ ਉਹ ਸਾਬਣ ਲੱਗਣਾ ਤੇ ਚਮਕ ਤੇ ਫਿਰ ਆਊ। ਜਦੋਂ ਗਿਆਨ ਤੇਰੇ ਲੱਗਿਆ ਹੁੰਦਾ ਫਿਰ ਚਮਕਦਾ, ਤੂੰ ਤੇਰਾ ਘਰ ਚਮਕਦਾ, ਤੇਰੇ ਕੰਮ ਚਮਕਦੇ ਹੈ, ਤੇਰਾ ਜਿਹੜਾ ਵੀ ਬੰਦਾ ਬਿਜ਼ਨਸ ਕਰਦਾ ਹਰ ਚੀਜ਼ ਚਮਕ ਆਉਂਦੀ ਹੈ। ਗਿਆਨ ਨੇ ਤੇ ਦਿਸਣਾ ਹੈ, ਚਮਕਣਾ ਹੈ, ਤੁਹਾਡੇ ਸਰੀਰ ਤੇ ਚਮਕਦਾ ਫਿਰ। ਤਾਂ ਕਰਕੇ ਜਿਹੜਾ ਇਹਨੂੰ ਤੁਸੀਂ ਪ੍ਰੈਕਟਿਸ ਕਰਕੇ ਵੇਖੋ, ਜ਼ਿੰਦਗੀ ਵਿੱਚ ਲਾਗੂ ਕਰਕੇ ਵੇਖੋ ਔਰ ਉਹਦੇ ਲਈ ਯਤਨ ਕਰੋ, ਉਹਦਾ ਸਵਾਦ ਹੀ ਫਿਰ ਵੱਖਰਾ ਹੈ। ਤਾਂ ਕਰਕੇ ਬੀਤਦਾ ਜਾਂਦਾ ਵੇਲਾ, ਸਮਾਂ ਲੰਘਦਾ ਜਾਂਦਾ ਹੈ, ਕਿਸੇ ਦੀ ਲਿਹਾਜ਼ ਨਹੀਂ ਕਰਦਾ। ਇਸ ਜ਼ਿੰਦਗੀ ਦਾ ਕੀ ਪਰਿਭਾਸ਼ਾ, ਜਿੱਦਾਂ ਪਾਣੀ ਵਿੱਚ ਪਤਾਸਾ, ਅੱਗ ਦਾ ਮਹਿਲ ਹਵਾ ਦੀਆਂ ਨੀਹਾਂ, ਨਾ ਇਹ ਤੋਲਾ ਨਾ ਇਹ ਮਾਸਾ, ਦੁਨੀਆਂ ਬਣੀ ਹੈ ਖੇਲ ਤਮਾਸ਼ਾ, ਇੱਕ ਦਰ ਰੋਣਾ ਇੱਕ ਦਰ ਹਾਸਾ, ਮੌਤ ਬਣੀ ਜ਼ਿੰਦਗੀ ਨੂੰ ਖਾਣੀ, ਇਹ ਜ਼ਿੰਦਗੀ ਹੈ ਹੜ ਦਾ ਪਾਣੀ, ਇੱਥੇ ਬੈਠ ਕਿਸੇ ਨਹੀਂ ਰਹਿਣਾ, ਮਲਣਾ ਹੋਰ ਟਿਕਾਣਾ ਹੋ, ਦੁਨੀਆਂ ਬਣੀ ਮੁਸਾਫਰਖਾਨਾ, ਜੋ ਆਇਆ ਤਿਸ ਜਾਣਾ ਹੋ। ਸਭ ਤੁਰੇ ਜਾਂਦੇ ਹੈ, ਤੇ ਆਹ ਜਿਹੜਾ ਸਾਡੇ ਵਾਲਾ ਬਣਜਾਰਾ ਜਿਹਨੇ ਵਣਜ ਕਰਨਾ ਸੀ ਸੱਚ ਦਾ ਸਮਝ ਦਾ, ਉਹ ਵੀ ਤੁਰਿਆ ਜਾਂਦਾ। ਆਹ ਬਣਜਾਰਾ ਸਾਡੀ ਜੀਵਾਤਮਾ, ਇਹ ਵੀ ਹੌਲੀ ਹੌਲੀ ਕਰਕੇ ਹੌਲੀ ਹੌਲੀ ਕਰਕੇ ਤੁਰੀ ਜਾਂਦੀ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਹੈ, ਕਹਿੰਦੇ ਲਾਹਾ ਲੈ ਬੈ
ਜਾਗੋ ਜਾਗੋ ਹੋ ਸੁੱਤੇ ਹੋ, ਜਾਗੋ ਹੋ ਜਾਗੋ ਹੋ ਸੁੱਤੇ ਹੋ, ਜਾਗੋ ਜਾਗੋ ਸੁੱਤੇ ਹੋ, ਗੱਜ ਕੇ ਗੱਜ ਕੇ ਜਾਗੋ ਹੋ ਜਾਗੋ ਹੋ ਸੁੱਤੇ ਹੋ, ਜਾਗੋ ਹੋ ਜਾਗੋ ਹੋ ਸੁੱਤੇ ਹੋ, ਜੈਸੇ ਗੋਇਲ ਗੋਇਲੀ,
ਜੈਸੇ ਗੋਇਲ ਗੋਇਲੀ,
ਤੈਸੇ ਸੰਸਾਰ,
ਤੈਸੇ ਸੰਸਾਰ,
ਕੂੜ ਕਮਾਵੇ ਹੈ ਆਦਮੀ, ਬਾਂਦੇ ਹੈ ਕਾਰਬਾਰ,
ਜਿਸ ਕਾ ਮਾਵਾ ਤਾਵਾ ਮਾਰੀ ਜਾਨੀਆ ਲਹਾ
ਬੋਲ ਕੇ ਬਈ ਸੁੱਤਿਆ
ਤੂੰ ਕਿਉਂ ਨਹੀਂ ਮਨਾ ਮੇਰਿਆ ਸੁਤਿਆਂ ਤੂੰ ਕਿਉਂ ਨਹੀਂ ਜਾਗਦਾ ਮਨਾ ਮੇਰਿਆ ਵੇ ਸੁਤਿਆਂ ਤੂੰ ਕਿਉਂ ਨਹੀਂ ਜਾਗਦਾ
ਮਨਾ ਮੇਰਿਆ ਸੁਤਿਆਂ ਤੂੰ ਕਿਉਂ ਨਹੀਂ ਜਾਗਦਾ ਮਨਾ ਮੇਰਿਆ ਸੁਤਿਆਂ ਤੂੰ ਕਿਉਂ ਨਹੀਂ ਜਾਗਦਾ
ਮਨਾ ਮੇਰਿਆ
ਸੁਤਿਆਂ ਤੂੰ ਕਿਉਂ ਨਹੀਂ ਜਾਗਦਾ ਮਨਾ ਮੇਰਿਆ ਸੁਤਿਆਂ ਤੂੰ ਕਿਉਂ ਨਹੀਂ ਜਾਗਦਾ
ਅੱਜ ਮਾਰ ਜਗਵੇ ਬਾਣੀ ਅੱਜ ਮਾਰ ਜਗਵੇ ਬਾਣੀ
ਮਾਰ ਜਗਵੇ ਬਾਣੀ ਅੱਜ ਮਾਰ ਜਗਵੇ ਬਾਣੀ
ਅੱਜ ਮਾਰ ਜਗਵੇ ਅੱਜ ਮਾਰ ਜਗਵੇ ਬਾਣੀ ਜਗਾਵੇ ਬਾਣੀ ਵਾਜਾ ਮਾਰ ਜਗਾਉਂਦੀ ਬਾਣੀ
ਵਾਜਾ ਮਾਰ ਜਗਾਵੇ ਬਾਣੀ ਵਾਜਾ ਮਾਰ ਜਗਾਉਂਦੀ ਬਾਣੀ
ਵਾਜਾ ਮਾਰ ਜਗਾਵੇ ਬਾਣੀ ਵਾਜਾ ਮਾਰ ਜਗਾਉਂਦੀ ਬਾਣੀ ਪਿਆਰੇ ਜੀ ਸੁੱਤਿਆ ਤੂੰ ਕਿਉਂ ਨਹੀਂ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ ਪਿਆਰੇ ਜੀ ਸੁੱਤਿਆ ਕਿਉਂ ਨਹੀਂ ਜਾਗਦਾ
ਪਿਆਰ ਜੀ ਸੁੱਤਿਆ ਕਿਉਂ ਨਹੀਂ ਜਾਗਦਾ ਪਿਆਰ ਜੀ ਸੁੱਤਿਆ ਕਿਉਂ ਨਹੀਂ ਜਾਗਦਾ ਪਿਆਰ ਜੀ ਸੁੱਤਿਆ ਕਿਉਂ ਨਹੀਂ ਜਾਗਦਾ
ਬੋਲੋ ਇੱਕ ਵਾਰ ਪਿਆਰ ਜੀ ਸਾਰੇ ਕਹੋ ਪਿਆਰਿਆ ਯਾਰ ਜੀ ਭੈਣਾ ਕੋ ਵਾਜਾ ਮਾਰ ਜਗਾਵੇ ਬਾਣੀ ਵਾਜਾ ਮਾਰ ਜਗਾਵੇ ਬੋਲੋ ਵਾਜਾ ਪਿਆਰਿਆ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ ਪਿਆਰ ਜੀ ਸੁੱਤਿਆ ਤੂੰ ਕਿਉਂ ਨਹੀਂ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ
ਸੁੱਤਿਆ ਤੂੰ ਕਿਉਂ ਨਹੀਂ ਜਾਗਦਾ ਪਿਆਰ ਜੀ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ
ਪਿਆਰ ਜੀ ਹਾਂਜੀ ਸਾਰੇ ਰਲ ਮਿਲ ਕੇ ਪਹਿਲਾਂ ਮੈਂ ਇੱਕ ਮਿੰਟ ਵਿੱਚ ਆਪਣੀ ਵਿਚਾਰਧਾਰਕ ਸਟੇਟਮੈਂਟ ਪੜ੍ਹਾਂ ਜਿਸਨੇ ਨਾਲ ਆਉਣਾ ਆਵੇ ਜਿਹਨੇ ਨਹੀਂ ਆਉਣਾ ਸਾਡੀ ਸੋਚ ਸਪੱਸ਼ਟ ਹੈ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਅਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਹਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰਿਆ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ
ਜਿਹੜੇ ਵੀ ਵੀਰ ਭੈਣਾਂ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਹੈ ਉਹਨਾਂ ਨੂੰ ਜੀ ਆਇਆਂ ਕਹਾਂਗੇ। ਜਿਹੜਾ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਉਸ ਨੂੰ ਵੀ ਪੂਰੀ ਆਜ਼ਾਦੀ ਹੈ। ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ। ਅਸੀਂ ਨਾਸਤਕ ਹਾਂ ਪੁਜਾਰੀ ਵੱਲੋਂ ਦੱਸੇ ਜਾਂਦੇ ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋਗਾਰ ਤੋਂ ਵੱਡੇ ਵੱਡੇ ਬਲਾਤਕਾਰ ਵੇਖ ਕੇ ਵੀ ਚੁੱਪ ਰਹਿੰਦਾ ਹੈ। ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ। ਸਾਡਾ ਮੰਨਣਾ ਰੱਬ ਨੂੰ ਸਮਝਣਾ ਹੀ ਰੱਬ ਨੂੰ ਪੂਜਣਾ ਹੈ। ਪੁਜਾਰੀ ਦਾ ਰੱਬ ਦੱਸਿਆ ਹੋਇਆ ਰੱਬ ਸਾਡਾ ਸਿਰ ਝੁਕਾਉਣ ਤੇ ਰਹਿੰਦਾ ਹੈ ਤੇ ਗੁਰਬਾਣੀ ਵਿੱਚ ਦੱਸਿਆ ਰੱਬ ਸਾਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ। ਸੋ ਆਓ ਸਾਰੇ ਵੀਰ ਭੈਣਾਂ ਇਸ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦਿਆਂ ਇੱਕ ਟੀਮ ਬਣਾ ਕੇ ਤੁਰੀਏ ਇਕੱਠੇ ਹੋ ਕੇ ਚੱਲੀਏ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਵਾਓ ਜੀ ਪਿਛਲੇ ਮਹੀਨੇ ਵੀ ਸੰਗਤ ਨੇ ਪ੍ਰੋਗਰਾਮ ਚ ਹਾਜ਼ਰੀ ਭਰੀ। ਭਾਵੇਂ ਕਿਸਾਨਾਂ ਦਾ ਮਸਲਾ ਬੜੇ ਜ਼ੋਰਾਂ ਸ਼ੋਰਾਂ ਨਾਲ ਪੰਜਾਬ ਵਿੱਚ ਹੀ ਨਹੀਂ ਪੂਰੇ ਵਰਲਡ ਵਿੱਚ ਉਹਦਾ ਜਿਹੜਾ ਅਸਰ ਹੈ ਸਾਰੇ ਪਾਸੇ, ਪਰ ਫਿਰ ਵੀ ਸੋਚਿਆ ਸੀ ਵੀ ਚਲੋ ਮਹੀਨੇ ਬਾਅਦ ਬਹਾਨੇ ਨਾਲ ਇਕੱਠੇ ਹੋ ਜਾਈਦਾ। ਪਹਿਲਾਂ ਮੈਂ ਸੋਚਦਾ ਸੀ ਜਦੋਂ ਕਿਸਾਨਾਂ ਵਾਲਾ ਮਸਲਾ ਨਿਬੜੇਗਾ ਫਿਰ ਆਪਾਂ ਦੀਵਾਨ ਮੰਥਲੀ ਸ਼ੁਰੂ ਕਰਾਂਗਾ, ਪਰ ਫਿਰ ਖਿਆਲ ਆਇਆ ਵੀ ਕਈ ਵਾਰੀ ਕਈ ਸੱਜਣ ਏਦਾਂ ਦੇ ਹੁੰਦੇ ਨੇ ਜਿਨ੍ਹਾਂ ਅੰਦਰ ਬਹੁਤ ਰੀਝ ਹੁੰਦੀ ਹੈ ਜਿਹੜੇ ਮੰਥਲੀ ਪ੍ਰੋਗਰਾਮ ਤੇ ਆਉਂਦੇ ਹੈ। ਕਈਆਂ ਨੇ ਤੇ ਮੈਨੂੰ ਕਹਿਣਾ ਜੀ ਅਸੀਂ ਤੇ ਮਹੀਨਾ ਮਸਾਂ ਕੱਢਦੇ ਹਾਂ, ਮਸਾਂ ਦਿਨ ਗਿਣ ਗਿਣ ਕੇ ਸਾਡਾ ਮਹੀਨਾ ਲੰਘਦਾ ਹੈ ਤੇ ਤੁਸੀਂ ਪ੍ਰੋਗਰਾਮ ਰੱਖੋ ਵਾਰ ਵਾਰ ਕਹਿਣਾ। ਸੋ ਇਸ ਕਰਕੇ ਆਓ ਹੌਲੀ ਹੌਲੀ ਲੋਕਡਾਊਨ ਵਾਲਾ ਵੀ ਜਿਹੜਾ ਵਾਇਰਸ ਕਰੋਨਾ ਵਾਇਰਸ ਦਾ ਵੀ ਸਾਡਾ ਖਤਰਾ ਕਿੰਨਾ ਚਿਰ ਬਣਿਆ ਰਿਹਾ ਉਹਦੇ ਕਰਕੇ ਵੀ ਰਹੀ ਮੁਸ਼ਕਿਲ ਇੱਕ ਸਾਲ ਪੂਰਾ, ਤੇ ਦੂਸਰਾ ਹੁਣ ਕਿਸਾਨਾਂ ਵਾਲਾ ਨਾਲ ਨਾਲ ਮਸਲਾ ਚੱਲ ਰਿਹਾ। ਜਿਵੇਂ ਜਿਵੇਂ ਨਿਬੜਦਾ ਜਾਣਾ, ਜਿਵੇਂ ਜਿਵੇਂ ਹੌਲੀ ਹੌਲੀ ਹਾਲਾਤ ਸੁਧਰਦੇ ਜਾਣੇ ਨੇ ਉਵੇਂ ਉਵੇਂ ਸਾਰੇ ਦੂਰੋਂ ਨੇੜਿਓਂ ਆ ਸਕਦੇ ਹੈ। ਜਿੰਨੇ ਵੀਰ ਭੈਣਾਂ ਭਰਾ ਸਾਰੇ ਤੁਸੀਂ ਪਹੁੰਚੇ ਹੈ ਸਾਰਿਆਂ ਨੂੰ ਪਰਮੇਸ਼ਵਰ ਦੁਆਰ ਸਾਹਿਬ ਪਹੁੰਚਣ ਤੇ ਜੀ ਆਇਆਂ। ਕਿਤੇ ਨਾ ਕਿਤੇ ਇਹ ਵੀ ਲੱਗਦਾ ਵੀ ਮੈਂ ਨੋਟ ਕਰਦਾ ਮਿਲਣ ਵਾਲਿਆਂ ਨੂੰ ਟਾਈਮ ਖੁੱਲਾ ਮਿਲ ਜਾਂਦਾ, ਬਹਿਣ ਵਾਸਤੇ ਇੱਥੇ ਗੱਦੇ ਵੀ ਵਿਛਾਈ ਫਿਰਦੇ, ਖਾ ਕੇ ਪਕੌੜੇ ਵੀ ਆਏ ਆ ਅੰਦਰ ਆਉਣ ਲੱਗਿਆ। ਮੈਨੂੰ ਲੱਗਦਾ ਸਗੋਂ ਮੌਜ ਲੱਗੀ ਪਈ ਹੈ। ਜਦੋਂ ਬਹੁਤਾ ਇਕੱਠ ਹੋ ਜਾਂਦਾ ਫਿਰ ਔਖਾ ਨਹੀਂ ਹੁੰਦਾ, ਜਦੋਂ ਬਹੁਤ ਇਕੱਠ ਹੋਵੇ ਨਾ ਤਾਂ ਕਈ ਵਾਰੀ ਤਾਂ ਰੋਟੀ ਨਹੀਂ ਮਿਲਦੀ, ਪ੍ਰਸ਼ਾਦਾ ਨਹੀਂ ਮਿਲਦਾ, ਪਕੌੜੇ ਕਿੱਥੇ ਮਿਲਣੇ ਨੇ। ਹੁਣ ਇੰਨੇ ਜੇ ਤੁਸੀਂ ਏਡਾ ਵੱਡਾ ਇਕੱਠ ਕਰਨਾ ਉਹਦੇ 'ਚ ਤੇ ਵੈਸੇ ਹੀ ਬੜੀ ਮੁਸ਼ਕਿਲ ਹੋ ਜਾਂਦੀ। ਅੱਛਾ ਇੰਨੇ ਕੁ ਇੰਨਾ ਇੰਨਿਆਂ ਕੁ ਵਾਸਤੇ ਪ੍ਰਬੰਧ ਕਰਨਾ ਜਿਹੜਾ ਹੁਣ 6-7 ਭੱਠੀਆਂ ਲਾ ਕੇ ਬੈਠੇ ਸੀ ਤੇ ਇੰਨਿਆਂ ਲਈ ਤੇ ਜੇ ਮੰਨ ਲਓ ਤੁਸੀਂ ਜਿੱਦਾਂ ਆਪਾਂ ਕਰਦੇ ਹਾਂ ਵੱਡਾ ਪ੍ਰੋਗਰਾਮ ਕਰੋ ਸਾਰਿਆਂ ਜਿੱਦਾਂ ਹੁੰਦਾ ਹੈ ਉਹਦੇ ਲਈ ਤੇ ਤੁਹਾਨੂੰ 50 ਭੱਠੀਆਂ ਲਾਉਣੀਆਂ ਪੈਣਗੀਆਂ। ਸੋ ਇਹ ਵੀ ਇੱਕ ਆਨੰਦ ਆਉਂਦਾ ਜਿਹੜੇ ਜਿਹੜੇ ਹੁਣ ਮਿਲਣ ਵਾਲੇ ਜਿਹੜੇ ਖੁੱਲ੍ਹਾ ਟਾਈਮ ਬਹਿ ਕੇ ਮੈਨੂੰ ਮਿਲ ਲੈਂਦੇ। ਕਈ ਕੱਲ੍ਹ ਦੇ ਆਏ ਆ ਕੇ ਮੈਨੂੰ ਮਿਲੇ ਹੈ, ਕਮਰੇ ਮਿਲ ਗਏ, ਥਾਂ ਮਿਲ ਗਈ, ਬਿਸਤਰੇ ਮਿਲ ਗਏ, ਰਹਿਣ ਨੂੰ ਜਗ੍ਹਾ ਮਿਲ ਗਈ। ਨਹੀਂ ਤੇ ਮੈਂ ਵੇਖਿਆ ਭੁੰਜੇ ਹੀ ਪੈ ਗਏ ਥੱਲੇ, ਜਿਨ੍ਹਾਂ ਨੇ ਹੁਣ ਪਿਆਰ ਹੁੰਦਾ ਚਲੋ ਤੇ ਮੈਂ ਕਈਆਂ ਨੂੰ ਪੁੱਛਣਾ ਕਿੱਥੇ ਪਿਆ ਸੀ, ਬਸ ਜੀ ਇੱਥੇ ਹੀ ਕਿਤੇ ਪੈ ਗਏ, ਅਸੀਂ ਕੋਈ ਸੌਣ ਥੋੜ੍ਹਾ ਆਈਦਾ, ਅਸੀਂ ਕੋਈ ਬਿਸਤਰੇ ਹੀ ਥੋੜ੍ਹਾ ਪਾਲਦੇ ਹਾਂ। ਸਾਨੂੰ ਕਦੇ ਨਹੀਂ ਏਦਾਂ ਹੁੰਦਾ ਵੀ ਕਮਰਾ ਹੀ ਮਿਲੇ, ਏਦਾਂ ਨਹੀਂ ਹੋਇਆ। ਕਈਆਂ ਦੇ ਉਲਾਂਭੇ ਹੁੰਦੇ ਹੀ ਹੈ ਵੀ ਕਈਆਂ ਨੂੰ ਕਹਿ ਦਿਓ 5-6 ਜਣੇ ਇੱਕ ਕਮਰਾ ਲੈ ਲਓ ਵੀ, ਨਾ ਮੈਨੂੰ ਤੇ ਇਕੱਲੇ ਨੂੰ ਚਾਹੀਦਾ। ਮੈਂ ਕਿਹਾ ਤੇਰੇ ਲਈ ਇਕੱਲੇ ਲਈ ਕਿੱਥੋਂ ਪਾ ਦਿਆਂ ਮੈਂ ਕਮਰਾ, ਮੈਨੂੰ ਤੇ ਇਕੱਲੇ ਨੂੰ ਚਾਹੀਦਾ। ਹੁੰਦੇ ਆ ਨਾ ਕਈ ਵੀ ਸ਼ੇਅਰ ਕਰ ਲਓ ਬਈ, ਤੁਸੀਂ ਮੁੰਡੇ ਮੁੰਡੇ ਹੈਗੇ ਆ, ਬੰਦੇ ਬੰਦੇ ਆਏ ਆ ਤੇ 10-10 ਜਣੇ ਵੀ ਇੱਕ ਕਮਰੇ 'ਚ ਗੱਦੇ ਸਿੱਟ ਕੇ ਪੈ ਜਾਓ, ਬਾਥਰੂਮ ਅੰਦਰ ਅਟੈਚ ਬਣਿਆ, ਆਰਾਮ ਨਾਲ ਇਸ਼ਨਾਨ ਪਾਣੀ ਕਰੋ। ਨਹੀਂ ਮੈਨੂੰ ਤੇ ਇਕੱਲੇ ਨੂੰ ਚਾਹੀਦਾ। ਹੁੰਦੇ ਨੇ ਨਾ ਕਈ ਇੱਦਾਂ ਦੇ, ਫਿਰ ਉਹ ਹਰ ਗੱਲ 'ਚ ਉਲਾਂਭਾ ਹੀ ਦੇਣਾ। ਮੈਨੂੰ ਪੁੱਛਿਆ ਨਹੀਂ ਕਿਸੇ ਨੇ, ਮੈਨੂੰ ਕੋਈ ਮਿਲਿਆ ਹੀ ਨਹੀਂ, ਮੈਨੂੰ ਉੱਥੇ ਨਹੀਂ ਮਿਲਿਆ, ਮੈਨੂੰ ਆਹ ਨਹੀਂ ਮਿਲਿਆ। ਤੇ ਜਿਹੜਾ ਬੰਦਾ ਘਰ ਸਮਝਦਾ ਹੈ, ਜਿਹੜਾ ਆਪਣਾ ਪਰਿਵਾਰ ਸਮਝਦਾ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹ ਕਹਿੰਦਾ ਯਾਰ ਅਸੀਂ ਇੱਥੇ ਵੀ ਸਤਿਕਾਰ ਹੀ ਭਾਲਦੇ, ਵੀ ਮੈਨੂੰ ਪਹਿਲਾਂ ਪੁੱਛੋ ਜੀ, ਮੈਂ ਆਇਆ ਜੀ, ਮੇਰਾ ਪਤਾ ਲੱਗੇ। ਪਰ ਜਦੋਂ ਅੰਦਰ ਪਿਆਰ ਹੈ, ਅਸੀਂ ਕੁਝ ਕਰਨਾ ਹੁੰਦਾ ਹੈ, ਅਸੀਂ ਕੋਈ ਟੀਮ ਬਣਾ ਕੇ ਤੁਰਦੇ ਹਾਂ ਤੇ ਫਿਰ ਇਦਾਂ ਦੇ ਗਿਲੇ ਸ਼ਿਕਵੇ ਮਨ ਵਿੱਚ ਨਹੀਂ ਹੁੰਦੇ, ਫਿਰ ਅਸੀਂ ਇੱਕ ਲੈਣ ਦੇ ਮੂਡ ਵਿੱਚ ਨਹੀਂ, ਅਸੀਂ ਕੁਛ ਦੇਣ ਦੇ ਮੂਡ ਵਿੱਚ ਹੁੰਦੇ ਹਾਂ। ਪਿਆਰ ਦਾ ਅਰਥ ਕੁਛ ਵੰਡਣਾ ਹੁੰਦਾ, ਸਵਾਰਥੀ ਬੰਦੇ ਕੁਝ ਇਕੱਠਾ ਕਰਨ ਵਾਸਤੇ ਸੋਚਦੇ, ਉਹਨੇ ਸੋਚਣਾ ਮੈਨੂੰ ਲਾਹਾ ਕੀ ਮਿਲੂ, ਮੈਨੂੰ ਫਾਇਦਾ ਕੀ ਮਿਲੂ, ਮੈਨੂੰ ਦੱਸੋ ਮੈਨੂੰ ਫਾਇਦਾ ਕੀ ਮਿਲੂ। ਭਾਈ ਸਾਹਿਬ ਸਾਡੇ ਆਓਗੇ, ਮੈਂ ਕਹਿਣਾ ਹਾਂਜੀ, ਦੀਵਾਨ ਕਦੋਂ? ਅਗਲੇ ਸਾਲ ਦਿਆਂਗੇ, 21 ਚੱਲਦਾ 22 ਦਿਆਂਗੇ, ਮੈਂ ਕਹਿਣਾ। ਤੇ ਫਿਰ ਇੱਕ ਸਾਲ ਮਾਰ ਮਾਰ ਗੇੜੇ, ਆਇਓ ਜੀ ਆਇਓ ਜੀ ਆਇਓ ਜੀ, ਅੱਛਾ ਜਾਏ। ਫਿਰ ਕੋਈ ਕੋਈ ਹੁੰਦਾ ਸੀ ਜਿਹੜਾ ਦੁਬਾਰਾ ਵੀ ਆਈ ਜਾਂਦਾ ਸੀ, ਨਿਬੜ ਗਿਆ ਦੀਵਾਨ ਲੱਗ ਗਏ, ਦੁਬਾਰਾ ਲੈਣੇ ਆ, ਫਿਰ ਗੇੜੇ ਸ਼ੁਰੂ 6 ਮਹੀਨੇ, ਫਿਰ ਆਈ ਜਾਓ ਆਈ ਜਾਓ ਆਈ ਜਾਓ, ਆਇਓ ਜੀ ਆਇਓ ਜੀ ਆਇਓ ਜੀ, ਫਿਰ ਆਵਾਂਗੇ। ਉਹਨਾਂ ਨੂੰ ਪਤਾ ਵੀ ਤੁਸੀਂ ਆਓਗੇ ਅਸੀਂ ਤੁਹਾਡੇ ਆਵਾਂਗੇ, ਤੁਸੀਂ ਸਾਡੇ ਆਓਗੇ, ਏਦਾਂ ਚੱਲਦਾ ਹੈ, ਸ਼ਰੀਕਾ ਹੈ। ਪਹਿਲਾਂ ਲੋਕ ਨਿਆਉਂਦਾ ਪਾਉਂਦੇ ਹੁੰਦੇ ਸੀ ਨਾ, ਵੀ ਮੈਂ ਤੈਨੂੰ 200 ਦਿੱਤਾ ਵਿਆਹ ਤੇ ਤੂੰ ਮੈਨੂੰ 200 ਦੀ, ਏਡੀ ਡੈਰੀ ਕੱਢ ਕੇ ਬਹਿੰਦੇ ਸੀ। ਖਾਰੇ ਲਾਉਣਾ ਜਦੋਂ ਖਾਰੇ ਹੋ ਮੁੰਡੇ ਨੂੰ ਤੇ ਰੱਖ ਕੇ ਤੌਲੀਆਂ ਜਿਹਾ ਉਹ ਚੱਪਣੀਆਂ ਜਿਹੀਆਂ ਭੰਨ ਕੇ ਫਿਰ ਬਹਿ ਜਾਂਦਾ ਹੁੰਦਾ ਸੀ ਮੁੰਡਾ। ਫਿਰ ਲੋਕ ਹਿਸਾਬ ਕਿਤਾਬ ਕਰਦੇ ਵੀ ਇੰਨਾ ਨਿਉਂਦਰਾ ਪਾਇਆ, ਇੰਨੇ ਇੰਨਾ ਪਾਇਆ, ਇਹਨੇ ਇੰਨਾ ਦਿੱਤਾ, ਏਦਾਂ ਸਿਸਟਮ ਚੱਲਦਾ ਸੀ ਨਿਉਂਦਾ। ਸਾਡੇ ਏਦਾਂ ਸਾਡੇ ਆਓ ਅਸੀਂ ਤੁਹਾਡੇ ਆਵਾਂਗੇ, ਸਾਡਾ ਪ੍ਰੋਗਰਾਮ ਸਾਡੀ ਬੱਲੇ ਬੱਲੇ ਤੇ ਕਰਾਓ, ਪਹਿਲਾਂ ਆ ਕੇ ਪਤਾ ਤੇ ਲੱਗੇ ਇਲਾਕੇ ਚ ਭਾਈ ਸਾਹਿਬ ਨੂੰ ਸੱਦਿਆ ਸੀ, ਵੱਡਾ ਸਾਰਾ ਪੰਡਾਲ ਲਾਓ, ਟੈਂਟ ਲਾਓ, ਦੁਨੀਆਂ ਵੇਖੇ ਵੀ ਆਹ ਪ੍ਰਬੰਧਕ ਨੇ, ਆਹ ਨੇ, ਅੱਛਾ ਇਹ ਬੁਲਾਉਂਦੇ ਨੇ, ਹੋਵੇ ਤੇ ਸਹੀ ਗੱਲਬਾਤ, ਕੋਈ ਨਜ਼ਾਰਾ ਜਿਹਾ ਤੇ ਆਵੇ, ਭਾਵੇਂ 2 ਸਾਲ ਬਾਅਦ ਹੀ ਹੋਵੇ, ਲੈਣ ਦੇਣ ਬਣਿਆ ਹੋਇਆ, ਆਉਣੀ ਜਾਣੀ ਬਣੀ ਹੋਈ, ਏਦਾਂ ਦਾ ਕੁਛ ਵੀ ਹੁੰਦਾ। ਅੱਜ ਕੱਲ੍ਹ ਤੇ ਲੋਕੀ ਨਾ ਵੇਖੀਦਾ ਫੋਟੋਆਂ ਨੂੰ ਲਾਈਕ ਕਰਦੇ ਆ, ਕਹਿੰਦੇ ਤੂੰ ਮੇਰੀ ਨੂੰ ਕਰੀ ਫੋਟੋ, ਮੈਂ ਤੇਰੀ ਨੂੰ ਲਾਈਕ ਕਰੂੰ, ਤੂੰ ਮੇਰੀ ਸ਼ੇਅਰ ਵੀਡੀਓ ਕਰੀ, ਮੈਂ ਤੇਰੀ ਕਰੂੰ, ਕਈ ਇੱਕ ਦੂਜੇ ਨਾਲ ਬਰਥਡੇ ਦੀਆਂ ਵਧਾਈਆਂ ਹੀ ਦੇਈ ਜਾਂਦੇ, ਮੈਂ ਤੈਨੂੰ ਹੈਪੀ ਬਰਥਡੇ ਕਹੂੰ, ਉਹ ਕਹਿੰਦਾ ਮੈਂ 50 ਨੂੰ ਕਹਿਣਾ ਹੀ ਕਹਿਣਾ ਮੇਰੇ ਵੀਰ ਜੀ ਨੂੰ ਅੱਜ ਹੈਪੀ ਬਰਥਡੇ, ਆ ਸਾਡਾ ਜਗਤਾਰ ਬਹੁਤ ਪਾਉਂਦਾ ਹੁੰਦਾ, ਇਹ ਹਰੇਕ ਨੂੰ ਹੈਪੀ ਬਰਥਡੇ ਕਹੂੰ, ਜਿੱਦੇ ਮੇਰਾ ਆਇਆ ਉਹਦੇ ਸਾਰੇ ਕਹਿਣ, ਮੈਨੂੰ ਇਹਨੂੰ ਸ਼ੌਂਕ ਹੈ, ਇਹ ਹਰ ਘਰੋਂ ਹੈਪੀ ਬਰਥਡੇ ਹੈਪੀ ਬਰਥਡੇ, ਜਾਣਦਾ ਵੀ ਨਹੀਂ ਹੁੰਦਾ ਤਾਂ ਵੀ ਮੇਰੇ ਵੀਰ ਜੀ ਬਹੁਤ ਨੇਕ ਨੇ, ਮੈਂ ਤੈਨੂੰ ਨੇਕੀ ਦਾ ਦੱਸਦਾ ਕਿਤੋਂ ਪਤਾ ਲੱਗ ਗਿਆ ਵੀ ਬੜਾ ਨੇਕ ਹੈ, ਤੂੰ ਦੱਸ ਇਹਦੇ ਨਾਲ ਰਹਿ ਕੇ ਵੀ ਬੜੇ ਚੰਗੇ ਸੁਭਾਅ ਦੇ, ਨਿੱਘੇ ਸੁਭਾਅ ਦੇ, ਮੈਂ ਕਿਹਾ ਨਿੱਘਾ ਨੇੜੇ ਜਾ ਕੇ ਵੇਖ ਲੈ, ਨਿੱਘਾ ਤੈਨੂੰ ਦੱਸੂ ਪਤਾ, ਨਿੱਘਾ ਹੈ ਮਤਲਬ ਅਸੀਂ ਨਾ ਜਿਵੇਂ ਚਾਪਲੂਸੀਆਂ ਕਰੀ ਤੁਰੇ ਜਾਂਦੇ, ਉਹ ਮੈਂ ਇਹਦੀਆਂ ਕਰੂੰ ਹਰੇ ਮੇਰੀਆਂ, ਇਹ ਸਵਾਰਥ ਹੈ ਸਾਡਾ, ਸਵਾਰਥ, ਮੈਂ ਤੇਰੇ ਆਊਂ ਤੂੰ ਮੇਰੇ ਆਈ, ਮੈਂ ਤੇਰੀ ਬੱਲੇ ਬੱਲੇ ਕਰੂੰ ਤੂੰ ਮੇਰੀ ਕਰੀ, ਏਦਾਂ ਹੀ ਚੱਲਦਾ ਨਾ, ਇੱਕ ਦੂਜੇ ਨਾਲ ਗੁਣਾਂ ਦੀ ਸਾਂਝ, ਜਿਹੜੀ ਸੰਤਨ ਸਿਉ ਮੇਰੀ ਲੇਵਾ ਦੇਵੀ, ਮੇਰਾ ਲੈਣ ਦੇਣ ਕਹਿੰਦੇ ਸੰਤਾਂ ਨਾਲ, ਸੰਤ ਕਹੀਏ ਚੰਗੇ ਸੁਭਾਅ ਵਾਲੇ ਲੋਕ, ਗੁਣੀ ਲੋਕ, ਉਹਨਾਂ ਤੋਂ ਕੁਝ ਮੈਂ ਸਿੱਖਦਾ, ਕੁਝ ਉਹ ਮੇਰੇ ਤੋਂ ਸਿੱਖਦੇ ਹਨ, ਸਾਡਾ ਲੈਣ ਦੇਣ ਗੁਣਾਂ ਦਾ, ਅੱਜ ਸਾਡਾ ਲੈਣ ਦੇਣ ਚਾਪਲੂਸੀਆਂ ਦਾ, ਤੂੰ ਮੇਰੀ ਚਾਪਲੂਸੀ ਕਰੀ ਮੈਂ ਤੇਰੀ ਕਰੂੰ, ਤੂੰ ਮੇਰੀ ਬੱਲੇ ਬੱਲੇ ਕਰੀ ਮੈਂ ਤੇਰੀ ਕਰੂੰ, ਤੂੰ ਮੇਰੀ ਖੁਸ਼ਾਮਦ ਕਰੀ ਮੈਂ ਤੇਰੀ ਕਰੂੰ, ਸਾਡੇ ਆਹ ਚੱਲਦਾ ਹੈ। ਪਰ ਮੈਂ ਕਹਿ ਰਿਹਾ ਕਿ ਪਿਆਰ ਦਾ ਅਰਥ ਹੈ ਨਾ ਜਿਹੜਾ, ਉਹ ਸਵਾਰਥ ਨਹੀਂ ਹੁੰਦਾ, ਮੈਂ ਕੀ ਕਰ ਸਕਦਾ ਇਹ ਹੁੰਦਾ, ਤੂੰ ਮੇਰੇ ਲਈ ਕੀ ਕਰੇਗਾ ਇਹ ਨਹੀਂ, ਮੈਂ ਤੇਰੇ ਲਈ ਕੀ ਕਰਾਂਗਾ, ਪਿਆਰੇ ਹੈ, ਸਵਾਰਥ ਨਹੀਂ ਹੁੰਦਾ ਉਹਦੇ ਵਿੱਚ, ਨਿਰਸਵਾਰਥ ਹੁੰਦਾ। ਤੇ ਬੜੇ ਬੰਦਿਆਂ ਨੂੰ ਮੈਂ ਵੇਖਿਆ, ਬੜੇ ਬੰਦਿਆਂ ਨੂੰ ਮਿਲੀਦਾ, ਇੱਕ ਪਿਆਰ ਦੀ ਭਾਵਨਾ ਲੈ ਕੇ ਤੁਰੇ ਹੁੰਦੇ ਆ, ਇੱਕ ਸਾਡੇ ਹੋਰ ਵੀ ਤੁਹਾਨੂੰ ਦੱਸਦੇ ਹਾਂ, ਮੈਂ ਚਲੋ ਗੱਲ ਤੇ ਆਪਾਂ ਕਰ ਗੱਲਾਂ ਇਹੀ ਗੱਲਾਂ ਹੀ ਕਰੀ, ਚਲੋ ਇਹ ਵੀ ਦੀਵਾਨ ਹੀ ਹੈ, ਇਹ ਵੀ ਇਹੀ ਤੇ ਸਮਝਣਾ ਹੁੰਦਾ ਜ਼ਿੰਦਗੀ ਦੀਆਂ ਗੱਲਾਂ ਕਰੀਏ ਨਾ, ਅਧਿਆਤਮਕਤਾ ਤੇ ਪ੍ਰਗਟੀ ਜ਼ਿੰਦਗੀ ਚ ਹੁੰਦੀ ਹੈ, ਹੋਰ ਆਤਮ ਚਿੰਤਨ ਆਪਣੇ ਆਪ ਨੂੰ ਖੋਜਣਾ ਹੋਰ ਇਹੋ ਹੀ ਹੈ। ਹੁਣ ਜਦੋਂ ਆਪਾਂ ਅੱਜ ਆਲੇ ਦੁਆਲੇ ਵੇਖਦੇ ਹਾਂ ਸਾਡੇ ਸਿਸਟਮ ਨੂੰ, ਸਾਡੇ ਢਾਂਚੇ ਨੂੰ, ਤੇ ਕਈ ਵਾਰੀ ਨਾ ਸੱਚੀ ਦੱਸਦਾ ਮੈਂ ਤੁਹਾਨੂੰ, ਸਾਡੇ ਬੰਦਿਆਂ ਦਾ ਹਾਲ ਵੇਖ ਕੇ ਆਪਾਂ ਕਹਿੰਦੇ ਹਾਂ ਰੱਬ ਸਾਡੇ ਵਿੱਚ ਹੈ, ਜੋ ਕਰਨਾ ਹੈ ਅਸੀਂ ਕਰਦੇ, ਅਸੀਂ ਸਾਰੇ ਹੀ ਰੱਬ ਦਾ ਰੂਪ ਹਾਂ, ਅਸੀਂ ਸਾਰੇ ਪਰਮਾਤਮਾ ਦਾ ਰੂਪ ਹਾਂ। ਜਦੋਂ ਫਿਰ ਅਸੀਂ ਰੱਬ ਦਾ ਰੂਪ ਹਾਂ, ਫਿਰ ਰੱਬ ਤੇ ਭਰੋਸਾ ਕਰੋ, ਰੱਬ ਸਾਡੇ ਵਿੱਚ ਹੈ। ਕਿਹਦੇ ਤੇ ਭਰੋਸਾ ਕਰੋ? ਆਪਣੇ ਆਪ ਤੇ। ਡਰਨਾ ਤੇ ਆਪਣੇ ਆਪ ਤੋਂ ਡਰੋ, ਮੈਂ ਗਲਤੀਆਂ ਨਾ ਕਰਾਂ, ਮੇਰੇ ਤੋਂ ਕੁਛ ਗਲਤ ਨਾ ਹੋ ਜਾਏ। ਪਿਆਰ ਕਰਨਾ, ਆਪਣੇ ਰੱਬ ਨਾਲ ਪਿਆਰ ਕਰੋ, ਰੱਬ ਸਾਡੇ ਵਿੱਚ ਹੈ। ਕਿਹਦੇ ਨਾਲ ਪਿਆਰ ਕਰੋ ਫਿਰ? ਸੁਸਾਈਡ ਕਿਵੇਂ ਕਰ ਲੂ ਫਿਰ ਉਹ ਬੰਦਾ, ਜਿਹੜਾ ਬੰਦਾ ਆਪਣੇ ਆਪ ਨਾਲ ਪਿਆਰ ਕਰਦਾ? ਮਰੇਗਾ ਕਿਉਂ? ਆਪਣੇ ਆਪ ਨਾਲ ਪਿਆਰ ਕਰਨ ਵਾਲਾ ਖੁਸ਼ ਕਿਉਂ ਨਹੀਂ ਰਹੂਗਾ? ਜ਼ਿੰਮੇਵਾਰੀਆਂ ਕਿਉਂ ਨਹੀਂ ਨਿਭਾਊਗਾ? ਫਰਜ਼ ਕਿਉਂ ਨਹੀਂ ਨਿਭਾਊਗਾ? ਆਪਣੇ ਆਪਣੇ ਆਪ ਨਾਲ ਪਿਆਰ ਕਰਨ ਵਾਲਾ ਸਿਹਤ ਵਿਗਾੜੂ ਆਪਣੀ, ਸਾਂਭ ਕੇ ਰੱਖੂ? ਜਦੋਂ ਰੱਬ ਸਾਡੇ ਵਿੱਚ ਆ, ਹੁਣ ਇਹ ਗੱਲਾਂ ਆਪਾਂ ਸਟੇਜਾਂ ਤੇ ਬਹੁਤ ਕੀਤੀਆਂ, ਮੈਂ ਪਿਛਲੇ 2 ਸਾਲ ਕੀਤੀਆਂ, ਪਰ ਕਈ ਸਾਡੇ ਬੰਦਿਆਂ ਦੇ ਲੱਛਣ ਵੇਖ ਕੇ ਐਂ ਲੱਗਦਾ ਵੀ ਇਹਨਾਂ ਨੂੰ ਇੱਕ ਰੱਬ ਦਾ ਡਰ ਨਹੀਂ ਪਾਉਣਾ ਚਾਹੀਦਾ, ਇਹਨਾਂ ਨੂੰ ਤੇ ਭੂਤਾਂ ਦਾ ਵੀ ਡਰ ਪਾਓ, ਜਿੰਨਾਂ ਦਾ ਵੀ ਪਾਓ, ਚੜੀਲਾਂ ਦਾ ਵੀ ਪਾਓ, ਜਿਹੜੇ ਨਹੀਂ ਵੀ ਰੱਬ ਡਰ ਉਹ ਵੀ ਪਾ ਕੇ ਰੱਖੋ। ਇਹ ਤਾਂ ਸੰਗਲ ਨਾਲ ਵੱਜੇ, ਇੱਕ ਸੰਗਲ ਨਹੀਂ ਰੱਬ ਵਾਲਾ, ਇਹਨਾਂ ਦੇ ਤਾਂ ਕੋਈ ਥਾਂ ਹੀ ਨਾ ਛੱਡੋ ਜਿੱਥੇ ਸੰਗਲ ਨਾ ਪਾਓ। ਐਂ ਲੱਗਦਾ ਅੱਥਰੇ ਘੋੜੇ ਆ, ਸਾਨੂੰ ਤੇ ਹਰ ਥਾਂ ਤੇ ਸੰਗਲ ਜਾ ਪਾ ਕੇ ਰੱਖਣਾ ਪੈਂਦਾ। ਕਈ ਵਾਰੀ ਮੈਂ ਐਂ ਸੋਚਦਾ, ਸਾਡਾ ਹਾਲਾਤ ਵੇਖ ਵੀ ਅਸੀਂ ਤੇ ਇੰਨੇ ਅੱਥਰੇ ਘੋੜੇ ਆ, ਅਸੀਂ ਇਹੋ ਜਿਹੇ ਸਾਣ ਆ, ਐਸੇ ਵਿਗੜੇ ਹੋਏ ਆ, ਸਾਨੂੰ ਤੇ ਹਰ ਥਾਂ ਤੇ ਇੱਕ ਰੱਸੀ ਪਈ ਹੋਵੀ ਹੋਵੇ ਤਾਂ ਅਸੀਂ ਜਾ ਕੇ ਬੰਦੇ ਬਣ ਕੇ ਰਹਿੰਦੇ ਆ, ਸਾਨੂੰ ਕੋਈ ਐਂ ਕਹਿ ਦੇ ਵੀ ਕੁਛ ਨਹੀਂ, ਅਸੀਂ ਤੇ ਛਾਲ ਮਾਰਦੇ। ਚੇਤਾ ਰੱਖਣਾ, ਮੈਂ ਗੱਲ ਜੋ ਕਰ ਰਿਹਾ ਨਾ ਇਹਨੂੰ ਸਮਝਣਾ, ਗਿਆਨੀ ਵਾਸਤੇ, ਸਿਆਣੇ ਵਾਸਤੇ ਗਿਆਨ ਫਾਇਦਾ ਕਰਦਾ, ਮੂਰਖ ਵਾਸਤੇ ਫਾਇਦਾ ਨਹੀਂ ਕਰਦਾ, ਤੇ ਹੋਰ ਮੂਰਖ ਬਣ ਜਾਂਦਾ, ਉਹ ਹੋਰ ਪਾਗਲ ਹੋ ਜਾਂਦਾ। ਨਿਕੰਮੇ ਬੰਦੇ ਨੂੰ ਗਿਆਨ ਜਿਹੜਾ ਹੈ ਨਾ ਆ ਜਾਂਦਾ ਜਦੋਂ, ਉਹ ਹੋਰ ਨਿਕੰਮਾ ਹੋ ਜਾਂਦਾ। ਠੀਕ ਬੰਦੇ ਨੂੰ ਠੀਕ ਕਰਦਾ ਗਿਆਨ, ਬੇਵਕੂ ਬੰਦਾ ਹੋਵੇ, ਵਿਹਲੜ ਹੋਵੇ, ਨਿਕੰਮਾ ਹੋਵੇ, ਉਹਨੂੰ ਜਦੋਂ ਗਿਆਨ ਆ ਜਾਂਦਾ ਉਹ ਫਿਰ ਹੋਰ ਨਿਕੰਮਾ ਬਣ ਜਾਂਦਾ, ਹੋਰ ਵਿਗੜ ਜਾਂਦਾ। ਵਿਗੜਿਆ ਦੇ ਪਹਿਲਾਂ ਹੀ ਹੁੰਦਾ, ਫਿਰ ਖੁੱਲ ਕੇ ਵਿਗੜ ਜਾਂਦਾ। ਆਪਾਂ ਕਹਿੰਦੇ ਜ਼ਿੰਦਗੀ ਖੁੱਲ ਕੇ ਜੀਓ, ਉਹ ਪਹਿਲਾਂ ਚੋਰੀ ਕਰਦਾ ਸੀ, ਹੁਣ ਗਲਤ ਖੁੱਲ ਕੇ ਕਰਦਾ, ਕਹਿੰਦਾ ਹੁਣ ਨਹੀਂ ਡਰਨਾ ਦੁਨੀਆ ਤੋਂ, ਕੋਈ ਡਰ ਨਹੀਂ ਰਿਹਾ। ਹੁਣ ਅੱਗੇ ਚੋਰੀ ਪੀਂਦਾ ਸੀ, ਹੁਣ ਸਭ ਦੇ ਸਾਹਮਣੇ ਪੀਂਦਾ, ਕਹਿੰਦੇ ਖੁੱਲ ਗਏ ਸੀ। ਤਾਂ ਕਰਕੇ ਮੈਂ ਨੋਟ ਜਿਹੜੀ ਗੱਲ ਕਰਦਾ, ਡਰ ਭੈ, ਫਿਰ ਜੇ ਹੁਣ ਮੈਂ ਇਹ ਆਖਾਂ ਵੀ ਮੈਂ ਤੇ ਡਰ ਰੱਖਣੇ ਨੇ ਵੀ ਡਰ ਡਰੋ ਭਾਈ, ਡਰ ਕੇ ਰਹੋ, ਐਂ ਨਾ ਹੋਵੇ, ਐਂ ਨਾ ਹੋਵੇ, ਮਾਫ ਕਰਨਾ, ਸਾਡੇ ਬਹੁਤ ਬੰਦੇ ਮੱਥਾ ਟੇਕਣ ਵਾਲੇ ਇਸ ਕਰਕੇ ਆਉਂਦੇ ਨੇ, ਅੰਦਰ ਕੋਈ ਡਰ ਹੈ ਜਾਂ ਲਾਲਚ ਹੈ, ਨਾ ਗਏ ਕੰਮ ਨਾ ਖਰਾਬ ਹੋ ਜਾਏ, ਮੇਰਾ ਬਿਜ਼ਨਸ ਨਾ ਰੁਕ ਜਾਏ, ਮੇਰੇ ਮੁੰਡੇ ਦਾ ਵੀਜ਼ਾ ਨਾ ਰੁਕ ਜਾਏ, ਸਾਡੀ ਮੱਝ ਬਿਮਾਰ ਨਾ ਹੋ ਜਾਏ, ਮੇਰੀ ਸਿਹਤ ਖਰਾਬ ਨਾ ਹੋ ਜਾਏ, ਅਗਲਾ ਭੱਜਿਆ ਆਉਂਦਾ ਹੈ ਡਰਦਾ ਮਾਰਾ, ਤੇ ਜਾਂ ਅਗਲਾ ਆਉਂਦਾ ਹੈ ਸਵਾਰਥ ਦਾ ਮਾਰਾ। ਸਵਾਰਥ ਕੀ ਹੈ? ਲਾਲਚ, ਕੋਈ ਬਖਸ਼ਿਸ਼ ਹੋਵੇ, ਕੋਈ ਕਿਰਪਾ ਹੋਵੇ, ਜਾਂ ਆ ਆਉਣ ਦਾ, ਜਾਂ ਲਾਲਚੀ ਹੋ ਕੇ, ਜਾਂ ਡਰਿਆ ਹੋਇਆ, ਦੋ ਹੀ ਗੱਲਾਂ। ਪਿਆਰ ਵਿੱਚ ਤੇ ਕੋਈ ਕੋਈ ਹੋਊਗਾ, ਇੱਕ ਫਰੈਂਡ ਬਣ ਕੇ, ਇੱਕ ਦੋਸਤ ਬਣ ਕੇ, ਇੱਕ ਮਿੱਤਰ ਬਣ ਕੇ, ਇੱਕ ਭਰਾ ਬਣ ਕੇ ਖੜਨ ਵਾਲਾ, ਇੱਕ ਟੀਮ ਬਣ ਕੇ ਤੁਰਨ ਵਾਲਾ ਤੇ ਕੋਈ ਕੋਈ ਹੋਊਗਾ, ਜਾਂ ਡਰਿਆ ਨੇ ਆਉਣਾ, ਜਾਂ ਲਾਲਚੀ ਨੇ ਆਉਣਾ। ਜਦੋਂ ਤੁਸੀਂ ਰੱਬ ਵਾਲਾ ਢਾਂਚਾ ਹੀ ਖਤਮ ਕਰ ਦਿੰਦੇ ਹੋ ਤੇ ਫਿਰ ਅਗਲਾ ਕਹਿੰਦਾ ਫਿਰ ਕਰਨਾ ਕੀ ਹੈ ਜੀ, ਮੈਂ ਫਿਰ ਤੇ ਗਿਆ ਕੰਮ, ਫਿਰ ਤੇ ਫਾਇਦਾ ਕੋਈ ਨਹੀਂ। ਹੁਣ ਜੇ ਮੈਂ ਇਹ ਸੋਚਾਂ, ਮੇਰਿਆ ਮਨਾਂ ਘਾਟੇ ਬੜੇ ਪੈਂਦੇ ਆ, ਉਹੀ ਵਧੀਆ ਡਰਾ ਕੇ ਰੱਖੋ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜੇ ਸਾਰਿਆਂ ਨੂੰ ਹੀ ਬੰਨ ਕੇ ਰੱਖਦੇ, ਸੱਚ ਨਾਮ ਦੱਸਦੇ, ਫਿਰ ਕਈ ਉਹ ਵੀ ਬੱਝੇ ਹੀ ਰਹਿ ਜਾਣੇ ਸੀ ਜਿਨ੍ਹਾਂ ਦਾ ਉੱਡਣਾ ਬੜਾ ਜ਼ਰੂਰੀ ਸੀ। ਸਮਝਣਾ ਗੱਲ, ਮੈਂ ਮੰਨਦਾ 95% ਖੁੱਲਣੇ ਮਾੜੇ ਆ, ਪਰ 5% ਕੈਦੀ ਰੱਖਣੇ ਵੀ ਬੜੇ ਮਾੜੇ ਆ। ਉਹ ਜਿਹੜੇ 5% ਖੁੱਲਦੇ ਆ ਨਾ, ਉਹਨਾਂ ਦਾ ਖੁੱਲਣਾ ਜ਼ਰੂਰੀ ਸੀ, ਸੰਗਲ ਖੁੱਲਣੇ ਹੀ ਚਾਹੀਦੇ ਸੀ। ਇਹ ਨਹੀਂ ਮੈਂ ਸੋਚ ਸਕਦਾ ਵੀ 95% ਵਿਗੜ ਜਾਣਗੇ, ਇਹ ਵੀ ਦੱਸਣਾ ਪੈਣਾ ਵੀ ਜਿਹੜੇ 5% ਜਿਹੜੇ ਬੰਦਿਆਂ ਨੂੰ ਜ਼ਿੰਦਗੀ ਜਿਉਣੀ ਆ ਗਈ, ਜਿਹੜੇ ਜ਼ਿੰਮੇਵਾਰ ਬਣ ਗਏ, ਜਿਹੜੇ ਫਰਜ਼ ਪਛਾਣਨ ਲੱਗ ਗਏ, ਸਵਾਦ ਨਹੀਂ ਆਇਆ। ਮੈਂ ਆ ਵੇਖਿਓ, ਮੈਂ ਨਾ ਕੱਲ ਇੱਕ ਲਾਈਨ ਪੜ੍ਹਦਾ ਸੀ, ਕਿਸੇ ਵੀਰ ਨੇ ਲਿਖੀ ਸੀ, ਮਹਿਫਲਾਂ ਚੋਂ ਸੁਨਸਾਨ ਕਰ ਗਿਆ ਸੱਚ ਸਾਨੂੰ। ਸੁਣੋ ਜਰਾ ਧਿਆਨ ਨਾਲ, ਬੱਚਿਆਂ ਤੇ ਖਿਆਲ ਰੱਖੋ, ਧਿਆਨ ਰੱਖਿਓ, ਰੌਲਾ ਰੱਪਾ ਨਾ ਪਵੇ। ਸੁਣਿਓ, ਮਹਿਫਲਾਂ ਚੋਂ ਸੁਨਸਾਨ ਕਰ ਗਿਆ ਸੱਚ ਸਾਨੂੰ। ਜਦੋਂ ਤੁਸੀਂ ਸਹੀ ਸੱਚ ਦੀ ਸਮਝ ਆਉਂਦੀ ਹੈ ਤੇ ਝੂਠਿਆਂ ਦੀਆਂ ਮਹਿਫਲਾਂ ਨੇ ਤੁਹਾਨੂੰ ਬੁਲਾਣਾ ਛੱਡ ਦੇਣਾ, ਤੁਹਾਡੀ ਦੋਸਤੀ ਛੱਡ ਦੇਣੀ। ਤੇਰੇ 20 ਮਿੱਤਰ ਸੀ, ਤੂੰ ਇੱਕ ਥਾਂ ਤੇ ਸੋਚਦਾ ਖੜਦਾ ਹੈ, ਤੇਰੇ ਫੇਸਬੁੱਕ ਹੀ ਫਰੈਂਡ ਹੁਣ ਹੋਰ ਤਰ੍ਹਾਂ ਦੇ ਹੋ, ਕਹਿੰਦਾ ਤੂੰ ਤੇ ਹੋਰ ਹੀ ਬੰਦਾ ਹੋ, ਤੂੰ ਛੱਡ, ਤੇਰੇ ਨਾਲ ਨੀ ਹੁਣ ਸਾਡੀ ਸਾਂਝ। ਤੁਹਾਡੇ ਨਾਲ ਵੀ ਏਦਾਂ ਬਣੀ ਹੋਣੀ ਆ, ਮੇਰੇ ਨਾਲ ਵੀ ਏਦਾਂ ਬਣਦੀ ਹੈ। ਮਹਿਫਲਾਂ ਚੋਂ ਤੁਸੀਂ ਗੁਪਤ ਹੋ ਗਏ, ਮਨਫੀ ਹੋ ਗਏ, ਨਿਕਲ ਗਏ। ਨੋਟ ਕਰਨਾ, ਮਹਿਫਲਾਂ ਚੋਂ ਸੁਨਸਾਨ ਕਰ ਗਿਆ ਸੱਚ ਸਾਨੂੰ, ਗਲੀ ਗਲੀ ਬਦਨਾਮ ਕਰ ਗਿਆ ਸੱਚ ਸਾਨੂੰ, ਗਲੀ ਗਲੀ ਬਦਨਾਮ ਕਰ ਗਿਆ ਸੱਚ ਸਾਨੂੰ। ਇਹ ਤੇ ਗਦਾਰ ਨੇ, ਤੁਹਾਨੂੰ ਠੱਪਾ ਗਦਾਰੀ ਦਾ ਮਿਲਣਾ। ਨੋਟ ਕਰਨਾ, ਜਿਹੜੇ ਆਗੂ ਕਿਸਾਨ ਅੱਗੇ ਲੱਗੇ ਹੈ, ਜਿਹੜੇ ਧੜੇ ਨੇ ਸਾਨੂੰ ਕਿਹਾ ਸੀ ਨਾ ਛਬੀਲਾਂ ਲਾਈਆਂ ਜਾਂ ਧੱਕਾ ਕੀਤਾ ਸੀ, ਉਸੇ ਸੋਚ ਦੇ ਬੰਦਿਆਂ ਨੇ, ਚੋਲਿਆਂ ਵਾਲਿਆਂ ਨੇ ਨੀ, ਉਸ ਸੋਚ ਦੇ ਬੰਦਿਆਂ ਨੇ ਜਿਨ੍ਹਾਂ ਨੇ ਸਾਡੇ ਗਲੇ ਦੀ ਹੱਡੀ ਬਣੇ ਸੀ, ਉਹਨਾਂ ਨੇ ਹੀ ਕਿਸਾਨਾਂ ਦੇ ਗਲੇ ਦੀ ਹੱਡੀ ਬਣ ਕੇ ਉਹਨਾਂ ਨੂੰ ਗਦਾਰ ਬਣਾਉਣਾ। ਆਗੂਆਂ ਨੂੰ ਲਿਖ ਕੇ ਲੈ ਲਓ, ਮੈਂ ਅੱਜ ਤੋਂ ਇੱਕ ਮਹੀਨਾ ਪਹਿਲਾਂ ਸਟੇਜ ਤੇ ਬੋਲਿਆ ਸੀ, ਇਹ ਗਰੁੱਪ ਇੰਨਾ ਮਾੜਾ ਹੈ, ਪਰੇ ਰੱਖਣਾ ਪੈਣਾ ਤੁਹਾਨੂੰ, ਪਰੇ ਜਾਓ ਯਾਰ, ਤੁਸੀਂ ਹਰ ਮੂਵਮੈਂਟ ਵਿੱਚ ਖਰਾਬੀ ਕਰੋਗੇ, ਤੇ ਕਰਨਗੇ, ਕਰ ਰਹੇ ਨੇ। ਉਹਨਾਂ ਦਾ ਜ਼ੋਰ ਲੱਗਿਆ ਪਿਆ ਵੀ ਆਗੂਆਂ ਨੂੰ ਕਹੋ ਵੀ ਤੇ ਗਦਾਰ ਬੰਦੇ ਵਿਕੇ ਹੋਏਗੇ, ਵਿਕ ਜਾਣਗੇ, ਏਦਾਂ ਹੀ ਕਰਨਗੇ। ਮੈਂ ਕਹਿਣਾ ਚਾਹ ਰਿਹਾ, ਸੁਣੋ, ਕਿ ਉਹ ਬਦਨਾਮ ਕਰਨਗੇ। ਜ਼ਰੂਰੀ ਨਹੀਂ ਤੁਸੀਂ ਗਲਤ ਹੋਵੋ, ਪਰ ਮੀਡੀਏ ਨੂੰ ਹੱਥਾਂ 'ਚ ਲੈ ਕੇ ਹਰ ਤਰੀਕੇ ਨਾਲ ਉਹ ਬੰਦੇ ਨੂੰ ਬਦਨਾਮ ਕਰਨਗੇ, ਜ਼ੋਰ ਲਾ ਦੇਣਗੇ ਪੂਰਾ। ਮਹਿਫਲਾਂ ਚੋਂ ਸੁਨਸਾਨ ਕਰ ਗਿਆ ਸੱਚ ਸਾਨੂੰ, ਗਲੀ ਗਲੀ ਬਦਨਾਮ ਕਰ ਗਿਆ ਸੱਚ ਸਾਨੂੰ, ਪਰ ਜਿਉਣ ਦਾ ਹੱਕ ਦਵਾ ਰਿਹਾ ਸੱਚ ਸਾਨੂੰ, ਪਰ ਜਿਉਣ ਦਾ ਹੱਕ ਦਵਾ ਰਿਹਾ ਸੱਚ ਸਾਨੂੰ, ਗੁਲਾਮੀ ਤੋਂ ਆਜ਼ਾਦ ਕਰਾ ਰਿਹਾ ਸੱਚ ਸਾਨੂੰ। ਜਿਹੜਾ ਪਰ ਲੱਗਿਆ ਨਾ ਅੱਗੇ, ਨੁਕਸਾਨ ਤੇ ਹੋਇਆ ਪਰ ਫਾਇਦੇ ਹੋ ਗਏ ਨਾ, ਨੁਕਸਾਨ ਇਹ ਹੋਇਆ ਵੀ ਮਹਿਫਲਾਂ ਚੋਂ ਸੁਨਸਾਨ ਕਰ ਗਿਆ ਸਾਨੂੰ, ਅਜੇ ਗੱਲੇ ਹੀ ਰਹਿ ਗਏ, ਗਲੀ ਗਲੀ ਬਦਨਾਮ ਕਰ ਗਿਆ ਸਾਨੂੰ, ਇਹ ਵੀ ਠੀਕ ਹੈ। ਪਰ ਆ ਜਿਹੜਾ ਪਰ ਹੈ ਨਾ, ਪਰ ਅੱਗੇ ਕੀ ਹੈ, ਜਿਉਣ ਦਾ ਹੱਕ ਦਵਾ ਰਿਹਾ ਸੱਚ ਸਾਨੂੰ, ਗੁਲਾਮੀ ਤੋਂ ਆਜ਼ਾਦ ਕਰਾ ਰਿਹਾ ਸੱਚ ਸਾਨੂੰ, ਕੀ ਹੋਇਆ ਜੇ ਤਖਤਾਂ ਤੋਂ ਕੰਗਾਲ ਕਰ ਗਿਆ ਸੱਚ ਸਾਨੂੰ, ਸਾਡੇ ਵੱਡੇ ਵੱਡੇ ਤਖਤ ਨਹੀਂ ਰਹੇ ਤੇ ਕੀ ਹੋਇਆ, ਕੀ ਹੋਇਆ ਤਖਤਾਂ ਤੋਂ ਕੰਗਾਲ ਕਰ ਗਿਆ ਸੱਚ ਸਾਨੂੰ, ਪਰ ਹਾਸਿਆਂ ਦੇ ਨਾਲ ਮਾਲੋ ਮਾਲ ਕਰ ਗਿਆ ਸੱਚ ਸਾਨੂੰ। ਪਰ ਧਾਰਨਾ ਬਣਾਈਏ, ਬੋਲਿਓ ਸਾਰੇ, ਹੋ ਗਏ ਕੀ ਹੋਇਆ, ਮਹਿਫਲਾਂ ਛੱਡੀਆਂ ਕੀ ਹੋਇਆ, ਸਟੇਜਾਂ ਛੱਡੀਆਂ ਕੀ ਹੋਇਆ, ਬਥੇਰਾ ਬਦਨਾਮ ਕਰਤਾ, ਪਰ
ਹੋ ਗਏ ਹਾਸਿਆਂ ਦੇ ਨਾਲ ਮਾਲੋ ਮਾਲ ਅਸੀਂ, ਹੋ ਮਾਲੋ ਮਾਲ ਅਸੀਂ, ਹੋ ਗਏ ਹਾਸਿਆਂ ਦੇ ਨਾਲ ਮਾਲੋ ਮਾਲ ਅਸੀਂ, ਮਾਲੋ ਮਾਲ ਅਸੀਂ, ਹੋ ਗਏ ਹਾਸਿਆਂ ਦੇ ਨਾਲ ਮਾਲੋ ਮਾਲ ਅਸੀਂ, ਮਾਲੋ ਮਾਲ ਅਸੀਂ, ਹਾਸਿਆਂ ਦੇ ਨਾਲ ਮਾਲੋ ਮਾਲ ਅਸੀਂ, ਮਾਲੋ ਮਾਲ ਆ, ਹੋ ਗਏ ਹੋ ਗਿਆ ਹਾਸਿਆਂ ਦੇ ਨਾਲ ਮਾਲੋ ਮਾਲ ਅਸੀਂ, ਮਾਲੋ ਮਾਲ ਅਸੀਂ, ਹੋ ਗਿਆ ਹਾਸਿਆਂ ਦੇ ਨਾਲ ਮਾਲੋ ਮਾਲ ਅਸੀਂ, ਮਾਲੋ ਮਾਲ ਅਸੀਂ, ਹੋ ਗਿਆ
गज के
लख खुशियां लख खुशियां लख खुशियां लख खुशियां लख खुशियां पातशाहियां
ये सतगुर नजर करे
सतगुर नजर करे ये सतगुर नजर करे
हो गया ਹਾਸਿਆਂ ਦੇ ਨਾਲ ਮਾਲੋ ਮਾਲ ਅਸੀਂ ਓ ਮਾਲੋ ਮਾਲ ਅਸੀਂ
ਹਾਸਿਆਂ ਦੇ ਨਾਲ ਮਾਲੋ ਮਾਲ ਅਸੀਂ ਮਾਲੋ ਮਾਲ ਅਸੀਂ
ਹੋ ਗਏ ਹਾਸਿਆਂ ਦੇ ਨਾਲ
ਗੱਜ ਕੇ ਗੱਜ ਕੇ ਫੇਰ ਕਹੋ
ਹਾਂ ਹੋ ਗਿਆ ਹਾਸਿਆਂ ਦੇ ਮਾਲੋ ਮਾਲ
ਕਹਿੰਦੇ ਮਾਲੋ ਮਾਲ ਹੋ ਗਏ ਮਾਲੋ ਮਾਲ ਹੋ ਗਏ ਆਪਣੇ ਆਪ ਵਿੱਚ ਜਿਹੜੀ ਸੰਤੁਸ਼ਟੀ ਹੈ ਜਦੋਂ ਆਹ ਕਹਿੰਦੇ ਨਾ ਜਿਹਨੇ ਆਉਣਾ ਆਵੇ ਜਿਹਨੇ ਨਹੀਂ ਆਉਣਾ ਇਹਨੂੰ ਕਹਿੰਦੇ ਨੇ ਪਾਤਸ਼ਾਹੀਆਂ ਜਿਹੜੀ ਫੀਲਿੰਗ ਜਿਹੜੀ ਬਣੀ ਇਹ ਬੜੀ ਕਮਾਲ ਦੀ ਹੁੰਦੀ ਹੈ ਤੁਹਾਡੇ ਦੋਸਤ ਤੁਹਾਡੇ ਫਰੈਂਡ ਜਿਹੜੇ ਬੰਦੇ ਪੋਸਟ ਨਹੀਂ ਕਈ ਵਾਰੀ ਪਾ ਦਿੰਦੇ ਹੁੰਦੇ ਵੀ ਮੈਂ ਆ ਐਂ ਕਰਦਾ ਮੈਂ ਸਪੋਰਟ ਕਰਦਾ ਰਹਿਣਾ ਰਹੋ ਭੱਜੋ ਜੇ ਨਿਬੜਣਾ ਸਵਾਦ ਜਿਹਾ ਨਹੀਂ ਹੁੰਦਾ ਉੱਥੇ ਫੇਸਬੁੱਕ ਤੇ ਜਿਹਦੇ ਐਂ ਲਿਖ ਕੇ ਪਾ ਦੇ ਭੱਜੋ ਜੇ ਨਿਬੜਣਾ ਅਨਫਰੈਂਡ ਕਰ ਦੋ ਦੌੜ ਜੋੜ ਨਜ਼ਾਰਾ ਨਹੀਂ ਆਉਣਾ ਜਿਹੜਾ ਖੜਾ ਜੇ ਆਹ ਸੋਚ ਹੈ ਏਦਾਂ ਮੰਨਦਾ ਖੜਨਾ ਖੜਨੇ ਦੇ ਚੱਲ ਇਹ ਦੇਖੋ ਜਰਾ ਤੁਸੀਂ ਆਪਣੇ ਆਪ ਵਿੱਚ ਹੋ ਗਏ ਹੁਣ ਤੁਸੀਂ ਦੁਨੀਆਂ ਦੇ ਹਿਸਾਬ ਨਾਲ ਨਹੀਂ ਸੋਚਦੇ ਦੁਨੀਆਂ ਕੀ ਕਹੂਗੀ ਲੋਕ ਕੀ ਕਹਿਣਗੇ ਸਮਾਜ ਕੀ ਕਹੇਗਾ ਆਲਾ ਦੁਆਲਾ ਕੀ ਕਹੇਗਾ ਫਿਰ ਤੇ ਕਹਿੰਦੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਇਹ ਆਪਣੇ ਆਪ ਵਿੱਚ ਖੁਰਾਕ ਹੈ ਇਹ ਇੱਕ ਨਸ਼ਾ ਹੈ ਇਹਦੇ 'ਚ ਬੜਾ ਸਵਾਦ ਆਉਂਦਾ ਹੈ ਉਹਦੇ ਜੇ ਅੱਜ ਵੇਖੋ ਨਾ ਤੁਸੀਂ ਹੱਸ ਰਹੇ ਹੈ ਖੁਸ਼ ਰਹਿੰਦੇ ਹੈ ਤੇ ਪਿਆ ਦਿਓ ਰੱਜ ਕੇ ਪਿਆ ਦਿਓ ਸੁੱਖਾ ਪਿਆ ਦਿਓ ਸ਼ਰਾਬ ਪਿਆ ਦਿਓ ਤੇ ਅੰਦਰੋਂ ਖੁਸ਼ ਹੈ ਨਾ ਤੁਸੀਂ ਤੇ ਜਦੋਂ ਤੁਸੀਂ ਪੀ ਲਈ ਤੇ ਫਿਰ ਵੀ ਹਾਸੇ ਨਿਕਲਦੇ ਖੁਸ਼ੀਆਂ ਨਿਕਲਦੀਆਂ ਜੋ ਤੇਰੇ ਅੰਦਰ ਉਹ ਬਾਹਰ ਆਏਗਾ ਅਸੀਂ ਕਹਿੰਦੇ ਸ਼ਰਾਬ ਪੀ ਕੇ ਬੰਦਾ ਗਾਲਾਂ ਕੱਢਦਾ ਹੈ ਸ਼ਰਾਬ ਪੀ ਕੇ ਬੰਦਾ ਵਿਗੜ ਜਾਂਦਾ ਹੈ ਸ਼ਰਾਬ ਪੀ ਕੇ ਕਲੇਸ਼ ਕਰਦਾ ਹੈ ਮਸਲਾ ਸ਼ਰਾਬ ਨਹੀਂ ਮਸਲਾ ਇਹ ਹੈ ਵੀ ਇਹਦੇ ਅੰਦਰ ਕਿੰਨਾ ਕੁਝ ਭਰਿਆ ਪਿਆ ਉਹ ਮਸਲਾ ਹੈ ਜਿਹੜਾ ਸ਼ਰਾਬ ਪੀ ਕੇ ਨਿਕਲਦਾ ਵਾ ਉਹ ਮਸਲਾ ਵੱਡਾ ਹੈ ਤੁਹਾਨੂੰ ਸ਼ਰਾਬ ਨੂੰ ਵਿਚਾਰਨਾ ਪੈਣਾ ਸ਼ਰਾਬ ਪੀਣ ਨਾਲ ਇਹ ਗੱਲਾਂ ਇਹਦੇ ਅੰਦਰੋਂ ਕਿਉਂ ਆਉਂਦੀਆਂ ਇਹ ਕਿਹੜਾ ਕੁਝ ਦੱਬੀ ਬੈਠਾ ਆਪਣੇ ਅੰਦਰ ਇਹ ਕਲੇਸ਼ ਕਰਦਾ ਸ਼ਰਾਬ ਪੀ ਕੇ ਮਤਲਬ ਇਹ ਬਾਹਰ ਆ ਗਿਆ ਉਦਾਂ ਕਲੇਸ਼ ਇਹਦੇ ਅੰਦਰ ਹੀ ਹੈ ਇਹ ਤੇ ਦੱਬੀ ਬੈਠਾ ਮੈਂ ਕਹਿੰਦਾ ਜਿੰਨੇ ਅਸੀਂ ਬੈਠੇ ਤੇ ਸਾਨੂੰ ਸਾਰਿਆਂ ਨੂੰ ਪਿਆ ਦੇਵੇ ਸਾਡੇ ਚੋਂ ਤੇ ਬੜਾ ਕੁਝ ਨਿਕਲਾਉਣਾ ਅੱਛਾ ਆ ਵੀ ਤੇਰੇ ਅੰਦਰ ਆ ਵੀ ਤੇਰੇ ਅੰਦਰ ਆ ਵੀ ਅੰਦਰ ਤੇਰੇ ਤੇ ਮੈਂ ਕਹਿ ਰਿਹਾ ਜਦੋਂ ਨਾ ਤੁਸੀਂ ਉਹ ਉਹ ਸਮਝ ਵਾਲੇ ਪਾਸੇ ਤੁਰਦੇ ਆ ਤੁਸੀਂ ਅੰਦਰੋਂ ਬਾਹਰੋਂ ਇੱਕੇ ਇੱਕੋ ਜਿਹੇ ਹੋ ਜਾਂਦੇ ਆ ਨਾ ਫਿਰ ਰੱਜ ਕੇ ਪੀ ਲਓ ਤੁਸੀਂ ਹੱਸੀ ਹੋ ਜਾਣਾ ਖੁਸ਼ੀ ਰਹਿਣਾ ਫਿਰ ਨਹੀਂ ਉਦਾਂ ਦਾ ਹੋਣਾ ਸਗੋਂ ਸ਼ਰਾਬ ਦੀ ਗੱਲ ਜਿਹੜੀ ਇਹਦਾ ਮਤਲਬ ਇਹ ਨਹੀਂ ਕਿ ਸ਼ਰਾਬ ਕਿਤੇ ਠੀਕ ਹੈ, ਸ਼ਰਾਬ ਤੇ ਮਾੜੀ ਹੋਈ ਹੈ, ਪਰ ਮਤਲਬ ਅਸੀਂ ਇਹ ਵੇਖੀਏ ਵੀ ਜਦੋਂ ਬੰਦਾ ਪੀਂਦਾ ਹੈ ਫਿਰ ਇਦਾਂ ਦਾ ਹੁੰਦਾ, ਇਹਦਾ ਕਾਰਨ ਕੀ ਹੈ, ਇਲਾਜ ਅਸੀਂ ਇਹਦਾ ਲੱਭੀਏ। ਜੇ ਇਹਨੇ ਸ਼ਰਾਬ ਪੀ ਕੇ ਇਦਾਂ ਦਾ ਕੁਛ ਕੀਤਾ ਤੇ ਕਿਉਂ ਕਰਦਾ ਹੈ? ਸਾਡੇ ਵਾਲੇ ਸ਼ਰਾਬ ਪੀ ਕੇ, ਮਾਫ ਕਰਨਾ, ਗੰਦੀਆਂ ਗੰਦੀਆਂ ਗਾਲਾਂ ਕੱਢਦੇ ਹੈ, ਭੈੜੀਆਂ ਭੈੜੀਆਂ ਗਾਲਾਂ ਕੱਢਦੇ ਹੈ, ਗੋਰੇ ਪੀ ਕੇ ਕਿਉਂ ਨਹੀਂ ਕੱਢਦੇ? ਸਾਡੇ ਵਾਲੇ ਲਿਟਦੇ ਆ, ਗੋਰੇ ਕਿਉਂ ਨਹੀਂ ਲਿਟਦੇ? ਬਰਾਬਰ ਪਿਆਓ ਉਹਨਾਂ ਨੂੰ, ਘਰ ਦੀ ਕੱਢੀ ਤੂੰ ਪੀ ਲੈ, ਘਰ ਦੀ ਕੱਢੀ ਗੋਰੇ ਨੂੰ ਪਿਆਈ, ਪਰ ਉਹ ਤੇਰੇ ਵਾਂਗੂ ਨਹੀਂ ਗਾਲਾਂ ਕੱਢਦਾ, ਉਹਦੇ ਚ ਉਹ ਕਿਉਂ ਨਹੀਂ ਕੱਢਦਾ ਭਲਾ? ਤੇਰੇ ਵਾਂਗੂ ਲਿਟਦਾ ਨਹੀਂ ਉਹ, ਨਹੀਂ ਲਿਟਦਾ, ਤੂੰ ਲਿਟੇਗਾ, ਕਿਉਂਕਿ ਤੇਰਾ ਲਿਟਣਾ ਰਹਿ ਗਿਆ ਹੈ, ਉਹ ਲਿਟ ਲੁੱਟ ਲੈਂਦੇ ਆ, ਤੇਰਾ ਜੇ ਵਿੱਚ ਹੀ ਪਿਆ। ਤੂੰ ਬੜਾ ਕੁਝ ਕਰਨਾ ਚਾਹੁੰਦਾ ਹੈ ਜਿਹੜਾ ਤੂੰ ਕਰ ਨਹੀਂ ਸਕਿਆ, ਸਮਝਦਾ? ਆ ਪਰਸੋਂ ਇੱਥੇ ਧਾਰਨਾ ਪੜੇ ਮੁੰਡਾ ਕਿ ਇੱਥੇ ਨਾਮ ਕੀ ਕਿਸੇ ਨੇ ਜਪਣਾ, ਕਲਯੁਗ ਨੰਗਾ ਨੱਚਦਾ। ਬਾਹਰ ਦੀ ਗੱਲ ਕਰ, ਆਖਿਆ ਅਮਰੀਕਾ 'ਚ ਕਲਯੁਗ ਨੰਗਾ ਨੱਚਦਾ, ਕਨੇਡਾ 'ਚ ਕਲਯੁਗ ਨੰਗਾ ਨੱਚਦਾ, ਮੈਂ ਕਿਹਾ ਸਾਡੇ ਕੱਪੜੇ ਪਾ ਕੇ ਨੱਚੀ ਜਾਂਦਾ, ਨੱਚਦਾ ਇੱਥੇ ਵੀ? ਇੱਥੇ ਕੱਪੜੇ ਪਾ ਕੇ ਨੱਚੀ ਜਾਂਦਾ, ਇਹ ਗੁਪਤ ਨੱਚਦਾ, ਨੱਚਦਾ ਹਰ ਥਾਂ ਤੇ, ਇਹ ਨਹੀਂ ਨੱਚਦਾ ਨੀ ਇੱਥੇ, ਇੱਥੇ ਵੀ ਨੱਚਦਾ, ਉਹ ਸਾਹਮਣੇ ਨੱਚੀ ਜਾਂਦਾ, ਸਾਡੇ ਗੁਪਤ ਨੱਚੀ ਜਾਂਦਾ, ਸਾਹਮਣੇ ਹੋਈ ਜਾਂਦਾ ਸਭ ਕੁਝ, ਸਾਡੇ ਗੁਪਤ ਹੋਈ ਜਾਂਦਾ, ਚੋਰੀ ਹੋਈ ਜਾਂਦੀ, ਪਰਦਿਆਂ ਥੱਲੇ ਹੋਈ ਜਾਂਦਾ, ਲੁੱਕ ਕੇ ਹੋਈ ਜਾਂਦਾ, ਧੋਖੇ ਕਰਕੇ ਹੋਈ ਜਾਂਦਾ, ਚੋਰੀ ਰੱਖ ਕੇ ਹੋਈ ਜਾਂਦਾ, ਦੱਸ ਕੇ ਕੁਝ ਹੋਰ ਕਰਦਾ ਕੁਝ ਹੋਰ। ਇੱਥੇ ਧੋਖੇ ਦੇ ਦੇ ਕੇ ਹੋ ਰਿਹਾ ਤੇ ਹੁੰਦਾ ਤੇ ਹੈ, ਸਭ ਜਾਣਦੇ ਨਾ ਤੁਸੀਂ। ਹੁਣ ਮਤਲਬ ਕਹਿਣ ਦਾ ਵੀ ਜੇ ਕਿਸੇ ਗੋਰੇ ਨੂੰ ਸ਼ਰਾਬ ਪਿਆਤੀ, ਉਹ ਤੇਰੇ ਵਰਗੀਆਂ ਗਾਲਾਂ ਗੰਦੀਆਂ ਕਿਉਂ ਨਹੀਂ ਕੱਢਦਾ, ਭੈੜੀਆਂ ਕਿਉਂ ਨਹੀਂ ਕੱਢਦਾ? ਉਹਦਾ ਕਾਰਨ ਸੁਣ ਲਓ, ਉਹ ਕੁਝ ਤੂੰ ਕਰ ਨਹੀਂ ਸਕਿਆ ਜਿਹੜਾ ਤੂੰ ਗਾਲਾਂ 'ਚ ਪੂਰਾ ਕਰਦਾ। ਤੇਰੇ ਅੰਦਰ ਕੁਝ ਲੁਕਿਆ ਪਿਆ ਜਿਹੜਾ ਜੀਭ ਰਾਹੀਂ ਬਾਹਰ ਆਉਂਦਾ, ਬਾਹਰ ਬਾਹਰ ਆਉਂਦਾ, ਉਹ ਤੂੰ ਕਰ ਨਹੀਂ ਸਕਿਆ, ਉਹ ਜ਼ਬਾਨ ਰਾਹੀਂ ਬਾਹਰ ਆਉਂਦਾ ਹੈ, ਉਹ ਜਦੋਂ ਪੀਤਾ ਹੈ ਉਹ ਤੇ ਬਾਹਰ ਆ ਰਿਹਾ, ਹੁਣ ਉਗਲ ਰਿਹਾ, ਬਾਹਰ ਨਿਕਲ ਰਿਹਾ। ਤਾਂ ਕਰਕੇ ਮੈਂ ਜਿਹੜੀ ਗੱਲ ਕਰਦਾ ਹੈ ਵੀ ਜਦੋਂ ਅਸੀਂ ਜ਼ਿੰਦਗੀ ਜੀਣੀ ਸਿੱਖ ਲਵਾਂਗੇ, ਜਦੋਂ ਅਸੀਂ ਅੰਦਰੋਂ ਬਾਹਰੋਂ ਇੱਕੋ ਜਿਹੇ ਹੋਵਾਂਗੇ, ਜਦੋਂ ਸਪਸ਼ਟ ਹੋਵਾਂਗੇ, ਕਲੀਅਰ ਹੋਵਾਂਗੇ, ਉਦੋਂ ਤੁਸੀਂ ਅੰਦਰੋਂ ਖੁਸ਼ ਹੋਣਾ ਹੈ। ਆਰਟੀਫਿਸ਼ਲ ਹਾਸਾ ਨਹੀਂ, ਸਮਾਈਲ ਜਿਹੜੀ ਹੈ ਉਹ ਨਕਲੀ ਨਹੀਂ ਹੋਣੀ। ਏਅਰ ਹੋਸਟਸ ਨੂੰ ਵੇਖੀਦਾ, ਉੱਥੇ ਬਾਹਰ ਜਾਈਦਾ ਸਮਾਨ ਲੈ ਕੇ, ਇੱਦਾਂ ਕਿੱਦਾਂ ਹੱਸਦੇ ਹੈ। ਵੱਡੇ ਵੱਡੇ ਤੁਸੀਂ ਮੌਲਾਂ ਵਿੱਚ ਜਾਓ, ਜਿਹੜੇ ਲੋਕੀ ਅੱਗੇ ਕਰਮਚਾਰੀ ਹੁੰਦੇ ਹੈ, ਇੱਥੇ ਤੁਸੀਂ ਵੱਡੀ ਵਧੀਆ 5-star ਹੋਟਲ 'ਚ ਜਾਓ, ਰੈਸਟੋਰੈਂਟ ਵਿੱਚ ਖਾਣਾ ਖਾਣ ਜਾਓ, ਕਿਵੇਂ ਤੁਹਾਨੂੰ ਹੱਸ ਕੇ ਮਿਲਦੇ ਹੈ? ਸਮਾਈਲ ਹੁੰਦੀ ਹੈ, ਸਿਖਾਇਆ ਹੀ ਗਿਆ ਹੱਸਣਾ ਵੀ ਐਂ ਹੱਸ ਕੇ ਗੱਲ ਕਰਨੀ ਹੈ, ਪਰ ਜ਼ਰੂਰੀ ਨਹੀਂ ਉਹਨਾਂ ਦੇ ਅੰਦਰ ਵੀ ਹਾਸਾ ਹੋਵੇ। ਪਰ ਇੱਕ ਹਾਸਾ ਹੁੰਦਾ ਜਿਹੜਾ ਅੰਦਰ ਹੁੰਦਾ, ਇੱਕ ਬੰਦਾ ਸਦਾ ਹੀ ਖੁਸ਼ ਰਹਿਣ ਵਾਲਾ ਹੁੰਦਾ, ਸਦਾ ਹੱਸਦਾ ਹੱਸਦਾ ਰਹਿੰਦਾ, ਸਦਾ ਖਿੜਿਆ ਖਿੜਿਆ ਰਹਿੰਦਾ, ਤੇ ਅਸੀਂ ਤੁਸੀਂ ਉਹਦੇ ਵਾਸਤੇ ਕੋਸ਼ਿਸ਼ ਕਰਨੀ ਹੈ। ਤੇ ਤੁਸੀਂ ਯਾਦ ਰੱਖਣਾ, ਜਿੰਨਾ ਚਿਰ ਸਪਸ਼ਟ ਨਾ ਹੋਵੋਗੇ, ਜਿੰਨਾ ਚਿਰ ਘਿਰੇ ਰਹੋਗੇ, ਜਿੰਨਾ ਚਿਰ ਦੁਨੀਆਂ ਨੂੰ ਖੁਸ਼ ਕਰਦੇ ਰਹੋਗੇ, ਲੋਕ ਕੀ ਕਹਿਣਗੇ, ਦੁਨੀਆਂ ਕੀ ਕਹੇਗੀ, ਉਹਨਾਂ ਚਿਰ ਬੜਾ ਕੁਝ ਆਪਣਾ ਦਬਾ ਕੇ ਰੱਖੋਗੇ, ਤੇ ਆਪਣਾ ਆਪਣਾ ਦਬਾ ਕੇ ਰੱਖਦਾ 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 ਹੋਰ ਹੀ ਤਰ੍ਹਾਂ ਦੀ ਪਰਸਨੈਲਿਟੀ ਬਣ ਜਾਂਦੀ ਹੈ। ਦਬਾ ਦਬਾ ਕੇ, ਦਬਾ ਦਬਾ ਕੇ, ਦਬਾ ਦਬਾ ਕੇ ਹੋਰ ਹੀ ਕੁਝ ਬਣ ਗਿਆ। ਜਦੋਂ ਤੁਸੀਂ ਸਪਸ਼ਟ ਹੋਏ, ਖੁੱਲ੍ਹ ਕੇ ਜ਼ਿੰਦਗੀ ਜੀਣ ਲੱਗੇ, ਮੈਂ ਰਾਤ ਵੀ ਗੱਲ ਕੀਤੀ ਸੀ, ਸ਼ਾਇਦ ਤੁਹਾਡੇ ਯਾਦ ਹੋਵੇ, ਤੁਹਾਡੇ ਤੇ ਸਾਡੇ ਤੇ ਠੱਪੇ ਲਾਏ ਗਏ ਹੈ। ਇੱਥੇ ਇਨਸਾਨ ਕਿਸੇ ਨੂੰ ਪਸੰਦ ਨਹੀਂ, ਇੱਥੇ ਪਸੰਦ ਕੀ ਹੈ, ਹਿੰਦੂ ਨੂੰ ਹਿੰਦੂ, ਮੁਸਲਮਾਨ ਨੂੰ ਮੁਸਲਮਾਨ, ਸਿੱਖ ਨੂੰ ਸਿੱਖ, ਈਸਾਈ ਨੂੰ ਈਸਾਈ, ਜੈਨੀ ਨੂੰ ਜੈਨੀ, ਬੋਧੀ ਨੂੰ ਬੋਧੀ। ਬੱਚਾ ਜੰਮਦਾ, ਇਨਸਾਨ ਜੰਮਿਆ, ਉਹਦੇ ਅੰਦਰ ਇਨਸਾਨੀਅਤ ਜੰਮੇ, ਉਦੋਂ ਪਹਿਲਾਂ ਪਹਿਲਾਂ ਬੜਾ ਕੁਝ ਉਹਦੇ ਉੱਤੇ ਥੋਪ ਦਿੱਤਾ ਜਾਂਦਾ, ਲੋਡ ਕਰ ਦਿੱਤਾ ਜਾਂਦਾ। ਇਸਲਾਮ ਧਰਮ ਦੇ ਵਿੱਚ ਤੁਸੀਂ ਕਦੇ ਮੁਸਲਮਾਨ ਵੇਖਿਆ ਵੀ 10 ਮੁਸਲਮਾਨਾਂ ਨੇ ਅੰਮ੍ਰਿਤ ਛਕਿਆ ਆ ਕੇ ਇੱਥੇ? ਬੋਲੋ, ਅੱਜ ਤੱਕ ਕਦੇ ਸੁਣਿਆ ਤੁਸੀਂ? ਵੀ 20 ਮੁਸਲਮਾਨਾਂ ਨੇ ਅੰਮ੍ਰਿਤ ਛਕਿਆ। ਹਿੰਦੂ ਫੈਮਲੀਆਂ ਬਹੁਤ ਸਿੱਖ ਬਣੀਆਂ, ਹਿੰਦੂਆਂ ਚੋਂ ਬਹੁਤ ਮੁੰਡਿਆਂ ਨੇ ਅੰਮ੍ਰਿਤ ਵੀ ਛਕੇ ਆ, ਪੱਗਾਂ ਵੀ ਬੰਨੀਆਂ, ਦਾੜੀਆਂ ਵੀ ਰੱਖੀਆਂ। ਹਿੰਦੂ ਨੇ ਜੀ ਅੱਜ ਚਾਰ ਪਰਿਵਾਰ ਨੇ, ਸਹਿਜਧਾਰੀ ਨੇ, ਹੌਲੀ ਹੌਲੀ ਅੰਮ੍ਰਿਤਧਾਰੀ ਬਣ ਗਏ। ਇਹ ਤੁਸੀਂ ਗੱਲਾਂ ਬਹੁਤ ਸੁਣੀਆਂ ਹੋਣਗੀਆਂ, ਪਰ ਇਸਲਾਮ ਧਰਮ ਦੇ ਵਿੱਚੋਂ ਵੇਖਿਆ ਕਦੇ ਵੀ 5 ਮੁਸਲਮਾਨਾਂ ਨੇ ਅੱਜ ਅੰਮ੍ਰਿਤ ਛਕ ਲਿਆ, 10 ਮੁਸਲਮਾਨਾਂ ਨੇ ਅੰਮ੍ਰਿਤ ਛਕਿਆ? ਕਦੇ ਨਹੀਂ ਹੁੰਦਾ। ਜੰਮ ਦੇ ਵੀ ਉੱਤੇ ਨਿਸ਼ਾਨੀ ਲਾ ਦਿੱਤੀ ਜਾਂਦੀ, ਬੱਚਾ ਬਹੁਤ ਛੋਟਾ ਹੁੰਦਾ, ਕੋਈ ਹੋਸ਼ ਨਹੀਂ ਹੁੰਦੀ, ਕੋਈ ਸੰਭਾਲ ਨਹੀਂ ਹੁੰਦੀ। ਜਦੋਂ ਬੱਚੇ ਦੀ ਬਹੁਤ ਛੋਟੇ ਜਿਹੇ ਦੀ ਚੀਕਾਂ ਮਾਰਦਾ ਰਹਿ ਜਾਂਦਾ, ਜਦੋਂ ਉਹਦੀ ਸੁੰਨਤ ਕਰ ਦਿੱਤੀ ਜਾਂਦੀ ਹੈ, ਉਹਦੀ ਬੋਡੀ ਦੇ ਉੱਤੇ ਨਿਸ਼ਾਨ ਲਾ ਦਿੱਤਾ ਜਾਂਦਾ। ਹਰ ਬੰਦਾ, ਬੱਚੇ ਜਿਹੜੇ ਰੌਲਾ ਪਾਉਂਦੇ ਆ ਨਾ ਬੀਬੀਆਂ, ਥੋੜ੍ਹਾ ਜਿਹਾ ਖਿਆਲ ਰੱਖਿਓ, ਗੱਲ ਸਮਝਣ ਵਾਲੀ ਹੁੰਦੀ, ਫਿਰ ਕਈਆਂ ਦੀ ਚੀਕ ਦੀ ਆਵਾਜ਼ ਸਟੇਜ ਤੱਕ ਆ ਜਾਂਦੀ। ਮਾੜਾ ਜਿਹਾ ਭੈਣਾਂ ਬੱਚਿਆਂ ਦਾ ਖਿਆਲ ਰੱਖੋ, ਜਿਹੜਾ ਵੀ ਬੱਚਾ ਰੌਲਾ ਪਾਵੇ ਬਾਹਰਲੇ ਪਾਸੇ ਲੈ ਜਾਓ, ਰੌਲਾ ਨਾ ਪੈਣ ਦਿਓ, ਖਿਆਲ ਰੱਖੋ ਜਰਾ, ਸੁਣੋ ਇੱਧਰ ਧਿਆਨ ਨਾਲ। ਫਟਾਫਟ ਹਰ ਬੰਦਾ ਆਪਣੀ ਨਿਸ਼ਾਨੀ ਲਾ ਦੇਣੀ ਚਾਹੁੰਦਾ, ਹਰ ਧਰਮ ਆਪਣੀ ਨਿਸ਼ਾਨੀ ਲਾ ਦੇਣੀ ਚਾਹੁੰਦਾ। ਹਿੰਦੂ ਪਸੰਦ ਹੈ ਮੁਸਲਮਾਨ ਨੂੰ, ਮੁਸਲਮਾਨ ਸਿੱਖ ਨੂੰ ਸਿੱਖ, ਫਟਾਫਟ ਫਟਾਫਟ ਨਿਸ਼ਾਨੀ ਲਾ ਦਿਓ, ਪਰ ਇਨਸਾਨ ਨਹੀਂ ਕਿਸੇ ਨੂੰ ਪਸੰਦ ਹੈ, ਕਿਸੇ ਨੂੰ ਪਸੰਦ ਨਹੀਂ। ਮੈਂ ਇਨਸਾਨ ਨਹੀਂ ਪਸੰਦ ਕਰਦੇ, ਪਰ ਮੈਨੂੰ ਦੱਸਿਓ ਜਰਾ ਗੁਰੂ ਨਾਨਕ ਤੇ ਨਿਸ਼ਾਨੀ ਕਿਹਦੀ ਲੱਗੀ ਸੀ? ਬੋਲੋ, ਲੱਗੀ ਸੀ ਕੋਈ ਨਿਸ਼ਾਨੀ? ਕਹਿੰਦੇ ਮੈਂ ਰੱਬ ਦਾ ਬੰਦਾ, ਉਹ ਮੇਰਾ, ਮੈਂ ਉਹਦਾ, ਆ ਕੁਦਰਤ ਦੇ ਵਿੱਚੋਂ ਨਿਕਲਿਆ ਮੈਂ, ਉਹਦੀ ਉਹਦੀ ਅੰਸ਼ ਹਾਂ। ਲਹਿਰ ਕਹਿੰਦੀ ਹੈ ਮੈਨੂੰ ਸਮੁੰਦਰ ਦਾ ਇੱਕ ਹਿੱਸਾ ਰਹਿਣ ਦਿਓ, ਮੈਂ ਸਮੁੰਦਰ ਦੀ ਹਾਂ, ਕਿਉਂ ਮੈਨੂੰ ਆਪਣੀ ਬਣਾਈ ਜਾਂਦਾ, ਆਪਣਾ ਨਿਸ਼ਾਨੀ ਲਾਉਂਦਾ ਮੇਰੇ ਤੇ? ਲਹਿਰ ਤੇ ਨਿਸ਼ਾਨੀ ਲਾ ਕੇ ਕਮਲਿਆ ਕੀਤਾ ਕਿ ਮੁੜ ਕੇ ਤੇ ਫਿਰ ਸਮੁੰਦਰ ਹੀ ਬਣ ਗਈ, ਉਹ ਸਮੁੰਦਰ ਚੋਂ ਨਿਕਲੀ, ਸਮੁੰਦਰ ਹੀ ਫਿਰ ਬਣ ਗਈ। ਲਹਿਰ ਦੇ ਉੱਤੇ ਨਿਸ਼ਾਨੀ ਕਿੱਦਾਂ ਲਾਓਗੇ? ਕਿਰਨ ਦੇ ਉੱਤੇ ਨਿਸ਼ਾਨੀ ਕਿੱਦਾਂ ਲਾਓਗੇ? ਫਿਰ ਸੂਰਜ ਬਣ ਜਾਣਾ ਉਹਨੇ, ਉਹਨੇ ਵਾਪਸ ਕਿਰਨ ਬਣ, ਕਿਰਨ ਨੇ ਸੂਰਜ ਬਣ ਜਾਣਾ, ਲਹਿਰ ਨੇ ਸਮੁੰਦਰ ਬਣ ਜਾਣਾ। ਬੰਦੇ ਆ ਰੱਬ ਚੋਂ ਹੀ ਨਿਕਲਿਆ ਤੇ ਫਿਰ ਰੱਬ ਬਣ ਜਾਣਾ। ਰੱਬ ਚੋਂ ਨਿਕਲਿਆ, ਕੁਦਰਤ ਚੋਂ ਨਿਕਲਿਆ, ਇਹਦੇ ਚੋਂ ਨਿਕਲੇਗਾ ਫਿਰ ਤੁਸੀਂ ਉਹਦੇ ਵਿੱਚ ਹੀ, ਉਹਨੇ ਜਾਣਾ ਲੱਖ ਵਾਲਾ ਨਿਸ਼ਾਨੀ, ਜਾਣਾ ਇਹਨੇ ਉਹਦੇ ਵਿੱਚ ਹੀ ਹੈ, ਇਹ ਉਹਦਾ ਹੈ, ਤੇਰਾ ਥੋੜਾ ਸੀ, ਤੂੰ ਤੇ ਐਵੇਂ ਆਪਣੀ ਨਿਸ਼ਾਨੀ ਚੁੱਕੀ ਫਿਰ, ਉਹਦਾ ਸੀ, ਉਹਦਾ ਹੀ ਇਹਨੇ ਰਹਿਣਾ, ਉਹਦੇ ਚੋਂ ਹੀ ਨਿਕਲਿਆ, ਤੂੰ ਜ਼ੋਰ ਲਾ ਲਾ, ਤੂੰ ਕੀ ਨਿਸ਼ਾਨੀ ਲਾਏਗਾ, ਤੂੰ ਇਹਦੇ ਤੇ ਆਪਣੀ ਮੇਰ ਕੀ ਕਰੇਗਾ? ਮੇਰ ਤੇ ਜਿਹਨੇ ਜੰਮਿਆ, ਜਿਹਦੇ ਜ਼ਰੀਏ ਇਹ ਆਇਆ, ਉਹ ਪਿਓ ਨਹੀਂ ਕਰ ਸਕਦਾ, ਮੇਰ ਤੇ ਮਾਂ ਨਹੀਂ ਕਰ ਸਕਦੀ, ਤੂੰ ਕਿੱਥੇ ਕਰ ਲਏਗਾ? ਤਾਂ ਕਰਕੇ ਜੇ ਇਨਸਾਨ ਨੂੰ ਅਸੀਂ ਇਨਸਾਨ ਰਹਿਣ ਦਈਏ, ਜੇ ਇਨਸਾਨੀ ਗੁਣ ਬੰਦੇ ਦੇ ਵਿੱਚ ਹੋਣ ਵੀ ਤੇਰੀ ਪਛਾਣ ਇਨਸਾਨੀਅਤ। ਤੇ ਮੈਂ ਰਾਤ ਪੜ੍ਹਿਆ ਵੀ ਸੀ ਨਾ, ਤੇਰ ਮੇਰ ਦੂਰ ਕਰ ਮੌਜਾਂ ਮਾਣਾਂਗੇ, ਕਹਿੰਦੇ ਗੁਰੂ ਨਾਨਕ ਸਾਹਿਬ ਤੇ ਨਿਸ਼ਾਨੀ ਉਹੀ ਲੱਗਿਆ ਸੀ ਨਾ ਲਾਣ, ਕਹਿੰਦੇ ਮੈਂ ਨੀ ਲਾਉਣੀ, ਚੱਕ ਪਰੇ ਤੂੰ, ਮੈਂ ਜਨੇਊ ਪਾਉਣ ਲੱਗਿਆ, ਕਹਿੰਦੇ ਪਾਉਂਦਾ ਹੀ ਨੀ ਮਾਰੇ, ਕਹਿੰਦੇ ਮੈਂ ਨੀ ਲਾਉਂਦਾ ਨਿਸ਼ਾਨੀ, ਤੂੰ ਚੱਕ ਪਰੇ, ਮੈਂ ਉਹਦਾ ਤੇ ਉਹਦਾ ਹੀ ਰਹਿਣਾ, ਤੂੰ ਛੱਡ, ਮੈਂ ਮੈਨੂੰ ਮਾਫ਼ ਕਰ ਦਿਓ, ਜਿਵੇਂ ਮਰਜ਼ੀ ਕਰ ਦਿਓ, ਤੁਹਾਡੀ ਮਰਜ਼ੀ ਹੈ, ਪਰ ਸੱਚ ਇਹ ਹੈ ਇਹ ਸਾਡੇ ਪਾਤਸ਼ਾਹਾਂ ਦੇ ਜਾਣ ਤੋਂ ਬਾਅਦ ਨਿਸ਼ਾਨੀਆਂ ਆਈਆਂ ਸਾਡੇ ਚ ਵੀ, ਸਾਡਾ ਸਾਡੀ ਸੋਚ ਹੀ ਨਹੀਂ ਸੀ, ਇਹ ਸਾਨੂੰ ਤੇ ਦਿੱਤੀ ਗਈ ਹੈ, ਸਾਨੂੰ ਤੇ ਦੱਸਿਆ ਗਿਆ ਹੈ। ਜਿਨ੍ਹਾਂ ਨੇ ਪਾਰਟੀ ਬਣਾਉਣੀ ਸੀ, ਟੀਮ ਬਣਾਉਣੀ ਸੀ, ਜਿਨ੍ਹਾਂ ਨੇ ਭਰਾਵੋ ਧਰਮ ਰਾਜਨੀਤਿਕਾਂ ਨੂੰ ਚਾਹੀਦਾ, ਜਿਨ੍ਹਾਂ ਨੇ ਵਰਤਣਾ ਹੁੰਦਾ ਹੈ। ਅਸੀਂ ਹੁਣ ਰਾਤ ਕਿਸਾਨਾਂ ਦੀ ਗੱਲ ਆਪਾਂ ਕਰਦਾ ਹੀ ਸੀ ਮੈਂ ਵੀ, ਜੈ ਸ਼੍ਰੀ ਰਾਮ ਦੇ ਨਾਅਰੇ ਲਾ ਕੇ ਅਗਲੇ ਕਿੰਨੇ ਤੂੰ ਪਰੇ ਚੱਲੋ, ਗਿਣਤੀ ਤੇ ਵੇਖੋ 80 ਕਰੋੜ ਹੈ ਸਾਡੀ ਇਸ ਇੰਡੀਆ ਦੇ ਵਿੱਚ। ਉਹ ਕਿਉਂ ਕਿਸਾਨਾਂ ਦੇ ਮਸਲਿਆਂ ਵੱਲ ਕਿਉਂ ਨਹੀਂ ਵੇਖਦੇ? ਉਹਨਾਂ ਨੇ ਵੇਖਣਾ ਹੀ ਨਹੀਂ, ਉਹ ਕਹਿੰਦੇ 80 ਕਰੋੜ ਤੁਹਾਡੇ ਨਾਲ ਸਾਨੂੰ ਫਰਕ ਹੀ ਨਹੀਂ ਪੈਂਦਾ, ਕਰੋੜ 2 ਕਰੋੜ 4 ਕਰੋੜ ਰੁੱਸ ਜਾਓਗੇ, ਰੁੱਸ ਜਾਓ, 5 ਕਰੋੜ ਰੁੱਸ ਜਾਓਗੇ, 10 ਕਰੋੜ ਨਾਰਾਜ਼ ਹੋ ਜਾਓਗੇ ਸਾਡੇ ਨਾਲ, ਉਹ ਕਹਿੰਦੇ 80 ਕਰੋੜ ਜੇ 40 ਕਰੋੜ ਵੀ ਰੁੱਸ ਜਾਓਗੇ ਤਾਂ ਵੀ ਕਹਿੰਦੇ ਸਾਨੂੰ ਫਰਕ ਨਹੀਂ ਪੈਂਦਾ, ਤੇ ਸਾਡੇ ਕੋਲ ਧਾਗਾ ਹੈਗਾ ਇੱਕ, ਸਾਰਿਆਂ ਨੂੰ ਆਪਣੇ ਨਾਲ ਤੋੜ ਕੇ ਰੱਖਾਂਗੇ, ਅਸੀਂ ਕਹਾਂਗੇ ਜੈ ਸ਼੍ਰੀ ਰਾਮ, ਸੌਖਾ ਜੋੜ ਕੇ ਰੱਖਣਾ। ਆਪਾਂ ਕਹਿੰਦੇ ਹਾਏ ਵਰਤਦੇ ਨੇ ਓਏ ਲੈ ਰਾਮ ਜੀ ਦੇ ਨਾਂ ਦੇ ਉੱਤੇ ਹਿੰਦੂਆਂ ਨੂੰ ਮੈਜੋਰਿਟੀ ਬਣਾ ਕੇ ਵਰਤਦੇ ਨੇ ਕਦੇ ਆਹ ਦਲ ਕਦੇ ਆਹ ਦਲ ਏਦਾਂ ਬਣੇ ਨੀ ਹੋਏ ਉਹਨਾਂ ਦੇ ਸਾਰਾ ਪ੍ਰੋਪਰ ਢਾਂਚਾ ਨੀ ਬਣਿਆ ਤੇ ਜਿਵੇਂ ਉਹ ਵਰਤਦੇ ਨੇ ਸਾਡੇ ਵਾਲਿਆਂ ਨੇ ਵੀ ਅੱਜ ਤੱਕ ਧਰਮਾਂ ਨੂੰ ਵਰਤਿਆ ਹੀ ਹੈ ਕਦੇ ਅਕਾਲ ਤਖ਼ਤ ਨੂੰ ਵਰਤਦੇ ਨੇ ਕਦੇ ਦਰਬਾਰ ਸਾਹਿਬ ਨੂੰ ਵਰਤਦੇ ਨੇ ਕਦੇ ਬਾਬੇ ਨਾਨਕ ਦੀ ਤੱਕੜੀ ਨੂੰ ਵਰਤਦੇ ਸੱਚ ਹੈ ਉਹ ਵੱਡੀ ਪੱਧਰ ਤੇ ਵਰਤਦੇ ਨੇ ਸਾਡੇ ਛੋਟੀ ਪੱਧਰ ਤੇ ਵਰਤਦੇ ਨੇ ਉਹ ਧਰਮ ਹੈ ਜਿਹੜਾ ਨਾ ਸਾਡੇ ਲਈ ਨਸ਼ੇ ਦੀ ਗੋਲੀ ਹੈ ਅਫੀਮ ਹੈ ਤੇ ਰਾਜਨੀਤਿਕ ਲਈ ਵਰਤਣ ਵਾਸਤੇ ਇੱਕ ਖਡੌਣਾ ਹੈ ਇੱਕ ਇੱਕ ਚੀਜ਼ ਹੈ ਬਸ ਜਿਹਨੂੰ ਵਰਤ ਲੈਂਦਾ ਜਿੱਥੇ ਜੀ ਕਰਦਾ ਵਰਤ ਲੈਂਦਾ ਇਹ ਵਰਤਿਆ ਜਾਂਦਾ ਔਰ ਅਗਲੇ ਵਰਤ ਰਹੇ ਹੈ ਇਸੇ ਤਰੀਕੇ ਨਾਲ ਵਰਤਦੇ ਆ ਪਰ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਕਿਉਂ ਨਹੀਂ ਵਰਤ ਸਕੇ ਹਿੰਦੂ ਕਿਉਂ ਨਹੀਂ ਵਰਤ ਸਕੇ ਸੀ ਜਿੰਨਾ ਚਿਰ ਰਹੇ ਕਿਉਂਕਿ ਉਹਨਾਂ ਨੇ ਨਿਸ਼ਾਨੀ ਨਹੀਂ ਲੱਗਣ ਦੇਣੀ ਪਰ ਚੱਕ ਮੈਂ ਬੰਦਾ ਬਸ ਅੱਜ ਤੋਂ ਬਾਅਦ ਤੇ ਤੇਰੀ ਪਾਰਟੀ ਚ ਰਲ ਗਿਆ ਫਿਰ ਮੈਂ ਨਹੀਂ ਅਸੀਂ ਉਹ ਜੇ ਆਪਾਂ ਕਹਿ ਲਈਏ ਉਹ ਜਿੰਨਾ ਕੁ ਗਰੁੱਪ ਸੀ ਜਿੰਨੇ ਲੋਕ ਸੀ ਉਹ ਸੀ ਜਿਹੜੇ ਇਨਸਾਨੀਅਤ ਦੀ ਗੱਲ ਕਰਦੇ ਸੀ ਪਰ ਰਾਤ ਮੈਂ ਕਿਹਾ ਨੀ
ਤੇਰ ਮੇਰ ਦੂਰ ਕਰ ਮੌਜਾਂ ਵੜਾਂਗੇ ਰੱਬ ਦੇ ਬੰਦਿਆਂ ਨੂੰ ਰੱਬ ਜਾਣਾਂਗੇ ਤੇਰ ਮੇਰ ਦੂਰ ਕਰ ਮੌਜਾਂ ਵੜਾਂਗੇ ਰੱਬ ਦੇ ਬੰਦਿਆਂ ਨੂੰ ਰੱਬ ਜਾਣਾਂਗੇ
ਪੜੋ ਪੈਣੋ
ਤੇਰ ਮੇਰ ਦੂਰ ਕਰ ਰੱਬ ਦੇ ਤੇਰ ਮੇਰ ਦੂਰ ਕਰ ਮੌਜਾਂ ਵੜਾਂਗੇ ਰੱਬ ਦੇ ਬੰਦਿਆਂ ਨੂੰ ਰੱਬ ਜਾਣਾਂਗੇ ਤੇਰ ਮੇਰ ਦੂਰ ਕਰ
ਆ ਗੱਲ ਨਹੀਂ ਸਮਝਾਉਣੀ ਕਿਸੇ ਨੇ ਅੱਜ ਜਿੰਨੇ ਅਰਥ ਅਸੀਂ ਕੀਤੇ ਨੇ ਨਾ ਅੱਜ ਜਿੰਨੇ ਅਸੀਂ ਅਰਥ ਸੁਣਾਉਣ ਵਾਲੇ ਆ ਤੁਹਾਨੂੰ ਸਿੱਖਾਂ ਦੇ ਵਿੱਚ ਅਸੀਂ ਅਰਥ ਸੁਣਾ ਕੇ ਆਪਣੀ ਆਰਥਿਕ ਸਥਿਤੀ ਕੋਈ ਠੀਕ ਕੀਤੀ ਹੈ ਆਪਣੀ ਆਰਥਿਕਤਾ ਹੀ ਸੁਧਾਰੀ ਹੈ ਅਰਥ ਸੁਣਾਉਣ ਵਾਲਿਆਂ ਨੇ ਆਪਣੀ ਫਾਈਨੈਂਸ਼ਲੀ ਹਾਲਤ ਠੀਕ ਕੀਤੀ ਹੈ ਅਸਲ ਗੱਲ ਨਹੀਂ ਸਮਝਾਈ ਕਿਸੇ ਨੇ ਬੰਦਾ ਬੰਦਾ ਬਣੇ ਇਨਸਾਨ ਇਨਸਾਨ ਬਣੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਵੇਖਿਓ ਹਿੰਦੂਆਂ ਨੇ ਆਪਣਾ ਠੱਪਾ ਲਾ ਦਿੱਤਾ ਕਹਿੰਦਾ ਮੁਸਲਮਾਨ ਮਾੜੇ ਅਸਲੀ ਤੇ ਅਸੀਂ ਉਹੀ ਹਾਂ ਮੁਸਲਮਾਨਾਂ ਨੇ ਆਪਣੀ ਸੁਨਤ ਕਰਤੀ ਕਹਿੰਦੇ ਬਾਕੀ ਦੁਨੀਆ ਐਵੇਂ ਹੀ ਹੈ ਅਸਲੀ ਤੇ ਚੰਗੇ ਮੰਦੇ ਬਣ ਗਏ ਕਿ ਨਹੀਂ ਕੌਣ ਭਲੇ ਕੋ ਮੰਦੇ ਤੇ ਸਿੱਖਾਂ ਨੇ ਸਾਡੇ ਵਾਲਾ ਬਣ ਗਿਆ ਅਗਲਾ ਕਹਿੰਦਾ ਅਸਲੀ ਤੇ ਅਸੀਂ ਹੀ ਹਾਂ ਫਿਰ ਤੇਰ ਮੇਰ ਤੇ ਹੋ ਗਈ ਆਪੇ ਹੀ ਮੰਦੇ ਤੇ ਭਲੇ ਤੇ ਆਪੇ ਹੀ ਹੋ ਗਏ ਪਰ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਹ ਗੱਲ ਕਿੱਥੇ ਰਹਿ ਗਈ ਇਹ ਤੇ ਆਉਣੀ ਹੀ ਆਉਣੀ ਹੈ ਵੀ ਆਹ ਠੀਕ ਹੈ ਇਹਦਾ ਮਤਲਬ ਬਾਕੀ ਗਲਤ ਹੈ ਆਹ ਠੀਕ ਹੈ ਬਾਕੀ ਫਿਰ ਆਪੇ ਗਲਤ ਹੋ ਜਾਂਦਾ ਤਾਂ ਕਰਕੇ ਮੈਂ ਤੁਹਾਨੂੰ ਅਰਜ ਕਰ ਰਿਹਾ ਆਪਣੇ ਆਪ ਨੂੰ ਆਪਣੇ ਇਨਸਾਨੀ ਜਿਹੜੇ ਗੁਣ ਹੈ ਜਿਹੜੇ ਸਾਡੇ ਫਰਜ਼ ਸੀ ਇਨਸਾਨ ਇਨਸਾਨਾਂ ਵਾਲੇ ਕੰਮ ਕਰੇ ਬੰਦਾ ਬੰਦਿਆਂ ਵਾਲੇ ਕੰਮ ਕਰੇ ਤਾਂ ਸਵਾਦ ਆਵੇ ਇਹ ਜਿੰਨੇ ਫਿਰਦੇ ਆ ਸਾਨੂੰ ਉਹ ਤੇ ਨਾ ਕਬੀਰ ਸਾਹਿਬ ਜੀ ਦਾ ਸ਼ਬਦ ਆਪਾਂ ਪੜ੍ਹਦੇ ਹਾਂ ਉਹ ਕਹਿੰਦੇ ਮਾਰਦਾ ਤੂੰ ਗੱਲਾਂ ਵੀ ਜਨੇਊ ਪਾ ਲਓ ਗੁਰੂ ਨਾਨਕ ਸਾਹਿਬ ਨੇ ਜਨੇਊ ਤੋਂ ਮਨਾ ਕਰਤਾ ਕਹਿੰਦੇ ਮੈਂ ਨਹੀਂ ਪਾਉਂਦਾ ਇੱਧਰ ਸੁਣਿਓ ਧਿਆਨ ਨਾਲ ਕਹਿੰਦੇ ਮੈਂ ਤੇਰਾ ਜਨੇਊ ਨਹੀਂ ਪਾਉਣਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਬਾਟੇ ਬੜੀ ਵਾਰੀ ਪੜਦੇ ਇਹ ਜਨੇਊ ਜੀ ਕਹਾਈ ਤਾਂ ਪਾਂਡੇ ਕਰ ਕਬੀਰ ਜੀ ਨੂੰ ਕਹਿੰਦੇ ਤੂੰ ਨਹੀਂ ਪਾਉਂਦਾ ਉਹਦੇ ਮਾਫ ਕਰਨਾ ਕਬੀਰ ਜੀ ਨੂੰ ਤੇ ਉਹਨਾਂ ਨੇ ਪਵਾਇਆ ਹੀ ਨਹੀਂ ਕਹਿੰਦੇ ਤੂੰ ਛੋਟੀ ਜਾਤ ਦਾ ਤੈਨੂੰ ਅਸੀਂ ਜਨੇਊ ਨਹੀਂ ਪਾਉਣਾ ਛੋਟੀ ਜਾਤ ਵਾਲੇ ਨਹੀਂ ਪਾਉਂਦੇ ਵੱਡੀ ਜਾਤ ਵਾਲੇ ਪਾਉਂਦੇ ਆ ਅਸੀਂ ਜਨੇਊ ਪਾ ਸਕਦੇ ਹਾਂ ਤੂੰ ਨਹੀਂ ਪਾ ਸਕਦਾ ਕਹਿੰਦੇ ਜਿਹੜਾ ਤੂੰ ਜਨੇਊ ਪਾਉਂਦਾ ਬਣਦਾ ਤੇ ਮੇਰੇ ਘਰ ਵਿੱਚ ਹੀ ਹੈ ਬਣਾਉਂਦੇ ਤੇ ਅਸੀਂ ਸਾਨੂੰ ਤੂੰ ਐਵੇਂ ਹੀ ਸਮਝਦਾ, ਸਾਨੂੰ ਤੂੰ ਨੀਚ ਸਮਝਦਾ, ਜਿਹੜਾ ਜਨੇਊ ਪਾ ਕੇ ਤੂੰ ਊਚ ਬਣਦਾ ਹੈ, ਕੋਈ ਤਿੰਨ ਲੜੀਆਂ ਦਾ ਪਾਉਂਦਾ, ਕੋਈ ਚਾਰ ਲੜੀਆਂ ਦਾ ਪਾਉਂਦਾ, ਕੋਈ ਦੋ ਲੜੀਆਂ ਦਾ ਪਾਉਂਦਾ ਹੈ, ਉਹ ਕਹਿੰਦੇ ਤੂੰ ਜਨੇਊ ਪਾ ਕੇ ਜਿਹੜਾ ਉੱਚਾ ਬਣਦਾ ਹੈ ਇਹ ਬਣਦਾ ਤੇ ਸਾਡੇ ਘਰ ਵਿੱਚ ਹੀ ਹੈ ਨਾ, ਹਮ ਘਰ ਸੂਤ ਤਨੈ ਨਿਤ ਤਾਨਾ ਕੰਠ ਜਨੇਊ ਤੁਮਾਰੇ, ਇਹ ਮੇਰੇ ਘਰ ਦੇ ਵਿੱਚ ਹੀ ਤੇ ਬਣਦਾ ਹੈ, ਸਾਡੇ ਘਰ ਤੇ ਢੇਰ ਲੱਗੇ ਪਏ ਹੈ। ਤੂੰ ਕਹਿੰਦਾ ਮੈਂ ਜਨੇਊ ਪਾਇਆ, ਸਾਡੇ ਘਰੇ ਆ ਕੇ ਵੇਖ ਢੇਰ ਲੱਗੇ ਪਏ ਆ, ਮੇਰੇ ਘਰੇ ਬਣ ਕੇ ਇਹ ਤੂੰ ਪਾ ਲਿਆ, ਜੇ ਤੂੰ ਕੱਪੜ ਵਿਖਾਉਣਾ ਤੇ ਬਣਦਾ ਸਾਡੇ ਘਰ ਹੈ। ਆ ਸੁਣੋ ਜਰਾ ਕਬੀਰ ਜੀ ਵੇਖਿਓ, ਜਦੋਂ ਕਹਿੰਦੇ ਨਾ ਇਨਸਾਨੀਅਤ ਦੀ ਗੱਲ ਕਰੋ, ਏ ਬੰਦੇ ਬੰਦੇ ਦੀ ਗੱਲ ਕਰੋ, ਇਨਸਾਨੀ ਗੁਣਾਂ ਦੀ ਗੱਲ ਕਰੋ, ਜਦੋਂ ਉਹਨਾਂ ਨੇ ਗੱਲ ਕੀਤੀ ਵੇਖੋ ਫਿਰ ਕਿੱਦਾਂ ਕੀਤੀ। ਸੁਣਿਓ ਜਰਾ ਕਬੀਰ ਜੀ ਕੀ ਕਹਿੰਦੇ,
ਹਮ ਘਰ ਸੂਤ ਤਨੈ ਨਿਤ ਤਾਨਾ ਕੰਠ ਜਨੇਊ ਤੁਮਾਰੇ,
ਨਿਤ ਕਹਿੰਦੇ ਸਾਡੇ ਘਰ ਵਿੱਚ ਬਣਾਇਆ ਜਾਂਦਾ ਹੈ, ਨਿਤ ਕਹਿੰਦੇ ਸਾਡੇ ਘਰ ਚ ਬੁਣਿਆ ਜਾਂਦਾ ਹੈ, ਬਣਾਇਆ ਜਾਂਦਾ ਹੈ, ਤੇਰੇ ਗਲ ਵਿੱਚ ਪਾਇਆ। ਅੱਛਾ,
ਤੁਮ ਤਾਂ ਵੇਦ ਪੜ੍ਹਾਉਂਗਾ ਤੇਰੀ ਗੋਬਿੰਦ ਹਿਰਦੇ ਹਮਾਰੇ,
ਕਹਿੰਦੇ ਤੂੰ ਵੇਦ ਪੜ੍ਹਦਾ ਹੈ, ਸਾਨੂੰ ਵੇਦ ਪੜ੍ਹਨ ਨਹੀਂ ਦਿੰਦਾ, ਸਾਨੂੰ ਤੇ ਵੇਦ ਪੜ੍ਹਨ ਨਹੀਂ ਦਿੰਦਾ, ਸਾਨੂੰ ਤੇ ਨੇੜੇ ਨਹੀਂ ਲੱਗਣ ਦਿੰਦਾ, ਤੂੰ ਪੜ੍ਹਨਾ ਹੈ। ਆ ਸਾਡੇ ਵਾਲਾ ਜਿਹੜਾ ਗਰੁੱਪ ਫਿਰਦਾ ਨਾ ਮਾਰਨ ਨੂੰ ਹਰੇਕ ਨੂੰ, ਇਹ ਵੀ ਕਿਹੜਾ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਲੱਗਣ ਦਿੰਦੇ ਹੈ, ਕਹਿਣਗੇ ਤੂੰ ਸੰਥਿਆ ਨਹੀਂ ਕੀਤੀ। ਆ ਸਾਡੇ ਇੱਥੇ ਪਿਛਲੇ ਪੰਜਾਂ ਸੱਤਾਂ ਸਾਲਾਂ ਚ ਆਮ ਲੋਕ ਸਹਿਜ ਪਾਠ ਕਰਨ ਲੱਗੇ ਆ, ਪੁਰਾਣਿਆਂ ਨੂੰ ਤੇ ਇਹਨਾਂ ਨੇ ਨੇੜੇ ਨਹੀਂ ਲੱਗਣ ਦਿੱਤਾ, ਤੂੰ ਨੇੜੇ ਨਹੀਂ ਲੱਗ ਸਕਦਾ, ਜੇ ਤੂੰ ਪਾਠ ਗਲਤ ਕਰਤਾ ਤੇ ਬਸ ਕੰਮ ਖਰਾਬ ਹੈ, ਤੂੰ ਪਾਠ ਦੀ ਲਾਵਾਂ ਦਲਾਵਾਂ ਗਲਤ ਕਰਤੀ ਕੰਮ ਖਰਾਬ ਹੈ। ਇਹ ਸਾਨੂੰ ਏਦਾਂ ਹੀ ਕਹਿੰਦੇ ਸੀ, ਇਹ ਤੇ ਹੁਣ 10 ਕੁ ਸਾਲਾਂ ਤੋਂ ਲੋਕ ਸਹਿਜ ਪਾਠ ਕਰਨ ਲੱਗੇ ਹੈ, ਆਪ ਬਾਣੀ ਪੜ੍ਹਨ ਲੱਗੇ ਆ, ਨਹੀਂ ਤੇ ਸਾਡੇ ਵਾਲੇ ਕਿੱਥੇ ਨੇੜੇ ਲੱਗਣ ਦਿੱਤੇ, ਇਹਨਾਂ ਦਬਾਅ ਹੀ ਇੰਨਾ ਪਾ ਕੇ ਰੱਖਦੇ ਬੰਦਾ ਨੇੜੇ ਜਾਂਦਾ ਹੀ ਨਹੀਂ। ਅਗਲਾ ਕਹਿੰਦਾ ਫਿਰ ਪਾਠ ਕਰਾਉਣਾ ਕਰੀਏ ਕੀ, ਕਹਿੰਦੇ ਫਿਰ ਉਹਨਾਂ ਨੂੰ ਹੀ ਬੁਲਾਉਣਾ ਪੈਣਾ, ਉਹ ਹੀ ਆਉਣਗੇ, ਫਿਰ ਸਪੈਸ਼ਲ ਬੰਦੇ ਸਪੈਸ਼ਲ ਪਾਠ ਕਰਨ ਵਾਸਤੇ ਆਉਣਗੇ, ਨੇੜੇ ਨਹੀਂ ਲੱਗਣ ਦਿੱਤਾ। ਇਹ ਤੇ ਹੁਣ ਘਰ ਘਰ ਭੈਣਾਂ ਵੀ ਬਾਣੀ ਪੜ੍ਹੀ ਜਾਂਦੀਆਂ, ਵੀਰ ਵੀ ਬਾਣੀ ਪੜ੍ਹੀ ਜਾਂਦੇ ਆ, ਹੁਣ ਸਾਰੇ ਆਪਾਂ ਪੜ੍ਹਨ ਲੱਗ ਗਏ। ਉਹ ਕਹਿੰਦੇ ਅਸੀਂ ਹੀ ਪੜ੍ਹ ਸਕਦੇ ਹਾਂ, ਤੇ ਭਗਤ ਕਬੀਰ ਜੀ ਨੇ ਕਿਹਾ ਸੀ, ਕਹਿੰਦੇ ਤੇਰੇ ਤੂੰ ਗਾਇਤਰੀਆਂ ਪੜ੍ਹਦਾ, ਤੂੰ ਵੇਦ ਸ਼ਾਸਤਰ ਪੜ੍ਹਦਾ ਹੈ, ਰੱਬ ਸਾਡੇ ਅੰਦਰ ਹੈ, ਅਸੀਂ ਉਹਦੇ ਨਾਲ ਗੱਲਾਂ ਕਰਦੇ ਹਾਂ, ਨਿੱਤ ਉਹ ਤੇ ਸਾਡੇ ਅੰਦਰ ਹੈ, ਅਸੀਂ ਉਹਦਾ ਰੂਪ ਹਾਂ। ਅੱਗੇ ਭਲਾ, ਹਾਂਜੀ,
ਮੇਰੀ ਜਿਹਵਾ ਵਿਸ਼ਨੂੰ ਨੈਣ ਨਾਰਾਇਣ ਹਿਰਦੈ ਬਸੇ ਗੋਬਿੰਦ, ਜਮ ਦੁਆਰ ਜਬ ਪੂਛਸ ਬਵਰੇ ਤਬ ਕਿਆ ਕਹਿਸ ਮੁਕੰਦ,
ਕਹਿੰਦੇ ਜਦੋਂ ਵਕਾਰ ਆਉਣੇ ਨੇ ਉਹ ਤੇ ਇੱਦਾਂ ਹੀ ਆਉਣੇ ਨੇ ਨਾ ਤੇਰੇ ਤੇ, ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਉਂਦਾ ਹੈ ਨਾ, ਜਦੋਂ ਉੱਥੇ ਫਿਰ ਕੀ ਕਰੇਗਾ, ਉੱਥੇ ਤੇ ਸਮਝ ਕੰਮ ਆਉਣੀ ਹੈ, ਤੂੰ ਜੋ ਮਰਜ਼ੀ ਪੜ੍ਹਦਾ ਰਹਿ, ਕਾਮ ਚ ਤੇ ਤੂੰ ਵੀ ਇੰਨਾ ਹੋ ਹੀ ਜਾਣਾ, ਚਾਹੇ ਜਿਹੜੇ ਮਰਜ਼ੀ ਗ੍ਰੰਥ ਪੜ੍ਹਦਾ ਰਹੇ, ਗਲਤੀਆਂ ਕਰਨ ਵਾਲੇ ਗਲਤੀਆਂ ਕਰਦੇ ਹੀ ਹੈ, ਇਹਦੇ ਨਾਲ ਬੰਦਾ ਸੁਧਰ ਨਹੀਂ ਜਾਂਦਾ, ਫਰਕ ਨਹੀਂ ਪੈ ਜਾਂਦਾ। ਜੇ ਇੱਦਾਂ ਹੁੰਦਾ ਹੋਵੇ ਮੰਦਰਾਂ ਚ ਬਲਾਤਕਾਰ ਕਿਉਂ ਹੋਣ, ਇੱਦਾਂ ਹੁੰਦਾ ਹੋਵੇ ਨਰੈਣੂ ਮਹੰਤ ਦੀ ਲੜਕੀ ਦੇ ਨਾਲ ਬਲਾਤਕਾਰ ਨਨਕਾਣਾ ਸਾਹਿਬ ਦੇ ਨਰੈਣੂ ਮਹੰਤ ਦੇ ਬੰਦਿਆਂ ਨੇ ਕੀਤਾ ਸੀ, ਗੁਰਦੁਆਰੇ ਚ ਰਹਿਣ ਵਾਲਿਆਂ ਨੇ ਕੀਤਾ ਸੀ, ਇੱਦਾਂ ਕਿਉਂ ਹੋਵੇ ਫਿਰ, ਇਹਦੇ ਨਾਲ ਨਹੀਂ ਕੁਝ ਹੋ ਜਾਂਦਾ। ਜਦੋਂ ਵਕਾਰ ਆਉਣੇ ਨੇ ਉਦੋਂ ਕੀ ਜਵਾਬ ਦੇਗਾ, ਉਹਦੇ ਸਿਰ ਚੜ ਜਾਣੇ ਨੇ, ਉੱਥੇ ਕੀ ਬੋਲਣਾ, ਉਹਦੇ ਅੰਦਰ ਦੀ ਖੇਡ ਹੈ ਸਾਰੀ, ਕਹਿੰਦੇ ਅਕਲ ਆਈ ਹੈ ਦਿਮਾਗ ਚੱਲਿਆ। ਅੱਗੇ ਸੁਣੋ,
ਹਮ ਗੁਆਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ,
ਕਹਿੰਦੇ ਤੂੰ ਸਾਡਾ ਰਖਵਾਰਾ ਬਣਿਆ ਹੋਇਆ, ਜਿਵੇਂ ਗਾਈਆਂ ਨੂੰ ਚਾਰੀਦਾ ਹੈ, ਅਸੀਂ ਤੇਰੀਆਂ ਗਾਈਆਂ ਬਣ ਗਈਆਂ, ਤੂੰ ਸਾਡਾ ਰਖਵਾਰਾ ਬਣ ਗਿਆ, ਚਾਰਨ ਵਾਲਾ ਬਣ ਗਿਆ, ਜਿੱਧਰ ਮਰਜ਼ੀ ਲੈ ਜਾ ਡੰਡੇ ਨਾਲ, ਜੋ ਮਰਜ਼ੀ ਸਾਥੋਂ ਕਰਾਈ ਜਾਂਦਾ ਤੂੰ ਕਰਾਉਣਾ ਹੈ। ਪਰ ਦੱਸ, ਅੱਗੇ ਸੁਣ ਲਿਓ,
ਕਬ ਹੁਣਾ ਪਾਰੇ ਉਤਾਰ ਚੁਰਾਏ ਕੈਸੇ ਖਸਮ ਹਮਾਰੇ,
ਉਹ ਕਹਿੰਦੇ ਗਾਈਆਂ ਤੇ ਆਪਣੀਆਂ ਸਮਝਦਾ ਹੈ, ਪਰ ਸਾਨੂੰ ਸਾਡੇ ਕਦੇ ਸਾਡੀ ਖੁਰਾਕ ਵੀ ਤੇ ਦੇ, ਖਸਮ ਤੇ ਸਾਡਾ ਬਣ ਗਿਆ ਤੂੰ, ਵੀ ਤੁਸੀਂ ਵੱਡੇ ਹੁੰਦੇ ਹੋ ਅਸੀਂ ਛੋਟੀਆਂ ਜਾਤਾਂ ਵਾਲੇ ਹੁੰਦੇ ਆ ਤੁਸੀਂ ਮਹਾਨ ਹੋ ਅਸੀਂ ਐਵੇਂ ਹੀ ਆ ਫਿਰ ਸਾਨੂੰ ਸਾਡੀ ਖੁਰਾਕ ਤੇ ਦੇ ਜੇ ਅਸੀਂ ਗਾਈਆਂ ਮੱਝੀ ਆਈਆਂ ਤੇ ਸਾਨੂੰ ਰਝਾ ਤੇ ਸਹੀ ਭੁੱਖ ਤੇ ਗਿਆਨ ਦੀ ਲੱਗੀ ਹੈ ਨੌਲੇਜ ਦੇ ਸਮਝ ਦੇ ਤੂੰ ਪੜ੍ਹ ਸਕਦਾ ਸਾਨੂੰ ਤੇ ਪੜ੍ਹਨ ਵੀ ਨਹੀਂ ਦਿੰਦਾ ਸਾਨੂੰ ਤੇ ਨੇੜੇ ਨਹੀਂ ਲੱਗਣ ਦਿੰਦੇ ਤੁਸੀਂ ਜੇ ਤੂੰ ਸਿਆਣਾ ਹੈ ਜੇ ਤੂੰ ਖਸਮ ਬਣਨਾ ਹੈ ਤੇ ਖਸਮ ਵਾਲਾ ਕੰਮ ਵੀ ਤੇ ਕਰ ਸਾਨੂੰ ਰਝਾ ਤੇ ਸਹੀ ਕਦੇ ਕਹਿੰਦੇ ਸਾਨੂੰ ਖੁਰਾਕ ਨਹੀਂ ਦਿੱਤੀ ਕਦੇ ਸਾਨੂੰ ਅਕਲ ਨਹੀਂ ਦਿੱਤੀ ਕਦੇ ਸਾਨੂੰ ਸਮਝਾਇਆ ਨਹੀਂ ਤੇ ਕਾਹਦਾ ਖਸਮ ਹੈ ਤੂੰ ਸਾਡਾ ਕਦੇ ਕੋਈ ਚੱਜ ਦੀ ਸਿੱਖਿਆ ਨਹੀਂ ਸਾਨੂੰ ਦਿੱਤੀ ਕਾਹਦਾ ਮਾਲਕ ਬਣਿਆ ਫਿਰਦਾ ਸਾਡਾ ਸਮਝਦੇ ਹੋ ਗੱਲ ਭਾਈ ਠੋਕ ਕੇ ਭਗਤ ਕਬੀਰ ਸਾਹਿਬ ਜੀ ਅੱਜ ਕਿੰਨੀ ਸਖ਼ਤ ਸ਼ਬਦਾਂ ਦੇ ਵਿੱਚ ਉਹਦੇ ਨਾਲ ਗੱਲ ਕਰਦੇ ਆ ਕਿੰਨੀ ਸਖ਼ਤ ਸ਼ਬਦਾਂ ਵਿੱਚ ਗੱਲ ਕਰਦੇ ਵੇਖੋ ਕਮਾਲ ਦੀ ਗੱਲ ਕਿੰਨੀ ਹਿੰਮਤ ਹੋਏਗੀ ਕਿੰਨੀ ਦਲੇਰੀ ਹੋਏਗੀ ਉਹਨਾਂ ਵਿੱਚ ਇਸੇ ਕਰਕੇ ਤੇ ਕਹਿੰਦਾ ਹੁੰਦਾ ਵੀ ਬੇਪਰਵਾਹ ਹੋ ਕੇ ਨਾ ਜਰਾ ਕਿ ਹਿੰਮਤ ਵਿਖਾਓ ਜਿਵੇਂ ਕਬੀਰ ਜੀ ਦੇ ਵਿੱਚ ਸੀ ਭਗਤ ਰਵਿਦਾਸ ਜੀ ਦੇ ਵਿੱਚ ਸੀ ਜਿਵੇਂ ਜਿਵੇਂ ਹਿੰਮਤ ਸੀ ਗੁਰੂ ਨਾਨਕ ਸਾਹਿਬ ਦੇ ਵਿੱਚ ਮਾੜਾ ਜਿਹਾ ਕਹਿਣ ਦੀ ਹਿੰਮਤ ਕਰੋ ਆ ਹੁਣ ਸਾਡੇ ਪਿੱਛੇ ਜੇ ਕਿਸਾਨੀ ਮਸਲੇ 'ਚ ਕਿੰਨਾ ਕੁਝ ਹੋਇਆ ਜਿਹੜੇ ਬੰਦੇ ਨੂੰ ਮਰਜ਼ੀ ਬੋਲਦੇ ਨੂੰ ਸੁਣ ਲਓ ਗੋਲ ਮੋਲ ਹੀ ਗੱਲਾਂ ਕਰੀ ਜਾਂਦਾ ਗੋਲ ਮੋਲ ਡਰ ਲੱਗਦਾ ਵੀ ਐ ਨਹੀਂ ਕਹਿਣਾ ਉਧਰ ਲੱਗ ਉਧਰ ਲੈਂਦਾ ਰੁੱਸ ਝੜ ਉੱਧਰ ਨਾ ਕਿਸਾਨਾਂ ਨੂੰ ਰਸਾਉਣਾ ਚਾਹੁੰਦਾ ਨਾ ਦੂਜਿਆਂ ਨੂੰ ਰਸਾਉਣਾ ਚਾਹੁੰਦਾ ਮਿਕਸ ਜੀਆਂ ਗੱਲਾਂ ਕਰੀ ਜਾਂਦਾ ਕੁਛ ਨਹੀਂ ਸਮਝ ਪੈਂਦੀ ਵੀ ਕੀ ਕਹਿਣਾ ਚਾਹੁੰਦਾ ਇਹ ਕਿਹਦੇ ਹੱਕ 'ਚ ਹੈ ਕਿਹਦੇ ਵਿਰੋਧ 'ਚ ਹੈ ਇਹ ਆਗੂਆਂ ਦੇ ਹੱਕ 'ਚ ਹੈ ਕਿ ਦੂਜਿਆਂ ਦੇ ਜਿਹਨਾਂ ਦੇ ਝੰਡੇ ਲਹਿਰਾਏ ਕੁਛ ਨਹੀਂ ਬੱਲੇ ਪਏਗਾ ਤੁਹਾਡੇ ਪਰ ਜੇ ਤੁਰਨਾ ਹੈ
ਹਾਥੀਆਂ ਦੀ ਤੁਰ ਲੈ ਤੋਰ ਮਸਤੀ ਰੱਖ ਲੈ ਸ਼ੇਰਾਂ ਨਾਲ ਜੀ ਹਾਥੀਆਂ ਦੀ ਤੁਰ ਲੈ ਤੋਰ ਹਾਥੀਆਂ ਦੀ ਤੁਰ ਲੈ ਤੋਰ ਹਾਥੀਆਂ ਦੀ ਤੁਰ ਲੈ ਤੋਰ ਮਸਤੀ ਰੱਖ ਲੈ ਸ਼ੇਰਾਂ ਨਾਲ ਜੀ ਹਾਥੀਆਂ ਦੀ ਤੁਰ ਲੈ ਤੋਰ ਮਸਤੀ ਰੱਖ ਲੈ ਸ਼ੇਰਾਂ ਨਾਲ ਜੀ ਹਾਥੀਆਂ ਦੀ ਤੁਰ ਲੈ ਤੋਰ ਮਸਤੀ ਰੱਖ ਲੈ ਸ਼ੇਰਾਂ ਨਾਲ ਹਾਥੀਆਂ ਦੀ ਤੁਰ ਲੈ ਮਸਤੀ ਰੱਖ ਲੈ ਸ਼ੇਰਾਂ ਨਾਲ ਦੀ
ਹਜ਼ਾਰਾਂ ਕੁੱਤੇ ਜਦੋਂ ਹਾਥੀ ਲੰਘਦਾ ਹੋਵੇ ਤੇ ਭੌਂਕਦੇ ਆ ਵਿਗਾੜਦਾ ਕੁਛ ਕੁੱਤਿਆਂ ਦਾ ਬੋਲੋ ਨੁਕਸਾਨ ਕਰਦਾ ਕੁੱਤਿਆਂ ਦਾ ਵੱਡੇ ਨੂੰ ਵੇਖ ਵੇਖ ਕੇ ਭੌਂਕੀ ਜਾਂਦੇ ਵੀ ਕਿੱਥੋਂ ਆ ਗਿਆ ਇੱਡਾ ਕਰਦਾ ਤੇ ਕੁਛ ਨਹੀਂ ਉਹ ਤੇ ਆਇਆ ਤੇ ਲੰਘ ਜੂ ਪਰ ਕੱਲੇ ਕੱਲੇ ਪਿੰਡ ਵਿੱਚ ਰੌਲਾ ਨਹੀਂ ਪਾਉਂਦਾ ਲੰਘਿਆ ਹੀ ਤੁਰਿਆ ਜਾਂਦਾ ਰੌਲਾ ਰੱਪਾ ਪਾ ਕੇ ਆਪੇ ਚੁੱਪ ਕਰ ਜਾਂਦੇ ਆ ਨਾਲੇ ਨੇੜੇ ਨਹੀਂ ਆਉਂਦੇ ਬਾਪੂ ਦੇ ਉਹਨਾਂ ਨੂੰ ਪਤਾ ਵੀ ਜੇ ਨੇੜੇ ਗਏ ਤੇ ਏਡੇ ਹਾਥੀ ਦੇ ਪੈਰ ਨੇ ਹਾਲ ਵੇਖੋ ਸਾਡਾ ਕੀ ਕਰ ਨੇੜੇ ਨਹੀਂ ਆਉਂਦੇ ਰਹਿੰਦੇ ਦੂਰ ਦੂਰ ਹੈ ਸਰਕਸ ਵਿੱਚ ਚਲੇ ਜਾਇਓ ਸ਼ੇਰ ਬੈਠਾ ਹੋਏਗਾ ਤੁਸੀਂ ਨਾ ਬੈਂਡ ਬਾਜਾ ਵੀ ਵਜਾ ਲਿਓ ਸ਼ੇਰ ਕੋਲੇ ਜਾ ਕੇ ਹਿੱਲਦਾ ਨਹੀਂ ਬੈਂਡ ਬਾਜਾ ਵਜਾ ਲਿਓ ਉਹਨੇ ਐ ਬੈਠੇ ਰਹਿਣਾ ਬਸ ਸਵੇਰੇ ਖਾ ਕੇ ਅੱਧਾ ਬੱਕਰਾ ਪਾ ਦਿੰਦੇ ਨੇ ਉਹ ਜਦੋਂ ਪਾਉਂਦੇ ਮੀਟ ਪਾਉਂਦੇ ਜਦੋਂ ਤੇ ਖਾ ਕੇ ਐ ਬੈਠੇ ਰਹਿਣਾ ਸੁਸਤੀ ਚੜੀ ਰਹਿੰਦੀ ਸਾਰਾ ਦਿਨ ਜ਼ਿਆਦਾ ਮਾਸ ਖਾਣ ਵਾਲੇ ਜਾਨਵਰ ਬਹੁਤੇ ਤੁਹਾਨੂੰ ਸੁੱਤੇ ਪਏ ਦਿਸਣਗੇ ਸੁਸਤ 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 ਬੈਂਡ ਬਾਜਾ ਵੀ ਵਜਾਈ ਜਾਵੇ ਤੁਹਾਡੇ ਕੰਨੀ ਵੇਖਦੇ ਨੀ ਵੀ ਕੌਣ ਹੈ ਤੂੰ ਕੌਣ ਨਹੀਂ ਚੱਲ ਪਰੇ ਬਾਂਦਰ ਨੂੰ ਕੇਲਾ ਵਿਖਾ ਦਿਓ ਮਾੜਾ ਜਿਹਾ ਫਿਰ ਟਪੂਸੀਆਂ ਵੇਖਿਆ
ਮਸਤੀ ਹੋਵੇ ਸ਼ੇਰਾਂ ਨਾਲ ਵੀ ਹੋਵੇ ਸ਼ੇਰਾਂ ਨਾਲ ਹੋਵੇ ਸ਼ੇਰਾਂ ਨਾਲ ਵੀ ਹੋਵੇ ਸ਼ੇਰਾਂ ਨਾਲ ਮਸਤੀ ਹੋਵੇ ਸ਼ੇਰਾਂ ਨਾਲ ਵੀ ਹੋਵੇ ਸ਼ੇਰਾਂ ਨਾਲ ਰੱਜ ਕੇ ਹੋਵੇ ਸ਼ੇਰਾਂ ਨਾਲ ਵੀ ਹੋਵੇ ਸ਼ੇਰਾਂ ਨਾਲ ਮਸਤੀ ਹੋਵੇ ਸ਼ੇਰਾਂ ਨਾਲ ਵੀ ਹੋਵੇ ਸ਼ੇਰਾਂ ਮਸਤੀ ਹੋਵੇ ਸ਼ੇਰਾਂ ਨਾਲ ਵੀ ਹੋਵੇ ਸ਼ੇਰਾਂ ਮਸਤੀ ਹੋਵੇ ਸ਼ੇਰਾਂ ਨਾਲ ਵੀ ਹੋਵੇ
ਸਾਰੀਆਂ ਦੀ
ਦਿਲ ਰੱਖੀਏ ਪਹਾੜ ਵਰਗਾ ਸਾਥੀਆਂ ਦੀ ਤੋਰ ਸੁਰੀਏ ਦਿਲ ਰੱਖੀਏ ਓ ਦਿਲ ਰੱਖੀਏ ਦਿਲ ਰੱਖੀਏ ਪਹਾੜ ਸਾਥੀਆਂ ਦੀ ਸਾਥੀਆਂ ਦੀ ਤੋਰ ਸੁਰੀਏ
ਜਿਕੇ ਦਿਲ ਰੱਖੀਏ ਵਰਗਾ ਬਾਬਾ ਜੀ ਆਏ ਪਿਛਲੀ ਵਾਰੀ ਮੈਨੂੰ ਕਰਨਾਲ ਵਾਲੇ ਕਹਿੰਦੇ ਧਾਰਨਾ ਪੜਿਆ ਕਰੋ ਬਾਬਾ ਜੀ ਮੈਨੂੰ ਸਪੈਸ਼ਲ ਕਹਿ ਕੇ ਮੈਨੂੰ ਧਾਰਨਾ ਜ਼ਰੂਰ ਪੜਿਆ ਕਰੋ ਮੈਂ ਕਿਹਾ ਐਤਕੀ ਜ਼ਰੂਰ ਪੜੋ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਤੇ ਪੜੋ ਜ਼ਰੂਰ ਸੁਣੋ ਜ਼ਰਾ ਮਸਤੀ ਹੋਵੇ ਸ਼ੇਰਾਂ ਨਾਲ ਦੀ ਦਿਲ ਰੱਖੀਏ ਪਹਾੜਾਂ ਵਰਗਾ ਹਾਥੀਆਂ ਦੀ ਤੋਰ ਤੁਰੀਏ ਬੇਪਰਵਾਹ ਹੋ ਆ ਭੈਣਾਂ ਕਹਿੰਦੀਆਂ ਜ਼ਰੂਰ ਹੈ ਸ਼ੇਰਾਂ ਮੈਂ ਕਹਿੰਦਾ ਜਿੰਨਾ ਅਸੀਂ ਪਰਵਾਹ ਕਰਦੇ ਹਾਂ ਨਾ ਅਸੀਂ ਆਲੇ ਦੁਆਲੇ ਦੀ ਲੋਕਾਂ ਦੀ ਸਮਾਜ ਦੀ ਇਹ ਕਹਿ ਦੇਣਾ ਬੜਾ ਸੌਖਾ ਇਹਨੂੰ ਕਮਾਉਣਾ ਬਹੁਤ ਔਖਾ ਕਹਿਣਾ ਬਹੁਤ ਸੌਖਾ ਨਹੀਂ ਜੀ ਪਰਵਾਹ ਨਹੀਂ ਕਰਨੀ ਚਾਹੀਦੀ ਕਿੱਥੇ ਭਾਈ ਅਸੀਂ ਤੇ ਸਟੇਟਸ ਵੇਖ ਕੇ ਰੁੱਸ ਜਾਂਦੇ ਹਾਂ ਸਵੇਰੇ ਜਦੋਂ ਸਟੇਟਸ ਵੇਖਦੇ ਨੇ ਲੋਕ ਆਹ ਕੀ ਪਾਇਆ ਪਿਆ ਉਹਦੇ ਤੋਂ ਹੀ ਪਤਾ ਲੱਗਦਾ ਮੂਡ ਕਿਵੇਂ ਦਾ ਅੱਜ ਪਤਾ ਨਹੀਂ ਲੱਗ ਜਾਂਦਾ ਅੱਜ ਕੱਲ੍ਹ ਬੰਦਿਆਂ ਦਾ ਤੇ ਮਾੜਾ ਜਿਹਾ ਕਿਸੇ ਨੇ ਕੁਝ ਕਹਿ ਦਿੱਤਾ ਹੁਣ ਮੈਨੂੰ ਲਾ ਲਾ ਕੇ ਸਟੇਟਸ ਪਾਉਂਦਾ ਮੈਨੂੰ ਲਾ ਲਾ ਕੇ ਗੱਲਾਂ ਕਰਦਾ ਜਦੋਂ ਦੁਖੀ ਹੋਵੇ ਫਿਰ ਹੋਰ ਹੀ ਛੱਡੋ ਜੀ ਦੁਨੀਆਂ ਇੱਦਾਂ ਹੀ ਹੈ ਮਤਲਬ ਇਹ ਹੈ ਵੀ ਇਹ ਦੁਖੀ ਹੈ ਤੇ ਜਦੋਂ ਹੋਰ ਹੀ ਐ ਲੱਗੇ ਵੀ ਪਤਾ ਲੱਗ ਜਾਂਦਾ ਵੀ ਹੁਣ ਪੂਰਾ ਕਾਇਮ ਹੋਇਆ ਫਿਰਦਾ ਹੁਣ ਪੂਰਾ ਖੁਸ਼ ਹੈ ਉੱਥੋਂ ਹੀ ਹਿਸਾਬ ਕਿਤਾਬ ਜਿਹਾ ਲੱਗ ਜਾਂਦਾ ਨਾ ਤੇ ਅਸੀਂ ਕਹਿੰਦੇ ਹਾਂ ਵੀ ਪਰਵਾਹ ਨਾ ਕਰੋ ਪਰ ਪਰਵਾਹ ਕਰਦੇ ਹਾਂ ਮੈਂ ਨਾ ਪਿਛਲੇ ਦਿਨਾਂ ਵਿੱਚ ਦੋ ਤਿੰਨ ਫੈਮਲੀਆਂ ਨੂੰ ਮਿਲਿਆ ਇੱਥੇ ਵੀ ਮਿਲਿਆ ਤੇ ਸਾਡੇ ਉਹ ਪਰਿਵਾਰ ਆਉਂਦਾ ਕਰਨਾਲ ਵੱਲੋਂ ਤੇ ਉਹ ਬੜਾ ਰੋਵੇ ਬੀਬੀ ਆਈ 5 ਸਾਲ ਹੋਏ ਵਿਆਹ ਨੂੰ ਤੇ ਘਰ ਵਾਲਾ ਇਕੱਲਾ ਇਕੱਲਾ ਪੋਤਾ ਮਾਪਿਆਂ ਦਾ ਬੱਚਾ ਹੋਇਆ ਤੇ ਬੜਾ ਹੀ ਰੋਵੇ ਮੈਂ ਕਿਹਾ ਕਿਉਂ ਰੋਈ ਜਾਂਦੀ ਕਹਿੰਦੀ ਬਾਬਾ ਜੀ ਭਾਈ ਸਾਹਿਬ ਕੱਖ ਨਹੀਂ ਕਹਿੰਦੇ ਇੰਨੇ ਦੁਖੀ ਆ ਮੈਂ ਕਿਹਾ ਤੂੰ 5 ਸਾਲ ਵਿਆਹ ਨੂੰ ਹੋਏ ਆ ਮਨ ਕਾਇਮ ਰੱਖ ਕਹਿੰਦੀ ਮੈਂ ਬਥੇਰਾ ਕਾਇਮ ਰੱਖਦੀ ਹਾਂ ਲੋਕੀ ਕਾਇਮ ਰਹਿਣ ਨਹੀਂ ਦਿੰਦੇ ਜਿਹੜੀ ਰਿਸ਼ਤੇਦਾਰੀ 'ਚ ਜਾਓ ਜਿੱਥੇ ਜਾਓ ਕਹਿੰਦੇ ਪਾਣੀ ਬਾਅਦ 'ਚ ਪੁੱਛਣਗੇ ਪਹਿਲਾਂ ਕਹਿਣਗੇ ਅੱਛਾ ਫਿਰ ਅਜੇ ਹੋਈ ਨੀ ਕਿਰਪਾ ਅਜੇ ਹੋਈ ਨੀ ਕਿਰਪਾ ਆਹੀ ਪੁੱਛਦੇ ਜਿੱਥੇ ਜਾਂਦੇ ਹੋਰ ਕੋਈ ਗੱਲ ਹੀ ਨਹੀਂ ਕਰਦੇ ਕਹਿੰਦੇ ਅਸੀਂ ਤੇ ਸੌਖੇ ਰਹਿ ਲਈਏ ਸਾਡੀ ਜਾਨ ਤੇ ਸੌਖੀ ਹੋ ਜਾਏ ਪਰ ਸੱਚੀ ਗੱਲ ਹੈ ਲੋਕ ਨਹੀਂ ਟਿਕਣ ਦਿੰਦੇ ਆਲਾ ਦੁਆਲਾ ਐਡੀ ਭੈੜਾ ਭੈੜ ਹੈ ਨਾ ਸਾਡਾ ਲੋਕਾਂ ਦੇ ਘਰਾਂ 'ਚ ਝਾਤੀਆਂ ਮਾਰਨ ਦਾ ਇਹਦੇ ਹੋਇਆ ਇਹਦੇ ਨਹੀਂ ਹੋਇਆ ਇਹਦੇ ਕਿਉਂ ਨਹੀਂ ਹੋਇਆ ਇਹਦੇ ਕੀ ਹੋ ਗਿਆ ਮਤਲਬ ਲੋਕ ਸ਼ਰੀਕਾ ਜਿਹੜਾ ਸਾਡਾ ਆਲਾ ਦੁਆਲਾ ਸਾਡਾ ਸ਼ਰੀਕ ਸਾਡੇ ਭੈਣ ਭਰਾ ਰਿਸ਼ਤੇਦਾਰੀਆਂ ਉਹ ਨਹੀਂ ਟਿਕਣ ਦੇਣੀਆਂ ਉਹ ਤੇ ਮੈਂ ਅੱਡ ਰੋਇਆ ਵੇਖਿਆ ਇੱਕ ਕਿਸੇ ਦੇ ਸਾਡੇ ਆਪਣੇ ਇੱਥੇ ਪਰਿਵਾਰ ਵਿੱਚ ਬੈਠਾ ਹੀ ਹੈ ਉਹ ਵੀ ਮੈਨੂੰ ਦੱਸਣ ਕਹਿੰਦੇ ਮੁੰਡਾ ਬਾਹਰ ਗਿਆ ਕੈਨੇਡਾ ਉੱਥੇ ਕਿਸੇ ਉੱਥੋਂ ਦੀ ਗੋਰੀ ਲੜਕੀ ਹੋਣੀ ਹੈ ਉਹਨੇ ਫਰੈਂਡ ਬਣਾ ਲਿਆ ਪਿਆਰ ਹੋਣਾ ਪਿਆਰ ਵੀ ਨਾ ਕਹਾਂ ਫਰੈਂਡ ਹੀ ਉਹ ਲੜਕੀ ਨੇ ਕਿਤੇ ਲਿਖਤਾ ਵੀ ਮੈਂ ਤੈਨੂੰ ਬੜਾ ਪਿਆਰ ਕਰਦੀ ਹਾਂ ਲਾਈਕ ਕਰਦੀ ਹਾਂ ਤਾਂ ਕੁਛ ਲਿਖਤਾ ਹੋਣਾ ਉਹ ਰਿਸ਼ਤੇਦਾਰੀ 'ਚ ਕਿਤੇ ਅੱਗੇ ਆ ਗਈ ਫੋਟੋ ਉਹ ਅੱਗੇ ਤੋਂ ਅੱਗੇ ਇੱਥੇ ਪਹੁੰਚ ਗਈ ਉਹ ਕਹਿੰਦੇ ਸਾਡਾ ਜਿਉਣਾ ਦੁੱਬਰ ਕੀਤਾ ਪਿਆ ਹੈ ਮੈਂ ਗਿਆ ਘਰ ਮੈਂ ਕਿਹਾ ਹੋਇਆ ਕੀ ਕਹਿੰਦੇ ਆ ਵੇਖੋ ਕਹਿੰਦੇ ਗੋਰਾ ਹੈ ਮੈਂ ਕਿਹਾ ਤੁਸੀਂ ਚੌੜੇ ਹੋ ਕੇ ਕਹੋ ਵੀ ਅਸੀਂ ਤੇ ਗੋਰੀ ਨੂੰ ਲਿਆਵਾਂਗੇ ਮੈਂ ਕਿਹਾ ਚੌੜੇ ਹੋ ਕੇ ਕਹੋ ਮੈਂ ਕਿਹਾ ਇਹਨਾਂ ਨੂੰ ਤੁਸੀਂ ਇਹਨਾਂ ਦੀ ਰੋਟੀ ਖਾਂਦੇ ਤੁਸੀਂ ਉਹਨਾਂ ਤੋਂ ਕਹਿੰਦੇ ਬਾਪਾ ਜੀ ਸਭ ਕਰੀਏ ਕੀ ਮੈਂ ਕਿਹਾ ਤੁਸੀਂ ਖੁਸ਼ ਹੈ ਕਹਿੰਦੇ ਅਸੀਂ ਆਪਣੇ ਮੁੰਡੇ ਨਾਲ ਖੁਸ਼ ਹੀ ਹੈ ਵੀ ਉਹ ਜੇ ਗੋਲੀ ਨਾਲ ਵਿਆਹ ਕਰਾ ਕੇ ਪੱਕਾ ਹੋਣਾ ਤੇ ਉੱਥੇ ਰਹਿਣਾ ਚਾਹੁੰਦਾ ਤੇ ਲੈ ਆਵੇ ਮੈਂ ਕਿਹਾ ਤੁਸੀਂ ਲਿਆਓ ਆਨੰਦ ਕਾਰਜ ਅਸੀਂ ਪਰਮੇਸ਼ਰ ਦੁਆਰ ਕਰਾ ਦਿਆਂਗੇ ਕੋਈ ਗੱਲ ਨਹੀਂ ਮੈਂ ਕਿਹਾ ਇੱਕ ਮੈਂ ਅੰਗਰੇਜ਼ੀ ਬੋਲਣ ਵਾਲਾ ਪਾ ਲਾਂਗਾ ਉਹਨੂੰ ਦੱਸੀ ਜਾਵਾਂਗੇ ਵੀ ਏਦਾਂ ਏਦਾਂ ਘੁੰਮੀ ਚੱਲ ਏਦਾਂ ਪਰਿਕਰਮਾ ਕਰ ਲੈ ਏਦਾਂ ਮੱਥਾ ਟੇਕ ਲੈ ਮੈਂ ਕਿਹਾ ਪਰਵਾਹ ਕਾਹਨੂੰ ਕਰਦੇ ਤੁਸੀਂ ਮਤਲਬ ਕਹਿਣ ਦਾ ਉਹ ਨਾ ਰੋਵੇ ਬੀਬੀ ਮੈਂ ਕਿਹਾ ਮੁੰਡਾ ਕੈਨੇਡਾ ਪਹੁੰਚ ਗਿਆ ਗੋਰੀ ਉਹਦੇ ਨਾਲ ਪਿਆਰ ਕਰਦੀ ਹੈ ਉਹ ਵੀ ਉਹਦੇ ਨਾਲ ਵਿਆਹ ਕਰਨ ਨੂੰ ਫਿਰਦੀ ਤੇ ਰੋ ਤੂੰ ਐਵੇਂ ਰਹੀ ਕਹਿੰਦੇ ਗੁਆਂਢੀ ਬੜੇ ਤੰਗ ਕਰਦੇ ਰਿਸ਼ਤੇਦਾਰ ਬੜੇ ਤੰਗ ਕਰਦੇ ਸਾਰੀ ਦੁਨੀਆ ਤੰਗ ਕਰਦੀ ਮੈਂ ਕਿਹਾ ਤੂੰ ਗੋਰੀ ਨੂੰ ਮਗਰ ਲਾ ਲਾ ਕੇ ਕਹੀਂ ਨੂੰ ਆਈ ਆ ਮੇਰੀ ਵੇਖੋ ਮੈਂ ਕਿਹਾ ਤੂੰ ਐਂ ਕਹਿ ਇਹ ਹੈ ਕਿਸੇ ਕੋਲ ਪਰ ਮਤਲਬ ਕਹਿਣ ਦਾ ਸੱਚੀ ਕਹਿ ਰਿਹਾ ਜੀ ਉਹ ਸੜੀਆਂ ਗੱਲਾਂ ਕਰਦੇ ਆ ਦਿਲ ਹੀ ਸਾੜ ਦਿੰਦੇ ਬੰਦੇ ਦੇ ਇਹਦੇ ਤੁਸੀਂ ਕਾਇਮ ਹੋਵੋ ਅੱਗੋਂ ਤਾਂ ਗੱਲ ਬਣੂ ਨਹੀਂ ਤੇ ਇਹਦੇ ਚੱਕੀ ਫਿਰਦੇ ਆ ਪੈਟਰੋਲ ਪਾਉਣ ਵਾਸਤੇ ਇਹਨੇ ਸਾੜ ਦੇਣਾ ਭੁੰਨ ਕੇ ਖਤਮ ਕਰ ਦੇਣਗੇ ਤੁਹਾਨੂੰ ਜੇ ਤੁਸੀਂ ਅੱਗੋਂ ਕਾਇਮ ਨਾ ਹੋਏ ਤੁਹਾਨੂੰ ਕਾਇਮ ਹੋਣਾ ਪੈਣਾ ਆਲਾ ਦੁਆਲਾ ਕੀ ਕਹਿੰਦਾ ਛੱਡਣੀ ਪੈਣੀ ਪਰਵਾਹ ਬੱਚਾ ਨਹੀਂ ਹੋਇਆ ਰਾਤ ਮੈਂ ਗੱਲ ਕੀਤੀ ਮੈਂ ਕਿਹਾ ਸਮਝ ਵਾਲਿਆਂ ਨੇ ਪਤਾ ਕੀ ਕਹਿਣਾ ਅਕਲ ਵਾਲਿਆਂ ਨੇ ਜੇ ਦਿਮਾਗ ਕੰਮ ਕਰਦਾ ਹੋਇਆ ਦੋਵੇਂ ਜਣਿਆਂ ਦਾ ਪਿਆਰ ਹੈ ਖੁਸ਼ ਹੋ ਕੇ ਜ਼ਿੰਦਗੀ ਲੰਘਾਵਾਂਗੇ ਨਹੀਂ ਆਉਂਦਾ ਨਾ ਸਹੀ ਆਪਾਂ ਹੀ ਖਾਵਾਂ ਪੀਆਂ ਕਰਾਂਗੇ ਰਹਿਣ ਦੇ ਜ਼ਰੂਰੀ ਡਾਇਪਰ ਚੇਂਜ ਕਰਨੇ ਮੰਨ ਲਓ ਨਹੀਂ ਹੋਇਆ ਰਹਿਣ ਦਿਓ ਮਤਲਬ ਮਨ ਕਾਇਮ ਰੱਖੋ ਵੀ ਭਾਈ ਆਪਣੇ ਵੱਲੋਂ ਕੋਸ਼ਿਸ਼ ਕੀਤੀ ਨਹੀਂ ਹੋਇਆ ਤੇ ਜ਼ਰੂਰੀ ਫਿਰ ਛੱਡ ਪਰੇ ਆਪਾਂ ਦੋਵੇਂ ਜਣੇ ਕਦੇ ਗੋਆ ਕਦੇ ਸ਼ਿਮਲੇ ਏਦਾਂ ਰੱਖੋ ਫਿਰ ਕਦੇ ਗੁਰਦੁਆਰੇ ਮੱਥਾ ਟੇਕ ਲਿਆ ਕਦੇ ਉੱਥੇ ਜਾਏ ਕਦੇ ਆਪਾਂ ਦੋਵੇਂ ਹੱਥ 'ਚ ਹੱਥ ਪਾਓ ਘੁੰਮਦੇ ਫਿਰੋ ਮਤਲਬ ਇਹੀ ਪਤੀ ਪਤਨੀ ਕਹਿਣ ਵੀ ਜ਼ਰੂਰੀ ਤੂੰ ਰਾਤ ਨੂੰ ਤਿੰਨ ਤਿੰਨ ਵਜੇ ਜਾਗਣਾ ਵੀ ਇਹਨੂੰ ਹੁਣ ਤਿੰਨ ਵਾਰੀ ਦੁੱਧ ਪਿਆਉਣਾ ਮਤਲਬ ਮਨ ਕਾਇਮ ਕਰ ਲੈ ਫਿਰ ਹੋ ਗਿਆ ਤੇ ਠੀਕ ਹੈ ਉਹ ਕਹਿੰਦੇ ਅਸੀਂ ਦੋਵੇਂ ਖੁਸ਼ ਹਾਂ ਉਹ ਮੈਨੂੰ ਬੀਬੀ ਕਰੇ ਕਹਿੰਦੀ ਜੀ ਸਾਡਾ ਮੇਰਾ ਪਤੀ ਮੇਰੇ ਨਾਲ ਹੈ ਉਹ ਕਹਿੰਦਾ ਆਪਾਂ ਦੋਵੇਂ ਠੀਕ ਹਾਂ ਮੈਨੂੰ ਕੋਈ ਫਰਕ ਨਹੀਂ ਪਰ ਇੱਥੇ ਤੱਕ ਵੀ ਮਾਂ ਨੇ ਸੱਸ ਨੇ ਕਹਿਤਾ ਵਿਆਹ ਦੂਜਾ ਕਰਨਾ ਕਹਿੰਦੇ ਪੰਜ ਸਾਲ ਹੋ ਗਏ ਹੋਇਆ ਨਹੀਂ ਇੱਥੇ ਤੱਕ ਕਹਿਤਾ ਆ ਹਾਲਾਤ ਨੇ ਸਾਡੇ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਕਹਿੰਦੇ ਆ ਨਾ ਵੀ ਦੁਨੀਆ ਗੱਲਾਂ ਕਰਦੀ ਹੈ ਮੈਂ ਪਹਿਲਾਂ ਪਹਿਲਾਂ ਪੜ੍ਹਦਾ ਹੁੰਦਾ ਝੱਟ ਝੱਟ ਕਿੱਥੇ ਗੁਜ਼ਾਰਾਂ ਜੀ ਦੁਨੀਆ ਕਿਸੇ ਗੱਲੋਂ ਨਾਰਾਜ਼ ਜੀ ਕਿੱਥੇ ਲੰਘੇ ਬੰਦੇ ਦਾ ਟਾਈਮ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਜਿੱਦਾਂ ਤੁਸੀਂ ਤੰਗ ਹੁੰਦੇ ਆ ਵੀ ਲੋਕ ਸਾਡੀ ਲਾਈਫ ਵਿੱਚ ਇੰਟਰਫੇਅਰ ਕਰਦੇ ਹਨ ਇੱਦਾਂ ਤੁਹਾਡਾ ਲੋਕਾਂ ਦੀ ਲਾਈਫ ਵਿੱਚ ਇੰਟਰਫੇਅਰ ਕੀਤਾ ਵੀ ਲੋਕ ਪਸੰਦ ਨਹੀਂ ਕਰਦੇ ਜਿੱਦਾਂ ਤੁਸੀਂ ਕਹਿੰਦੇ ਆ ਸਾਡੀ ਲਾਈਫ ਜਿਹੜੀ ਹੈ ਪ੍ਰਾਈਵੇਸੀ ਚਾਹੀਦੀ ਹੈ ਸਾਡੇ ਫੈਸਲੇ ਹੋਣੇ ਚਾਹੀਦੇ ਹੈ ਸਾਨੂੰ ਤੰਗ ਨਾ ਕਰੋ ਕਿਉਂ ਸਾਡੇ ਘਰੇ ਝਾਤੀਆਂ ਮਾਰਦੇ ਹੋ ਜਦੋਂ ਤੁਸੀਂ ਕਿਸੇ ਘਰੇ ਝਾਤੀਆਂ ਮਾਰਦੇ ਹੋ ਲੋਕ ਵੀ ਉਦਾਂ ਹੀ ਤੰਗ ਹੁੰਦੇ ਆ ਉਵੇਂ ਹੀ ਦੁਖੀ ਹੁੰਦੇ ਆ ਅਗਲੇ ਤੂੰ ਭਾਵੇਂ ਸਹਿਜੇ ਹੀ ਪੁੱਛਿਆ ਹੋਵੇ ਬੱਚਾ ਹੈਗਾ ਉਹਨੂੰ ਸਹਿਜ ਵਿੱਚ ਵੀ ਤੂੰ ਪੁੱਛਣਾ ਉਹਨੂੰ ਲੱਗਣਾ ਲਾ ਕੇ ਕਰਦਾ ਇਹ ਜਾਣ ਕੇ ਪੁੱਛਦਾ ਫਿਰ ਇਹ ਬੜੀ ਵੱਡੀ ਬਿਮਾਰੀ ਹੈ ਇਹਨੂੰ ਆਪਣੇ ਦਿਮਾਗ ਚੋਂ ਕੱਢੀਏ ਆਪਾਂ ਅਸੀਂ ਕਹਿ ਦਿੰਦੇ ਹਾਂ ਹਾਥੀਆਂ ਦੀ ਤੋਰ ਤੁਰੀਏ ਪਰ ਹਾਥੀਆਂ ਦੀ ਤੋਰ ਤੁਰਨੀ ਔਖੀ ਬਹੁਤ ਹੈ ਸੁੱਖਾ ਨਹੀਂ ਅੱਜ ਦੇ ਸਮੇਂ ਦੇ ਵਿੱਚ ਪਿਆਰ ਮੈਂ ਨਾ ਆਨੰਦ ਕਾਰਜ ਇੱਥੇ ਸਾਡੇ ਪਰਮੇਸ਼ਰ ਦੁਆਰ ਹੁੰਦੇ ਆ ਕਈ ਵਾਰੀ ਮੈਨੂੰ ਕਹਿ ਦੇਣਗੇ ਭਾਈ ਸਾਹਿਬ ਤੁਸੀਂ ਆਨੰਦ ਕਾਰਜਾਂ 'ਚ ਆਇਓ ਚਲੋ ਮੈਂ ਜਾਣਦਾ ਹੋਵਾਂ ਮੈਨੂੰ ਪਤਾ ਹੋਵੇ ਤੇ ਮੈਂ ਦਰਬਾਰ 'ਚ ਕਈ ਵਾਰੀ ਆ ਜਾਂਦਾ ਤੇ ਮੈਂ ਦਰਬਾਰ ਸਾਹਿਬ ਦੇ ਵਿੱਚ ਆਨੰਦ ਕਾਰਜ ਹੋਣਗੇ ਮੈਨੂੰ ਫਿਰ ਬਾਅਦ 'ਚ ਮੈਂ ਬੈਠ ਕੇ ਸਿੱਖਿਆ ਦੇਣਾ ਵੀ ਭਾਈ ਵਿਆਹ ਆਪ ਤੇ ਕਰਾਇਆ ਨਹੀਂ ਪਰ ਸਿੱਖਿਆ ਜ਼ਰੂਰ ਦੇ ਦੇ ਵੀ ਇੱਦਾਂ ਇੱਦਾਂ ਹਨਾ ਚਲੋ ਆਪਾਂ ਸਿੱਖਿਆ ਦਿੰਦੇ ਹਾਂ ਤੇ ਮੈਂ ਸਿੱਖਿਆ ਪਤਾ ਕੀ ਦਊਂ ਵੀ ਭਾਈ ਆਪਸੀ ਤੁਹਾਡੀ ਅੰਡਰਸਟੈਂਡਿੰਗ ਚਾਹੀਦੀ ਹੈ ਤੁਹਾਡਾ ਦੋਵਾਂ ਜਣਿਆਂ ਦਾ ਆਪਸ 'ਚ ਪਿਆਰ ਚਾਹੀਦਾ ਫਿਰ ਜ਼ਿੰਦਗੀ ਸਵਰਗ ਹੈ ਹੁਣ ਭਾਵੇਂ ਨਹੀਂ ਅਸੀਂ ਵਿਆਹ ਕਰਾਇਆ ਪਰ ਵਿਆਹਾਂ ਨੂੰ ਜਾਣਦੇ ਤੇ ਬਹੁਤ ਆ ਨਾ ਮੈਂ 100 ਸਿੰਘ ਤੋਂ ਵੱਧ ਸਿੰਘਾਂ ਦਾ ਵਿਆਹ ਕੀਤਾ ਸਾਡੇ ਜਥਿਆਂ ਨੇ ਬਹੁਤੇ ਸਿੰਘ ਮੈਂ ਵਿਆਹੇ 95% ਵਿਆਹ ਕੀਤੇ ਸਭ ਸਾਰੇ ਘਰਾਂ ਵਾਲੇ ਆ ਸਾਰੇ ਬੱਚਿਆਂ ਵਾਲੇ ਆ ਪਤਾ ਤੇ ਸਾਰਾ ਹੀ ਹੈ ਇਕੱਲੇ ਇਕੱਲੇ ਬੰਦੇ ਬਾਰੇ ਪਤਾ ਨਹੀਂ ਲੱਗਦਾ ਘਰਾਂ 'ਚ ਕੀ ਮਾਹੌਲ ਹੈ ਕੀ ਚੱਲਦਾ ਮੈਂ ਤੁਹਾਨੂੰ ਉੱਥੇ ਵੀ ਕਹਿੰਦਾ ਹੁੰਦਾ ਮੈਂ ਤੁਹਾਡੇ 'ਚ ਵੀ ਕਹਿ ਦਿੰਦਾ ਇੱਕ ਵਾਰੀ ਕਿ ਅੱਜ ਬਰਾਬਰ ਹੋ ਗਈ ਔਰਤ ਤੇ ਮਰਦ ਦੋਵੇਂ ਬਰਾਬਰ ਹੈ ਤੇ ਹੁਣ ਇਹ ਕਹਾਵਤ ਵੀ ਠੀਕ ਆ ਵੀ ਔਰਤ ਮਰਦ ਬਰਾਬਰ ਹੈ ਤੇ ਇਹ ਵੀ ਅਸੀਂ ਸੁਣਿਆ ਵੀ ਇੱਕ ਜੰਗਲ 'ਚ ਦੋ ਸ਼ੇਰ ਨਹੀਂ ਰਹਿ ਸਕਦੇ ਇੱਕ ਮਿਆਂ 'ਚ ਦੋ ਤਲਵਾਰਾਂ ਨਹੀਂ ਪੈ ਸਕਦੇ ਤੇ ਦੋਵੇਂ ਧਾਰਾਂ ਆਪਣੀਆਂ ਠੀਕ ਕਰਕੇ ਰੱਖਣਗੇ ਤਾਂ ਪੈਣਗੇ ਇਹ ਦੋ ਸ਼ੇਰ ਕੰਪਰੋਮਾਈਜ਼ ਕਰਕੇ ਹੀ ਰਹਿ ਸਕਦੇ ਨੇ ਜੇ ਤੂੰ ਸ਼ੇਰ ਹੈ ਤੇ ਉਹ ਸਵਾ ਸ਼ੇਰ ਹੈ ਹੁਣ ਅੱਜ ਕੱਲ੍ਹ ਬਰਾਬਰ ਪਤਾ ਕਿਹਨੇ ਕੀਤਾ ਸੁਣੋ ਗੱਲ ਧਿਆਨ ਨਾਲ ਬਰਾਬਰ ਕੀਤਾ ਮਾਪਿਆਂ ਨੇ ਤੁਸੀਂ ਕੀਤਾ ਬਰਾਬਰ ਆ ਜਿੰਨਿਆਂ ਦੀਆਂ ਧੀਆਂ ਪੜ੍ਹ ਰਹੀਆਂ ਪੁੱਤਾਂ ਤੋਂ ਘੱਟ ਪੜ੍ਹਾ ਰਹੇ ਹੋ ਤੁਸੀਂ ਅੱਜ ਕੱਲ੍ਹ ਬੋਲੋ ਧੀਆਂ ਛੱਡੋ ਪੋਤਰੀਆਂ ਦੀ ਗੱਲ ਕਰੋ ਤੁਹਾਡੇ ਘਰਾਂ 'ਚ ਪੋਤੀਆਂ ਪੜ੍ਹਦੀਆਂ ਪੁੱਤ ਪੜ੍ਹਦੇ ਆ ਜਦੋਂ ਸਕੂਲ ਲੱਭਦੇ ਆ ਮੁੰਡੇ ਲਈ ਹੋਰ ਕੁੜੀ ਲਈ ਹੋਰ ਲੱਭਦਾ ਅੱਜ ਕੱਲ੍ਹ ਕਹਿੰਦੇ ਆ ਜਿੱਥੇ ਪੋਤਾ ਪੜ੍ਹੂ ਉੱਥੇ ਮੇਰੀ ਪੋਤੀ ਪੜ੍ਹੂ ਜੋ ਸਾਡਾ ਮੁੰਡਾ ਖਾਊ ਉਹੀ ਸਾਡੀ ਧੀ ਵੀ ਖਾਊ ਬਰਾਬਰ ਕਿਹਨੇ ਕੀਤਾ ਪਿਓ ਨੇ ਮਾਂ ਨੇ ਤੁਸੀਂ ਆਪਣੇ ਬੱਚਿਆਂ ਨੂੰ ਬਰਾਬਰ ਕਰ ਦਿੱਤਾ ਪੁੱਤ ਤੇ ਧੀ ਵਿੱਚ ਫਰਕ ਮਾਪੇ ਹੁਣ ਨਹੀਂ ਰੱਖਦੇ ਜਿੰਨੇ ਰੀਝ ਨਾਲ ਜਿੰਨੇ ਲਾਡਾਂ ਨਾਲ ਲੋਕਾਂ ਨੇ ਪੁੱਤ ਪਾਲੇ ਹੈ ਉਹਨਿਆਂ ਲਾਡਾਂ ਨਾਲ ਹੀ ਅੱਜ ਦੇ ਜ਼ਮਾਨੇ 'ਚ ਲੋਕੀ ਧੀਆਂ ਨੂੰ ਵੀ ਪਾਲ ਰਹੇ ਨੇ ਧੀਆਂ ਨੂੰ ਬਹੁਤ ਪਿਆਰ ਕਰਦੇ ਆ ਬਹੁਤ ਲਾਡ ਲਾਉਂਦੇ ਆ ਵੱਡਿਆਂ ਸਕੂਲਾਂ ਵਿੱਚ ਪੜ੍ਹਾਉਂਦੇ ਆ ਤੇ ਬਰਾਬਰ ਕਿਹਨੇ ਕਰਤਾ ਧੀ ਪੁੱਤ ਨੂੰ ਭਲਾ ਮਾਪਿਆਂ ਨੇ ਜਦੋਂ ਉਹ ਘਰੇ ਆਪਣੇ ਪੇਕੇ ਘਰੇ ਬਰਾਬਰ ਸੀ ਮੁੰਡੇ ਦੇ ਬਰਾਬਰ ਸੀ ਪਿਓ ਨੇ ਰੱਖੀ ਸੀ ਫੁੱਲਾਂ ਵਾਂਗੂ ਉਹ ਘਰ ਦੇ ਵਿੱਚ ਸ਼ੇਰ ਨਹੀਂ ਸੀ ਤੇ ਉਹਨੇ ਅਗਲੇ ਘਰ ਜਾ ਕੇ ਵੀ ਕਹਿਣਾ ਕਿ ਮੈਨੂੰ ਬਰਾਬਰ ਹੀ ਥਾਂ ਚਾਹੀਦਾ ਮੈਂ ਪਿਓ ਨੇ ਬਰਾਬਰ ਰੱਖਿਆ ਸੀ ਮੈਨੂੰ ਬੜੀ ਇੱਜ਼ਤ ਨਾਲ ਰਹੀ ਹਾਂ ਮੈਂ ਜਿੱਥੇ ਮੇਰਾ ਭਰਾ ਪੜਿਆ ਉੱਥੇ ਪੜ੍ਹੀ ਸੀ ਮੈਂ ਤੇ ਜਦੋਂ ਬਰਾਬਰ ਧੀ ਨੂੰ ਕਰ ਦਿੱਤਾ ਮਾਪਿਆਂ ਨੇ ਉਹਨੇ ਅਗਲੇ ਘਰ ਜਾ ਕੇ ਵੀ ਬਰਾਬਰੀ ਲੱਭਣੀ ਹੈ ਉਹਨੂੰ ਬਰਾਬਰੀ ਚਾਹੀਦੀ ਹੈ ਤੇ ਅੱਜ ਕੰਪਰੋਮਾਈਜ਼ ਜਿਹਨੂੰ ਅਸੀਂ ਕਹਿੰਦੇ ਆ ਅੰਡਰਸਟੈਂਡਿੰਗ ਇੱਕ ਦੂਜੇ ਦੀ ਰਿਸਪੈਕਟ ਸਿੱਧੀ ਜੀ ਗੱਲ ਹੈ ਜੀ ਕਹੋ ਜੀ ਕਹਾਓ ਕਿਸੇ ਦੀ ਰਿਸਪੈਕਟ ਕਰੋਗੇ ਉਹਨੇ ਤਾਂ ਤੁਹਾਡੀ ਰਿਸਪੈਕਟ ਕਰਨੀ ਹੈ ਅੱਜ ਕੱਲ੍ਹ ਉਹ ਕਹਿੰਦੀ ਜੀ ਕਹੇਗਾ ਜੀ ਕਹਾਏਗਾ ਤੂੰ ਮੈਨੂੰ ਮਾਰੇਗਾ ਛਿੱਤਰ ਤੂੰ ਮੈਨੂੰ ਜੁੱਤੀਆਂ ਮਾਰੇਗਾ ਤੂੰ ਥਾਲੀਆਂ ਚੱਕ ਚੱਕ ਕੇ ਮਾਰੇਗਾ ਫਿਰ ਨਹੀਂ ਤੇਰੀ ਰੋਟੀ ਪੱਕਣ ਲੱਗੀ ਬਰਾਬਰਤਾ ਹੀ ਔਰਤ ਦਾ ਵੀ ਫਰਜ਼ ਬਣਦਾ ਜਿੱਥੇ ਔਰਤਾਂ ਨਾਲ ਬੰਦਿਆਂ ਵੱਲੋਂ ਧੱਕਾ ਕੀਤਾ ਜਾਂਦਾ ਮੈਨੂੰ ਮਾਫ ਕਰ ਦੇਣਾ ਕਈ ਔਰਤਾਂ ਵੱਲੋਂ ਵੀ ਬੰਦਿਆਂ ਨਾਲ ਬਹੁਤ ਧੱਕਾ ਕੀਤਾ ਜਾਂਦਾ ਅੱਜ ਕੱਲ੍ਹ ਦਾਜ ਵਾਲਾ ਕੇਸ ਮੇਰੇ ਸਭ ਵੇਖਣ ਦੀਆਂ ਗੱਲਾਂ ਹੈ ਮੈਂ 5-7 ਫੈਮਲੀਆਂ ਨੂੰ ਜਾਣਦਾ ਉਹਨਾਂ ਨੇ 1 ਰੁਪਈਆ ਲੈ ਕੇ ਵੀ ਵਿਆਹ ਨਹੀਂ ਕੀਤਾ 1 ਰੁਪਈਆ ਨਹੀਂ ਲਿਆ ਕਿਰਪਾਨਾਂ ਪਾ ਕੇ ਗਾਤਰੇ ਪਾ ਕੇ ਹਜ਼ੂਰੀਏ ਪਾ ਕੇ ਇੱਕ ਦੂਜੇ ਨੂੰ ਕੜੇ ਪਾ ਕੇ ਵਿਆਹ ਕੀਤਾ ਸੀ ਕੱਖ ਲੈਣ ਦੇਣ ਨਹੀਂ ਸੀ ਹੋਇਆ ਪਰ ਅੱਜ ਡਿਵੋਰਸ ਦਾ ਸਮਾਂ ਆ ਗਿਆ 20 ਲੱਖ ਰੁਪਈਆ ਲੱਗਾ ਜੀ ਕਹਿੰਦੇ ਸਾਡਾ 20 ਲੱਖ ਲੱਗ ਗਿਆ ਉਹ ਇਹੋ ਜਿਹੇ ਕਸੂਤੇ ਫਸਾਏ ਹੈ ਲੜਕੇ ਵਾਲੇ ਇਹ ਵੀ ਕੁਝ ਚੱਲਦਾ ਧੱਕਾ ਬਰਾਬਰ ਪਰ ਮੈਂ ਚਾਹ ਰਿਹਾ ਕਿ ਅਸੀਂ ਜੇ ਤੁਹਾਡਾ ਆਪਸ ਚ ਪਿਆਰ ਹੈ ਨਾ ਚੇਤਾ ਰੱਖਣਾ ਸਾਰੀ ਦੁਨੀਆ ਤੁਹਾਡੇ ਵਿਰੁੱਧ ਹੋ ਜੇ ਭਾਵੇਂ ਇੱਕ ਜਣਾ ਤੁਹਾਨੂੰ ਫੋਨ ਕਰਨ ਵਾਲਾ ਹੋਇਆ ਨਾ ਮਗਰ ਇੱਕ ਜਣਾ ਹੋਇਆ ਉਹ ਔਰਤ ਹੋਈ ਉਹ ਸੱਚਮੁੱਚ ਤੇਰੇ ਨਾਲ ਪਿਆਰ ਕਰਦੀ ਹੋਈ ਉਹਨੇ ਕਹਿਣਾ ਪਰਵਾਹ ਨਾ ਕਰੋ ਜੀ ਘਰੇ ਆ ਜਾਓ ਕਿਹੜੀ ਗੱਲ ਕਰਦੇ ਹੋ ਤੁਸੀਂ ਘਰ ਆਓ ਛੇਤੀ ਛੇਤੀ ਇੰਨੇ ਨਾਲ ਹੀ ਬੰਦਾ ਹੌਸਲੇ ਦੇ ਵਿੱਚ ਤੁਰਿਆ ਜਾਂਦਾ ਸਭ ਕੁਝ ਭੁੱਲ ਕੇ ਜਾਂਦਾ ਸਾਰੀ ਦੁਨੀਆ ਨਾਲ ਲੜ ਲੈਣ ਜੇ 1 ਤੇ 1 2 11 ਬਣ ਜਾਣ ਸਭ ਦੁਨੀਆ ਨਾਲ ਲੜ ਸਕਦੇ ਆ ਵੱਡੇ ਤੋਂ ਵੱਡੀ ਮੁਸ਼ਕਲ ਹੱਲ ਕਰ ਸਕਦੇ ਆ ਆ ਜਿੰਨੇ ਤੁਸੀਂ ਇੱਥੇ ਬੈਠੇ ਆ ਨਾ ਆ ਜਿੰਨੇ ਤੁਹਾਡੇ ਚੋਂ ਸਭ ਤੋਂ ਸੁਭਾਗੀ ਜੋੜੀ ਹੈ ਜਿਹੜੇ ਦੋਵੇਂ ਜਣੇ ਇਹ ਫੈਸਲਾ ਕਰਕੇ ਆਏ ਵੀ ਚੱਲੀਏ ਦੋਵੇਂ ਜਣੇ ਤੇ ਜਿਨ੍ਹਾਂ ਨੇ ਇੱਥੇ ਆਉਣ ਲੱਗਿਆਂ ਵੀ ਸਲਾਹ ਨਾਲ ਆਏ ਆ ਤੇ ਜਿਨ੍ਹਾਂ ਜਾਂਦਿਆਂ ਵੀ ਗੱਲ ਕਰਨੀ ਹੈ ਵੀ ਗੱਲ ਬਹੁਤ ਵਧੀਆ ਸੀ ਆ ਵੀ ਡਿਸਕਸ਼ਨ ਕਰਦੇ ਆ ਤੇ ਬਰਾਬਰ ਦੀ ਸੋਚ ਉਹ ਵੀ ਰੱਖਦੀ ਹੈ ਤੇ ਇਹ ਵੀ ਰੱਖਦਾ ਕਮਾਲ ਦੀ ਜ਼ਿੰਦਗੀ ਜੀਂਦੇ ਹੋਣ ਜਿਨ੍ਹਾਂ ਨੇ ਸਲਾਹ ਰਲਾ ਲੈਣੀ ਹੈ ਜਿਨ੍ਹਾਂ ਨੇ ਸੋਚ ਰਲਾ ਲੈਣੀ ਹੈ ਪਰ ਜੇ ਕਿਤੇ ਤੁਸੀਂ ਅੜੀ ਉਹਨੇ ਕਹਿਣਾ ਮੈਂ ਸ਼ੇਰ ਉਹ ਕਹਿੰਦਾ ਮੈਂ ਸ਼ੇਰ ਨਹੀਂ ਫਿਰ ਨਹੀਂ ਗੱਲ ਬਣਨੀ ਆਪੋ ਆਪਣਾ ਨਾ ਸਿੰਘ ਮਾਰਨ ਵਾਲਾ ਸੁਭਾਅ ਛੱਡਣਾ ਪੈਣਾ ਹੈ ਮਾੜਾ ਜਿਹਾ ਨਰਮਾਈ ਰੱਖਣੀ ਪੈਣੀ ਹੈ ਉਹਨੇ ਕਹਿਤਾ ਚੱਲ ਲੈ ਫਿਰ ਕੀ ਹੋ ਗਿਆ ਉਹਨੇ ਕਹਿਤਾ ਉਹ ਵੀ ਚੱਲ ਲਵੇ ਵੀ ਫਿਰ ਕਿਹੜੀ ਗੱਲ ਹੈ ਇਕੱਠੇ ਰਹਿਣਾ ਮੁਸੀਬਤ ਆਉਂਦੀ ਹੈ ਸਾਡੇ ਅੱਜ ਕੱਲ੍ਹ ਕੀ ਹੁੰਦਾ ਜਦੋਂ ਦੁੱਖ ਦੀ ਘੜੀ ਆਉਂਦੀ ਹੈ ਉਦੋਂ ਅੱਡ ਅੱਡ ਹੋ ਜਾਣਗੇ ਮੁਸੀਬਤ ਦੇ ਵੇਲੇ ਸਗੋਂ ਇਕੱਠੇ ਹੋਈਦਾ ਸਾਡੇ ਟੱਬਰ ਤੇ ਕੋਈ ਵਿਪਤਾ ਪਵੇ ਸਗੋਂ ਇਕੱਠੇ ਹੋਈਦਾ ਹੈ ਸਾਡੇ ਘਰੇ ਕੋਈ ਪ੍ਰੋਬਲਮ ਆ ਜਾਂਦੀ ਅਸੀਂ ਅੱਡ ਅੱਡ ਹੋ ਜਾਂਦੇ ਹਾਂ ਫਟਾਫਟ ਇੱਕ ਦੂਜੇ ਨਾਲ ਇੱਕ ਬਾਹਰ ਕਲੇਸ਼ ਪਿਆ ਵਿਪਤਾ ਪਈ ਇੱਕ ਘਰ 'ਚ ਵਿਪਤਾ ਪਾ ਲੈਂਦੇ ਹਾਂ ਚੇਤਾ ਰੱਖਿਆ ਕਰੋ ਜਿੱਦਣ ਤੁਹਾਡੇ ਘਰ 'ਚ ਕੋਈ ਪ੍ਰੋਬਲਮ ਆਵੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਫੈਮਿਲੀ ਇਕੱਠੀ ਹੋ ਜਾਓ ਸਾਰੇ ਇਕੱਠੇ ਹੋ ਜਾਓ ਨਹੀਂ ਬੋਲਦੇ ਬੋਲਣ ਲੱਗੋ ਗੱਲਬਾਤ ਕਰਨੀ ਸ਼ੁਰੂ ਕਰੋ ਆਪਸ 'ਚ ਪਿਆਰ ਵਧਾਓ ਤਾਂ ਕਰਕੇ ਲਾਈਫ ਸੋਹਣੀ ਲੱਗਣੀ ਹੈ ਜ਼ਿੰਦਗੀ ਸੋਹਣੀ ਲੰਘਣੀ ਭਾਈ ਤੇ ਜਿਹੜਾ ਮੈਂ ਪਹਿਲਾਂ ਸ਼ੁਰੂ ਵਿੱਚ ਕਿਹਾ ਵੀ ਬੇਪਰਵਾਹ ਆਪਸੀ ਪਿਆਰ ਰੱਖੋ ਜਿੰਨੀ ਅੰਡਰਸਟੈਂਡਿੰਗ ਵਧਾਈ ਜਾਂਦੀ ਹੈ ਆਪਣੀ ਵਧਾਓ ਪਰ ਲੋਕਾਂ ਦੀ ਪਰਵਾਹ ਨਾ ਕਰੋ ਜੇ ਤੁਸੀਂ ਦੁਨੀਆ ਵੱਲ ਸੋਚਣ ਲੱਗੋਗੇ ਵੀ ਆਹ ਕੀ ਕਹਿੰਦਾ ਆਹ ਕੀ ਕਹਿੰਦਾ ਸਭ ਸੇ ਬੜਾ ਇਹ ਰੋਗ ਕਿਆ ਕਹੇਗੇ ਲੋਕ ਲੋਕ ਕੀ ਕਹਿਣਗੇ ਦੁਨੀਆ ਕੀ ਕਹੇਗੀ ਰੁੱਸ ਨਾ ਜਾਣ ਕਿਤੇ ਅਕਸਾਨੀ ਮਸਲੇ ਦੇ ਵਿੱਚ ਥੋਕ ਕੇ ਨਹੀਂ ਕਿਹਾ ਗਿਆ ਸੀ ਵੀ ਆ ਪਰੇ ਜਾਓ ਇਹਨਾਂ ਬੰਦਿਆਂ ਦੀ ਕੋਈ ਗੱਲ ਪਹਿਲਾਂ ਨਹੀਂ ਕਿਹਾ ਗਿਆ ਸੀ ਤਾਂ ਹੀ ਉਹ ਪੰਗਾ ਪੈ ਗਿਆ ਨਾ ਅੱਗੇ ਜਾ ਕੇ ਥੋਕ ਕੇ ਕਹਿਣਾ ਚਾਹੀਦਾ ਚੱਲ ਤੂੰ ਪਰੇ ਨਹੀਂ ਸਾਨੂੰ ਤੇਰੀ ਲੋੜ ਜਿੰਨੀ ਖੁੱਲ੍ਹ ਕੇ ਸਟੇਟਮੈਂਟ ਦਿਓਗੇ ਲਕੀਰ ਖਿੱਚ ਕੇ ਚੱਲੋਗੇ ਓਨੇ ਸੌਖੇ ਰਹੋਗੇ ਜੇ ਆਹ ਦੁਨੀਆ ਕੀ ਕਹਿੰਦੀ ਹੈ ਲੋਕ ਕੀ ਕਹਿੰਦੇ ਹੈ ਇਹੀ ਸੋਚਦੇ ਰਹੇ ਫਿਰ ਗੱਲ ਨਹੀਂ ਬਣ ਸਕਦੀ ਤਾਂ ਕਰਕੇ ਆਪਸੀ ਅੰਡਰਸਟੈਂਡਿੰਗ ਰੱਖੋ ਆਪਸ ਵਿੱਚ ਪਿਆਰ ਰੱਖੋ ਹਿੰਮਤ ਲਿਆਓ ਜੋ ਕਬੀਰ ਸਾਹਿਬ ਦੇ ਵਿੱਚ ਹਿੰਮਤ ਹੈ ਜੋ ਸਾਡੇ ਗੁਰੂ ਨਾਨਕ ਪਾਤਸ਼ਾਹ 'ਚ ਹਿੰਮਤ ਹੈ ਨਾਲੇ ਆਲਾ ਦੁਆਲਾ ਸਾਰੇ ਭਾਵੇਂ ਰੁੱਸਦੇ ਨੇ ਕਹਿੰਦੇ ਰੁੱਸਣਾ ਰੁੱਸ ਜਾਓ ਸਾਨੂੰ ਨਹੀਂ ਪਰਵਾਹ ਕਿਸੇ ਦੀ ਸਾਡਾ ਆਪਸ ਵਿੱਚ ਪਿਆਰ ਚਾਹੀਦਾ ਸਾਡੀ ਆਪਸੀ ਅੰਡਰਸਟੈਂਡਿੰਗ ਚਾਹੀਦੀ ਇਸ ਗੱਲ ਦਾ ਖਿਆਲ ਰੱਖਣਾ ਹੈ ਬਾਕੀ ਇੱਕ ਹੋਰ ਬੇਨਤੀ ਮੈਂ ਕਰਦਿਆਂ ਟਾਈਮ ਵੀ ਮੇਰਾ ਖਿਆਲ ਹੈ ਕਿੰਨਾ ਹੋ ਗਿਆ ਢਾਈ ਵੱਜ ਗਏ ਆਪਾਂ ਥੋੜ੍ਹਾ ਜਿਹਾ ਚਿਰ ਮੈਂ ਹੋਰ ਬੇਨਤੀ ਕਰਦਿਆਂ ਕਿਉਂਕਿ ਮੈਂ ਆਪਾਂ ਸਮਾਪਤੀ 3 ਵਜੇ ਤੋਂ ਪਹਿਲਾਂ ਹੋ ਜਾਣੀ ਮੈਂ 10-15 ਮਿੰਟ ਵਿੱਚ ਗੱਲ ਕਰ ਲਵਾਂ ਆਪਣੀ ਇੱਕ ਮੈਂ ਹੋਰ ਨਾਲ ਅਰਜ਼ ਕਰਦਿਆਂ ਦੋ ਗੱਲਾਂ ਕਰਨੀਆਂ ਇੱਕ ਤੇ ਕਿਸਾਨਾਂ ਵਾਲੀ ਵੀ ਥੋੜ੍ਹੀ ਜਿਹੀ ਕਰਨੀ ਚਾਹੁੰਦਾ ਮੈਂ ਇੱਕ ਥੋੜ੍ਹੀ ਜਿਹੀ ਸਿਹਤ ਬਾਰੇ ਵੀ ਗੱਲ ਕਰਨੀ ਚਾਹੁੰਦਾ ਦੋ ਗੱਲਾਂ ਪਹਿਲਾਂ ਆਪਾਂ ਗੱਲ ਕਰ ਲਈਏ ਕਿਸਾਨਾਂ ਵਾਲੀ ਜਿਹੜੀ ਆਪਾਂ ਪਹਿਲਾਂ ਵੀ ਕੀਤੀ ਹੈ ਕਿ ਇਹ ਇੱਕ ਗਰੁੱਪ ਹੈ ਇੱਕ ਸੋਚ ਹੈ ਮੈਂ ਉਹਦੇ ਵੀ ਵੀਡੀਓ ਬਣਾ ਕੇ ਕਿਹਾ ਕਿ ਇਹ ਹਰ ਥਾਂ ਦੇ ਉੱਤੇ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਭਟਕਦੀਆਂ ਹਰ ਥਾਂ ਜਿੱਥੇ ਕਿੱਥੇ ਵੀ ਤੁਸੀਂ ਵੇਖੋਗੇ ਇਹਨਾਂ ਦੀਆਂ ਭਾਵਨਾਵਾਂ ਸਾਡਾ ਜੀ ਨਿਸ਼ਾਨ ਸਾਹਿਬ ਅੱਗੇ ਕਰਨੇ ਸੀ ਖੇਤੀ ਵਾਲਾ ਝੰਡਾ ਪਿੱਛੇ ਕਰਤਾ ਅੱਗੇ ਉਕਰੋ ਇਹਨੂੰ ਇਹ ਸਾਡਾ ਅੱਗੇ ਲਾਣਾ ਸੀ ਇਹਨਾਂ ਦੀਆਂ ਭਾਵਨਾਵਾਂ ਭਟਕ ਜਾਂਦੀਆਂ ਬੜੀ ਛੇਤੀ ਇਹ ਲੋਕ ਉਹ ਨੇ ਜਿਹੜੇ ਜਜ਼ਬਾਤੀ ਹੋ ਕੇ ਜ਼ਿੰਦਗੀ ਜੀਂਦੇ ਆ ਤੇ ਤੁਹਾਨੂੰ ਫੈਸਲੇ ਲੈਣੇ ਪੈਣਗੇ ਦਿਮਾਗ ਨਾਲ ਤੁਹਾਨੂੰ ਫੈਸਲੇ ਲੈਣੇ ਪੈਣਗੇ ਅਕਲ ਨਾਲ ਆਪਣਾ ਦਿਮਾਗ ਵਰਤਣਾ ਪੈਣਾ ਪਰ ਆਹ ਹੁਣ ਅੱਜ ਕੱਲ੍ਹ ਜਿਹੜਾ ਹੋ ਰਿਹਾ ਨਾ ਜੋ ਕਿਸਾਨੀ ਮਸਲੇ ਦੇ ਵਿੱਚ ਸਾਨੂੰ ਚੇਤਾ ਰੱਖਣਾ ਚਾਹੀਦਾ ਹੈ ਸਰਕਾਰਾਂ ਧੱਕਾ ਕਰਦੀਆਂ ਰਹੀਆਂ ਨੇ ਅਸੀਂ ਉਹਨਾਂ ਨੂੰ ਮੌਕਾ ਨਹੀਂ ਦੇਣਾ ਉਹ ਤੁਹਾਨੂੰ ਬਦਨਾਮ ਕਰਨਾ ਚਾਹੁੰਦੇ ਹੈ ਪਰ ਮੌਕਾ ਨਾ ਦੇ ਦਿਓ ਕਿਤੇ ਇੱਕ ਝੰਡੇ ਵਾਲੀ ਗੱਲ ਹੋ ਗਈ ਹੁਣ ਤੱਕ ਸਫਾਈਆਂ ਨਹੀਂ ਦੇ ਰਹੇ ਅਸੀਂ ਨਿਸ਼ਾਨ ਵਾਲੀ ਨਿਸ਼ਾਨ ਸਾਹਿਬ ਵਾਲੀ ਗੱਲ ਹੋਈ ਨਾ ਵੀ ਕੇਸਰੀ ਨਿਸ਼ਾਨ ਲਾ ਦਿੱਤਾ ਇਹਦੀਆਂ ਸਫਾਈਆਂ ਹੀ ਦੇ ਰਹੀਆਂ ਜਥੇਬੰਦੀਆਂ ਵਾਰ ਵਾਰ ਅਸੀਂ ਨਹੀਂ ਸੀ ਸਾਡੇ ਨਹੀਂ ਸੀ ਇਹ ਕਿਉਂਕਿ ਉਹ ਚਾਹੁੰਦੇ ਹੈ ਕਿ ਤੁਸੀਂ ਕੁਝ ਕਰੋ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਬਦਨਾਮ ਕਰੀਏ ਇਹ ਚਾਹੁੰਦੇ ਹੈ ਤੇ ਜਿਹੜੇ ਗਰੁੱਪ ਨੇ ਜੇ ਕੋਈ ਵਧੀਆ ਬੰਦਾ ਇੱਥੇ ਲਿਖਣ ਲੱਗਦਾ ਹੈ ਉਦੋਂ ਇਹ ਗਰੁੱਪ ਆ ਜਾਂਦਾ ਹੈ ਰੌਲਾ ਪਾਉਣ ਵਾਸਤੇ ਹਾਏ ਸਾਡੀਆਂ ਭਾਵਨਾਵਾਂ ਭਟਕਦੀਆਂ ਤੇ ਇਹਨਾਂ ਨੇ ਬੜੇ ਲਖਾਰੀਆਂ ਦਾ ਕਤਲ ਕਰਤਾ ਮਾਰਤਾ ਜੇ ਕੋਈ ਬੰਦਾ ਮੈਂ ਪ੍ਰਚਾਰ ਕਰਨ ਦੀ ਗੱਲ ਕਰਦਾ ਹੋਰ ਪ੍ਰਚਾਰਕ ਆਉਣਗੇ ਜਿਨ੍ਹਾਂ ਨੇ ਗੱਲ ਮਾੜੀ ਜੀ ਕੀਤੀ ਵਧੀਆ ਵੀ ਤੁਸੀਂ ਐਂ ਕਰੋ ਇਹ ਕਹਿੰਦੇ ਸਾਡੀਆਂ ਭਾਵਨਾਵਾਂ ਭਟਕਦੀਆਂ ਨੇ ਦੀਵਾਨ ਲੱਗੇ ਨੇ ਮਲੇਰਕੋਟਲੇ ਦੀਵਾਨ ਲੱਗੇ ਨੇ ਪਟਿਆਲੇ ਦੀਵਾਨ ਲੱਗੇ ਨੇ ਸਵਾਣੇ ਅੰਮ੍ਰਿਤਸਰ ਵਾਲੇ 50 ਬੰਦਿਆਂ ਦੀਆਂ ਭਾਵਨਾਵਾਂ ਭਟਕ ਜਾਂਦੀਆਂ ਨੇ ਤੇ ਜਿਹੜਾ 50,000 ਹੈ ਉਹਨਾਂ ਦੀ ਕੋਈ ਭਾਵਨਾ ਨਹੀਂ ਉਹਨਾਂ ਦਾ ਦਿਲ ਨਹੀਂ ਉਹਨਾਂ ਦੇ ਅੰਦਰ ਨਹੀਂ ਜੀ ਕਰਨਾ ਵੀ ਪ੍ਰੋਗਰਾਮ ਹੋਣੇ ਚਾਹੀਦੇ ਪਰ ਭਾਵਨਾਵਾਂ ਭਟਕਣ ਵਾਲੇ ਹਰ ਥਾਂ ਤੇ ਆ ਜਾਂਦੇ ਇਹ ਜਜ਼ਬਾਤੀ ਹੈ ਇਹ ਜਜ਼ਬਾਤੀ ਹੋ ਕੇ ਫੈਸਲੇ ਲੈਂਦੇ ਆ ਤੇ ਹਰ ਜਗ੍ਹਾ ਗਲੇ ਦੀ ਹੱਡੀ ਇਦਾਂ ਦੇ ਲੋਕ ਬਣਦੇ ਨੇ ਤੇ ਜਿਹੜੀ ਗਲੇ ਦੀ ਹੱਡੀ ਸਾਡੀ ਬਣੇ ਹੋਏ ਸੀ ਪੰਜ ਸਾਲਾਂ ਤੋਂ ਸੱਚੇ ਹੈ ਅੱਜ ਉਹੀ ਲੋਕ ਕਿਸਾਨਾਂ ਆਗੂਆਂ ਦੇ ਗਲੇ ਦੀ ਹੱਡੀ ਬਣੇ ਹੈ ਇਹਨੂੰ ਬੈਕ ਵੇਖਿਓ ਇਹਨੂੰ ਪਿੱਛੇ ਜਾ ਕੇ ਵੇਖਿਓ ਉਹੀ ਲੋਕ ਹੈ ਤੁਸੀਂ ਕਹੋਗੇ ਉਹ ਤੇ ਚੋਲਿਆਂ ਵਾਲੇ ਸੀ ਇਹ ਤੇ ਪੈਂਟਾਂ ਵਾਲੇ ਹੈ ਉਹ ਨਹੀਂ ਭਾਈ ਸੋਚ ਇਹਨਾਂ ਦੀ ਸੇਮ ਹੈ ਇਹ ਗਰਮ ਖਿਆਲੀ ਹੈ ਇਹ ਮਰਜੋ ਮਾਰ ਦਿਓ ਨੂੰ ਠੀਕ ਮੰਨਦੇ ਹੈ ਇਹ ਵੱਢ ਟੁੱਕ ਨੂੰ ਠੀਕ ਮੰਨਦੇ ਹੈ ਇਹ ਉਹ ਲੋਕ ਹੈ ਜਿਹੜੇ ਲੋਕਾਂ ਤੋਂ ਅਸੀਂ ਪਿਛਲੇ ਸਾਲਾਂ ਤੋਂ ਤੰਗ ਆ ਅੱਜ ਕਿਸਾਨ ਉਹਨਾਂ ਤੋਂ ਤੰਗ ਨੇ ਤੇ ਚੇਤਾ ਰੱਖ ਲਿਓ ਇਸ ਵਾਰੀ ਨਾ ਲਾਓ ਸਾਡੇ ਵਾਰੀ ਤੇ ਅਸੀਂ ਤੇ ਲਾਹ ਕੀ ਲੈਣਾ ਇਹਨਾਂ ਨੂੰ ਅਸੀਂ ਕੀ ਲਾਹ ਦੇਵਾਂਗੇ ਸਿਰ ਤੋਂ ਅਸੀਂ ਆਪਣੇ ਸਿਰ ਤੋਂ ਲਾਹ ਤਾਂ ਪਰ ਸਿੱਖਾਂ ਦੇ ਸਿਰ ਤੋਂ ਨਹੀਂ ਅਸੀਂ ਲਾਹ ਸਕਦੇ ਇਹਨਾਂ ਨੂੰ ਲੋਕਾਂ ਨੇ ਸਿਰ ਤੇ ਪਾਇਆ ਪਰ ਅਸੀਂ ਲਾਹ ਤਾਂ ਆਪਣੇ ਸਿਰ ਤੋਂ ਲਾਹ ਤਾਂ ਸਿੱਖਾਂ ਨੇ ਨਹੀਂ ਲਾਇਆ ਅਸੀਂ ਵੀ ਭੁਗਤਿਆ ਹੁਣ ਕਿਸਾਨ ਭੁਗਤਣਗੇ ਅੱਜ ਕੱਲ੍ਹ ਪੋਸਟਾਂ ਵੇਖ ਲਓ ਜਿਹੜੇ ਬੰਦੇ ਉਹ ਝੰਡੇ ਵਾਲਿਆਂ ਲਾਉਣ ਵਾਲਿਆਂ ਦੇ ਹੱਕ 'ਚ ਨੇ ਉਹ ਕਿਸਾਨ ਆਗੂਆਂ ਨੂੰ ਗਦਾਰ ਕਹਿ ਰਹੇ ਹੈ ਇਹ ਗਦਾਰ ਨੇ ਐਂ ਕਹਿਣਗੇ ਬਲਵੀਰ ਸਿੰਘ ਵਰਗੇ ਗਦਾਰ ਏਦਾਂ ਬੋਲਦੇ ਆ ਗਦਾਰ ਬੰਦੇ ਨੇ ਉਹ ਏਦਾਂ ਬੋਲਦੇ ਆ ਛੇ ਛੇ ਮਹੀਨਿਆਂ ਦੇ ਚਾਲੀ ਚਾਲੀ ਸਾਲਾਂ ਦੇ ਜਿਨ੍ਹਾਂ ਨੇ ਮਿਹਨਤ ਕੀਤੀ ਅੱਜ ਉਹਨਾਂ ਨੂੰ ਗਦਾਰ ਕਹਿਣ ਲੱਗ ਪਏ ਤੇ ਕਹਿਣਾ ਹੀ ਆ ਉਹਨਾਂ ਨੇ ਉਹ ਲੋਕ ਹੀ ਏਦਾਂ ਦੇ ਤੇ ਜੇ ਅਸੀਂ ਸਿਰ ਤੋਂ ਨਾ ਇਹਨਾਂ ਨੂੰ ਲਾਇਆ ਤੇ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਕੋਈ ਵੀ ਮੂਵਮੈਂਟ ਸ਼ੁਰੂ ਕਰਨੀ ਹੈ ਜ਼ੋਰ ਲੱਗ ਜਾਣਾ ਸਾਰਾ ਇਹਨਾਂ ਨੇ ਵਿੱਚ ਵੜ ਕੇ ਜਾ ਕੇ ਫਿਰ ਉਦਾਂ ਹੀ ਕਰਨਾ ਕਰਨਗੇ ਇਹ ਭੁਗਤਣਗੇ ਸਾਰੇ ਥੋੜੇ ਜਿਹੇ ਬੰਦੇ ਕਰਨਗੇ ਤਾਂ ਕਰਕੇ ਸ਼ਾਂਤੀ ਰੱਖਣੀ ਪੈਣੀ ਹੈ ਅਸੀਂ ਕਹਿੰਦੇ ਹਾਂ ਨਾ ਭਾਈ ਚੇਤਾ ਰੱਖਿਓ ਸਾਡਾ ਅੱਜ ਗੋਦੀ ਮੀਡੀਆ ਸ਼ਬਦ ਵਰਤਿਆ ਜਾਂਦਾ ਉਹਨੂੰ ਵੇਖ ਕੇ ਤੇ ਸੱਚੀ ਮਨ ਬੜਾ ਦੁਖੀ ਹੁੰਦਾ ਕੱਲ ਮੈਂ ਵੀ ਨੋਟ ਕਰਦਾ ਸੀ ਉਹ ਰਿਹਾਨਾ ਬਣਾ ਤਾ ਉਹਦਾ ਨਾਂ ਹੁਣ ਰਿਹਾਨਾ ਐੜੇ ਨਾਲ ਰਿਹਾਨਾ ਚਲੋ ਉਹ ਇੱਕ ਲੜਕੀ ਗਾਉਣ ਵਾਲੀ ਹੈ ਕੁੜੀ ਬਾਹਰ ਬਹੁਤ ਫੇਮਸ ਹੈ ਤੇ ਉਹਨੇ ਟਵੀਟ ਕਰ ਦਿੱਤਾ ਕਿਸਾਨਾਂ ਬਾਰੇ ਪਹੁੰਚ ਜਦੋਂ ਪਹੁੰਚ ਦੀ ਗੱਲ ਕਰਦੇ ਨਾ ਜਦੋਂ ਵੱਡੇ ਵੱਡੇ ਐਕਟਰਾਂ ਨੇ ਟਵੀਟ ਕੀਤੇ ਫਟਾਫਟ ਆ ਜੀ ਅਜੇ ਦੇਵਗਨ ਕਰ ਰਿਹਾ ਆ ਜੀ ਅਕਸ਼ੇ ਕੁਮਾਰ ਕਰ ਰਿਹਾ ਆ ਜੀ ਕਰਨ ਜੌਹਰ ਕਰ ਰਿਹਾ ਇੱਥੇ ਤੱਕ ਕਿ ਸਚਿਨ ਵਰਗੇ ਖਿਡਾਰੀਆਂ ਦੇ ਵੀ ਟਵੀਟ ਆਏ ਤੇ ਲਤਾ ਮੰਗੇਸ਼ਕਰ ਵਰਗੀ ਗਾਇਕਾ ਦੇ ਵੀ ਟਵੀਟ ਆਏ ਐਡੀ ਪਹੁੰਚ ਆਉਂਦੀ ਇਹ ਟਵੀਟ ਆਏ ਨਹੀਂ ਟਵੀਟ ਲਿਆਂਦੇ ਗਏ ਹੈ ਟਵੀਟ ਕਰਵਾਏ ਗਏ ਹੈ ਉਹਨਾਂ ਦੀ ਤਾਕਤ ਵੇਖੋ ਉਹਨਾਂ ਨੂੰ ਲੱਗਿਆ ਕਿ ਇਹ ਤੇ ਹਾਈ ਲੈਵਲ ਤੇ ਚਲੇ ਜਾਣੀ ਹੈ ਗੱਲ ਤੇ ਜਿਹਨੂੰ ਜਿਹਨੂੰ ਮੈਸੇਜ ਚਲੇ ਗਏ ਹੁਣ ਲਤਾ ਮੰਗੇਸ਼ਕਰ ਵਰਗੀ ਜਿਹਦੀ ਉਮਰ 90 ਸਾਲ ਹੋਣ ਵਾਲੀ ਹੈ ਉਹ ਆਪ ਟਵੀਟ ਕਰਦੀ ਹੈ ਨਹੀਂ ਇਹ ਟਵੀਟ ਅਕਾਊਂਟ ਉਹਦਾ ਹੈ ਕਰਵਾਇਆ ਜਾ ਰਿਹਾ ਹੈ ਲਿਖਵਾਇਆ ਜਾ ਰਿਹਾ ਨਿਰਪੱਖ ਹੋਵੋ ਜਿਹੜਾ ਬੰਦਾ ਇਹ ਕਹਿੰਦਾ ਹੁੰਦਾ ਨਾ ਖਤਰਨਾਕ ਬਹੁਤ ਹੈ ਸੁਣਿਓ ਧਿਆਨ ਨਾਲ ਜਿਹੜਾ ਇਹ ਨਹੀਂ ਕਹਿੰਦਾ ਹੁੰਦਾ ਮੈਂ ਨਿਰਪੱਖ ਹਾਂ ਨਾ ਅਸੀਂ ਉੱਧਰ ਨਾ ਅਸੀਂ ਮਿਲ ਬੈਠ ਕੇ ਫੈਸਲਾ ਕਰ ਲਓ ਇਹ ਬੰਦੇ ਬਹੁਤ ਵਿਗੜੇ ਹੋਏ ਹੁੰਦੇ ਨੇ ਇਹ ਲੋਕਾਂ ਦੇ ਦਿਮਾਗ 'ਚ ਇਹ ਪਾਉਂਦੇ ਨੇ ਕਿੱਡਾ ਸਿਆਣਾ ਸਾਂਝੀ ਗੱਲ ਕਰਦਾ ਸਾਂਝੀ ਗੱਲ ਕਰਦਾ ਨੋਟ ਕਰੋ ਹਾਥੀ ਨੇ ਚੂਹੇ ਦੀ ਪੂਛ ਦੱਬੀ ਹੋਈ ਹੈ ਤੇ ਬੰਦਾ ਖੜ ਕੇ ਪਤਾ ਕੀ ਕਹਿੰਦਾ ਫੈਸਲਾ ਕਰ ਲਓ ਨਿਰਪੱਖ ਹਾਂ ਮੈਂ ਤੇ ਲੈ ਕਰ ਲਓ ਗੱਲ ਹਾਥੀ ਨੇ ਚੂਹੇ ਦੀ ਪੂਛ ਤੇ ਪੈਰ ਰੱਖਿਆ ਹੋਇਆ ਤੇ ਚੂਹਾ ਕਹੇਗਾ ਵੀ ਬੜਾ ਕਮਾਲ ਦਾ ਫੈਸਲਾ ਕੀਤਾ ਤੂੰ ਆ ਬਹੁਤ ਵਧੀਆ ਨਿਰਪੱਖ ਬਹੁਤ ਹੈ ਤੂੰ ਤੂੰ ਤੇ ਬੜਾ ਵਧੀਆ ਉਹਦੇ ਪੈਰ ਉਹਦੀ ਪੂਛ ਤੇ ਪੈਰ ਰੱਖ ਕੇ ਬੈਠਾ ਹਾਥੀ ਇਹ ਸਭ ਤੋਂ ਖਤਰਨਾਕ ਬੰਦੇ ਹੁੰਦੇ ਆ ਇਹਨਾਂ ਨੇ ਸਹੀ ਫੈਸਲਾ ਨਹੀਂ ਕਰਨਾ ਅਸਲ ਚ ਇਹ ਉਹ ਜਿਹੜਾ ਕਹਿੰਦਾ ਨਾ ਮੈਂ ਉੱਧਰ ਨਾ ਮੈਂ ਉੱਧਰ ਆਪਸ ਚ ਫੈਸਲਾ ਕਰੋ ਇਹਦੇ ਨਾਲ ਰੌਲਾ ਪੈ ਰਿਹਾ ਇਹਦਾ ਮਤਲਬ ਇਹ ਹਾਥੀ ਦੇ ਹੱਕ ਚ ਹੈ ਇਹ ਹਾਥੀ ਦੇ ਹੱਕ ਚ ਜਿਹੜਾ ਕਹਿੰਦਾ ਸਾਡਾ ਅੰਦਰੂਨੀ ਫੈਸਲਾ ਸੀ ਆਪੇ ਨਿਬੇੜ ਲਾਂਗੇ ਇਹਦਾ ਮਤਲਬ ਇਹ ਹੈ ਇਹ ਲੋਕ ਉਹ ਨੇ ਜਿਹੜੇ ਵੱਡੀ ਧਿਰ ਦੇ ਹੱਕ ਚ ਨੇ ਖਤੋ ਖਤਮ ਕਰੋ ਜੀ ਝਗੜਾ ਉਹਨਾਂ ਨੇ ਠੋਕ ਕੇ ਸਟੇਟਮੈਂਟ ਨਹੀਂ ਦੇਣੀ ਆ ਗਲਤ ਹੈ ਤੁਹਾਨੂੰ ਆ ਨਹੀਂ ਕਹਿਣਾ ਚਾਹੀਦਾ ਸੀ ਪਰ ਹੁਣ ਇੱਕ ਗੱਲ ਵੇਖੋ ਮੀਡੀਆ ਮੈਂ ਰੋਜ਼ ਨਿਊਜ਼ ਸੁਣਦਾ ਕਿਸਾਨਾਂ ਦਾ ਜਦੋਂ ਤੋਂ ਮਸਲਾ ਚੱਲਿਆ ਮੈਂ 5-6 ਅਖਬਾਰਾਂ ਰੋਜ਼ ਪੜ੍ਹਦਾ ਵੀ ਹਾਂ ਤੇ ਸਾਰੀਆਂ ਨਿਊਜ਼ਾਂ ਸੁਣਦਾ ਮੈਂ ਹੈ ਵੀ ਵਿਹਲਾ ਹੀ ਹਾਂ ਮੈਂ ਕਿਹੜਾ ਹੁਣ ਦੀਵਾਨ ਲਾਉਣ ਜਾਂਦਾ ਮੈਂ ਸਾਰੇ ਨਿਊਜ਼ ਦੇਖਦਾ 4-5 ਘੰਟੇ ਵੀ ਮੈਂ ਕਈ ਵਾਰੀ ਅੱਜ ਕੱਲ੍ਹ ਦੇ ਦਿਨਾਂ ਵਿੱਚ ਵੇਖਦਾ ਵੀ ਕੀ ਹੋ ਰਿਹਾ ਕੀ ਚੱਲ ਰਿਹਾ ਕਿਵੇਂ ਚੱਲ ਰਿਹਾ ਤੇ ਮੀਡੀਏ ਦੀ ਜਿਹੜੀ ਸ਼ਰਾਰਤ ਹੈ ਨਾ ਉਹ ਏਦਾਂ ਦੀ ਹੈ ਵੀ ਰਿਹਾਨਾ ਉਹ ਮੀਡੀਏ ਦੀ ਖ਼ਬਰ ਦੇਣ ਦਾ ਪਤਾ ਕੀ ਲਿਖਣਾ ਬੋਲਣਾ ਚਾਹੀਦਾ ਫਲਾਣੀ ਔਰਤ ਗਾਇਕਾ ਆਈ ਕਿਸਾਨਾਂ ਦੇ ਹੱਕ 'ਚ ਇਹ ਹੈ ਖ਼ਬਰ ਨਿਊਜ਼ ਫਲਾਣਾ ਖਿਡਾਰੀ ਆਇਆ ਕਿਸਾਨਾਂ ਦੇ ਹੱਕ 'ਚ ਠੀਕ ਹੈ ਫਲਾਣਾ ਫਲਾਣਾ ਐਕਟਰ ਆਇਆ ਸਰਕਾਰ ਦੇ ਬਿੱਲਾਂ ਦੇ ਹੱਕ 'ਚ ਇਹ ਨਿਊਜ਼ ਹੈ ਪਰ ਉਹ ਨਿਊਜ਼ ਨਹੀਂ ਦਿੰਦੇ ਉਹ ਸਰਕਾਰ ਵਾਲੇ ਪਾਸੇ ਖੜ ਕੇ ਸਫਾਈਆਂ ਦਿੰਦੇ ਆ ਉਹ ਬੋਲੀ ਬੋਲਦੇ ਆ ਇਹ ਐ ਨਹੀਂ ਕਰਨਾ ਚਾਹੀਦਾ ਇਹਨੂੰ ਕੀ ਪਤਾ ਹੈ ਜਿਹੜਾ ਜਿਹੜੀ ਚੀਜ਼ ਬੋਲਣੀ ਚਾਹੀਦੀ ਹੈ ਕਿਸਾਨ ਆਗੂਆਂ ਦੇ ਪ੍ਰਵਕਤਾ ਨੇ ਜਿਹੜੀ ਬੋਲਣੀ ਹੈ ਮਾਫ ਕਰਨਾ ਜਿਹੜਾ ਸਰਕਾਰ ਦੇ ਪ੍ਰਵਕਤਾ ਨੇ ਬੋਲਣੀ ਹੈ ਉਹ ਬੋਲੀ ਨਿਊਜ਼ ਚੈਨਲ ਬੋਲਦੇ ਆ ਨਿਊਜ਼ਾਂ ਉਹ ਦਿੱਤੀਆਂ ਜਾਂਦੀਆਂ ਸਾਡਾ ਬ੍ਰੇਨ ਵਾਸ਼ ਕਰਨ ਲਈ ਪਰ ਮੈਂ ਤੁਹਾਨੂੰ ਕਹਿ ਦਿਆਂ ਜੇ ਵੱਡਾ ਮੀਡੀਆ ਇਦਾਂ ਦਾ ਹੈ ਤੇ ਛੋਟਾ ਵੀ ਇਦਾਂ ਦਾ ਹੀ ਹੈ ਜੇ ਸਾਨੂੰ ਲੱਗਦਾ ਵੀ ਇਹ ਐ ਨਹੀਂ ਹੋਣੇ ਚਾਹੀਦੇ ਨਿਰਪੱਖ ਹੋਣੇ ਚਾਹੀਦੇ ਆ ਸਾਡੇ ਵਾਲੇ ਵੀ ਪੱਖੀ ਨੇ ਇਹ ਨਿਰਪੱਖ ਨਹੀਂ ਉਹ ਅੱਜ ਉਹ ਜ਼ੋਰ ਵਿੱਚ ਨੇ ਅੱਜ ਉਹ ਆਪਣਾ ਪੂਰਾ ਜ਼ੋਰ ਲਾ ਰਹੇ ਆ ਤੇ ਜਿੱਦਣ ਸਾਡੇ ਵਾਲੇ ਜ਼ੋਰ 'ਚ ਹੁੰਦੇ ਆ ਸਾਡੇ ਵਾਲੇ ਪੂਰਾ ਜ਼ੋਰ ਲਾਉਂਦੇ ਆ ਵੱਡੀ ਧਿਰ ਦੇ ਹੱਕ 'ਚ ਭੁਗਤਦੇ ਆ ਸਾਰੇ ਉਹ ਅੱਜ ਸਾਡੇ ਤੇ ਚੜ ਕੇ ਆਉਂਦੇ ਆ ਜਿੱਦਣ ਇਹਨਾਂ ਦਾ ਵਾਹ ਚੱਲਦਾ ਹੈ ਇਹ ਇਹ ਮਾਫ ਕਰਨਾ ਕਹਿੰਦੇ ਉਹ ਗੋਦੀ ਬੈਠਾ ਹੈ ਗੋਦੀ ਮੀਡੀਆ ਮਾਫ ਕਰਨਾ ਉਹ ਕਿਸੇ ਹੋਰ ਗੋਦੀ 'ਚ ਬੈਠਾ ਹੈ ਸਾਡੇ ਵਾਲਾ ਮੀਡੀਆ ਕਿਸੇ ਹੋਰ ਗੋਦੀ 'ਚ ਬੈਠਾ ਹੈ ਬੈਠੇ ਸਾਰੇ ਗੋਦੀ 'ਚ ਨੇ ਇਹਨਾਂ ਦੀ ਗੋਦੀ ਕਿਸੇ ਹੋਰ ਦੀ ਹੋਣੀ ਹੈ ਕਿ ਨਹੀਂ ਤੇ ਇੱਕ ਹੋਰ ਨਾਲ ਵੀਰ ਨੇ ਕਵਿਤਾ ਬਣਾਈ ਸੀ ਇੱਕ ਤੇ ਮੈਂ ਉਹ ਕਵਿਤਾ ਚਾਹੁੰਦਾ ਮੈਂ ਪੜ੍ਹਦਿਆਂ ਕੋਈ ਵੀਰ ਹੈ ਗੁੰਨੋ ਢਿੱਲੋ ਨਾ ਉਹਦਾ ਉਹਨੇ ਕਵਿਤਾ ਬਣਾਈ ਸੀ ਤੇ ਮੈਂ ਚਾਹੁੰਦਾ ਕਿ ਮੈਂ ਥੋੜੀ ਜਿਹੀ ਪੜ੍ਹ ਦਿਆਂ ਲਓ ਪੜ੍ਹੀਏ ਨਾਲੇ ਇਹ ਮੈਂ ਸਾਰੇ ਵੀਰਾਂ ਵਾਸਤੇ ਕਿਸਾਨਾਂ ਨਾਲ ਜਿਹੜੇ ਤੁਰਦੇ ਆ ਉਹਨਾਂ ਸਾਰਿਆਂ ਲਈ ਕਿੱਡਾ ਵੱਡੀ ਗੱਲ ਕਹਿ ਗਿਆ ਸੀ ਬੰਦਾ ਉਧਰ ਆ ਰਿਹਾ ਨੇ ਕਿੱਲੇ ਕਿੱਲ ਲਾਏ ਹੋਏ ਸੀ ਤੇ ਦੂਜੇ ਪਾਸੇ ਵਾਲੇ ਕਹਿੰਦੇ ਅਸੀਂ ਫੁੱਲ ਲਾਣੇ ਤੁਸੀਂ ਸੂਏ ਲਾਓ ਅਸੀਂ ਸੂਇਆਂ ਦੇ ਨਾਲ ਨਾਲ ਫੁੱਲ ਲਾਉਣੇ ਇਹ ਸਾਨੂੰ ਸਮਝਣਾ ਪੈਣਾ ਵੀ ਅਗਲੇ ਤੋਪਾਂ ਵਾਲੇ ਹੈ ਕੁਛ ਗਲਤ ਨਾ ਕਰ ਲਈਏ ਤਾਕਤ ਸਾਰੀ ਉਹਨਾਂ ਕੋਲ ਹੈ ਸੋਚ ਸਮਝ ਕੇ ਚੱਲੀਏ
ਹੋ ਮੰਨਿਆ ਜਵਾਨੀ ਵਿੱਚ ਜੋਸ਼ ਠਾਠਾ ਮਾਰਦਾ ਮੰਨਿਆ ਜਵਾਨੀ ਵਿੱਚ ਜੋਰ ਮਾਰਦਾ ਮੰਨਿਆ ਜਵਾਨੀ ਵਿੱਚ ਜੋਸ਼ ਠਾਠਾ ਮਾਰਦਾ ਮੰਨਿਆ ਜਵਾਨੀ ਵਿੱਚ ਜੋਸ਼ ਠਾਠਾ ਮਾਰਦਾ ਢਾਈਏ ਕਿਵੇਂ ਜ਼ੋਰ ਲੱਗਾ ਪਿਆ ਸਰਕਾਰ ਦਾ 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 ਆਗੂਆਂ ਦਾ ਮੰਨ ਲਿਓ ਕਹਿਣਾ ਵੀਰ ਮੇਰੇ ਪਰ ਥੋੜਾ ਜਾਪ ਤੇ ਰਹਿਣਾ ਵੀਰ ਮੇਰੇ ਹੋ 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 ਪਰ ਥੋੜਾ ਜਾਪ ਤੇ ਹੋ ਅੱਤਵਾਦੀ ਵੱਖਵਾਦੀ ਕਹਿ ਕੇ ਚਾਹੁੰਦੇ ਭੰਡਣਾ ਅੱਤਵਾਦੀ ਵੱਖਵਾਦੀ ਕਹਿ ਕੇ ਚਾਹੁੰਦੇ ਭੰਡਣਾ ਧਰਮਾਂ ਤੇ ਹੋ ਧਰਮਾਂ ਤੇ ਜਾਤ ਦੇ ਆਦ ਤੇ ਵੀ ਵੰਡਣਾ
ਧਰਮਾਂ ਤੇ ਜਾਤ ਦਿਆਂ ਨਾਵਾਂ ਤੇ ਵੀ ਵੰਡਣਾ
ਬਹੁਤ ਕੁਝ ਪੈਣਾ ਅਜੇ ਸਹਿਣਾ ਵੀਰ ਮੇਰੇ ਬਹੁਤ ਕੁਝ ਪੈਣਾ ਅਜੇ ਸਹਿਣਾ ਵੀਰ ਮੇਰੇ ਪਰ ਥੋੜਾ ਜਾਪ ਦੇ ਸਹਿਣਾ ਵੀਰ ਮੇਰੇ ਪਰ ਥੋੜਾ ਜਾਪ ਦੇ ਸਹਿਣਾ ਵੀਰ ਮੇਰੇ ਪਰ ਥੋੜਾ ਜਾਪ ਦੇ ਸਹਿਣਾ ਵੀਰ ਮੇਰੇ ਪਰ ਥੋੜਾ ਜਾਪ ਦੇ
ਆਪ ਵਿੱਚ ਵੜ ਕੇ ਉਹ ਆਪ ਨਾਰੇ ਲਾਉਣਗੇ ਆਪ ਵਿੱਚ ਵੜ ਕੇ ਉਹ ਆਪ ਨਾਰੇ ਲਾਉਣਗੇ ਤੀਲੀ ਲਾ ਕੇ ਡੱਬੂ ਕੁੱਤੇ ਕੰਨ ਉੱਤੇ ਹੋਣਗੇ ਤੀਲੀ ਲਾ ਕੇ ਡੱਬੂ ਕੁੱਤੇ ਕੰਨ ਉੱਤੇ ਹੋਣਗੇ ਅਕਲਾਂ ਤੋਂ ਕੰਮ ਅਕਲਾਂ ਤੋਂ ਕੰਮ ਥੋੜਾ ਲੈਣਾ ਵੀਰ ਮੇਰੇ ਪਰ ਥੋੜਾ ਜਾਪ ਦੇ ਰਹਿਣਾ ਵੀਰ ਮੇਰੇ ਪਰ ਥੋੜਾ ਜਾਪ ਦੇ ਰਹਿਣਾ ਵੀਰ ਮੇਰੇ ਪਰ ਥੋੜਾ ਜਾਪ ਰਹਿਣਾ ਵੀਰ ਮੇਰੇ ਪਰ ਥੋੜਾ ਜਾਪ ਦੇ
ਪਹਿਲੀ ਵਾਰ ਨਹੀਂਓ ਸਗੋਂ ਹਰ ਵਾਰ ਹੋਈਆਂ ਨੇ
ਪਹਿਲੀ ਵਾਰ ਨਹੀਂਓ ਸਗੋਂ ਹਰ ਵਾਰ ਹੋਈਆਂ ਨੇ
ਅੱਜ ਲਿਖ ਲਿਓ ਅੱਜ ਦੀ ਗੱਲ ਨੀ ਪਹਿਲਾਂ ਵੀ ਜਦੋਂ ਨੁਕਸਾਨ ਹੋਇਆ ਵਿੱਚ ਵਾੜੇ ਨੇ ਅਗਲਿਆਂ ਦੇ ਬੰਦੇ ਵਿੱਚ ਵਾੜ ਕੇ
ਪਹਿਲੀ ਵਾਰ ਨਹੀਂਓ ਸਗੋਂ ਹਰ ਵਾਰ ਹੋਈਆਂ ਨੇ ਪਹਿਲੀ ਵਾਰ ਨਹੀਂਓ ਸਗੋਂ ਹਰ ਵਾਰ ਹੋਈਆਂ ਨੇ
ਉਹ ਪੰਜਾਬ ਦਿਆਂ ਮੋਟਿਆਂ ਨੇ ਲਾਸ਼ਾਂ ਬਹੁਤ ਢੋਈਆਂ ਨੇ
ਪੰਜਾਬ ਦਿਆਂ ਮੋਟਿਆਂ ਨੇ ਲਾਸ਼ਾਂ ਬਹੁਤ ਢੋਈਆਂ ਨੇ
ਪਹਿਲੀ ਵਾਰੀ ਨਹੀਂਓ ਸਗੋਂ ਹਰ ਵਾਰ ਹੋਈਆਂ ਨੇ
ਪਹਿਲੀ ਵਾਰ ਨਹੀਂਓ ਸਗੋਂ ਹਰ ਵਾਰ ਹੋਈਆਂ ਨੇ
ਪੰਜਾਬ ਦਿਆਂ ਮੋਟਿਆਂ ਨੇ ਲਾਸ਼ਾਂ ਬਹੁਤ ਢੋਈਆਂ ਨੇ
ਪੰਜਾਬ ਦਿਆਂ ਮੋਟਿਆਂ ਨੇ ਲਾਸ਼ਾਂ ਬਹੁਤ ਢੋਈਆਂ ਨੇ
ਚਾਲਾਂ ਨੂੰ ਤਾਂ ਸਮਝਣਾ ਪੈਣਾ ਵੀਰ ਮੇਰੇ ਹੋ ਪਰ ਥੋੜਾ ਜਾਪ ਦੇ ਰਹਿਣਾ ਵੀਰ ਮੇਰੇ ਹੋ ਪਰ ਥੋੜਾ ਜਾਪ ਦੇ ਰਹਿਣਾ ਵੀਰ ਮੇਰੇ ਹੋ ਪਰ ਥੋੜਾ ਜਾਪ ਦੇ ਰਹਿਣਾ ਵੀਰ ਮੇਰੇ ਹੋ ਪਰ ਥੋੜਾ ਜਾਪ ਦੇ
ਸ਼ਾਂਤ ਰਹਿ ਕੇ ਜਿੱਤਣੀ ਹੈ ਜੰਗ ਇੱਕ ਸਾਥੀ ਦੀ ਸ਼ਾਂਤ ਰਹਿ ਕੇ ਜਿੱਤਣੀ ਹੈ ਜੰਗ ਇੱਕ ਸਾਨੀ ਦੀ
ਦੇ ਦਿਓ ਨਾ ਫੁੱਲ ਪੰਗਾ ਲੈ ਕੇ ਮਨਮਾਨੀ ਦੀ
ਦੇ ਦਿਓ ਨਾ ਫੁੱਲ ਪੰਗਾ ਲੈ ਕੇ ਮਨਮਾਨੀ ਦੀ
ਦੇ ਦਿਓ ਨਾ ਫੁੱਲ ਪੰਗਾ ਲੈ ਕੇ ਮਨਮਾਨੀ ਦੀ
ਮਨਮਾਨੀ ਦੀ
ਬੱਚੇ ਨਾ ਪੰਜਾਬੀਆਂ ਨੂੰ ਮੇਰਾ ਵੀਰ ਮੇਰੇ ਬੱਚੇ ਨਾ ਪੰਜਾਬੀਆਂ ਨੂੰ ਮੇਰਾ ਵੀਰ ਮੇਰੇ ਪਰ ਥੋੜਾ ਜਾਪ ਦੇ ਰਹਿਣਾ ਵੀਰ ਮੇਰੇ ਪਰ ਥੋੜਾ ਜਾਪ ਦੇ ਰਹਿਣਾ ਵੀਰ ਮੇਰੇ ਪਰ ਥੋੜਾ ਜਾਪ ਦੇ ਵੀਰ ਮੇਰੇ ਹੋ ਪਰ ਥੋੜਾ ਜਾਪ ਦੇ ਵੀਰ ਮੇਰੇ ਹੋ ਪਰ ਥੋੜਾ ਜਾਪ ਦੇ
ਵੀਰ ਮੇਰੇ ਹੋ ਪਰ ਥੋੜਾ ਜਾਪ ਦੇ ਵੀਰ ਮੇਰੇ ਹੋ ਪਰ ਥੋੜਾ ਜਾਪ
ਪਰ ਥੋੜਾ ਜਾਪ ਤੇ ਰਹਿਣਾ ਵੀਰ ਮੰਨਿਆ ਜਵਾਨੀ ਵਾਲਾ ਜੋਸ਼ ਠਾਠਾ ਮਾਰਦਾ ਢਾਈਏ ਕਿਵੇਂ ਜ਼ੋਰ ਲੱਗਾ ਪਿਆ ਸਰਗ ਉਹ ਅਗਲਿਆਂ ਦਾ ਸਾਰਾ ਜ਼ੋਰ ਲੱਗਿਆ ਪਿਆ ਢਾਈਏ ਕਿਵੇਂ ਬਦਨਾਮ ਕਿਵੇਂ ਕਰੀਏ ਪਰ ਹੋਣਾ ਨਹੀਂ ਆਪਣੇ ਆਪ ਨੂੰ ਕਾਇਮ ਰੱਖਣਾ ਪੈਣਾ ਤੇ ਜਿਹੜੇ ਬੰਦੇ ਇਦਾਂ ਦੇ ਵਿੱਚ ਵੜਦੇ ਆ ਪਹਿਲੇ ਦਿਨ ਹੀ ਕਿਸਾਨਾਂ ਨੂੰ ਕਹਿਣਾ ਚਾਹੀਦਾ ਸੀ ਬਈ ਜੋ ਇੰਟਰਵਿਊ ਦੇਣਗੇ ਕਿਸਾਨ ਆਗੂ ਹੀ ਦੇਣਗੇ ਜਿਹੜੀ ਵੀ ਕੋਈ ਗੱਲ ਕਰਨੀ ਆ 32 ਬੰਦੇ ਬੈਠੇ ਆਗੂਆਂ ਦੇ ਜਥੇ ਹੋਰ ਨਹੀਂ ਕੋਈ ਬੋਲੇਗਾ ਕੋਈ ਹੱਕ ਨਹੀਂ ਸਾਥ ਦਿਓ ਜਿਹੜਾ ਦੇਣਾ ਪਿੱਛੇ ਬੈਠੋ ਫਿਰ ਗੱਲ ਬਣਨੀ ਹੈ ਪਰ ਹੁਣ ਕੀ ਹੋ ਰਿਹਾ ਹੁਣ ਕੁਝ ਉੱਧਰ ਤੇ ਕੁਝ ਉੱਧਰ ਆਲੇ ਦੁਆਲੇ ਵੇਖੋ ਨੈੱਟ ਤੇ ਰੌਲਾ ਪੈਂਦਾ ਇਹੀ ਕੁਝ ਚੱਲਦਾ ਤੇ ਬਾਕੀ ਰਹੀ ਗੱਲ ਜਿਹੜਾ ਸਾਡੇ ਮਨੁੱਖੀ ਅਧਿਕਾਰ ਹੈ ਹੱਕ ਹੈ ਨੈੱਟ ਬੰਦ ਕਰ ਦੇਣਾ ਜਿਹੜਾ ਬੰਦਾ ਵਿਰੁੱਧ ਬੋਲਦਾ ਉਹਦਾ ਯੂਟਿਊਬ ਤੋਂ ਗੀਤ ਉਡਾ ਦਿਓ ਇਹ ਨਹੀਂ ਨਾ ਹੁੰਦਾ ਹੱਕ ਸਭ ਨੂੰ ਹੈ ਭਾਵੇਂ ਵੇਖੋ ਇਹ ਗੱਲ ਠੀਕ ਹੈ ਅਸੀਂ ਕੋਈ ਵਾਇਲੈਂਸ ਵਾਲੀ ਗੱਲ ਨਾ ਕਰੀਏ ਕਿਸੇ ਨੂੰ ਮਰ ਜੋ ਮਾਰ ਦਿਆਂਗੇ ਏਦਾਂ ਦੀ ਚੀਜ਼ ਠੀਕ ਨਹੀਂ ਪਰ ਆਪਣਾ ਰੋਸ ਤੇ ਕੋਈ ਜੇ ਕੋਈ ਟਵੀਟ ਕਰਦਾ ਉਹਨੂੰ ਖਤਮ ਹੀ ਕਰ ਦਿਓ ਵੀ ਇਹ ਤੇ ਗਲਤ ਨੇ ਬੰਦੇ ਇਹਨੂੰ ਵੀ ਬੰਦ ਕਰ ਦਿਓ ਇਹ ਨਹੀਂ ਠੀਕ ਇਹ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੋਣਾ ਚਾਹੀਦਾ ਡੈਮੋਕ੍ਰੇਸੀ ਇਹਨੂੰ ਨਹੀਂ ਕਹਿੰਦੇ ਇੱਕ ਤੇ ਗੱਲ ਹੋ ਗਈ ਇਹ ਕਿਸਾਨੀ ਵਾਲੀ ਥੋੜੀ ਜਿਹੀ ਕਰਨੀ ਸੀ ਇੱਕ ਮੈਂ ਹੁਣ ਜਾਂਦੀ ਵਾਲੀ ਤੁਹਾਨੂੰ ਗੱਲ ਕਰਨੀ ਹੈ ਆਉਂਦਿਆਂ ਪਕੌੜੇ ਖਵਾਏ ਆ ਜਾਂਦਿਆਂ ਇਹ ਦੱਸਣਾ ਵੀ ਸਿਹਤ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ ਇਹ ਵੀ ਮੈਂ ਕਹਿਣਾ ਚਾਹੁੰਦਾ ਜਰਾ ਕੁ ਸੁਣ ਲਓ ਮੈਂ ਕੱਲ ਕਿਸੇ ਗੋਰੇ ਦੀ ਕੋਟੇਸ਼ਨ ਪੜ੍ਹ ਰਿਹਾ ਸੀ ਇੰਗਲਿਸ਼ ਤੇ ਨਹੀਂ ਆਉਂਦੀ ਪੰਜਾਬੀ ਕੀਤੀ ਹੋਈ ਸੀ ਉਹਦੇ 'ਚ ਲਿਖਿਆ ਉਹ ਕਹਿ ਰਿਹਾ ਸੀ ਕਿ ਜੇ ਉਮਰ ਵਧਾਉਣੀ ਹੈ ਜੇ ਉਮਰ ਵਧਾਉਣੀ ਹੈ ਤੇ ਖਾਣਾ ਘਟਾ ਦੇ ਫਿਰ ਵੱਧ ਜਾਂਦੀ ਇਹ ਤਰੀਕਾ ਹੈ ਤੇ ਮੈਂ ਕੱਲ ਫੈਸਲਾ ਕੀਤਾ ਮੇਰਾ ਵੇਟ ਹੋ ਗਿਆ ਸੀ 67 ਕਿਲੋ ਤੇ ਅੱਜ ਸਿਆਲ ਲੰਘ ਗਿਆ ਹੁਣ ਫਿਰ 70 ਤੇ ਆ ਗਿਆ ਤਿੰਨ ਫੇਰ ਹੋ ਗਏ ਕੱਲ ਮੈਂ ਇਹ ਡਿਸਾਈਡ ਕੀਤਾ ਮੈਂ ਦੁਪਹਿਰੇ ਇੱਕ ਟਾਈਮ ਪ੍ਰਸ਼ਾਦਾ ਛਕਦਾ ਸ਼ਾਮ ਨੂੰ ਥੋੜਾ ਬਹੁਤ ਦਲੀਆ ਖਾ ਲਓ ਜਾਂ ਕੁਝ ਹੋਰ ਮੈਂ ਕੱਲ ਇਹ ਸੋਚਿਆ ਵੀ ਮੈਂ ਹੁਣ ਦੋ ਹੀ ਪ੍ਰਸ਼ਾਦੇ ਛਕਣੇ ਤਿੰਨ ਵੀ ਛਕ ਲਈ ਤੇ ਕਈ ਵਾਰੀ ਅੱਜ ਕੱਲ੍ਹ ਮੇਥਰਿਆਂ ਮੂਥਰਿਆਂ ਵਾਲੇ ਹੁੰਦੇ ਕਈ ਵਾਰੀ ਚਾਰ ਵੀ ਖਾਧੇ ਜਾਂਦੇ ਤੇ ਮੈਂ ਸੋਚਿਆ ਵੀ ਦੋ ਹੀ ਖਾਣੇ ਦੋ ਪ੍ਰਸ਼ਾਦੇ ਬਹੁਤ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅੱਜ ਕਹਿਣਾ ਚਾਹੁੰਦਾ ਉਮਰ ਵਧਾਉਣੀ ਹੈ ਤੇ ਸਿਹਤ ਦਾ ਧਿਆਨ ਰੱਖੋ ਤੁਸੀਂ ਜਿੰਨੇ ਤੁਸੀਂ ਬੈਠੇ ਆ ਬਜ਼ੁਰਗ ਜਦੋਂ 50 ਤੋਂ ਟੱਪ ਗਏ ਆ ਤਿੰਨ ਟਾਈਮ ਇੱਕ ਇੱਕ ਪ੍ਰਸ਼ਾਦਾ ਛਕ ਲਓ ਇੱਕ ਇੱਕ ਛਕ ਲਓ ਤਿੰਨ ਪ੍ਰਸ਼ਾਦੇ ਸਾਰੇ ਦਿਨ ਛਕ ਲਓ ਕਟੋਰੀ ਸਬਜ਼ੀ ਦੀ ਲੈ ਲਓ ਦਾਲ ਲੈ ਲਓ ਜੋ ਖਾਣਾ ਖਾਓ ਵਿਦੇਸ਼ਾਂ ਦੇ ਵਿੱਚ ਹੁਣ ਪ੍ਰੋਬਲਮ ਇਹ ਹੈ ਵੀ ਤਿੰਨ ਤੇ ਦੋ ਮਿੰਟਾਂ 'ਚ ਮੁੱਕ ਜਾਂਦੇ ਆ ਪਤਲੇ ਪ੍ਰਸ਼ਾਦੇ ਜਿੱਦਾਂ ਸਾਡੇ ਵਾਲੇ ਪਤਲੇ ਬਣਾਉਂਦੇ ਆ ਤੇ ਪਤਲੇ ਪਤਲੇ ਪ੍ਰਸ਼ਾਦੇ ਤੇ ਗਏ ਤੇ ਖਤਮ ਹੋ ਗਿਆ ਕੰਮ ਜੀਭ ਦੇ ਰੱਜੀ ਨਹੀਂ ਹੈ ਮਸਲਾ ਜੀਭ ਦਾ ਹੁੰਦਾ ਵੀ ਢਿੱਡ ਤੇ ਭਰ ਗਿਆ ਜੀਭ ਭਰੀ ਜੀਭ ਰੱਜੀ ਚੇਤਾ ਰੱਖਣਾ ਜੀਭ ਹੈ ਨਾ ਜਿਹੜੀ ਕਈ ਵਾਰੀ ਉਹ ਨਹੀਂ ਰੱਜਦੀ ਤਾਂ ਕਰਕੇ ਹੌਲੀ ਹੌਲੀ ਜਿਹੜਾ ਖਾਣ ਦਾ 32 ਵਾਰੀ ਜਿਹੜਾ ਚਬਾਉਣ ਦਾ ਕੰਸੈਪਟ ਹੈ ਵੀ 32 ਵਾਰੀ ਚਬਾਓ 32 ਦੰਦ ਨੇ ਤੇ ਗ੍ਰਾਹੀ ਨੂੰ 32 ਵਾਰੀ ਚਬਾਓ ਉਹਦੇ ਨਾਲ ਕੀ ਹੁੰਦਾ ਕਿ ਖਾਣਾ ਜਿਹੜਾ ਬੜੀ ਛੇਤੀ ਹਜ਼ਮ ਹੋ ਜਾਂਦਾ ਤੇ ਤੁਸੀਂ ਹੌਲੀ ਹੌਲੀ ਖਾ ਰਹੇ ਹੋ ਛੋਟੀਆਂ ਛੋਟੀਆਂ ਗ੍ਰਾਹੀਆਂ ਕਰਕੇ ਖਾਓਗੇ ਤੇ ਡੇਢ ਪ੍ਰਸ਼ਾਦੇ ਨਾਲ ਤੁਸੀਂ ਐਂ ਲੱਗਣਾ ਵੀ ਰੱਜ ਗਏ ਪਰ ਖਾਣ ਤੇ 15 ਮਿੰਟ ਲਾਓ ਸਬਰ ਨਹੀਂ ਹੁੰਦਾ ਅੱਧੀ ਗ੍ਰਾਹੀ ਅੱਧੀ ਰੋਟੀ ਦੀ ਇੱਕ ਹੀ ਗ੍ਰਾਹੀ ਬਣਦੀ ਅੱਧੀ ਰੋਟੀ ਇੱਕ ਹੀ ਗ੍ਰਾਹੀ ਬਸ ਸਿੱਧੀ ਅੰਦਰ ਖੜਚ ਖੜਚ ਕਰਕੇ ਦੋ ਕੁ ਵਾਰੀ ਚਲੋ ਕੁਲਕ ਦੇਣੇ ਅੰਦਰ ਏਦਾਂ ਹੀ ਕਰਦਾ ਹੁਣ ਜੇ ਤੁਸੀਂ ਥੋੜਾ ਥੋੜਾ ਜਿਹਾ ਛੋਟੀ ਜਿਹੀ ਗ੍ਰਾਹੀ ਪਾਓ ਤੇ ਉਹਨੂੰ ਆਪਣੇ ਰੱਖੋ ਅੰਦਰ ਹੌਲੀ 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 ਉਹਨੂੰ ਤੁਸੀਂ ਅੰਦਰ ਜਾਣ ਦਿਓ ਜਿਹੜਾ ਜੀਭ ਜਿਹੜੀ ਰੱਜੇ ਇਹਨੂੰ ਟੇਸਟ ਇਹ ਬੜਾ ਜ਼ਰੂਰੀ ਫਿਰ ਇਹਦੇ ਨਾਲ ਕੀ ਹੋਣਾ ਕਿ ਉਹ ਡੇਢ ਕੁ ਪ੍ਰਸ਼ਾਦੇ ਨਾਲ ਵੀ ਰੱਜ ਜਾਊਗਾ ਦੋ ਟਾਈਮ ਡੇਢ ਡੇਢ ਛਕ ਲਓ ਤਿੰਨ ਹੋ ਗਏ ਤਿੰਨ ਵਾਰੀ ਛਕ ਲਓ ਇੱਕ ਇੱਕ ਪ੍ਰਸ਼ਾਦਾ ਹਾਂ ਜਿਹੜੇ ਖੇਤੀਬਾੜੀ ਦੌੜਦੇ ਭੱਜਦੇ ਆ ਜਿਹੜੇ ਕਈਆਂ ਚਲਾਉਂਦੇ ਸਾਰਾ ਦਿਨ ਕੰਮ ਕਰਦੇ ਆ ਸਾਰਾ ਸਾਰਾ ਦਿਨ ਕਈਆਂ ਵਾਲਾ ਕੰਮ ਕਰਨਾ ਸਾਰਾ ਦਿਨ ਮੈਂ ਕਹਿ ਰਿਹਾ ਘੰਟੇ ਵਾਲਾ ਨਹੀਂ ਜਿਹਨੇ ਬਹੁਤ ਭੱਜ ਨੱਠ ਕਰਨੀ ਹੈ ਉਹ ਠੀਕ ਆ 6 ਵੀ ਖਾਵੇ ਭਾਵੇਂ ਉਹਦੀ ਗੱਲ ਵੱਖਰੀ ਆ ਜਿਵੇਂ ਤੁਸੀਂ ਅੱਜ ਪਕੌੜੇ ਖਾਧੇ ਆ ਤੁਸੀਂ 5-7 ਪਕੌੜੇ ਖਾ ਸਕਦੇ ਆ ਕੋਈ ਮਾੜੇ ਨਹੀਂ ਹਫ਼ਤੇ ਵਿੱਚ ਇੱਕ ਅੱਧਾ ਦਿਨ ਥੋੜਾ ਬਹੁਤ ਚੀਟ ਡੇ ਜਿਹੜਾ ਨਾ ਚੀਟਿੰਗ ਡੇ ਕਰ ਸਕਦੇ ਆ ਪਰ ਰੋਜ਼ ਨਹੀਂ ਰੋਜ਼ ਸਮਝ ਲਓ ਪਤਾ ਕਿਵੇਂ ਲੱਗੇ ਵੀ ਵੱਧ ਖਾਧਾ ਗਿਆ ਜਾਂ ਤਕਲੀਫ ਹੋਵੇ ਚੇਤਾ ਰੱਖੋ ਸਾਨੂੰ ਸਾਡੇ ਕਿਸੇ ਅੰਗ ਦਾ ਪਤਾ ਨਹੀਂ ਲੱਗਦਾ ਸਾਨੂੰ ਕੋਈ ਵੀ ਬਾਡੀ ਦਾ ਅੰਗ ਮਹਿਸੂਸ ਨਹੀਂ ਹੁੰਦਾ ਤੁਹਾਨੂੰ ਸਿਰ ਮੱਥਾ ਮਹਿਸੂਸ ਹੋ ਰਿਹਾ ਹੁਣ ਪਰ ਜੇ ਦਰਦ ਹੋਵੇਗਾ ਫਿਰ ਮੱਥਾ ਮਹਿਸੂਸ ਹੋਵੇਗਾ ਅੱਖਾਂ ਮਹਿਸੂਸ ਹੋ ਰਹੀਆਂ ਨਹੀਂ ਜੇ ਭਾਰੀਆਂ ਹੋਈਆਂ ਨਾ ਫਿਰ ਮਹਿਸੂਸ ਹੋਣਗੀਆਂ ਤੈਨੂੰ ਕਿਡਨੀਆਂ ਮਹਿਸੂਸ ਹੁੰਦੀਆਂ ਭਲਾ ਨਹੀਂ ਜਿੱਦਣ ਇਹਦੇ ਚ ਪੱਥਰੀ ਹੋਈ ਫਿਰ ਮਹਿਸੂਸ ਦੰਦ ਮਹਿਸੂਸ ਹੁੰਦੇ ਆ ਨਹੀਂ ਜਿੱਦੇ ਦੰਦ ਪੀੜ ਹੋਈ ਉੱਤੇ ਦੰਦ ਦਾ ਪਤਾ ਲੱਗੂ ਢਿੱਡ ਮਹਿਸੂਸ ਹੁੰਦਾ ਨਹੀਂ ਬਸ ਜੇ ਰੋਟੀ ਖਾ ਕੇ ਢਿੱਡ ਮਹਿਸੂਸ ਨਹੀਂ ਹੁੰਦਾ ਫਿਰ ਠੀਕ ਚੱਲ ਰਿਹਾ ਤੇ ਜੇ ਐਂ ਲੱਗਦਾ ਵੀ ਬਹੁਤ ਭਾਰਾ ਹੋ ਗਿਆ ਇਹਦਾ ਮਤਲਬ ਕੰਮ ਖਰਾਬ ਹੈ ਇਹ ਤੇ ਬਹੁਤ ਭਾਰਾ ਭਾਰਾ ਲੱਗੇ ਹੁਣ ਸਾਡੇ ਵਾਲੇ ਰੋਟੀ ਤੋਂ ਪਾਣੀ ਜਿਹੜਾ ਘੱਟ ਤੋਂ ਘੱਟ ਅੱਧਾ ਘੰਟਾ ਬਾਅਦ ਪੀਆ ਕਰੋ ਰੋਟੀ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀਓ ਅੱਧਾ ਪੌਣਾ ਘੰਟਾ ਬਾਅਦ ਪੀਓ ਪਾਣੀ ਗਰਮ ਪੀਓ ਬਰਫ਼ ਵਾਲਾ ਨਾ ਪੀਓ ਗੋਰਿਆਂ ਦੀ ਮੈਂ ਵੇਖਦਾ ਉਹ ਨਾ ਬਾਹਰਲੇ ਦੇਸ਼ਾਂ 'ਚ ਜਾਈਏ 45 ਮਿੰਟ ਰੋਟੀ ਖਾਣ 'ਤੇ ਲਾ ਦਿੰਦੇ 45 ਮਿੰਟ ਏਦਾਂ ਬੈਠੇ ਰਹਿਣਗੇ ਇੱਕ ਗ੍ਰਾਹੀ ਜੀ ਪਾ ਕੇ ਫਿਰ ਪੜੀ ਜਾਣਗੇ ਬੈਠੇ ਗੱਲਾਂ ਕਰੀ ਜਾਣਗੇ ਫਿਰ ਇੱਕ ਸਿਪ ਇੱਕ ਕੋਕ ਏਡਾ ਗਲਾਸ ਭਰਿਆ ਇੱਕ ਘੁੱਟ ਭਰ ਕੇ ਫਿਰ ਰੱਖਦਾ ਫਿਰ ਘੁੱਟ ਭਰ ਕੇ ਫਿਰ ਰੱਖਦਾ ਪੌਣੇ ਘੰਟੇ 'ਚ ਇੱਕ ਗਲਾਸ ਖਤਮ ਫਿਰ ਜੇ ਉਹਨਾਂ ਦਾ ਖਾਣਾ ਆਉਂਦਾ ਹੈ ਮਾੜਾ ਜਿਹਾ ਇੱਕ ਚਮਚ ਲਾ ਲਿਆ ਫਿਰ ਗੱਲਬਾਤ ਫਿਰ ਇੱਕ ਚਮਚ ਲਾ ਲਿਆ ਸਾਡੇ ਇੱਕ ਦੀਕ ਲਾ ਕੇ ਉਹਦੇ ਐਂ ਖੜਕ ਦੇਣੇ ਆਵਾਜ਼ ਆਉਂਦੀ ਐਂ ਕਰਦੇ ਐ ਪੂਰਾ ਪੀ ਕੇ ਬੋਤਲ ਠੰਡਾ ਬਿੱਲ ਕੋਕ ਵਿਹਲਾ ਕਰਕੇ ਇਹ ਐਂ ਕਰਦੇ ਐਂ ਨਾ ਕਰੋ ਅਸੀਂ ਉਹ ਵੇਖੋ ਜਿਹੜੇ ਨਾ ਜਿਹੜੇ ਨੇ ਜਪਾਨੀ ਜੈਪਨੀਜ਼ ਲੋਕ ਨੇ ਜਿਹੜੇ ਉਹਨਾਂ ਦੇ ਉਹ ਨਾ ਡੱਕਿਆਂ ਜਿਹਾ ਨਾਲ ਖਾਂਦੇ ਨੇ ਵੇਖਿਆ ਹੁਣ ਤੁਸੀਂ ਦੱਸੋ ਵੀ ਡੱਕਾ ਹੈ ਜਿਹੜਾ ਉਹਦੇ ਤੇ ਕਿੰਨਾ ਕੁ ਚੜੂ ਥੋੜਾ ਜਿਹਾ ਮੂੰਹ ਚ ਪਾਉਣਾ ਨਾ ਉਹਦੇ ਤੇ ਚੜ੍ਹਦਾ ਹੀ ਥੋੜਾ ਜਿਹਾ ਉਹ ਇੱਕ ਸਲਿੰਗੜੀ ਜੀ ਚੜ੍ਹਦੀ ਹੈ ਉਹ ਐਂ ਕਰਕੇ ਉਹ ਇੱਕ ਇੱਕ ਹੌਲੀ ਹੌਲੀ ਖਾਂਦੇ ਨੇ ਸਾਡੇ ਚਮਚੇ ਹੀ ਕੜਛੀਆਂ ਵਰਗੇ ਇੱਕ ਅਸੀਂ ਭਰ ਫੁੱਲ ਲੈਣਾ ਐਂ ਪੂਰਾ ਐਡੀ ਕੜਛੀ ਵਰਗਾ ਚਮਚਾ ਤੇ ਮੂੰਹ ਵੀ ਐਡਾ ਡਕਾਇਆ ਸਾਰਾ ਹੀ ਕਾਂ ਦੇਖਦਾ ਪਿੱਛੋਂ ਤੂੰ ਐਂ ਨਾ ਉਹ ਹੈ ਹੀ ਨਹੀਂ ਸਾਡੇ ਚ ਸਿਸਟਮ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੁਣ ਲਓ ਜੇ ਸਿਹਤ ਠੀਕ ਰੱਖਣੀ ਹੈ ਥੋੜਾ ਥੋੜਾ ਖਾਓ ਜਪਾਨੀਆਂ ਦੇ ਨਾ 15 ਮਿੰਟ ਰੇਡੀਓ ਦੇ ਉੱਤੇ ਰੋਜ਼ ਸਰਕਾਰ ਵੱਲੋਂ ਮਿਊਜ਼ਿਕ ਚੱਲ ਪੈਂਦਾ ਤੇ ਐਕਸਰਸਾਈਜ਼ ਦੇ ਉਹ ਜਿੱਥੇ ਖੇਤੀ ਵਾਲਾ ਕਰਦਾ ਖੇਤੀ ਵਾਲਾ ਦਿਹਾੜੀ ਵਾਲੇ ਕੰਮ ਛੱਡ ਦਿੰਦੇ ਨੇ ਸਕੂਲ ਵਿੱਚ ਵੀ ਦੁਕਾਨ ਤੇ ਵੀ ਜਿੱਥੇ ਬੰਦੇ ਹੁੰਦੇ ਆ ਉੱਥੇ ਹੀ 15 ਮਿੰਟ ਉਹਨਾਂ ਦੀ ਪੀਟੀ ਸ਼ੁਰੂ ਹੋ ਜਾਂਦੀ ਏਦਾਂ ਮਾਰਸ਼ ਸਾਰੇ ਰੇਡੀਓ ਚੱਲ ਪੈਂਦਾ ਰੇਡੀਓ ਤੇ ਸ਼ੁਰੂ ਹੋਇਆ ਤੇ ਸਾਰੇ ਐਕਸਰਸਾਈਜ਼ ਸ਼ੁਰੂ 15 ਮਿੰਟ ਸਰਕਾਰ ਵੱਲੋਂ ਤੇ ਜਿਹਦਾ ਢਿੱਡ ਉੱਥੇ ਮੇਰੇ ਖਿਆਲ 40-35 ਇੰਚ ਤੋਂ ਵੱਡਾ ਹੁੰਦਾ ਉਹਦੇ ਤੇ ਟੈਕਸ ਲੱਗਦਾ ਵੀ ਇਹਦਾ ਢਿੱਡ ਇੰਨਾ ਵੱਡਾ ਹੋ ਗਿਆ ਇਹਦੇ ਤੇ ਇਹਨੂੰ ਇਸ ਸਾਲ ਟੈਕਸ ਜ਼ਿਆਦਾ ਦੇਣਾ ਪਊ ਵਧਾ ਲਓ ਢਿੱਡ ਉੱਥੇ ਮੈਂ ਹਿਸਾਬ ਲਿਆ ਮੈਂ ਕਿਹਾ ਸਾਡੇ ਹੋਵੇ ਤੇ ਜ਼ਮੀਨਾਂ ਵਿਕ ਜਾਣ ਫੀਤਾ ਹੀ ਮੁੱਕ ਜਾਂਦਾ ਹੈ ਤੁਸੀਂ ਕਿਸੇ ਨੂੰ ਮਿਲਣਾ ਹੋਵੇ ਲੱਗਦਾ ਵੀ ਇਹਦੇ ਵੱਖੀਆਂ ਤੇ ਰਹਿ ਗਏ ਹੱਥ ਪਹੁੰਚਦਾ ਹੀ ਨਹੀਂ ਸਿਰੇ ਐਡੇ ਢਿੱਡ ਵਿਚਾਲੇ ਲਮਕੇ ਫਿਰਦੇ ਤੇ ਕਿਹੜੇ ਹਿਸਾਬ ਨਾਲ ਫਿਰ ਤੁਸੀਂ ਆਪਾਂ ਤੇ ਮਰਜੀਏ ਤੇ ਉੱਥੇ ਟੈਕਸ ਦੇ ਹਿਸਾਬ ਨਾਲ ਤਾਂ ਮੈਂ ਤੁਹਾਨੂੰ ਕਹਿੰਦਾ ਧਿਆਨ ਰੱਖੋ ਬਈ ਉਹ ਕਹਿੰਦੇ ਆ ਜਿਹੜਾ ਜਿਹਦਾ ਢਿੱਡ ਵੱਧ ਗਿਆ ਉਹਨੂੰ ਟੈਕਸ ਲਾਊ ਸਰਕਾਰ ਹੋਰ ਸੁਣ ਲਓ ਅੱਗੇ ਸਰਕਾਰ ਡਾਈਟ ਪਲਾਨ ਦਿੰਦੀ ਹੈ ਹਰ ਸਾਲ ਡਾਈਟ ਪਲਾਨ ਕੌਣ ਦਿੰਦਾ ਹੈ ਕੀ ਖਾਣਾ ਕੀ ਨਹੀਂ ਖਾਣਾ ਸਰਕਾਰ ਵੀ ਇਸ ਸਾਲ ਤੁਸੀਂ ਆਹ ਖਾਣਾ ਹੈ ਆਹ ਨਹੀਂ ਖਾਣਾ ਸਰਕਾਰ ਉਹਨਾਂ ਨੂੰ ਡਾਈਟ ਪਲਾਨ ਦਿੰਦੀ ਹੈ ਸਾਡੇ ਵਾਲੇ ਆਪ ਹੀ ਵੱਡੇ ਨੇ ਇਹਨਾਂ ਨੇ ਕੀ ਡਾਈਟ ਪਲਾਨ ਦੇਣਾ ਸਾਡੇ ਵਾਲੇ ਤੇ ਵੇਖੋ ਸਾਡੇ ਲੀਡਰ ਜ਼ਿਆਦਾ ਮੋਟੇ ਆਪਾਂ ਅਜੇ ਘੱਟ ਮੋਟੇ ਹੋਵੋ ਜ਼ਿਆਦਾ ਮੋਟੇ ਤਾਂ ਕਰਕੇ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਵੇਖੋ ਤਨ ਤੇ ਮਨ ਦਾ ਗਹਿਰਾ ਸੰਬੰਧ ਹੈ ਜਿੱਦਣ ਮਨ ਪਰੇਸ਼ਾਨ ਹੋਵੇ ਉਹਦੇ ਤਨ ਵੀ ਦੁਖਦਾ ਤੇ ਜਿੱਦਣ ਤਨ ਪਰੇਸ਼ਾਨ ਹੋਵੇ ਉਹਦੇ ਮਨ ਵੀ ਪਰੇਸ਼ਾਨ ਹੁੰਦਾ ਹੁਣ ਤੁਹਾਡੇ ਚੋਂ ਜਿਹਦਾ ਗੋਡਾ ਦੁਖ ਰਿਹਾ ਬੈਠੇ ਦਾ ਉਹਦਾ ਮਨ ਪਰੇਸ਼ਾਨ ਨਹੀਂ, ਲੱਤ ਦੁਖ ਰਹੀ ਹੈ, ਦਰਦ ਹੋ ਰਿਹਾ ਤੇ ਮਨ ਪਰੇਸ਼ਾਨ, ਗੋਡਾ ਦੁਖਦਾ, ਇਹ ਇਹਦਾ ਗਹਿਰਾ ਸੰਬੰਧ ਹੈ। ਮਨ ਠੀਕ, ਤਨ ਠੀਕ ਕਰ ਲਓ, ਮਨ ਠੀਕ ਹੋ ਜਾਂਦਾ। ਛਾਲਾਂ ਮਾਰੋ, ਦੌੜੋ, ਭੱਜੋ, ਸਿਹਤ ਦਾ ਧਿਆਨ ਰੱਖੋ, ਮਨ ਠੀਕ ਹੋ ਜਾਂਦਾ। ਇਹ ਖਿਆਲ ਰੱਖਣਾ, ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਤੇ ਹੁਣ ਗਰਮੀਆਂ ਸ਼ੁਰੂ ਹੋ ਗਈਆਂ, ਜਿਹਦਾ ਵੇਟ ਓਵਰ ਵੇਟ ਹੈ ਇਹਨੂੰ ਠੀਕ ਕਰਨਾ। ਮੈਂ ਤਾਂ ਬੋਲਿਆ, ਮੈਨੂੰ ਇਸ ਵਾਰੀ ਹਜ਼ਾਰਾਂ ਬੰਦੇ ਮਿਲੇ ਹੈ। ਮੈਂ ਪਿੱਛੇ ਇਸ ਵਿਸ਼ੇ ਤੇ ਗੱਲ ਕੀਤੀ ਸੀ ਸਾਲ ਕੁ ਪਹਿਲਾਂ, ਤੇ ਬੜੀ ਤਿੰਨ ਚਾਰ ਵਾਰੀ ਮੈਂ ਦੁਕਾਨਾਂ 'ਚ ਬੋਲਿਆ ਤੇ 10 ਕਿਲੋ ਬਤ ਘਟਾਇਆ ਮੈਂ ਜੀ, 20 ਕਿਲੋ ਘਟਾਇਆ। ਇੱਕ ਬੰਦੇ 30-30 ਕਿਲੋ ਵਾਲਿਆਂ ਨੇ, ਜਿਹਨਾਂ ਦਾ 120 ਕੁਇੰਟਲ ਅੱਜ 90 ਹੈ 80 ਹੈ, ਇੰਨਾ ਇੰਨਾ ਵੇਟ ਘਟਾਇਆ ਅਸੀਂ ਜੀ। ਬਹੁਤ ਸਿਹਤ ਦਾ ਧਿਆਨ ਰੱਖਿਆ ਤੇ ਸਾਰਿਆਂ ਨੂੰ ਹੱਥ ਜੋੜ ਕੇ ਕਹਿੰਦਾ ਸਿਹਤ ਦਾ ਧਿਆਨ ਰੱਖੋ। ਵੇਖੋ, ਤੁਹਾਡੇ 'ਚ ਗਿਆਨ ਪ੍ਰਗਟ ਹੋਣਾ ਚਾਹੀਦਾ। ਅਸੀਂ ਪਰਮੇਸ਼ਵਰ ਦੁਆਰ ਜਾਂਦੇ ਹਾਂ, ਪਰਮੇਸ਼ਵਰ ਦੁਆਰ ਤੁਹਾਡੇ ਕੰਮਾਂ 'ਚੋਂ ਦਿਸਣਾ ਚਾਹੀਦਾ, ਉਹ ਸੋਚ ਦਿਸਣੀ ਚਾਹੀਦੀ ਹੈ ਤੁਹਾਡੇ 'ਚ। ਵੱਖਰਾ ਇਹ ਹੋਵੇ ਵੀ ਅਸੀਂ ਸੁਣਦੇ ਹਾਂ, ਅਸੀਂ ਸਮਝਦੇ ਹਾਂ, ਫਿਰ ਵੇਖਿਓ। ਮੈਂ ਤੇ ਇਕੱਲਾ ਹੀ ਹਾਂ, ਮੈਂ ਤੇ ਇਕੱਲਾ ਹੀ ਹਾਂ, ਇਕੱਲੇ ਦੀ ਗੱਲ ਛੱਡ ਦੇ ਪਿਆਰੇ ਜੀ। ਇੱਕੋ ਸਵਾ ਲੱਖ ਵਰਗਾ ਪਿਆਰੇ ਜੀ, 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 ਇੱਕੋ ਸਵਾ ਲੱਖ ਵਰਗਾ ਫੜੋ ਫੜੋ
ਜਿਹੜਾ ਮਰੀਆ ਜਮੀਰਾ ਵਿੱਚ ਜਾਗਦਾ, ਮਰੀਆ ਜਮੀਰਾ ਵਿੱਚ ਜਾਗਦਾ, ਮਰੀਆ ਜਮੀਰਾ ਵਿੱਚ ਜਾਗਦਾ, ਮਰੀਆ ਜਮੀਰਾ ਵਿੱਚ ਜਾਗਦਾ,
ਪਿਆਰਾ ਲੱਗਦਾ। ਪਰ ਅਕਲ ਵਾਲਾ ਹੋਵੇ, ਸਮਝ ਵਾਲਾ ਹੋਵੇ, ਤੇ ਤੁਹਾਡੀ ਸਮਝ ਗੱਲਾਂ 'ਚ ਨਹੀਂ, ਤੁਹਾਡੀ ਸਮਝ ਕੰਮਾਂ 'ਚ ਹੋਣੀ ਚਾਹੀਦੀ ਹੈ। ਅਸੀਂ ਕੰਮਾਂ 'ਚੋਂ ਪ੍ਰਗਟ ਕਰੀਏ ਸਾਡੀ ਸਮਝ ਨੂੰ, ਸਾਡੀ ਅਕਲ ਨੂੰ, ਉਹ ਦਿਸਣਾ ਚਾਹੀਦਾ ਭਾਈ। ਇਹ ਕੋਸ਼ਿਸ਼ ਕਰਨੀ ਹੈ ਆਪਾਂ ਸਾਰਿਆਂ ਨੇ। ਅਗਲਾ ਐਤਵਾਰ ਤੇ ਸ਼ਨੀਵਾਰ 6 ਮਾਰਚ ਦਾ, ਐਤਵਾਰ 7 ਮਾਰਚ ਦਾ, ਆਪਾਂ ਰਾਤ ਦਾ ਦੀਵਾਨ ਲਾਵਾਂਗੇ ਸ਼ਨੀਵਾਰ ਦਾ ਪਹਿਲਾ ਸ਼ਨੀਵਾਰ ਉਦੋਂ ਬਾਅਦ ਵਿਸਾਖੀ ਦਾ ਪ੍ਰੋਗਰਾਮ ਕਰਾਂਗੇ ਕਿਸਾਨਾਂ ਦਾ ਮਸਲਾ ਨਿਬੜ ਜਾਏ ਇਹ ਤੇ ਸਾਰੀ ਕਾਮਨਾ ਕਰਦੇ ਆ ਨਿਬੜ ਜਾਏਗਾ ਫਿਰ ਥੋੜਾ ਜਿਹਾ ਹੋਰ ਵਧੀਆ ਪੱਧਰ ਤੇ ਹੋ ਜਾਂਦਾ ਬਾਕੀ ਜਿਵੇਂ ਜਿਵੇਂ ਸਮਾਂ ਆਏਗਾ ਆਪਾਂ ਵੇਖਦੇ ਰਵਾਂਗੇ 6 ਮਾਰਚ ਨੂੰ ਸ਼ਨੀਵਾਰ ਨੂੰ ਰਾਤ ਦਾ ਦੀਵਾਨ ਲਾਵਾਂਗੇ ਮੌਸਮ ਉਦੋਂ ਗਰਮ ਹੋ ਜਾਂਦਾ ਹੈ ਤੇ ਸ਼ਨੀਵਾਰ ਰਾਤ ਨੂੰ ਤੇ ਟਾਈਮਿੰਗ ਦਾ ਚੇਤਾ ਨਾ ਭੁੱਲਿਓ ਰਾਤ ਦਾ ਦੀਵਾਨ 7 ਤੋਂ 9 ਰੱਖਦੇ ਹੁੰਦੇ ਆਪਾਂ 7 ਤੋਂ 9:30 ਹੋ ਜਾਏਗਾ ਵੱਧ ਤੋਂ ਵੱਧ ਅੱਧਾ ਪੌਣਾ ਘੰਟਾ ਉੱਪਰ ਕਰ ਲਵਾਂਗੇ ਪਰ ਸ਼ਨੀਵਾਰ ਰਾਤ ਐਤਵਾਰ ਦੀ ਫਿਰ ਛੁੱਟੀ ਹੁੰਦੀ ਹੈ ਰਹਿਣ ਵਾਲੇ ਰਹਿ ਵੀ ਸਕਦੇ ਆ ਜਿਨ੍ਹਾਂ ਵਾਪਸ ਜਾਣਾ ਹੋਇਆ ਚਲੇ ਜਾਣਗੇ ਐਤਵਾਰ ਦਾ ਦਿਨ ਦਾ ਪ੍ਰੋਗਰਾਮ ਦਰਬਾਰ ਸਾਹਿਬ 'ਚ ਹੋਏਗਾ ਸ਼ੁੱਕਰਵਾਰ ਦਾ ਦੀਵਾਨ ਲਾਵਾਂਗੇ ਸ਼ਨੀਵਾਰ ਦਾ ਵੱਡਾ ਪ੍ਰੋਗਰਾਮ ਕਰਾਂਗੇ ਐਤਵਾਰ ਦਾ ਫਿਰ ਜਿਹੜੇ ਜਿਹੜੇ ਪਹੁੰਚ ਸਕਦੇ ਆ 6 ਮਾਰਚ ਨੂੰ ਰਾਤ ਦੇ ਦੀਵਾਨ ਤੇ ਹਾਜ਼ਰੀ ਭਰਨੀ ਕੋਸ਼ਿਸ਼ ਕਰਿਆ ਵੀ ਕਰੋ ਬੜੇ ਬੰਦੇ ਅਸੀਂ ਜੀ ਨਾਲ ਹਾਂ ਅਸੀਂ ਜੀ ਸਾਥ ਦਿੰਦੇ ਹਾਂ ਅਸੀਂ ਜੀ ਤੁਰੇ ਹਾਂ ਤੇ ਤੁਰਨ ਦਾ ਮਤਲਬ ਹੁੰਦਾ ਹੈ ਕਿ ਨਾਲ ਖੜਨਾ ਦਿਸੋ ਵੀ ਤੁਰਦੇ ਹਾਂ ਤੇ ਦੇਖੋ ਜਦੋਂ ਅਸੀਂ ਇਦਾਂ ਇਕੱਠੇ ਬਹਿ ਕੇ ਕਰਦੇ ਹਾਂ ਮੈਂ ਦੀਵਾਨ ਲਾਉਂਦਾ ਹੀ ਹਾਂ ਰੋਜ਼ ਮੈਨੂੰ ਆਦਤ ਪੈ ਗਈ ਹੈ ਮੈਂ 5-7-10 ਬੰਦੇ ਇਦਾਂ ਭਾ ਕੇ ਅਸੀਂ ਆਪਣੇ ਵਾਲੇ ਇਹਨਾਂ ਨੂੰ ਅੱਗੇ ਭਾ ਲੈਂਦਾ ਕੀਰਤਨ ਕਰ ਲਈਦਾ ਮੈਂ ਪੂਰੇ ਲੋਕਡਾਊਨ ਦੇ ਵਿੱਚ 125-150 ਦੀਵਾਨ ਲਾਇਆ ਲਗਾਤਾਰ ਲਾਇਆ ਬੰਦ ਨਹੀਂ ਕੀਤਾ ਸੁਣਨ ਵਾਲਿਆਂ ਨੇ ਸੁਣਿਆ ਵੀ ਹੈ ਸਾਰਾ ਕੁਝ ਯੂਟਿਊਬ ਦੇ ਉੱਤੇ ਪਿਆ ਹਰ ਵਿਸ਼ੇ ਤੇ ਆਪਾਂ ਗੱਲ ਕਰਦੇ ਰਹੇ ਉਹ ਵੀ ਇੱਕ ਦੀਵਾਨ ਲਾਉਣ ਦਾ ਸਵਾਦ ਹੈ ਪਰ ਜਦੋਂ ਇਦਾਂ ਆਪਾਂ ਇਕੱਠੇ ਬੈਠ ਕੇ ਕਰਦੇ ਹਾਂ ਇਹਦਾ ਵੀ ਇੱਕ ਸਵਾਦ ਹੈ ਇਹ ਵੀ ਵੱਖਰਾ ਇਹਦੇ ਨਾਲ ਵੀ ਜੋਸ਼ ਹੋਣਾ ਤੁਹਾਡੀਆਂ ਅੱਖਾਂ ਦੀ ਚਮਕ ਮੈਨੂੰ ਵੀ ਦਿਸਦੀ ਹੈ ਤੁਹਾਡਾ ਹਾਸਾ ਮੈਨੂੰ ਵੀ ਸੁਣਦਾ ਹੈ ਤੁਹਾਡਾ ਪਿਆਰ ਮੈਨੂੰ ਵੀ ਦਿਸਦਾ ਤੁਸੀਂ ਮੈਨੂੰ ਵੀ ਵੇਖਦੇ ਆ ਇਹਦੇ ਵਿੱਚ ਤੇ ਘਰ ਵਿੱਚ ਟੀਵੀ ਤੇ ਬੈਠ ਕੇ ਵੇਖਣ ਵਿੱਚ ਫਰਕ ਹੈ ਮਜਬੂਰੀ ਹੋਵੇ ਤੇ ਘਰਾਂ 'ਚ ਸੁਣੋ ਜਿਹੜੇ ਲਾਈਵ ਸੁਣ ਸਕਦੇ ਆ ਤੇ ਜਿਹੜੇ ਮਹੀਨੇ ਬਾਅਦ ਆ ਸਕਦੇ ਆ ਉਹ ਜ਼ਰੂਰ ਹਾਜ਼ਰੀ ਭਰਿਆ ਕਰੋ ਜਿਵੇਂ ਵੀ ਕੋਈ ਸੇਵਾ ਕਰ ਸਕਦਾ ਹੈ ਲੰਗਰ 24 ਘੰਟੇ ਚੱਲਦਾ ਭਾਵੇਂ ਰਾਤ ਨੂੰ 12 ਵਜੇ ਆਓ 1 ਵਜੇ ਆਓ 1 ਵਜੇ 100 ਬੰਦਾ ਨਾਲ ਲੈ ਕੇ ਆ ਜਾਓ 500 ਬੰਦਾ ਲੈ ਆਓ 1 ਵਜੇ ਰਾਤ ਨੂੰ 500 ਬੰਦਾ ਵੀ 1 ਵਜੇ ਲੈ ਕੇ ਆਓਗੇ ਤੇ ਪ੍ਰਸ਼ਾਦਾ ਮਿਲੇਗਾ ਰਾਤ ਨੂੰ 1 ਵਜੇ ਵੀ ਆ ਜਾਓ ਭਾਵੇਂ ਅਸੀਂ ਬਹੁਤ ਵੱਡੀ ਕਿਚਨ ਜਿੱਡਾ ਸਾਡਾ ਦਰਬਾਰ ਸਾਹਿਬ ਬਣਿਆ ਹੈ ਵੱਡਾ ਦਰਬਾਰ ਜਿਹੜਾ ਬਣਿਆ ਆਪਣਾ ਜਿੱਡਾ ਦਰਬਾਰ ਬਣਿਆ ਏਡੀ ਵੱਡੀ ਕਿਚਨ ਬਣਾਈ ਹੈ ਇਧਰਲੇ ਪਾਸੇ ਨਵੀਂ ਬਣੀ ਹੈ ਤੁਸੀਂ ਵੇਖੀ ਹੋਣੀ ਹੈ ਨਹੀਂ ਵੇਖਣੀ ਨਿਗਾਹ ਮਾਰਿਓ ਜਦੋਂ ਜਾਂਦੇ ਹਾਂ ਇਧਰਲੇ ਪਾਸੇ ਬਣੀ ਸਾਹਮਣੇ ਉਹ ਵੱਡੀ ਕਿਚਨ ਬਣੀ ਹੁਣ ਉਹਦੇ ਵਿੱਚ ਅਸੀਂ ਮਸ਼ੀਨਾਂ ਫਿੱਟ ਕਰ ਰਹੇ ਹਾਂ ਪ੍ਰਸ਼ਾਦਾ ਬਣਾਉਣ ਵਾਲੀਆਂ ਵੀ ਭਾਂਡੇ ਧੋਣ ਵਾਲੀਆਂ ਵੀ ਔਰ ਨਾਲ ਸਾਰਾ ਪੱਕਣ ਵਾਲਾ ਵੀ ਅਸਟੀਮ ਨਾਲ ਪੱਕੇ ਸਾਰਾ ਖਾਣਾ ਅਸਟੀਮ ਨਾਲ ਰੋਟੀ ਬਣੇ ਸਾਰਾ ਉਹ ਪ੍ਰਬੰਧ ਕਰਨਾ ਵੱਡੀ ਪੱਧਰ ਦੇ ਉੱਤੇ ਹਰ ਚੀਜ਼ ਕਰਨੀ ਪੈਂਦੀ ਹੈ ਕਿਉਂਕਿ ਆਉਣ ਵਾਲੀ ਸੰਗਤ ਹਜ਼ਾਰਾਂ ਦੀ ਗਿਣਤੀ ਵਿੱਚ ਹੈ ਇੱਕ ਦਿਨ ਵਿੱਚ 5,000 ਪ੍ਰਸ਼ਾਦਾ ਪੱਕਦਾ 5,000 ਬੰਦੇ ਦਾ ਸ਼ਨੀਵਾਰ ਜਿੱਦਣ ਹੁੰਦਾ ਉਦਣ ਤੇ ਅਕਾਲੀ ਦੇਵੀ ਦੇ ਮੇਲਾ ਹੁੰਦਾ ਤੇ ਰੌਣਕ ਹੀ ਸਾਰਾ ਦਿਨ ਹੀ ਮੱਥਾ ਟੇਕਣ ਵਾਲੇ ਨੀ ਪ੍ਰਸ਼ਾਦਾ ਛਕਣਾ ਲੰਗਰ ਦੇ ਵਿੱਚ ਆਉਣਾ ਸਿੱਧੇ ਪ੍ਰਸ਼ਾਦਾ ਛਕਣਾ ਤੇ ਮੈਨੂੰ ਸਾਡੇ ਹੱਸਣ ਕਹਿੰਦੇ ਜੀ ਕੀ ਕਰੀਏ ਮੈਂ ਕਹਿੰਦਾ ਮਾਂ ਦੀ ਦਾਲ ਹੀ ਕਰ ਦੋ ਇੱਦਾਂ ਕਰ ਮੈਂ ਇਹਨਾਂ ਨੂੰ ਹੱਸਦਾ ਸੀ ਮੈਂ ਕਿਹਾ ਨਹੀਂ ਜੋ ਪ੍ਰਸ਼ਾਦਾ ਤੁਹਾਡਾ ਸਟੈਂਡਰਡ ਹੈ ਜਿਹੜਾ ਉਹੀ ਰੱਖੋ ਜਿੱਦਾਂ ਦੀ ਰੋਟੀ ਤੁਸੀਂ ਬਣਾਉਂਦੇ ਆ ਜਿੱਦਾਂ ਰੀਝ ਨਾਲ ਪ੍ਰਸ਼ਾਦਾ ਬਣਦਾ ਉਵੇਂ ਹੀ ਬਣਾਓ ਇਹ ਨਾ ਵੇਖੋ ਵੀ ਜ਼ਿਆਦਾ ਆ ਗਏ ਜਾਂ ਘੱਟ ਆ ਗਏ ਪ੍ਰਸ਼ਾਦਾ ਰੀਝ ਨਾਲ ਬਣਾਓ ਸ਼ੌਂਕ ਨਾਲ ਬਣਾਓ ਹਰ ਐਤਵਾਰ ਬੜੀ ਰੀਝ ਨਾਲ ਹਰ ਐਤਵਾਰ ਕੜੀ ਬਣਾਈ ਹੁੰਦੀ ਲੰਗਰ ਵਿੱਚ ਜਦੋਂ ਮਰਜ਼ੀ ਵੇਖੋ ਸੰਡੇ ਨੂੰ ਦੋ ਤਰ੍ਹਾਂ ਦੇ ਚੌਲ ਬਣਾਉਣਗੇ ਆਹ ਬਣਾਓ ਆਹ ਬਣਾਓ ਵੀ ਇੱਕ ਗੁਰੂ ਘਰ ਦਾ ਸਿਸਟਮ ਹੈ ਲੰਗਰ ਨੂੰ ਅਸੀਂ ਐਂ ਨਵੇੜਾ ਜਿਹਾ ਨਾ ਕਰੀਏ ਜਿੱਦਾਂ ਘਰ 'ਚ ਬਣਦਾ ਇੱਦਾਂ ਰੀਝ ਨਾਲ ਬਣਾਈਏ ਸ਼ੌਂਕ ਨਾਲ ਬਣਾਈਏ ਜਿਵੇਂ ਘਰ ਦੀ ਸਫਾਈ ਰੱਖਦੇ ਹਾਂ ਇੱਦਾਂ ਗੁਰਦੁਆਰੇ ਦੀ ਰੱਖੀਏ ਤੇ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਿ ਵਿਸਾਖੀ ਦਾ ਪ੍ਰੋਗਰਾਮ ਆਪਾਂ ਜਿਹੜਾ ਹੈ ਉਹ ਦੋ ਹੈ ਇੱਕ ਖਾਲਸੇ ਦਾ ਪ੍ਰਗਟ ਦਿਹਾੜਾ ਇੱਕ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮੈਂ ਅੱਗੇ ਵੀ ਕਿਹਾ ਹੈ ਆਪਾਂ ਅੱਜ ਤੱਕ ਕਿਹੜੀ ਤਰੀਕ ਪੜ੍ਹੀ ਸੀ 14 ਅਪ੍ਰੈਲ 1469 ਬਚਪਨ 'ਚ ਤੁਸੀਂ ਸਭ ਨੇ ਇਹੀ ਪੜ੍ਹੀ ਦੋ ਗੱਲਾਂ ਇਕੱਠੀਆਂ ਗੁਰੂ ਨਾਨਕ ਸਾਹਿਬ ਦਾ ਵੀ ਪ੍ਰਕਾਸ਼ ਦਿਹਾੜਾ ਤੇ ਖਾਲਸੇ ਦਾ ਇੱਕੇ ਦਿਨ ਦਾ 14 ਅਪ੍ਰੈਲ ਉਦੋਂ ਫਿਰ ਪ੍ਰੋਗਰਾਮ 6-7 ਦਿਨ ਦਾ ਸਾਰੇ ਪ੍ਰੋਪਰ ਪ੍ਰਬੰਧ ਕਰਕੇ ਅਖੰਡ ਪਾਠ ਸਾਹਿਬ ਹੋਣੇ ਆ ਪਹਿਲਾਂ 2-3 ਦਿਨ ਬਾਣੀ ਸੁਣੀਏ ਰਲ ਕੇ ਉਸ ਤੋਂ ਬਾਅਦ ਦੋ ਦੀਵਾਨ ਹੋਣਗੇ 13 ਅਪ੍ਰੈਲ ਦਾ ਰਾਤ ਦਾ ਤੇ 14 ਦਾ ਵੱਡਾ ਪ੍ਰੋਗਰਾਮ ਜਿਸ 'ਚ ਸਾਰੇ ਆ ਸਕਦੇ ਆ ਹਾਜ਼ਰੀ ਭਰ ਸਕਦੇ ਆ ਅਸੀਂ ਸਾਰੇ ਇਹ ਕਾਮਨਾ ਕਰੀਏ ਵੀ ਕਿਸਾਨਾਂ ਦਾ ਮਸਲਾ ਛੇਤੀ ਨਿਬੜ ਜਾਏ ਫਿਰ ਸੌਖਾ ਹੈ ਹੁਣ ਤੇ ਟਰਾਲੀਆਂ ਲੈ ਕੇ ਸਾਡੇ ਸਾਹਮਣੇ ਪਿੰਡ ਫਤਿਹਪੁਰਾ ਨੇੜੇ ਨੇੜੇ ਵਾਲੇ ਜਿਹਨੂੰ ਮਰਜ਼ੀ ਪੁੱਛ ਕੇ ਵੇਖੀਦਾ ਜੀ ਇੱਕ ਟਰਾਲੀ ਉੱਥੇ ਗਈ ਇੱਕ ਜਾਂਦੀ ਇੱਕ ਆ ਜਾਂਦੀ ਹਫ਼ਤਾ ਹਫ਼ਤਾ ਲਾ ਕੇ ਆਉਂਦੇ ਆ ਡਿਊਟੀਆਂ ਲੱਗੀਆਂ ਅਸੀਂ ਜ਼ਿੰਮੇਵਾਰੀ ਨਿਭਾ ਰਹੇ ਚਲੋ ਫਿਰ ਵੀ ਤੁਸੀਂ ਜਿਹੜੇ ਦੂਰੋਂ ਨੇੜੋਂ ਚੱਲ ਕੇ ਆਏ ਹੈ ਤੁਹਾਡਾ ਸਾਰਿਆਂ ਵੀਰਾਂ ਭੈਣਾਂ ਦਾ ਧੰਨਵਾਦ ਲੰਗਰ ਪਕਾ ਕੇ ਵੀ ਸ਼ਨੀਵਾਰ ਨੂੰ ਬਹੁਤ ਸੰਗਤ ਲੰਗਰ ਪਕਾ ਕੇ ਭੇਜਦੀ ਹੈ ਲਿਆਉਂਦੇ ਆ ਕਈ ਵੀਰ ਉਹਨਾਂ ਸਾਰਿਆਂ ਵੀਰਾਂ ਦਾ ਪਿੰਡਾਂ ਵਾਲਿਆਂ ਦਾ ਸਭ ਦਾ ਧੰਨਵਾਦ ਵੀ ਹੈ ਤੇ ਬਾਕੀ ਜਿਹੜਾ ਵੀ ਕੋਈ ਰਾਸ਼ਨ ਦੀ ਸੇਵਾ ਕਰ ਸਕਦਾ ਹੁੰਦਾ ਹੈ ਘਿਓ ਹੈ ਜੋ ਕੁਝ ਵੀ ਲੰਗਰ ਦੇ ਵਿੱਚ ਵਰਤਦਾ ਉਹ ਰਾਸ਼ਨ ਜਿਹੜੇ ਕੋਈ ਕਰ ਸਕਦੇ ਨੇ ਦੱਸ ਦਿਆ ਕਰੋ ਸੇਵਾਦਾਰਾਂ ਕੋਲ ਲਿਖਾ ਦਿਆ ਕਰੋ ਜੇ ਕੋਈ ਰਾਸ਼ਨ ਦੇ ਸਕੇ ਪ੍ਰਬੰਧ ਕਰ ਸਕੇ ਉਹ ਸੌਖਾ ਹੈ ਮੈਂ ਫਿਰ ਅਰਜ਼ ਕਰਦਾ ਸਾਰਾ ਕੁਝ ਜਿਹੜਾ ਹੈ ਨਾ ਚੱਲਣਾ ਸੰਗਤ ਦੇ ਸਹਿਯੋਗ ਨਾਲ ਹੁੰਦਾ ਅੱਗੇ ਪ੍ਰੋਗਰਾਮ ਕਰਨੇ ਆ ਜੀ ਦੀਵਾਨ ਅਸੀਂ ਦੇਣੇ ਆ ਤੇ ਅਗਲਾ ਕਹਿੰਦਾ ਠੀਕ ਹੈ ਜੀ ਕਿੰਨੀ 12-12 ਮੈਂ ਸਾਲ ਸਾਲ ਗੇੜੇ ਮਰਵਾਈ ਜਾਂਦਾ ਸਾਲ ਸਾਲ ਕਿਉਂਕਿ ਡੇਟ ਮਿਲਣੀ ਅਗਲੇ ਸਾਲ ਦੀ ਤੇ ਹਰ ਕੋਈ ਬੰਦਾ ਤੁਰਿਆ ਆਉਂਦਾ ਦੀਵਾਨ ਲੱਗੇ ਦੀਵਾਨ ਤੋਂ ਬਾਅਦ ਜਿੰਨਾ ਰਾਸ਼ਨ ਖਤਮ ਬਚਣਾ ਲਓ ਜੀ ਅਸੀਂ ਪਰਮੇਸ਼ਰ ਦੁਆਰ ਲੰਗਰ ਚ ਪਾ ਲਓ ਹੁਣ ਸਾਨੂੰ ਪ੍ਰਬੰਧ ਤੇ ਸਾਰਾ ਕਰਨਾ ਹੀ ਪੈਣਾ ਜੇ ਅਸੀਂ ਦੀਵਾਨ ਛੱਡੇ ਆ ਪਰ ਪਰਮੇਸ਼ਰ ਦੁਆਰ ਤੇ ਨਹੀਂ ਨਾ ਛੱਡਿਆ ਲੰਗਰ ਦਾ ਪ੍ਰਬੰਧ ਤੇ ਨਹੀਂ ਛੱਡਿਆ ਜ਼ਿੰਮੇਵਾਰੀ ਤੇ ਸਾਰੀ ਮੇਰੇ ਤੇ ਹੀ ਹੈ ਸੇਵਾਦਾਰਾਂ ਨੂੰ ਰੱਖਣਾ ਹੈ ਤਨਖਾਹਾਂ ਦੇਣੀਆਂ ਨੇ ਬੱਚੇ ਹੈ ਪਰਿਵਾਰ ਹੈ ਸਾਰਾ ਕੁਝ ਹੈ ਉਹ ਤੇ ਉਵੇਂ ਹੀ ਚੱਲਦਾ ਉਵੇਂ ਹੀ ਚਲਾਉਣਾ ਪੈਣਾ ਤੇ ਜਿਹੜੇ ਵੀਰ ਭਰਾ ਇੰਡੀਆ ਵਾਲੇ ਰਾਸ਼ਨ ਦੀ ਸੇਵਾ ਕਰ ਸਕਦੇ ਹੈ ਉਹ ਕਰ ਸਕਦੇ ਹੈ ਤੇ ਜ਼ਰੂਰ ਕਰਨ ਜਿਵੇਂ ਵੀ ਹੁਣ ਅੱਜ ਇੱਕ ਉਹ ਭੈਣ ਜੀ ਨੇ ਉਹਨਾਂ ਦੇ ਬੇਟੇ ਦਾ ਸੀ ਕੀ ਨਾਂ ਸੀ ਬੱਚੇ ਦਾ ਰਵਜੋਤ ਸਿੰਘ ਉਹਨਾਂ ਨੇ ਵੇਖਿਆ ਇੱਥੇ ਲੋਹੜੀ ਵਾਲੇ ਦਿਨ ਪ੍ਰੋਗਰਾਮ ਕੀਤਾ ਸਾਡੇ ਸਾਰੇ ਟੱਬਰ ਆਏ ਤੇ ਉਹ ਕੈਨੇਡਾ ਤੋਂ ਉਹਨਾਂ ਨੇ ਵੇਖੀ ਹੋਣੀ ਵੀਡੀਓ ਕਹਿੰਦੇ ਜੀ ਮੇਰੇ ਬੱਚੇ ਦਾ ਜਨਮ ਦਿਨ ਹੈ ਤੇ ਮੇਰੇ ਮਨ ਦੀ ਇੱਛਾ ਹੈ ਮੈਂ ਕਿਹਾ ਕੀ ਕਹਿੰਦੇ ਸਾਰੇ ਹੀ ਪਕੌੜੇ ਖਾ ਲੈਣ ਮੈਂ ਕਿਹਾ ਫਿਰ ਖਵਾ ਦਿਓ ਕੋਈ ਗੱਲ ਖਾਣ ਵਾਲੇ ਤੇ ਤਿਆਰ ਹੀ ਬੈਠੇ ਆ ਤੁਸੀਂ ਖਵਾਉਣ ਵਾਲੇ ਬਣੋ ਤੇ ਉਹਨਾਂ ਨੇ ਆ ਸਾਰਾ ਜਿਹੜਾ ਪ੍ਰਬੰਧ ਕਰ ਦਿੱਤਾ ਕਹਿੰਦੇ ਅਸੀਂ ਤੇ ਸਾਰਿਆਂ ਲਈ ਚਾਹੁੰਦੇ ਹਾਂ ਵੀ ਸਾਰਾ ਦਿਨ ਚੱਲਣ ਤੇ ਸਾਰੀ ਸੰਗਤ ਛਕੇ ਮੇਰੇ ਬੱਚੇ ਨੂੰ ਅਸੀਸਾਂ ਦੇਣ ਮੈਂ ਕਿਹਾ ਕੋਈ ਨੀ ਜੇ ਤੁਹਾਡੀ ਜੀ ਕਰਦਾ ਹੀ ਹੈ ਤੇ ਭਾਵੇਂ ਹਰ ਮਹੀਨੇ ਖਵਾਈ ਚੱਲੋ ਖਵਾਉਣ ਵਾਲੇ ਬਣੋ ਖਾਣ ਵਾਲੇ ਤੇ ਤਿਆਰ ਹੀ ਬੈਠੇ ਸਾਰੇ ਸਾਨੂੰ ਤੇ ਪਕੌੜੇ ਮਸਾਂ ਲੱਭਦੇ ਹੈ ਕਿ ਨਹੀਂ ਸਵਾਓ ਹੁਣ ਆਪਾਂ ਪ੍ਰਸ਼ਾਦਾ ਪਾਣੀ ਸਭ ਨੇ ਛੱਕ ਕੇ ਜਾਣਾ ਹੈ ਬਾਅਦ ਵਿੱਚ ਆਰਾਮ ਨਾਲ ਪ੍ਰਸ਼ਾਦਾ ਛੱਕ ਲਿਓ ਜਿੰਨਾ ਮਿਲਣਾ ਹੋਇਆ ਉਹ ਥੋੜਾ ਚਿਰ ਮਿਲ ਲੈਣ ਵੈਸੇ ਮੈਂ ਇੱਥੇ ਹੀ ਹੁੰਦਾ ਐਤਵਾਰ ਨੂੰ ਜ਼ਰੂਰ ਮਿਲਦਾ ਸ਼ਨੀਵਾਰ ਵੀ ਹੋਈਦਾ ਸ਼ੁੱਕਰ ਸ਼ਨੀ ਐਤ ਤਿੰਨੇ ਦਿਨ ਬਾਕੀ ਜਿੰਨਾ ਨੇ ਜਾਂਦਿਆਂ ਬਾਕੀ ਪ੍ਰਸ਼ਾਦਾ ਪਾਣੀ ਛੱਕ ਲਿਓ ਫਟਾਫਟ ਹੁਣ ਲੰਗਰ ਚ ਜਾ ਕੇ ਪ੍ਰਸ਼ਾਦਾ ਛੱਕ ਕੇ ਬਾਅਦ ਵਿੱਚ ਜਿਨ੍ਹਾਂ ਨੇ ਮਿਲਣਾ ਹੋਇਆ ਫਤਿਹ ਦੀ ਸਾਂਝ ਕਰਕੇ ਜਾਇਓ ਜਿਵੇਂ ਵੀ ਕੋਈ ਤਨ ਕਰਕੇ ਮਨ ਕਰਕੇ ਧਨ ਕਰਕੇ ਜਿਵੇਂ ਕੋਈ ਯੋਗਦਾਨ ਪਾ ਸਕਦਾ ਸਾਰਿਆਂ ਨੂੰ ਬੇਨਤੀ ਹੈ ਪਾਇਆ ਕਰੋ ਪ੍ਰੋਫੈਸਰ ਇੰਦਰ ਸਿੰਘ ਘੱਗਾ ਹੋਣਾ ਦੀਆਂ ਕਿਤਾਬਾਂ ਦੀ ਬਾਹਰ ਸਟਾਲ ਲੱਗੀ ਹੈ ਸਾਹਮਣੇ ਜਿਨ੍ਹਾਂ ਨੂੰ ਚਾਹੀਦੀਆਂ ਨੇ 50% ਡਿਸਕਾਊਂਟ ਦੇ ਉੱਤੇ ਉਹ ਆਪਣੀਆਂ ਕਿਤਾਬਾਂ ਜਿਨ੍ਹਾਂ ਨੂੰ ਚਾਹੀਦੀਆਂ ਲਿਜਾ ਸਕਦੇ ਆ ਲਿਜਾਣੀਆਂ ਚਾਹੀਦੀਆਂ ਬੜਾ ਕੁਝ ਪੜ੍ਹਨ ਵਾਸਤੇ ਸਮਝਣ ਵਾਸਤੇ ਤੁਹਾਨੂੰ ਉਹਦੇ ਵਿੱਚੋਂ ਮਿਲ ਸਕਦਾ ਸਾਰੀ ਜ਼ਿੰਦਗੀ ਬੜੀ ਘਾਲਣਾ ਬੰਦਿਆਂ ਨੇ ਘਾਲੀ ਹੈ ਮਿਹਨਤ ਕੀਤੀ ਹੈ ਸਵਾਓ ਸਾਰੇ ਰਲ ਮਿਲ ਕੇ ਜਿੱਥੇ ਵੀ ਕਿਤੇ ਡਿਊਟੀ ਲੱਗਦੀ ਹੈ ਕੋਈ ਜ਼ਿੰਮੇਵਾਰੀ ਨਿਭਾ ਸਕਦਾ ਕਈ ਵੀਰ ਬੱਸਾਂ ਲੈ ਕੇ ਆਉਂਦੇ ਆ ਕੋਈ ਟਰਾਲੀਆਂ ਕੋਈ ਛੋਟੀਆਂ ਗੱਡੀਆਂ ਲੈ ਕੇ ਆਉਂਦਾ ਜਿਵੇਂ ਜਿਵੇਂ ਵੀ ਤੁਸੀਂ ਦੂਰੋਂ ਨੇੜਿਓਂ ਦਲਾਂ ਵਾਲੇ ਵੀਰ ਆਉਂਦੇ ਆ ਸਾਰਿਆਂ ਦਾ ਧੰਨਵਾਦ ਬਾਕੀ ਜਿੰਨਾ ਤੁਰੇ ਰਹੋਗੇ ਤੁਰੇ ਰਹਾਂਗੇ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਪ੍ਰੋਗਰਾਮਾਂ ਦੀ ਸ਼ੁਰੂਆਤ ਕਰੀਏ ਮੈਂ ਵੇਖਾਂਗਾ ਹੁਣ ਪੰਗਾ ਤੇ ਇਹ ਵੀ ਦੀਵਾਨਾਂ ਵਾਲਿਆਂ ਨੂੰ ਪ੍ਰੋਬਲਮ ਨਹੀਂ ਲਵਾਉਣ ਵਾਲਿਆਂ ਨੂੰ ਪ੍ਰੋਬਲਮ ਨਹੀਂ ਨੇੜੇ ਦੇ ਪਿੰਡਾਂ ਦੇ ਨੂੰ ਪ੍ਰੋਬਲਮ ਨਹੀਂ ਉਹ ਜਿਹੜੇ 50 ਸੁੱਤੇ ਪਏ ਨੇ ਨਾ ਕਿਸਾਨਾਂ ਦੇ ਮੋਰਚੇ 'ਚ ਬੋਲਿਆ ਕੋਈ ਆਇਆ ਅਜਨਾਲੇ ਨੂੰ ਵੇਖਿਆ ਕਿਤੇ ਨਹੀਂ ਵੇਖਿਆ ਕਿਤੇ ਵੀ ਪਰ ਮਾੜਾ ਜਿਹਾ ਤੁਸੀਂ ਦੀਵਾਨ ਲਾਓ ਕਹਿੰਦੇ ਹਾਏ ਮੇਰੀ ਭਾਵਨਾ ਹਾਏ ਮੇਰੀ ਭਾਵਨਾ ਉਹਨੇ ਉਦਣ ਹੀ ਭਾਵਨਾ ਉਦਣ ਹੀ ਨੀਂਦ ਨਹੀਂ ਆਉਣੀ ਮੇਰੀ ਭਾਵਨਾ ਭਟਕ ਚੁੱਕੀ ਹੈ ਤੇ ਮੈਂ ਹੁਣ ਪਹੁੰਚ ਗਈ ਲੱਗਾ ਸੀ ਪਤਾ ਨਹੀਂ ਕੀ ਇਹਨਾਂ ਨੂੰ ਬਿਮਾਰੀ ਲੱਗੀ ਹੈ ਚੰਗਾ ਭਲਾ ਸਾਰਾ ਕੁਝ ਚੱਲਦਾ ਹੁੰਦਾ ਹੈ ਨਾ ਕਰਨਾ ਹੈ ਨਾ ਕਰਨ ਦੇਣਾ ਸੱਚੀ ਉਹ ਰੋਂਦੜ ਜਵਾਕਾਂ ਵਰਗੇ ਆ ਉਹ ਨਿਆਣੇ ਜਿਹੇ ਹੁੰਦੇ ਨੇ ਨਾ ਖੇਡਣਾ ਨਾ ਖੇਡਣਾ ਨਾ ਕਰਨਾ ਨਾ ਕਰਨਾ ਸੱਚੀ ਸਾਡੇ ਬੰਦੇ ਇੱਦਾਂ ਦੇ ਇਹ ਸਾਡਾ ਮਾਹੌਲ ਆ ਸਾਡਾ ਸੁਭਾਅ ਤੇ ਆਪਣੇ ਆਪ ਨੂੰ ਰੱਖੋ ਕਾਇਮ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਮੈਂ ਪਿੱਛੇ ਜੇ ਐਤਵਾਰ ਧਾਰਨਾ ਪੜ੍ਹੀ ਸੀ ਮੈਂ ਫਿਰ ਪੜ੍ਹਦਾ ਇੱਕ ਵਾਰ ਸਮਾਂ ਆਉਣਾ ਹੈ ਮੌਤ ਆਉਣੀ ਹੈ ਟਾਈਮ ਆਉਣਾ ਹੈ ਸਭ ਤੇ ਆਈ ਜਾਣਾ ਪਰ ਰੱਖਿਓ ਜਿੰਨਾ ਚਿਰ ਜਿਉਂਦੇ ਆ ਬਚਪਨ ਹੈ ਤੇ ਬਚਪਨ ਨੂੰ ਮੰਨਣਾ ਹੈ ਜਵਾਨੀ ਹੈ ਤੇ ਜਵਾਨੀ ਨੂੰ ਰੀਝ ਨਾਲ ਬੋਲੋ ਰੀਝ ਨਾਲ ਮੰਨਣਾ ਹੈ ਇੱਕ ਇੱਕ ਦਿਨ ਮੰਨਣਾ ਬੁੱਢੇ ਹੋਵਾਂਗੇ ਤੇ ਬੁਢੇਪੇ ਨੂੰ ਵੀ ਮੰਨਣਾ ਮੈਂ ਕਿਹਾ ਸੀ, ਮੈਂ ਕਿਹਾ ਸਵੇਰੇ ਉੱਠ ਕੇ ਪਤਾ ਕੀ ਕਿਹਾ ਕਰ, ਅੱਛਾ ਜੀ ਇੱਕ ਦਿਨ ਹੋਰ ਮਿਲ ਗਿਆ, ਮੈਂ ਰਾਤ ਮਰਿਆ ਨਹੀਂ, ਮੈਨੂੰ ਰਾਤ ਅਟੈਕ ਨਹੀਂ ਹੋਇਆ, ਮਤਲਬ ਮੈਂ ਉੱਠ ਪਿਆ, ਇਹਦਾ ਮਤਲਬ ਇੱਕ ਦਿਨ ਮੈਨੂੰ ਹੋਰ ਮਿਲ ਗਿਆ। ਤੇ ਫਿਰ ਨਾਲ ਹੀ ਸੋਚ ਲਿਆ ਕਰ ਵੀ ਅੱਜ ਚੜ੍ਹਦੀ ਕਲਾ ਚ ਰਹਿਣਾ, ਜੋ ਮਰਜ਼ੀ ਹੋਵੇ ਅੱਜ ਖੁਸ਼ ਰਹਿਣਾ, ਅੱਜ ਬਾਹਰ ਜੋ ਮਰਜ਼ੀ ਹੋਈ ਜਾਏ, ਅੱਜ ਮੈਂ ਲਿਖ ਕੇ ਲਾ ਲਾ ਜਿੱਥੇ ਸੌਂਦਾ ਨਾ ਸਵੇਰੇ ਉੱਠਣ ਸਾਰ ਤੈਨੂੰ ਇਹੀ ਦਿਸੇ, ਉੱਠ ਕੇ ਫਟਾਫਟ ਅੱਛਾ ਉੱਠ ਪਿਆ ਮੈਂ, ਕੀ ਪਤਾ ਯਾਰ ਸੁੱਤਾ ਹੀ ਰਹਿ ਜਾਂਦਾ, ਦੁਨੀਆ ਸੁੱਤੀ ਰਹਿ ਜਾਂਦੀ ਹੈ, ਸੁੱਤੇ ਪਈ ਭੋਗ ਪੈ ਜਾਂਦਾ, ਮਰ ਜਾਂਦਾ ਬੰਦਾ, ਪਤਾ ਲੱਗਦਾ ਕੋਈ ਕਿਸੇ ਨੂੰ ਪਤਾ ਲੱਗਣਾ, ਤਾਂ ਕਰਕੇ ਸੁੱਤੇ ਹੀ ਨਾ ਰਹਿ ਜਾਈਏ ਤੇ ਤੁਸੀਂ ਨਾ ਉੱਠੋ ਤੇ ਵਾਹ ਜੀ ਵਾਹ ਅੱਜ ਦਿਨ ਹੋਰ ਮਿਲ ਗਿਆ, ਅੱਜ ਜ਼ਿੰਦਗੀ ਜੀਣੀ, ਅੱਜ ਦਾ ਦਿਨ ਮੰਨਣਾ, ਅੱਜ ਪੂਰੇ ਸਵਾਦ ਨਾਲ ਰਹਿਣਾ, ਆਪਣੇ ਆਪ ਨਾਲ ਫੈਸਲੇ ਲਓ, ਤੁਸੀਂ ਕਹੋ ਮੈਂ ਖੁਸ਼ ਰਹਿਣਾ ਹੈ, ਤੈਨੂੰ ਕੋਈ ਦੁਖੀ ਨਹੀਂ ਕਰ ਸਕਦਾ, ਤੇ ਜੇ ਤੂੰ ਕਹਿ ਲਿਆ ਵੀ ਮੈਂ ਦੁਖੀ ਹੀ ਰਹਿਣਾ, ਫਿਰ ਤੈਨੂੰ ਕੋਈ ਖੁਸ਼ ਨਹੀਂ ਕਰ ਸਕਦਾ, ਤੇ ਜਦੋਂ ਮਰਨਾ ਉਹਦੇ ਮਰਨਾ ਹੀ ਹੈ।
ਆਈ ਤੇ ਵੇਖਾਂਗੇ ਪਹਿਲਾਂ ਕਿਉਂ ਮਰਿਆ, 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 ਮਰਿਆ ਬੋਲਿਆ ਆਈ ਤੇ ਆਈ ਤੇ ਆਈ
कहो नानक साब तेरी वडियाई कोई नाओ ना जाने मेरा वाहे गुरु।
ओंकार श्री वाहिगुरु जी की फतेह। श्री भगवती जी सहाय वार। श्री भगवती जी की पातशाही दसवीं प्रथम भगवती सिमरत कै गुरु नानक लई त्याए। फिर अंगद गुर ते अमरदास रामदास है हुई सहाय। अर्जन हर गोबिंद नो सिमराओ। श्री हर राय श्री हर कृष्ण ध्याई है जिस जिथे सब पुजाए। तेग बहादुर सिमरे करमा उन्हें दया वै ताए। सब थाई हुए सहाय दसवें पातशाह श्री गुरु गोबिंद सिंह साहब जी। सब थाई हुए सहाय दसा पातशाहिया दी जोत। श्री गुरु ग्रंथ साहिब जी दे पाठ दीदार दा ध्यान करके बोलो जी। पंजा प्यारियां चौहान साहबजादियां चालियां मुक्तियां हठियां जपियां तपियां जिन्हां नाम जपिया वन छकिया देख चलाई ते वाही देखण डट कीता। तिन्हां प्यारियां सुचारियां दी कमाई दा ध्यान करके खालसा जी बोलो जी। जिन्हां सिंघां सिंघड़ियां ने तरमहेर शीस दित्ते बन बन कटाए खोपरियां लुहाइयां चरखियां ते चढ़े आरिया नल चराए गए गुरुद्वारियां दी सेवा लई कुर्बानियां कीतियां धर्म निहारिया सिखे के संसवासा नाल निवाही तिन्हां दी कमाई दा ध्यान करके खालसा जी बोलो जी। पंजा तखतां सरबत गुरुद्वारियां दा ध्यान करके बोलो जी। पृथ्वी सरबत खालसा जी की अरदास है जी। सरबत खालसा जी को वाहिगुरु 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 जित्या विच त्यावन का सदका सर्व सुख होवे। यहां जहां खालसा जी साहिब तहां तहर छिया रियाई दे ते फत बिरद की पैत बंद की जी। श्री साहब जी सहाय खालसा जी के बोल बाले बोलो जी। सिखां नूं सिखी दान किस तां रह दान विवेक दान विसाह दान भरोसा दान दाना सरदान नाम दान। श्री अमृतसर साहब जी दे दर्शन इशनान चौंकियां झंडे होंगे जुगो जुग अटल धर्म का जयकार खालसा जी बोलो जी। सिखां दा मन नीवा मत उची मत दा राखा वाहिगुरु हे अकाल पुरख अपने पंथ दे सदा सहाय दतार जीओ। श्री ननकाणा साहिब और गुरुद्वारियां गुरुधामां दे जिन्हां तों पंथ नूं विछोड़िया गया तिन्हां दे खुले दर्शन दीदार सेवा संभाल दा दान खालसा जी नूं बख्शो हिन माणियां दे माण नेताणियां दे ताण ने ओटियां दी ओट। सच्चे पिता वाहिगुरु जी आप जी दे हजूर अरदास बिनती सतगुरु जी आप जी ने कृपा कीती महीना वारी समागम विच संगतां ने गुरुद्वारा परमेश्वर द्वार साहिब सतगुरु जी आप जी की पावन हजूरी विच हाजरियां भरियां आप जी के जथियां वल्लों दीवान सजाए गए सजे दीवाना विच गुरबाणी दीआं विचारां होईआं हरी जस कीर्तन कीता सतगुरु जी बाणी पढ़दिआं कीर्तन करदिआं गुरमत विचारां करदिआं अनेकां प्रकार दीआं गलतियां हो जांदीआं अपने बच्चे समझ के माफ करना अगे तो शुद्ध ते स्पष्ट गुरबाणी पढ़न दा कीर्तन करन दा बल बख्शना सतगुरु जी। जिन्हां जिन्हां संगतां ने दीवान विच हाजरियां भरियां संगतां दीआं हाजरियां दर प्रवान करनियां तिलफुल भेटा प्रवान करनी जिन्हां जिन्हां संगतां ने सेवा कीती सेवकां दी सेवा प्रवान करनी इसे तरह संगतां नूं सेवा करन दा बल बख्शना आप जी दे दर घर दे सेवक रवजोत सिंह 21वें जन्म दिन की खुशी विच कनेडा निवासी परिवार वालों सच्चे पातशाह जी आप जी दीआं संगतां वास्ते पकौड़ियां दे लंगर लाए गए आप जी ने कृपा करनी सेवक परिवार नूं चढ़दियां कला बख्शनियां गुरमत दी सोझी बख्शनी आप जी दे दर घर दे सेवक श्री शाम लाल दी अंतम अरदास वास्ते माता तजिंदर कौर वालों लंगरां विच हिस्से पाए गए परिवार नूं भाणा मंगण दा गुरमत दी सोझी बख्शनी सतगुरु जी। सरदार हरदीप सिंह दीपू जम्मू निवासी सरदार गुरशरण सिंह बिक्की सच्चे पातशाह जी सेवक परिवारां नूं चढ़दियां कला बख्शनियां गुरमत दी सोझी बख्शनी जी कड़ा प्रसाद तैयार करके हाजिर कीता दर प्रवान होवे दर परवानिया प्रसाद संगत विच वरतौण दी आग्या बख्शनी सतगुरु जी आईयां संगतां नूं हुक्मनामा बख्शो हुक्मनामे ते चलण दे बल बख्शो जी सही प्यारे मेल जिन्हां मिले आप जी दा नाम चितावे जी नानक नाम चढ़दी कला अकाल की तवै चलायो सब सिखण को हुक्म है गुरु मान्यो गुरु ग्रंथ जी मान्यो प्रगट गुरां की जो प्रभ तो मिलो तो है खोज शब्द में राज करेगा खालसा खुवार होए सब मिलेंगे बचे शरण जो वाहिगुरु नाम जहाज है चढ़े सुख जो शरदा कर बोले सो निहाल ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਮ ਹੀ ਸੱਜਣ ਸੋਹਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਜੇ ਤਸਰੀ ਮਹਲਾ ਪੰਜਵਾਂ ਕੋਈ ਜਨ ਹਰ ਸਿਉਂ ਦੇਵੇ ਜੋਰ ਚਰਨ ਗਹੋਂ ਬਕੋ ਸੁਭ ਰਸਨਾ ਦੀਜੇ ਪ੍ਰਾਨ ਕੋ ਕੋਈ ਜਨ ਹਰ ਸਿਉਂ ਦੇਵੇ ਜੋਰ ਚਰਨ ਗਹੋਂ ਬਕੋ ਸੁਭ ਰਸਨਾ ਦੀਜੇ ਪ੍ਰਾਨ ਕੋਰ ਰਹੋ ਮਨ ਤਨ ਨਿਰਮਲ ਕਰਤ ਪਿਆਰੋ ਹਰ ਸਿੰਚੈ ਸੁਦਾ ਸੰਜੋਰ ਆ ਰਸ ਮਹਿ ਮਗਨ ਹਾਤ ਕਿਰਪਾਤੇ ਮਹਾਂ ਬਿਖਿਆ ਤੇ ਤੋਰ ਆਇਓ ਸ਼ਰਣ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ ਅਪੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਅਪੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਗੁਰੂ ਗ੍ਰੰਥ ਸਾਹਿਬ ਜੀ ਜਾਣਗੇ ਫਿਰ ਆਪਾਂ ਸਾਰੀਆਂ